मन ही मन बुनदा। खूबसूरत आवाज दी परवास हरमन रेडियो ऑस्ट्रेलिया दे संग तुसी सुन रहे हो प्रोग्राम लहरा, दिल पंजाबी जज्बा पंजाबी।
ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ। 24 ਅਪ੍ਰੈਲ 2017 ਤੇ ਨਾਨਕ ਸ਼ਾਹੀ ਸੰਮਤ ਮੁਤਾਬਕ 12 ਵਿਸਾਖ 549ਵਾਂ ਬਰਾ, ਤੇ ਜੇ ਅਸੀਂ ਗੱਲ ਕਰੀਏ ਬਿਕਰਮੀ ਸੰਮਤ ਦੀ ਤਾਂ 12 ਵਿਸਾਖ 2074ਵਾਂ ਸਾਲ। ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜਿਓ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀਆਂ ਨੂੰ, ਅਦਾਬ ਸਲਾਮ ਨਮਸਕਾਰ ਤੇ ਸਾਰੇ ਹੀ ਉਹਨਾਂ ਪਿਆਰਿਆਂ ਨੂੰ ਬਹੁਤ ਬਹੁਤ ਪਿਆਰ ਜੋ ਸਾਨੂੰ ਦਿਨ ਰਾਤ ਪਿਆਰ ਕਰਦੇ ਆ। ਸੋ ਹਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ ਤੇ ਸਾਡੇ ਸੱਜਣਾਂ ਦਾ ਇੱਕ ਸੁਨੇਹਾ ਵੀ ਆ ਗਿਆ, ਕਹਿੰਦੇ ਆਵਾਜ਼ ਨਹੀਂ ਕਲੀਅਰ ਆ ਰਹੀ ਜੀ। ਕੋਈ ਨੀ ਜੀ, ਅਸੀਂ ਹੁਣੇ ਚੈੱਕ ਕਰਦੇ ਆ, ਆਵਾਜ਼ ਸਾਡੇ ਕੋਲ ਕਾਫੀ ਵਧੀਆ ਆ ਰਹੀ ਆ। ਹੋ ਸਕਦਾ ਤੁਹਾਡਾ ਡਿਵਾਈਸ ਰੀਸਟਾਰਟ ਕਰਕੇ ਦੇਖੋ, ਕਈ ਵਾਰੀ ਏਦਾਂ ਵੀ ਹੋ ਸਕਦਾ। ਪਰ ਹਰਮਨਪ੍ਰੀਤ ਸਿੰਘ ਚਾਂਦੀ ਹੋਰਾਂ ਨੇ ਸਾਨੂੰ ਮੈਸੇਜ ਭੇਜਿਆ, ਕਹਿੰਦੇ ਸਤਿ ਸ਼੍ਰੀ ਅਕਾਲ ਪਾ ਜੀ, ਆਵਾਜ਼ ਕਲੀਅਰ ਨਹੀਂ ਆ ਰਹੀ। ਸੋ ਕੋਸ਼ਿਸ਼ ਕਰਦੇ ਆ ਜੀ ਆਵਾਜ਼ ਕਲੀਅਰ ਕਰਨ ਦੀ। ਪਰ ਆਵਾਜ਼ ਦੀ ਦੁਨੀਆਂ ਨਾਲ ਜੁੜੇ ਹਰ ਇੱਕ ਉਸ ਸੱਜਣ ਦਾ ਸਤਿਕਾਰ ਆ, ਪਿਆਰ ਆ, ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਰੇਡੀਓ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ, ਤੇ ਉਸ ਸਾਥ ਦੌਰਾਨ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਬਹੁਤ ਸਾਰੇ ਵਿਸ਼ੇ ਸੁਣੇ ਆ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਿੱਖਣੀਆਂ, ਤੇ ਇਸ ਕਰਕੇ ਲਗਾਤਾਰ 2 ਘੰਟੇ ਹੁਣ ਤੁਸੀਂ ਤੇ ਅਸੀਂ ਕੰਮ ਕਰਦੇ ਹੋਏ ਵੀ ਸਾਥ ਰਹਿਣਾ। ਤੇ ਕਈ ਵਾਰ ਏਦਾਂ ਹੋ ਜਾਂਦਾ ਕੰਮ ਬਹੁਤ ਜ਼ਰੂਰੀ ਹੁੰਦਾ ਤੇ ਸਾਡਾ ਸਾਥ ਨਹੀਂ ਬਣ ਪਾਉਂਦਾ, ਤਾਂ ਕੋਈ ਗੱਲ ਨਹੀਂ ਜੀ, ਸਾਡਾ ਪ੍ਰੋਗਰਾਮ ਆ ਜਿਹੜਾ ਖਤਮ ਹੋਣ ਤੋਂ ਸਹੀ 15 ਮਿੰਟ ਬਾਅਦ ਤੁਸੀਂ ਪੋਡਕਾਸਟ ਦੇ ਵਿੱਚ ਵੀ ਸੁਣ ਸਕੋਗੇ। ਪਰ ਫਿਲਹਾਲ ਜਿਹੜਾ ਆਵਾਜ਼ ਦੀ ਦੁਨੀਆਂ ਦੇ ਵਿੱਚ ਇੱਕ ਜਿਹੜੀ ਖਲ ਆਈ ਹੈ, ਕਹਿੰਦੇ ਜੀ ਆਵਾਜ਼ ਸਾਫ਼ ਨਹੀਂ ਹੈ, ਤੇ ਅਸੀਂ ਉਹਦੇ ਤੇ ਵੀ ਕੋਸ਼ਿਸ਼ ਕਰਦੇ ਹਾਂ। ਵੈਸੇ ਸਰਵਜੀਤ ਹੋਰਾਂ ਨੇ ਚੈੱਕ ਕਰ ਲਈ ਹੈ, ਕਹਿੰਦੇ ਆਵਾਜ਼ ਠੀਕ ਆ, ਪਰ ਫਿਰ ਵੀ ਅਸੀਂ ਕੋਈ ਚੱਕਰ ਨਹੀਂ ਜੀ, ਅਸੀਂ ਦੁਬਾਰਾ ਵੀ ਚੈੱਕ ਕਰਦੇ ਹਾਂ ਤੇ ਇੱਕ ਗੀਤ ਤੋਂ ਸ਼ੁਰੂਆਤ ਕਰਦੇ ਹਾਂ, ਕਿਉਂਕਿ ਅੱਜ ਦੀ ਕੋਈ ਵਿਚਾਰ ਦੀ ਗੱਲ ਕਰੀਏ ਹਜੇ ਤੱਕ ਮੇਰੇ ਕੋਲੇ ਪਹੁੰਚਿਆ ਨਹੀਂ, ਪਰ ਨਹੀਂ ਤਾਂ ਚਲੋ ਅਸੀਂ ਆਪਣੇ ਅੰਦਰੋਂ ਹੀ ਕੋਈ ਦਿਨ ਤੁਹਾਡੇ ਨਾਲ ਵਿਚਾਰ ਸਾਂਝਾ ਕਰਾਂਗੇ। ਪਰ ਫਿਲਹਾਲ ਆਪਾਂ ਸ਼ੁਰੂਆਤ ਇੱਕ ਗੀਤ ਤੋਂ ਕਰ ਲੈਂਦੇ ਹਾਂ ਜੀ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਅੱਜ ਦੇ ਵਿਚਾਰ ਦੇ ਨਾਲ।
ਇਹ ਹੈ ਸ਼ੁਭ ਖਰ ਮਨ ਤੇ ਕਬ ਹੂੰ ਨਾ ਡਰੋ ਤੇ ਬਰ ਬਰ ਹੋ ਇਹ ਹੈ ਸ਼ੁਭ ਖਰ ਮਨ ਤੇ ਕਬ ਹੂੰ ਕਬ ਨਾ ਡਰੋ ਨਾ ਡਰੋ ਸ਼ੁਭ ਕਰ ਮਨ ਤੇ ਕਬ ਹੂੰ ਨਾ ਡਰੋ ਨਾ ਡਰੋ ਹਰ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ
ਸ਼ੁਭ रब आप की ओत निदान बने, जब आप की ओत निदान बने अत ही रन में तब जूझ मरो। हे शिवा बर मोए है शुभ कर मन ते कब हूँ न डरो ना डरो
सो बोले सो निहाल सत श्री अकाल। जो तक जकारे जू गूंजते रहेंगे जी साडी कौम दी चढ़दी कला बनी रहेगी। सो उम्मीद है इस चढ़दी कला दी जेड़ा तड़के तड़के जेड़ा गीत नी के शब्द कहूंगा मैं सुन के साडे अंदर जेड़ी एक स्पेशल एनर्जी आउंदी आ ओ एक बाकमाल जी। ते इस नूं असीं खालसा राज दा नैशनल एंथम दा दर्जा भी दे चुके हैं किते ना किते गाए बगाए ऑफिशियली इहदा रिकॉर्ड नहीं बनता चाहे कोई भी पर किते ना किते देह शोभा बरमो ए खालसा राज दा एक एंथम दे तौर ते भी मन्या जांदा। भावे वक्री गल आ भी ए बहुत सारे जेड़े इहो जे भी सज्जन मित्र आ जेड़े कि किते ना किते गल्लां दे विच अपने आप नूं उलझाई बैठे हन भी कि इह दसम ग्रंथ दे विच लिखे होईयां गल्लां जां इह श्री गुरु ग्रंथ साहिब दी कोई दे पैरलर आ जां इह जिहां गल्लां तों जे उपर उठ के देखिए तां इक बा कमाल रचना जी देह शिवा बरमोहे ते एक सुत्ते पे बंदे नूं जां ढेरी ढा चुके बंदे नूं भी एक जान पाण वाले शब्दावली है जी इह। सो कोशिश करिया करो जी जरूर इहो जी एनर्जी भरपूर गल्लां नूं सुणिया भी करो ते देखिया भी करो। सो मैनूं लगदा मेरी आवाज च थोड़ा जा किते ना किते पिछों गीत दी आवाज आ रही है थोड़ा सरबजीत नूं हां जी थोड़ी जी मैनूं प्रॉब्लम आ रही सी बोलन दे विच। ते चलो जी अगे प्रोग्राम दे विच आपां गलबात तोरदे आं जी। तुहाडे सुनेहे बहुत सारे आ गए आ पर सुनेहां तों पहलां ना इक मेरे कोले मैं इक किताबां दे विच रुझिया होया सी ते रात ना किताबां दा इक दौर चलिया खेडां दे दौरान जिहड़ियां किताबां दी स्टॉल लाई सी ਉਹ ਸਟਾਲ ਦੇ ਵਿੱਚੋਂ ਜਿੰਨੀਆਂ ਵੀ ਕਿਤਾਬਾਂ ਬਚੀਆਂ ਸੀ ਉਹਨਾਂ ਨੂੰ ਸ਼ਾਰਟ ਜਿਹੜਾ ਸ਼ਾਰਟ ਆਊਟ ਕਰਨਾ ਸੀਗਾ ਤੇ ਉਹਦੇ ਵਿੱਚ ਕਾਫੀ ਜਿਹੜਾ ਮੈਨੂੰ ਕੱਲ ਕਿਤਾਬਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਤੇ ਮੈਨੂੰ ਇੰਜ ਲੱਗੀ ਜਾਵੇ ਮੈਂ ਨਾ ਵੀ ਆਪਣੇ ਪਤਾ ਨੀ ਕਿਹੋ ਜਿਹੇ ਸਾਥੀ ਦੋਸਤਾਂ ਮਿੱਤਰਾਂ ਨਾਲ ਖੇਡ ਰਿਹਾ ਜਾਂ ਜਿਵੇਂ ਇੱਕ ਬੱਚਾ ਨੀ ਨਿੱਕਾ ਬੱਚਾ ਕਿਸੇ ਚੀਜ਼ ਨਾਲ ਖੇਡ ਰਿਹਾ। ਚਾਰ ਪੰਜ ਘੰਟੇ ਇੰਨਾ ਕੁ ਜੀ ਲੱਗਿਆ 4 ਵਜੇ ਤੋਂ ਲੈ ਕੇ 9 ਵਜੇ ਤੱਕ ਅਸੀਂ ਮੈਂ ਤੇ ਜਗਦੀਪ ਸਿੰਘ ਸਿੱਧੂ ਤੇ ਕਰਨ ਬਰਾੜ ਤਿੰਨੇ ਜਾਣੇ ਅਸੀਂ ਕਿਤਾਬਾਂ ਨਾਲ ਕਾਫੀ ਅਟਕੇਲੀਆਂ ਕੀਤੀਆਂ ਕਾਫੀ ਖੇਡੀਆਂ ਖੇਡਾਂ ਕੀਤੀਆਂ ਤੇ ਪਰ ਜੀ ਕਰੇ ਵੀ ਇਹ ਸਾਰੀਆਂ ਕਿਤਾਬਾਂ ਘੋਲ ਕੇ ਆਪਣੇ ਅੰਦਰ ਪਾ ਲਾਂ ਕਿਵੇਂ ਨਾ ਕਿਵੇਂ ਹਰ ਕਿਤਾਬ ਨੂੰ ਦੇਖ ਕੇ ਮਨ ਦੇ ਵਿੱਚ ਇੱਕ ਮੁਸਕਾਨ ਆਵੇ ਵੀ ਆਹ ਕਿਤਾਬ ਹੁਣ ਮੇਰੇ ਕੋਲ ਹੈਗੀ ਆ ਮੈਂ ਇਹਨੂੰ ਪੜ੍ਹ ਸਕਦਾ। ਫਿਰ ਚਿੰਤਾ ਆਵੇ ਮੈਂ ਪੜੂੰ ਕਿਹੜੇ ਵੇਲੇ ਪਰ ਮੈਨੂੰ ਪੜ੍ਹਨੀ ਪੈਣੀ ਆ ਫਿਰ ਮੈਂ ਬਾਰ ਬਾਰ ਕਹਾਂ ਯਾਰ ਕੋਈ ਇਹੋ ਜਿਹਾ ਸਿਸਟਮ ਨਹੀਂ ਬਣਦਾ ਵੀ ਇਹਨੂੰ ਸਿੱਧਾ ਹੀ ਕੰਪਿਊਟਰ ਨੂੰ ਅੰਦਰ ਡਾਊਨਲੋਡ ਕਰ ਲਈਏ ਕੋਈ ਨਾ ਕੋਈ ਬਹੁਤ ਜੀ ਕਰਦਾ ਬਹੁਤ ਚਿਰਾਂ ਤੋਂ ਉਡੀਕ ਰਿਹਾ ਸੀ ਇਸ ਕਿਤਾਬ ਨੂੰ ਮੈਂ ਪੜ੍ਹਨ ਦਾ ਮੇਰੇ ਹੱਥ ਨਹੀਂ ਲੱਗੀ ਸੀ ਜਾਣੀ ਕਿ ਇੱਕ ਵੱਖਰਾ ਜਿਹਾ ਮਾਹੌਲ 4-5 ਘੰਟੇ ਰਿਹਾ ਜਿਵੇਂ ਬੱਚੇ ਕੋਲੇ ਇੱਕ ਜਵਾਕ ਦੇ ਕੋਲੇ 4 ਚੁਫੇਰੇ ਬਹੁਤ ਸਾਰੇ ਖਿਡੌਣੇ ਰੱਖ ਦੇਣ ਤੇ ਉਹਨੂੰ ਸਮਝਣਾ ਵੀ ਮੈਂ ਕਿਹੜੇ ਨਾਲ ਖੇਡਾਂ ਪਹਿਲਾਂ ਟਰੈਕਟਰ ਟਰਾਲੀ ਦੀ ਮਿੱਟੀ ਤੇ ਭਰ ਕੇ ਲਿਆਵਾਂ ਕਿ ਮੈਂ ਸਾਈਕਲ ਚਲਾਵਾਂ ਕਿ ਮੈਂ ਗਡੀਰਾ ਚਲਾਵਾਂ ਉਹ ਪੋਜੀਸ਼ਨ ਕੱਲ ਸਾਡੀ ਸੀਗੀ ਉੱਥੇ ਕਿਤਾਬਾਂ ਦੀ ਜਿਹੜੀ ਪ੍ਰਦਰਸ਼ਨੀ ਚੋਂ ਬਚੀਆਂ ਕਿਤਾਬਾਂ ਨੂੰ ਜਦੋਂ ਅਸੀਂ ਸ਼ਾਰਟ ਆਊਟ ਕਰ ਰਹੇ ਸੀ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਕਿਤਾਬਾਂ ਜਾਂ ਇਹੋ ਜਿਹੀਆਂ ਗੱਲਾਂ ਮਨ ਚ ਸਨ ਵੀ ਮੈਂ ਕੰਮ ਕਰਦਾ ਕਰਦਾ ਰੁਕ ਕੇ ਵਰਕੇ ਪਲਟਣ ਲੱਗ ਜਾ ਕਰਾਂ ਫਿਰ ਮੈਨੂੰ ਲੱਗੇ ਵੀ ਇਹ ਸੰਭਾਲਣਾ ਵੀ ਜ਼ਰੂਰੀ ਆ ਤੇ ਫਿਰ ਪੜ੍ਹ ਲਾਂਗੇ ਇਹ। ਪਰ ਉਹਨਾਂ ਚੋਂ ਬਹੁਤ ਸਾਰੀਆਂ ਕਿਤਾਬਾਂ ਮੈਂ ਕੋਸ਼ਿਸ਼ ਕੀਤੀ ਆਪਣੇ ਲਈ ਵੀ ਖਰੀਦੀਆਂ ਆਪਣੇ ਲਈ ਰੱਖੀਆਂ ਤਾਂ ਕਿ ਆਉਣ ਵਾਲੇ ਦਿਨਾਂ ਚ ਅੱਜ ਨੀ ਟਾਈਮ ਸਵੇਰੇ ਨੀ ਟਾਈਮ ਚੱਲ ਕਿਸੇ ਦਿਨ ਤਾਂ ਆਪਾਂ ਉਹਨਾਂ ਨੂੰ ਪੜ੍ਹ ਹੀ ਪਾਵਾਂਗੇ ਤੇ ਕਿਸੇ ਦਿਨ ਤਾਂ ਉਹ ਕਿਤਾਬ ਸਾਡੇ ਅੰਦਰ ਧੁਰ ਅੰਦਰ ਚਲੀ ਜਾਊਗੀ। ਸੋ ਇਹਨਾਂ ਇਹਨਾਂ ਗੱਲਾਂ ਦੇ ਵਿੱਚ ਹੀ ਮੈਨੂੰ ਨਾ ਕੱਲ ਫੇਰ ਸ਼ੇਖ ਸਿਆਜਦੀ ਸਾਹਿਬ ਦੀ ਇੱਕ ਕਿਤਾਬ ਬਹੁਤ ਪਹਿਲਾਂ ਮੈਂ ਪੜ੍ਹੀ ਸੀ ਤੇ ਉਹ ਫੇਰ ਮੇਰੇ ਹੱਥ ਲੱਗੀ ਤਾਂ ਉਸ ਕਿਤਾਬ ਦੇ ਵਿੱਚ ਮੈਂ ਹੁਣੇ ਦੇਖ ਰਿਹਾ ਸੀ, ਨਿੱਕੇ ਨਿੱਕੇ ਵਿਚਾਰ ਦੇਖ ਰਿਹਾ ਸੀ, ਬੜੀ ਵਧੀਆ ਵਿਚਾਰ, ਵਧੀਆ ਵਧੀਆ ਗੱਲਾਂ ਦੇਖਣ ਚ ਮਿਲੀਆਂ ਮੈਨੂੰ। ਤਾਂ ਮੈਨੂੰ ਇੱਕ ਗੱਲ ਨੇ ਹੁਣੇ ਹੁਣੇ ਛੋਇਆ ਵੀ ਕਈ ਵਾਰ ਕੀ ਹੁੰਦਾ ਨਾ, ਸਾਨੂੰ ਬੜਾ ਤਾਕਤ ਦਾ ਨਸ਼ਾ ਹੁੰਦਾ, ਤੇ ਇੱਕ ਤਾਕਤ ਬਹੁਤ ਕਿਸਮ ਦੀ ਹੁੰਦੀ ਆ, ਕੁਰਸੀ ਦੀ ਤਾਕਤ ਹੁੰਦੀ ਆ, ਸਰੀਰਕ ਤਾਕਤ ਵੀ ਹੁੰਦੀ ਆ, ਬਹੁਤ ਕਿਸਮ ਦੀ ਤਾਕਤ ਹੁੰਦੀ ਆ ਵੀ ਜਿਹਨੂੰ ਤੁਸੀਂ ਇੱਦਾਂ ਲੱਗਦਾ ਵੀ ਤੁਹਾਡੇ ਕੋਲ ਜਾਂ ਹੋਰ ਕਿਸੇ ਕੋਲ ਹੈ ਨਹੀਂ। ਪਰ ਉਹਦੇ ਅਗੇਂਸਟ ਇੱਕ ਹੋਰ ਵੀ ਗੱਲ ਇਹ ਹੁੰਦੀ ਆ ਵੀ ਉਹ ਤਾਕਤ ਦਿਖਾਵੇ ਦੀ ਆ ਕਿ ਸੱਚੀ ਮੁੱਚੀ ਦੀ ਆ। ਵੀ ਤਾਕਤ ਦਿਖਾਵੇ ਦੀ ਜਿਹੜੀ ਤਾਕਤ ਆ ਉਹਦਾ ਗਵਾਰਾ ਤਾਂ ਕਿਤੇ ਨਾ ਕਿਤੇ ਫੁੱਟ ਜਾਂਦਾ, ਕਿਤੇ ਨਾ ਕਿਤੇ ਉਸ ਤਾਕਤ ਦੀ ਦੁਨੀਆਂ ਦੇ ਸਾਹਮਣੇ ਅਸਲੀਅਤ ਆ ਜਾਂਦੀ ਆ। ਪਰ ਜਿਹੜੀ ਅਸਲੀ ਤਾਕਤ ਆ ਉਹਦਾ ਉਹ ਕਈ ਵਾਰੀ ਤੁਸੀਂ ਉਹਨੂੰ ਪਛਾਣ ਨਹੀਂ ਪਾਉਂਦੇ ਜਾਂ ਉਹਨੂੰ ਵਰਤ ਨਹੀਂ ਪਾਉਂਦੇ। ਤਾਂ ਇਹ ਸ਼ੇਖ ਸਾਦੀ ਹੋਰਾਂ ਦੀ ਜਿਹੜੀ ਕਿਤਾਬ ਗੁਲਿਸਤਾਂ, ਉਹਦੇ ਚ ਇੱਕ ਨਿੱਕੀ ਜਿਹੀ ਕਹਾਣੀ ਮੈਂ ਹੁਣ ਦੇਖੀ। ਉਸ ਕਹਾਣੀ ਦੇ ਵਿੱਚ ਕਹਿੰਦੇ ਨਾ ਇੱਕ ਭਲਵਾਨ, ਬਹੁਤ ਜ਼ਬਰਦਸਤ ਸਰੀਰ ਦਾ ਮਾਲਕ ਭਲਵਾਨ, ਕਹਿੰਦੇ ਗੁੱਸੇ ਦੇ ਵਿੱਚ ਆਪਦੇ ਮੂੰਹ ਚੋਂ ਝੱਗ ਸਿੱਟ ਰਿਹਾ ਸੀ ਤੇ ਬਹੁਤ ਐ ਗਾਲ ਦੁੱਪੜ ਮੰਦਾ ਚੰਗਾ ਬੋਲ ਰਿਹਾ ਸੀਗਾ। ਤਾਂ ਕਹਿੰਦੇ ਉੱਥੇ ਇੱਕ ਹੋਰ ਇਨਸਾਨ ਆ ਕੇ ਉਹਨੂੰ ਪੁੱਛਿਆ ਵੀ ਭਲਵਾਨ ਜੀ ਕੀ ਹੋ ਗਿਆ, ਤੇ ਉਹ ਕਹਿੰਦੇ ਦੱਸਣ ਵਾਲਿਆਂ ਨੇ ਦੱਸਿਆ ਵੀ ਕੋਈ ਕਮਜ਼ੋਰ ਬੰਦਾ ਵੱਡਾ ਸਾਰਾ ਪੱਥਰ ਚੱਕ ਕੇ ਭਲਵਾਨ ਦੇ ਮਾਰ ਗਿਆ। ਤਾਂ ਉਹ ਉਸ ਗੱਲ ਤੋਂ ਭਲਵਾਨ ਉਹ ਭੱਜ ਗਿਆ, ਉੱਥੇ ਹੈ ਨਹੀਂ ਸੀ, ਉਹ ਮਾਰ ਕੇ ਆਪਦਾ ਕੰਮ ਕਰਕੇ ਭੱਜ ਗਿਆ। ਤੇ ਉਹ ਭਲਵਾਨ ਇਸ ਗੱਲ ਦੇ ਉੱਤੇ ਖਫਾ ਹੋ ਕੇ ਉੱਥੇ ਖੜਾ ਝੱਗ ਛੱਡ ਰਿਹਾ ਸੀ ਤੇ ਬਹੁਤ ਜ਼ਿਆਦਾ ਲਾਲ ਪੀਲਾ ਹੋ ਕੇ ਆਪਣੇ ਆਪ ਨੂੰ ਨਫ਼ਰਤ ਦੇ ਵਿੱਚ ਤੇ ਆਪਣੇ ਆਪ ਨੂੰ ਗੁੱਸੇ ਨਾਲ ਸਾੜ ਰਿਹਾ ਸੀ। ਤਾਂ ਕਹਿੰਦੇ ਜਿਹੜਾ ਬੰਦੇ ਨੇ ਪੁੱਛਿਆ ਉਹ ਆਦਾ ਕਹਿੰਦਾ ਭਲਵਾਨ ਜੀ ਮੈਨੂੰ ਇੱਕ ਗੱਲ ਦੱਸੋ ਵੀ ਇੱਕ ਕਮਜ਼ੋਰ ਜੇ ਬੰਦੇ ਦੇ ਵਿੱਚ ਐਡੀ ਤਾਕਤ ਸੀ ਵੀ ਉਹ ਐਡਾ ਪੱਥਰ ਚੱਕ ਕੇ ਤੁਹਾਡੇ ਤੇ ਮਾਰ ਗਿਆ, ਤੇ ਤੁਸੀਂ ਐਡੇ ਵੱਡੇ ਭਲਵਾਨ ਤੇ ਐਡੇ ਜੁੱਸੇ ਦੇ ਮਾਲਕ ਚ ਤੁਹਾਡੇ ਚ ਇੰਨੀ ਵੀ ਸਹਿਣ ਸ਼ਕਤੀ ਨਹੀਂ ਹੈ ਵੀ ਤੁਸੀਂ ਉਹਨੂੰ ਸਹਿ ਸਕਦੇ ਤੇ ਚੁੱਪ ਕਰ ਜਾਂਦੇ ਤੇ ਉਹਨੂੰ ਉਹਦੀ 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 ਕਰਮਾਂ ਤੇ ਛੱਡ ਦਿੰਦੇ ਜਾਂ ਉਹਦੇ ਉਹਦੇ ਉਹਦੀ ਜਿਹੜਾ ਉਹਨੇ ਉਹਨੂੰ ਫਲ ਕੁਦਰਤ ਨੇ ਦੇਣਾ ਰੱਬ ਨੇ ਦੇਣਾ ਉਹਦੇ ਤੇ ਛੱਡ ਦਿੰਦੇ। ਕੀ ਤੁਹਾਨੂੰ ਇੰਨੀ ਵੀ ਤਾਕਤ ਨਹੀਂ ਦਿੱਤੀ ਕਿ ਇੱਕ ਸਰੀਰ ਦਿਖਾਵੇ ਦਾ ਹੀ ਸਰੀਰ ਆ? ਤਾਂ ਇਹ ਬੜੀ ਇਹਨਾਂ ਚਾਰ ਲਾਈਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਵੱਡੀ ਗੱਲ ਕਹੀ ਗਈ, ਵੱਡੀ ਸਿੱਖਿਆ ਕਹੀ ਗਈ। ਅਸੀਂ ਤਾਕਤਵਰ ਬਣ ਜਾਂਦੇ ਹਾਂ, ਅਸੀਂ ਤਾਕਤਵਰ ਬਣ ਕੇ ਸਾਨੂੰ ਲੱਗਦਾ ਵੀ ਕਮਜ਼ੋਰਾਂ ਨੂੰ ਡਰਾਉਣਾ, ਗਾਲਾਂ ਦੇਣਾ, ਲੜਨਾ ਭਿੜਨਾ ਜਾਂ ਉਹੀ ਗੱਲਾਂ, ਪਰ ਅਸੀਂ ਤਾਂ ਤਾਕਤ ਬਾਹਰੋਂ ਬਾਹਰੋਂ ਤਾਕਤਵਰ ਹੋਇਆ, ਅੰਦਰੋਂ ਅਸੀਂ ਮਨ ਦੇ ਉੱਤੇ ਤਾਂ ਕਾਬੂ ਕੀਤਾ ਹੀ ਨਹੀਂ, ਸਾਡੀ ਤਾਕਤ ਨੇ ਆਪਣੇ ਆਪ ਤੇ ਤਾਂ ਕਾਬੂ ਕੀਤਾ ਹੀ ਨਹੀਂ, ਸਾਡੇ ਗੁੱਸੇ ਤੇ ਕਾਬੂ ਨਹੀਂ ਕੀਤਾ, ਸਾਡੇ ਪੇਸ਼ੈਂਸ ਤੇ ਕਾਬੂ ਨਹੀਂ ਕੀਤਾ, ਸੋ ਫਿਰ ਤਾਕਤ ਕਾਹਦੀ, ਸਵਾਹ ਦੀ ਤਾਕਤ ਆ? ਸੋ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਇਹਨਾਂ ਕਿਤਾਬਾਂ ਚੋਂ। ਫੇਰ ਜਦੋਂ ਪੜਾਂਗੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਦੁਬਾਰੇ ਦੁਬਾਰੇ ਪੜ੍ਹ ਕੇ ਜਿਹੜੀਆਂ ਉਹਨਾਂ ਨੂੰ ਨੋਟ ਕਰਕੇ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਭਾਵੇਂ ਬਹੁਤ ਸਾਰੀਆਂ ਕਿਤਾਬਾਂ ਗਾਹੇ ਬਗਾਏ ਮੈਂ ਪੜ੍ਹ ਚੁੱਕਿਆ, ਪਰ ਫੇਰ ਵੀ ਇਹਨਾਂ ਇਹ ਕਿਤਾਬਾਂ ਇੱਕ ਇਹੋ ਜਿਹੀਆਂ ਹੁੰਦੀਆਂ ਵੀ ਇਹਨਾਂ ਨੂੰ ਕਿੰਨੇ ਵਾਰੀ ਪੜ੍ਹੀ ਜਾਓ, ਜਿੰਨੇ ਵਾਰੀ ਮਰਜ਼ੀ ਪੜ੍ਹੀ ਜਾਓ, ਉਹਦੇ ਚੋਂ ਤੁਸੀਂ ਕੁਛ ਨਾ ਕੁਛ ਨਵਾਂ ਤੁਹਾਨੂੰ ਸਿੱਖਣ ਨੂੰ ਮਿਲੂਗਾ। ਮੈਂ ਹੁਣ ਬਾਰ ਬਾਰ ਦੇਖ ਰਿਹਾ ਆਪਣੀ ਲਾਇਬ੍ਰੇਰੀ ਵੱਲ ਦੇਖ ਰਿਹਾ, ਮੈਨੂੰ ਆਪਣੀ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਧਰਨ ਨੂੰ ਥਾਂ ਨਹੀਂ ਦੇਖ ਰਿਹਾ, ਪਰ ਮੈਂ ਹੁਣ ਕੋਸ਼ਿਸ਼ ਦੇ ਵਿੱਚ ਆ। ਮੈਂ ਕੱਲ ਵੀ ਜਗਦੀਪ ਹੋਰਾਂ ਨੂੰ ਕਿਹਾ ਸੀ, ਮੈਂ ਕਿਹਾ ਮੈਂ ਹੁਣ ਕੋਸ਼ਿਸ਼ ਜਾਂ ਵੀ ਆਪਣੀ ਲਾਇਬ੍ਰੇਰੀ ਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਇਹੋ ਜਿਹਾ ਸਾਹਿਤ ਵੀ ਆ ਜਾਂਦਾ ਜਿਹੜਾ ਅਣਚਾਹਿਆ ਹੁੰਦਾ, ਜਿਹੜੇ ਨੂੰ ਪੜ੍ਹਨਾ ਮੈਨੂੰ ਲੱਗਦਾ ਵਕਤ ਦੀ ਬਰਬਾਦੀ ਵੀ ਹੁੰਦਾ। ਬਹੁਤ ਸਾਰੇ ਲੋਕਾਂ ਨੇ ਇਹੋ ਜਿਹੀਆਂ ਚੀਜ਼ਾਂ ਵੀ ਲਿਖੀਆਂ ਕਿਉਂਕਿ ਚੰਗੇ ਤੇ ਬੁਰੇ ਦਾ ਮੇਲ ਪੈਰਲਰ ਚੱਲਦਾ ਹੀ ਰਿਹਾ, ਤੇ ਬਹੁਤ ਸਾਰੀਆਂ ਤੁਹਾਨੂੰ ਕਿਤਾਬਾਂ ਲੋਕ ਭੇਂਟ ਕਰ ਦਿੰਦੇ ਆ, ਮੇਰੇ ਵਰਗਾ ਜਿੱਥੇ ਜਾਂਦਾ ਆਪਦੀ ਕਿਤਾਬ ਧੱਕੇ ਨਾਲ ਵੀ ਫੜਾ ਦਿੰਦਾ, ਪਰ ਉਹਦੇ ਚ ਪੜ੍ਹਨ ਨੂੰ ਕੀ ਆ, ਸਿੱਖਣ ਨੂੰ ਕੀ ਆ, ਇਹ ਦੇਖਣਾ ਪੈਂਦਾ ਵੀ ਜੇ ਤੁਹਾਡੇ ਕੋਲੇ ਪੜ੍ਹਨ ਸਿੱਖਣ ਨੂੰ ਕੋਈ ਇੱਕ ਵੀ ਕਿਤਾਬ ਹੈਗੀ ਤੇ ਉਹ ਸਾਰੀ ਉਮਰ ਤੁਹਾਡੀਆਂ ਜਿਹੜਾ ਗਹਿਣਾ ਤੁਹਾਡੇ ਲਈ। ਸੋ ਮੈਂ ਅੱਜ ਆਪਣੇ ਵੀ ਕੋਸ਼ਿਸ਼ ਆ ਜੀ, ਅੱਜ ਮੈਂ ਆਪਦੀ ਲਾਇਬ੍ਰੇਰੀ ਚ ਟਾਈਮ ਲਾਉਣਾ ਤੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਕਿ ਮੈਂ ਪੜ੍ਹੀਆਂ ਪਰ ਉਹਨਾਂ ਦੇ ਵਿੱਚ ਕੁਝ ਨਹੀਂ, ਮੈਂ ਉਹਨਾਂ ਨੂੰ ਆਪਣੀ ਲਾਇਬ੍ਰੇਰੀ ਚੋਂ ਪਾਸੇ ਕਰੂੰਗਾ ਤੇ ਮੈਂ ਉਹੀ ਕਿਤਾਬਾਂ ਰੱਖੂੰਗਾ ਹੁਣ ਜਿਹੜੀਆਂ ਕਿ ਸਦੀ ਵੀ ਪੜ੍ਹਨ ਲਾਇਕ ਆ, ਤੇ ਤਾਂ ਕਿ ਮੇਰੇ ਕੋਲੇ ਥਾਂ ਦੀ ਘਾਟ ਨਾ ਰਹੇ, ਕਿਉਂਕਿ ਇਸ ਟਾਈਮ ਬਹੁਤ ਘਾਟ ਮੇਰੀ ਲਾਇਬ੍ਰੇਰੀ ਚ ਥਾਂ ਦੀ ਬਣੀ ਹੋਈ ਆ। ਸੋ ਦੋਸਤੋ ਤੁਸੀਂ ਵੀ ਆਪਣੀ ਜਿਹੜੀ ਇੱਕ ਕੱਲੀਆਂ ਕਹਾਵਤਾਂ ਬਹੁਤ ਤੁਸੀਂ ਰੋਜ਼ ਇੱਕ ਦੂਜੇ ਨੂੰ ਸੁਣਾ ਦਿੰਦੇ ਹੋ ਵੀ ਜਿਹੜੇ ਮੁਲਕ 'ਚ ਜੁੱਤੀਆਂ ਦੀ ਕੀਮਤ ਕਿਤਾਬਾਂ ਨਾਲੋਂ ਵੱਧ ਹੋਵੇ ਉਹ ਮੁਲਕ ਫੇਲ ਹੁੰਦਾ, ਕੋਈ ਕਹਿੰਦਾ ਜਿਹੜੇ ਘਰੇ ਟੈਲੀਵਿਜ਼ਨ ਦੀ ਸਕਰੀਨ ਕਿਤਾਬਾਂ ਦੀ ਲਾਇਬ੍ਰੇਰੀ ਨਾਲੋਂ ਵੱਡੀ ਹੋਵੇ ਉਹ ਘਰ ਵੀ ਫੇਲ ਹੁੰਦਾ, ਕੋਈ ਕਹਿੰਦਾ ਜੀ ਵੱਖਰੇ ਵੱਖਰੇ ਤੁਹਾਨੂੰ ਉਦਾਹਰਣਾਂ ਦੇਣਗੇ ਵੱਖਰੇ ਵੱਖਰੇ, ਪਰ ਕੀ ਤੁਸੀਂ ਉਸ ਉਦਾਹਰਣਾਂ ਤੋਂ ਉੱਤੇ ਉੱਠ ਕੇ ਕੋਈ ਕੰਮ ਸ਼ੁਰੂ ਕੀਤਾ ਜਾਂ ਉਸ ਭਲਵਾਨ ਵਾਂਗੂ ਆਪਣੇ ਤੇ ਕਾਬੂ ਨਹੀਂ ਕੀਤਾ ਦੂਜਿਆਂ ਲਈ ਕੀਤਾ? ਸੋ ਮੇਰਾ ਇਹ ਮੰਨਣਾ ਵੀ ਕਿਤਾਬਾਂ ਦਾ ਇੱਕ ਜੇ ਨਵਾਂ ਕਿਸੇ ਤੁਸੀਂ ਕਿਤਾਬਾਂ ਦਾ ਦੌਰ ਸ਼ੁਰੂ ਕਰਨਾ ਨਾ, ਤੁਸੀਂ ਇਸ ਢੰਗ ਨਾਲ ਕਰੋ ਵੀ ਤੁਸੀਂ ਇੱਕ ਕਿਤਾਬ ਮੰਗਾਓ, ਉਹ ਕਿਤਾਬ ਨੂੰ ਪੂਰੀ ਗੌਰ ਨਾਲ ਪੜ੍ਹੋ ਜਿਹੜੀ ਜਿਹੜੀ ਤੁਹਾਨੂੰ ਕੋਈ ਰੈਫਰ ਕਰਦਾ ਜਾਂ ਤੁਹਾਡਾ ਇੰਟਰਸਟ ਆ ਜਿਹੜੇ ਵਿਸ਼ੇ ਚ ਉਹਨੂੰ ਪੂਰੀ ਧਿਆਨ ਨਾਲ ਪੜ੍ਹੋ ਪੜ੍ਹਨ ਦਾ ਤਰੀਕਾ ਜਿਹੜਾ ਕਿਤਾਬ ਕਿਵੇਂ ਪੜ੍ਹੀਏ ਦਾ ਤਰੀਕਾ ਤੁਸੀਂ ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਤੇ ਅੱਜ ਵੀ ਦੱਸ ਰਿਹਾ ਵੀ ਜਦੋਂ ਤੁਸੀਂ ਕਿਤਾਬ ਪੜ੍ਹਨੀ ਆ ਤੇ ਉਦੋਂ ਤੁਸੀਂ ਪਹਿਲੀ ਗੱਲ ਤਾਂ ਇਕਾਗਰ ਹੋ ਕੇ ਕੋਈ ਵੀ ਕੰਮ ਕਰਦੇ ਹੋ ਤਾਂ ਉਹ ਹਮੇਸ਼ਾ ਹੀ ਕਾਮਯਾਬ ਹੁੰਦਾ। ਪਰ ਦੂਜੀ ਗੱਲ ਆ ਵੀ ਤੁਸੀਂ ਇੱਕ ਬਹੁਤ ਸੌਖਾ ਤਰੀਕਾ ਹੁੰਦਾ ਕਿਤਾਬ ਪੜ੍ਹਨ ਦੇ ਵਿੱਚ, ਤੁਸੀਂ ਮਾਰਕਰ ਲੈ ਕੇ ਜੇ ਕਿਤਾਬ ਪੜ੍ਹਦੇ ਹੋ ਨਾ ਤਾਂ ਉਹ ਬਹੁਤ ਲਾਹੇਵੰਦ ਹੁੰਦੀ ਹੈ, ਬਹੁਤ ਲਾਹੇਵੰਦ ਹੁੰਦੀ ਹੈ। ਇੱਕ ਕਿਤਾਬ ਦੇ ਵਿੱਚ ਕਈ ਵਾਰੀ ਕੀ ਹੁੰਦਾ, ਇੱਕ ਪੇਜ ਦੇ ਉੱਤੇ ਇੱਕ ਲਾਈਨ ਹੀ ਬਹੁਤ ਖੂਬਸੂਰਤ ਹੁੰਦੀ ਹੈ ਤੇ ਉਹ ਲਾਈਨ ਹੀ ਤੁਹਾਡੇ ਜੀਵਨ ਬਦਲਣ ਵਾਲੀ ਹੁੰਦੀ ਆ, ਤੇ ਉਹਦਾ ਤੁਸੀਂ ਮਾਰਕਰ ਲੈ ਕੇ ਪੜ੍ਹਦੇ ਰਹੋ। ਕਿਸੇ ਲਾਈਨ ਨੇ ਕਿਸੇ ਗੱਲ ਨੇ ਤੁਹਾਨੂੰ ਖਾਸ ਟੁੰਬਿਆ ਤਾਂ ਤੁਸੀਂ ਉਹਨੂੰ ਮਾਰਕ ਕਰ ਸਕਦੇ ਹੋ। ਕੋਈ ਗੱਲ ਵੀ ਜੇ ਤੁਹਾਨੂੰ ਨਹੀਂ ਕਿਸੇ ਚੀਜ਼ ਦੀ ਸਮਝ ਆਈ ਤਾਂ ਤੁਸੀਂ ਉਸਦੇ ਪੇਜ ਦੇ ਥੱਲੇ ਫੁੱਟ ਨੋਟ ਜ਼ਰੂਰ ਲਿਖ ਸਕਦੇ ਹੋ ਵੀ ਇਹ ਕੀ ਚੱਕਰ ਆ। ਪਹਿਲੀ ਵਾਰ ਤੁਸੀਂ ਇਹ ਕਿਤਾਬ ਪੜ੍ਹੋਗੇ ਤਾਂ ਤੁਹਾਡੇ ਬਹੁਤ ਸਾਰੇ ਫੁੱਟ ਨੋਟ ਸ਼ਾਇਦ ਤੁਸੀਂ ਆਪ ਹੀ ਕਲੀਅਰ ਕਰ ਲਓ ਕਿਤਾਬ ਦੇ ਐਂਡ ਹੁੰਦੇ ਹੁੰਦੇ। ਜੇ ਨਹੀਂ ਹੁੰਦੇ ਤਾਂ ਤੁਸੀਂ ਕਿਸੇ ਵੀ ਆਪਣੇ ਸਾਹਿਤਕ ਮਿੱਤਰ ਨਾਲ, ਕਿਸੇ ਵੀ ਜਿਹਦੇ ਨਾਲ ਲੱਗਦਾ ਤੁਹਾਨੂੰ, ਕਿਸੇ ਵੀ ਹਰ ਬੰਦੇ ਦਾ ਆਪਣਾ ਇੱਕ ਉਸਤਾਦ ਹੁੰਦਾ, ਕਿਸੇ ਨੇ ਕਿਸੇ ਦਾ ਪ੍ਰੋਫੈਸਰ ਟੀਚਰ, ਤੁਸੀਂ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਸਾਂਝੀ ਕਰ ਸਕਦੇ ਹੋ। ਉਹ ਕਰਨ ਤੋਂ ਬਾਅਦ ਤੁਸੀਂ ਫਿਰ ਜਦੋਂ ਕਿਤਾਬ ਨਿਬੜ ਗਈ ਫਿਰ ਤੁਸੀਂ ਉਹਦੇ ਜਿਹੜੇ ਹਾਈਲਾਈਟਡ ਏਰੀਏ ਆ ਉਹਨਾਂ ਨੂੰ ਦੁਬਾਰਾ ਇੱਕ ਵਾਰੀ ਫੇਰ ਪੜ੍ਹੋ, ਬਾਰ ਬਾਰ ਪੜ੍ਹੋ, 5-10 ਵਾਰ ਪੜ੍ਹੋ ਤੇ ਤੁਹਾਨੂੰ ਸਾਰੀ ਕਿਤਾਬ ਬਾਰ ਬਾਰ ਪੜ੍ਹਨ ਦੀ ਲੋੜ ਨਹੀਂ ਪੈਣੀ। ਉਹ ਹਾਈਲਾਈਟਡ ਏਰੀਏ ਹੀ ਕਿਤਾਬ ਦਾ ਜਿਹੜਾ ਮੂਲ ਤੁਹਾਨੂੰ ਦੱਸ ਦੇਣਗੇ ਤੇ ਲੇਟਰ ਆਉਣ ਵੀ ਅੱਜ ਤੋਂ 5-10 ਸਾਲ ਬਾਅਦ ਵੀ ਤੁਹਾਨੂੰ ਕਿਸੇ ਗੱਲ ਦੇ ਉੱਤੇ ਕੋਈ ਲੱਗੇ ਵੀ ਫਲਾਨੀ ਕਿਤਾਬ 'ਚ ਸ਼ਾਇਦ ਕੁਝ ਇਹੋ ਜਿਹੀ ਗੱਲ ਸੀ ਤਾਂ ਤੁਹਾਨੂੰ ਸਾਰੀ ਕਿਤਾਬ ਪੜ੍ਹਨ ਦੀ ਲੋੜ ਨਹੀਂ, ਸਾਰੀ ਕਿਤਾਬ ਫਰੋਲਣ ਦੀ ਲੋੜ ਆ। ਬਸ ਸਿਰਫ ਜਿਹਦੇ 'ਚ ਕਿਸੇ ਵੀ ਜਿਹੜੇ ਤੁਹਾਡੇ ਮਾਰਕ ਕੀਤੀਆਂ ਗੱਲਾਂ ਤੁਸੀਂ ਦੁਬਾਰੇ ਪੜ੍ਹੋਗੇ ਤਾਂ ਤੁਹਾਡੀ ਇੱਕ ਮੈਮਰੀ ਦੇ ਵਿੱਚੋਂ ਕਿਤਾਬ ਦੁਬਾਰੇ ਜਿਹੜੀ ਇੱਕ ਰੀਫਰੈਸ਼ ਹੋ ਕੇ ਉੱਤੇ ਆਜੂਗੀ। ਸੋ ਇਹ ਇੱਕ ਤਰੀਕਾ ਕਿਤਾਬ ਪੜ੍ਹਨ ਦਾ, ਇੱਕ ਕਿਤਾਬ ਇੱਕ ਵੇਲੇ ਸ਼ੁਰੂ ਕਰਕੇ ਉਸੇ ਨੂੰ ਪੜ੍ਹ ਕੇ ਉਹਦੇ ਦੀ ਜਦੋਂ ਤੁਹਾਨੂੰ ਲੱਗੇ ਵੀ ਹੁਣ ਇਸ ਕਿਤਾਬ ਨੂੰ ਮੈਂ ਘੋਟ ਕੇ ਪੀ ਲਿਆ ਤੇ ਇਸ ਕਿਤਾਬ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਮੈਨੂੰ ਮੈਂ ਆਪਣੇ ਜੀਵਨ 'ਚ ਢਾਲ ਲਈਆਂ ਜਾਂ ਮੈਂ ਆਪਣੇ ਅੰਦਰ ਵਸਾ ਲਈਆਂ, ਸਮੋ ਲਈਆਂ, ਤਾਂ ਮੈਨੂੰ ਲੱਗਦਾ ਤੁਸੀਂ ਅੱਗੇ ਵਧੋ। ਪਰ ਨਾਲ ਨਾਲ ਮੈਂ ਇੱਕ ਗੱਲ ਦੱਸ ਦਿਆਂ ਜੀ, ਇਹ ਕਿਤਾਬਾਂ ਪਹਿਲੀ ਦੂਜੀ ਤੀਜੀ ਕਲਾਸ ਦੀਆਂ ਹੋ ਸਕਦੀਆਂ ਤੁਹਾਡੇ ਜੀਵਨ ਦੇ ਵਿੱਚ, ਇਹ ਸੁਖਦਾ ਹੋ ਸਕਦਾ ਵੀ ਤੁਹਾਨੂੰ ਪਹਿਲੀ ਦੂਜੀ ਤੀਜੀ ਪੌੜੀ ਦੇ ਉੱਤੇ ਚੜਾ ਦੇਣ, ਪਰ ਜਿਹੜੀ ਅਸਲੀ ਅਖੀਰ ਆ ਜਿਹੜਾ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਅਸੀਂ ਤਾਂ ਉਹ ਸ਼ਬਦ ਗੁਰੂ ਤੇ ਜਾ ਕੇ ਖਤਮ ਹੋਣੀ ਆ। ਜਦੋਂ ਤੁਹਾਡੇ 'ਚ ਇੰਨਾ ਕੁ ਸਮਝ ਸ਼ਕਤੀ ਬਣ ਗਈ ਇੱਕ ਸਰਲ ਕਿਤਾਬਾਂ ਪੜ੍ਹਦੇ ਪੜ੍ਹਦੇ, ਤਾਂ ਜਾ ਕੇ ਤੁਸੀਂ ਗੁਰਬਾਣੀ ਨੂੰ ਸਮਝ ਪਾਓਗੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਪਾਓਗੇ ਤੇ ਫਿਰ ਜਦੋਂ ਤੁਸੀਂ ਗੁਰਬਾਣੀ ਦੇ ਨਾਲ ਵਿਚਰੋਗੇ ਤਾਂ ਫਿਰ ਤੁਹਾਡੀ ਸਾਰੀਆਂ ਮਨਸ਼ਾਵਾਂ ਇੱਛਾਵਾਂ ਸਭ ਕੁਛ ਖਤਮ ਹੋ ਜਾਣਗੀਆਂ। ਪਰ ਇਹ ਇੱਕ ਦਿਨ ਦਾ ਪਲਾਨ ਨਹੀਂ ਹੈ ਜੀ, ਇਹ ਲੰਮਾ ਪਲਾਨ ਆ, ਇਹਨੂੰ ਆਪਣੀ ਜ਼ਿੰਦਗੀ 'ਚ ਢਾਲੋ। ਜਿਵੇਂ ਜਿਵੇਂ ਜਿੰਨੀ ਛੇਤੀ ਨਾਲ ਜਿੰਨੇ ਤੇਜ਼ੀ ਨਾਲ ਤੁਸੀਂ ਢਾਲ ਲਓਗੇ ਉਨਾ ਹੀ ਵਧੀਆ ਰਹੂਗਾ। ਤੇ ਜਿਹੜੀਆਂ ਸੱਚੇ ਮਿੱਤਰ ਵਾਲੀਆਂ ਗੱਲਾਂ ਜਿਹੜੀਆਂ ਆਉਂਦੀਆਂ ਵੀ ਇੱਕ ਸੱਚੇ ਮਿੱਤਰ ਹੁੰਦੀ ਆ ਕਿਤਾਬ ਜਾਂ ਹੋਰ ਹੁੰਦੀਆਂ, ਤੁਹਾਨੂੰ ਕਿਤੇ ਨਾ ਕਿਤੇ ਮਹਿਸੂਸ ਹੋਣ ਲੱਗ ਜਾਣਗੀਆਂ ਵੀ ਵਾਕਈ ਇਹਦੇ ਵਿੱਚ ਕੁਛ ਨਾ ਕੁਛ ਹੈ। ਤੇ ਪਰ ਕੋਸ਼ਿਸ਼ ਕਰਿਓ ਇੱਕ ਤਰਫਾ ਸਾਹਿਤ ਨਾ ਪੜ੍ਹਿਓ, ਇੱਕ ਤਰਫੀ ਕੋਈ ਕਿਤਾਬ ਨਾ ਪੜ੍ਹਿਓ। ਜੇ ਕਿਸੇ ਕਿਤਾਬ ਦੇ ਵਿੱਚੋਂ ਤੁਹਾਨੂੰ ਲੱਗਿਆ ਵੀ ਤੁਹਾਡੀ ਸੋਚ ਦੇ ਉਲਟ ਗੱਲ ਕੀਤੀ ਗਈ ਆ, ਜੋ ਤੁਸੀਂ ਸੋਚਦੇ ਹੋ ਉਸਦੇ ਉਲਟ ਗੱਲ ਕੀਤੀ ਆ, ਤਾਂ ਉਹਨੂੰ ਜ਼ਰੂਰ ਗਹਿਰਾਈ ਨਾਲ ਬਚਿਓ। ਹੋ ਸਕਦਾ ਤੁਸੀਂ ਆ ਗਲਤ ਸੋਚਦੇ ਹੋ ਤੇ ਉਹ ਕਿਤਾਬ ਸਹੀ ਕਹਿ ਰਹੀ ਹੋਵੇ, ਤੇ ਉਹਨੂੰ ਤੁਸੀਂ ਜਦੋਂ ਵਿਚਾਰੋਗੇ ਕਿਸੇ ਨਾਲ ਤਾਂ ਤੁਹਾਡੀ ਸ਼ਾਇਦ ਤੁਹਾਨੂੰ ਆਪਣੀ ਸੋਚ ਬਦਲਣੀ ਪਵੇ, ਤੇ ਹੋ ਸਕਦਾ ਤੁਸੀਂ ਸਹੀ ਸੋਚਦੇ ਹੋ ਤੇ ਉਹ ਕਿਤਾਬ ਤੁਹਾਨੂੰ ਗੁੰਮਰਾਹ ਕਰ ਰਹੀ ਹੋਵੇ, ਤੇ ਤਾਂ ਵੀ ਤੁਸੀਂ ਆਪਣੀ ਜਿਹੜੀ ਇੱਕ ਬੈਠਕ ਕਰਕੇ ਸੱਜਣਾ ਮਿੱਤਰਾਂ ਨਾਲ ਬਹਿ ਕੇ ਉਹ ਜ਼ਰੂਰ ਸੋਚਿਓ। ਅਸੀਂ ਕੋਸ਼ਿਸ਼ ਦੇ ਵਿੱਚ ਹਾਂ ਜੀ, ਜਿਵੇਂ ਹੁਣ ਬ੍ਰਿਸਬਨ ਦੇ ਵਿੱਚ ਵੀ ਇੱਕ ਪਾਠਕਾਂ ਦਾ ਗਰੁੱਪ ਬਣਾਇਆ ਪਿਛਲੇ ਦਿਨੀ ਸਾਡੇ ਸੱਜਣਾ ਮਿੱਤਰਾਂ ਨੇ, ਇਵੇਂ ਜੇ ਅਸੀਂ ਇੱਥੇ ਵੀ ਐਡਲੇਡ ਦੇ ਵਿੱਚ ਵੀ ਸ਼ੁਰੂ ਕਰ ਚੁੱਕੇ ਹਾਂ, ਤੇ ਅਸੀਂ ਜ਼ਰੂਰ ਸਾਡੀਆਂ ਹੁਣ ਛੇਤੀ ਮੁਲਾਕਾਤਾਂ ਹਰ 2 ਮਹੀਨਿਆਂ ਤੋਂ ਅਸੀਂ ਰੱਖਿਆ ਕਰਨੀ ਆ ਵੀ ਕੋਈ ਵੀ ਕਿਤਾਬ ਪੜ੍ਹ ਕੇ ਉਹਦੇ ਬਾਰੇ ਵਿਚਾਰਾਂ ਕਰੀਏ, ਤਾਂ ਕਿ ਉਸ ਕਿਤਾਬ ਨੂੰ ਜਾਂ ਤਾਂ ਅਸੀਂ ਹਾਸ਼ੀਏ ਤੇ ਧੱਕ ਦਈਏ ਵੀ ਇਹ ਕਿਤਾਬ ਸਾਡੇ ਲਈ ਚੰਗੀ ਆ ਜਾਂ ਸਾਡੇ ਸਮਾਜ ਲਈ ਕਿ ਨਹੀਂ। ਜੇ ਨਹੀਂ ਚੰਗੀ ਤਾਂ ਉਹਨੂੰ ਪਾਸੇ ਕਰੀਏ ਤੇ ਅੱਗੇ ਚੱਲੀਏ, ਤੇ ਜੇ ਚੰਗੀ ਆ ਤਾਂ ਉਹਨੂੰ ਵੱਧ ਤੋਂ ਵੱਧ ਫੈਲਾਉਣ ਦੀ ਕੋਸ਼ਿਸ਼ ਕਰੀਏ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜੀ, ਕਹਿੰਦੇ ਜੀ ਕਿਤਾਬਾਂ ਸਾਨੂੰ ਵੀ ਚਾਹੀਦੀਆਂ, ਦੱਸੋ ਕਿਵੇਂ ਤੇ ਕਿੱਥੇ ਲੈ ਸਕਦੇ ਹਾਂ ਅਸੀਂ ਕਿਤਾਬਾਂ। ਦੋਸਤੋ ਵੱਡੀ ਪੱਧਰ ਦੇ ਉੱਤੇ ਕਿਤਾਬਾਂ ਆਈਆਂ ਸਨ ਤੇ ਪਰ ਮੈਂ ਕੱਲ ਨੋਟ ਕਰਿਆ ਤਕਰੀਬਨ 40% ਕਿਤਾਬਾਂ ਹਜੇ ਵੀ ਸਟਾਕ ਦੇ ਵਿੱਚ ਪਈਆਂ, ਜਿੱਥੇ ਕਿ ਉਹਨਾਂ ਦੀ ਲਿਸਟ ਅੱਜ ਬਣ ਜਾਣੀ ਆ ਜਾਂ ਅੱਜ ਜਾਂ ਕੱਲ ਨੂੰ ਉਹ ਲਿਸਟ ਅਸੀਂ ਆਨਲਾਈਨ ਕਰਾਂਗੇ। ਤੁਹਾਨੂੰ ਜਿਹਨੂੰ ਵੀ ਚਾਹੀਦੀਆਂ ਹੋਈਆਂ ਤਾਂ ਤੁਸੀਂ ਜ਼ਰੂਰ ਉਹਦਾ ਥੋੜਾ ਜਿਹੜਾ ਖਰਚਾ, ਪੋਸਟਿੰਗ ਖਰਚਾ ਜਾਂ ਕਿਤਾਬ ਦਾ ਮੁੱਲ, ਕਈ ਵਾਰੀ ਸੱਜਣਾ ਮਿੱਤਰਾਂ ਨੂੰ ਇਹ ਹੋ ਜਾਂਦਾ ਵੀ ਪਤਾ ਨਹੀਂ ਕਿੰਨੇ ਕੁ ਦੀ ਕਿਤਾਬ ਆ। ਦੇਖੋ ਕਿਤਾਬ ਜੇ ਇੰਡੀਆ 'ਚ 200-300 ਰੁਪਈਏ ਦੀ ਕਿਤਾਬ ਆ ਤਾਂ ਉਹ ਇੱਥੇ $10 ਦੀ ਕਿਤਾਬ ਵੇਚਣੀ ਪੈਂਦੀ ਆ, ਕਿਉਂਕਿ ਸ਼ਿਪਮੈਂਟ ਦਾ ਤੇ ਹੋਰ ਕਾਫੀ ਜਿਹੜਾ ਖਰਚਾ ਹੋ ਜਾਂਦਾ ਤਾਂ ਕਿਤਾਬਾਂ ਦੇ ਨਾਰਮਲ ਜਿਹੜੇ ਮੁੱਲ ਆ ਉਹ $10-15 ਦੇ ਵਿੱਚ ਕਿਤਾਬ ਆ ਜਾਂਦੀ ਹੈ ਜੀ। ਕੋਈ ਕੋਈ ਕਿਤਾਬ ਆ ਜਿਹੜੀ ਵੱਡੀ ਆ ਉਹ $20 ਦੀ ਹੋਣੀ ਆ। ਜੇ ਤੁਸੀਂ $100 ਦੀਆਂ 5-7 ਕਿਤਾਬਾਂ ਮੰਗਾਉਣੇ ਹੋ ਤੇ $20 ਦੇ ਤੇ ਮਨ ਲੱਗਦੇ ਹੋ, ਤੁਹਾਡਾ ਪਹੁੰਚ ਲੱਗਦੀ ਹੈ, ਤਾਂ ਕੋਈ ਵੱਡੀ ਚੀਜ਼ ਨਹੀਂ ਹੈ। ਤੁਹਾਡੇ ਇੱਕ ਸਾਲ ਦਾ ਮਟੀਰੀਅਲ ਆ $100 ਦੀਆਂ ਕਿਤਾਬਾਂ, ਤੁਸੀਂ ਇੱਕ ਸਾਲ ਦੇ ਵਿੱਚ ਉਹਨਾਂ ਚੋਂ ਬਹੁਤ ਸਾਰੀ ਚੀਜ਼ਾਂ ਸਿੱਖ ਸਕਦੇ ਹੋ, ਪੜ੍ਹ ਸਕਦੇ ਹੋ। ਤੇ ਉਹ ਮੈਨੂੰ ਕੱਲ ਇਹ ਵੀ ਜਿਹੜੀ ਅਪਰੋਚ ਕਰ ਰਹੇ ਸਨ ਮੇਰੇ ਸਾਥੀ ਵੀ ਆਪਾਂ ਗ੍ਰਿਫਤ ਮੇਲੇ ਲਈ ਵੀ ਹੋਰ ਕਿਤਾਬਾਂ ਮੰਗਾਈਏ, ਬਹੁਤ ਜ਼ਿਆਦਾ ਜਿਹੜੀ ਕਿਤਾਬਾਂ ਦੀ ਡਿਮਾਂਡ ਆ ਉਹ ਮੰਗਾਈਏ। ਪਰ ਮੇਰਾ ਮੰਨਣਾ ਇਹ ਹੈ ਵੀ ਆਪਣਾ ਕੋਈ ਕਮਰਸ਼ੀਅਲ ਨਹੀਂ ਹੈ, ਆਪਾਂ ਘਰ ਆਪਦਾ ਜਿਹੜਾ ਵਕਤ ਦੇ ਕੇ ਇਹਨੂੰ ਫੈਲਾਉਣ ਦੀ ਕੋਸ਼ਿਸ਼ ਦੇ ਵਿੱਚ ਆ ਵੀ ਇਹ ਕਿਤਾਬਾਂ ਦਾ ਜਿਹੜਾ ਕਲਚਰ ਫੈਲੇ, ਲੋਕਾਂ ਤੱਕ ਕਿਤਾਬਾਂ ਪਹੁੰਚਣ, ਤਾਂ ਉਹਦੇ ਲਈ ਅਸੀਂ ਕੋਸ਼ਿਸ਼ 'ਚ ਹਾਂ ਵੀ ਪਹਿਲਾਂ ਪਿਛਲਾ ਜਿਹੜਾ ਖਰਚਾ ਕੀਤਾ ਜਾਂ ਬਜਟ ਲੱਗਿਆ ਉਹਨੂੰ ਪੂਰਾ ਕਰ ਲਿਆ ਜਾਵੇ, ਤਾਂ ਕਿ ਬੋਝ ਨਾ ਬਣੇ ਇਸ ਮੁਲਕ ਦੇ ਵਿੱਚ। ਸਾਨੂੰ ਕੰਮ ਕਰਨ 'ਚ ਕੋਈ ਦਿੱਕਤ ਨਹੀਂ। ਹੁਣ ਲੋਕਾਂ ਨੇ ਮੇਲਾ ਦੇਖਿਆ ਤੇ ਪਰ ਸਾਡੇ ਸਾਥੀਆਂ ਨੇ 3-4 ਨੇ ਉੱਥੇ ਖੜ ਕੇ ਜਿਨ੍ਹਾਂ ਨੇ ਕਿਤਾਬਾਂ ਸਾਰਾ ਦਿਨ ਉੱਥੇ ਕਿਤਾਬਾਂ ਦੇ ਉੱਤੇ ਰਹੇ, ਸਟਾਲ ਦੇ ਉੱਤੇ ਕਿਤਾਬਾਂ ਵੇਚੀਆਂ ਬਿਨਾਂ ਕਿਸੇ ਲਾਲਚ ਲਾਹੇ ਤੋਂ, ਜਿਹਚੋਂ ਕੋਈ ਵੀ ਕਿਸੇ ਨੇ ਕੋਈ ਕਮਾਉਣਾ ਨਹੀਂ ਇਹਨਾਂ ਦੇ ਵਿੱਚੋਂ, ਸਿਰਫ ਇਸ ਲਈ ਵੀ ਉਹ ਲੋਕਾਂ ਤੱਕ ਪਹੁੰਚ ਜਾਣ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਚੱਲ ਜੇ ਉਹਨਾਂ ਦੇ ਉੱਤੇ ਖਰਚਾ ਨਾ ਹੋਊਗਾ ਤਾਂ ਫਿਰ ਸਾਨੂੰ ਕੋਈ ਔਖਾ ਨਹੀਂ ਹੈ, ਦਿੱਕਤ ਨਹੀਂ ਹੈ, ਫਿਰ ਇਹ ਚੱਲਦਾ ਰਹਿ ਸਕਦਾ। ਕਿਉਂਕਿ ਅਸੀਂ ਪੰਜਾਬੀ ਕਲਚਰ ਐਸੋਸੀਏਸ਼ਨ ਵੱਲੋਂ ਪਿਛਲੇ 10 ਸਾਲਾਂ ਦੇ ਵਿੱਚ ਕੋਸ਼ਿਸ਼ ਕੀਤੀ ਆ ਵੀ ਇਹ ਕਲਚਰ ਨੂੰ ਵਧਾਵਾ ਦਿੱਤਾ ਜਾਵੇ, ਪਰ ਅਖੀਰ ਆ ਜਾਂਦੀ ਹੈ ਜੀ ਵੀ ਜੇ ਕੋਈ ਕਿਸੇ ਪਾਸੋਂ ਉਹਦਾ ਖਰਚਾ ਵੀ ਨਹੀਂ ਮੁੜਦਾ, ਜੇਬ ਚੋਂ ਪੈਸੇ ਲਾਉਣੇ ਪੈਂਦੇ ਆ, ਤਾਂ ਫਿਰ ਹੌਲੀ ਹੌਲੀ ਕਰਕੇ ਸਾਡੇ ਸਾਰੇ ਮੈਂਬਰ ਪਾਸੇ ਹਟਣ ਲੱਗ ਜਾਂਦੇ ਆ ਤੇ ਵੀ ਨਹੀਂ ਯਾਰ ਪਹਿਲਾਂ ਟਾਈਮ ਦਿਓ, ਵਕਤ ਦਿਓ, ਫਿਰ ਪੈਸਾ ਲਾਓ, ਤੇ ਫਿਰ ਉਹਦੇ ਚ ਮੁੜੇ ਵੀ ਕੋਈ ਰਿਟਰਨ ਵੀ ਹੈ ਨਹੀਂ ਕਿਸੇ ਕਿਸਮ ਦੀ, ਉਹੀ ਪੈਸੇ ਨਹੀਂ ਮੁੜਦੇ, ਕਮਾਈ ਤਾਂ ਦੂਰ ਦੀ ਗੱਲ ਆ। ਸੋ ਇਸ ਕਰਕੇ ਪਰ ਫਿਰ ਵੀ ਹੁਣ ਥੋੜਾ ਜਿਹਾ ਸਾਨੂੰ ਇਸ ਚੀਜ਼ ਦਾ ਹਿਸਾਬ ਕਿਤਾਬ ਆਇਆ ਹੈ ਕਿ ਸਟਾਲ ਲਾਉਣ ਤੋਂ ਬਾਅਦ ਵੀ ਕਿਤਾਬਾਂ ਆਪਣਾ ਭਾਰ ਆਪ ਚੱਕ ਲੈਂਦੀਆਂ ਤੇ ਉਹਨਾਂ ਦਾ ਉਨਾ ਕੁ ਜਿੰਨਾ ਕੁ ਖਰਚਾ ਹੋਇਆ ਉਨਾ ਕੁ ਵਾਪਸ ਆ ਵੀ ਜਾਂਦੇ ਆ, ਤੇ ਜਿਹੜੀਆਂ 5-4 ਹਜ਼ਾਰ ਕਿਤਾਬ ਆਸਟ੍ਰੇਲੀਆ ਦੇ ਵਿੱਚ ਖਿਲਰ ਗਈ ਆ ਉਹ ਅੱਗੇ ਦੀ ਅੱਗੇ ਆਪਣੀ ਖੁਸ਼ਬੂ ਬਖੇਰਦੀ ਰਹੂਗੀ। ਇਹ ਸਾਨੂੰ ਜ਼ਰੂਰ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ। ਤੇ ਮੈਨੂੰ ਕਈ ਵਾਰੀ ਕੀ ਹੁੰਦਾ ਵੀ ਆਪਾਂ ਇੰਨੇ ਕੁ ਰਚ ਜਾਂਦੇ ਹਾਂ ਕਿਸੇ ਵੀ ਗੱਲ ਦੇ ਵਿੱਚ ਤਾਂ ਆਪਦੀ ਅੱਗਾ ਪਿੱਛਾ ਦੇਖਣ ਦਾ ਟਾਈਮ ਨਹੀਂ ਮਿਲਦਾ ਤੇ, ਪਰ ਮੈਂ ਹੁਣ ਦੱਸਦਾ ਦੋਸਤੋ ਮੇਰੀ ਵੀ ਕਿਤਾਬ ਜਿਹੜੀ ਕੈਂਗਰੂ ਨਾਮਾ ਆਈ ਸੀ ਤੇ ਉਹਦਾ ਮੈਂ 2nd edition ਜਿਹੜਾ ਛਪਵਾਇਆ ਸੀਗਾ ਚੇਤਨਾ ਪ੍ਰਕਾਸ਼ਨ ਤੋਂ, ਤੇ ਉਹ 2nd edition ਇਹਨਾਂ ਖੇਡਾਂ ਚ ਆ ਗਿਆ ਸੀ ਭਾਵੇਂ ਅਸੀਂ ਉੱਥੇ ਰੱਖ ਨਹੀਂ ਸਕੇ, ਪਰ ਫਿਰ ਵੀ ਮੈਂ ਕੱਲ ਨੋਟ ਕੀਤਾ 30-40 ਸੱਜਣ ਉਹ ਕਿਤਾਬ ਲੈ ਕੇ ਗਏ ਅਖੀਰਲੇ ਦਿਨ ਉੱਥੇ ਸਟਾਲ ਤੇ ਉਹਨਾਂ ਨੇ ਰੱਖੀ ਸੀ ਮੁੰਡਿਆਂ ਨੇ ਤੇ, ਪਰ ਮੈਂ ਥੋੜਾ ਜਿਹਾ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ। ਪਹਿਲੀ ਕਿਤਾਬ ਜਿਹੜੀ ਸੀ ਬਹੁਤ ਖੂਬਸੂਰਤ ਛਪੀ ਸੀ ਤੇ ਦੂਜੀ ਕਿਤਾਬ ਨੂੰ ਅਸੀਂ ਹਲਕੀ ਕਰਨ ਦੀ ਕੋਸ਼ਿਸ਼ ਚ ਥੋੜਾ ਜਿਹਾ ਹਲਕਾ ਕੀਤਾ, ਉਹਦਾ ਪੇਪਰ ਹਲਕਾ ਕੀਤਾ, ਫੋਟੋ ਕੁਆਲਿਟੀ ਹੋਰ ਸਭ ਕੁਛ ਹਲਕੀ ਕਰਨ ਕਰਕੇ ਮੈਨੂੰ ਥੋੜੀ ਜੀ ਪਰਸਨਲ ਪੱਧਰ ਤੇ ਉਨੀ ਵਧੀਆ ਨਹੀਂ ਲੱਗੀ। ਮੈਂ ਕੱਲ ਹੀ ਦੇਖੀ ਹੈ, ਦੇਖ ਲਓ ਇੰਨੇ ਰੁਝਾਵੇਂ ਚ ਮੈਂ ਆਪਣੀ ਕਿਤਾਬ ਨਹੀਂ ਦੇਖ ਸਕਿਆ ਤੇ, ਪਰ ਮੈਂ ਕੱਲ ਮੇਰੇ ਹੱਥ ਲੱਗੀ ਮੈਂ ਦੇਖਿਆ ਤਾਂ ਮੈਨੂੰ ਥੋੜੀ ਜੀ ਕਿਤੇ ਨਾ ਕਿਤੇ ਆਈ ਵੀ ਜਿਹੜਾ ਲੁੱਕ ਸੀ ਮੇਰੀ ਕਿਤਾਬ ਦੀ ਪਹਿਲਾਂ ਬਹੁਤ ਜ਼ਿਆਦਾ ਚੰਗੀ ਸੀ ਤੇ ਹੁਣ ਉਹ ਲੁੱਕ ਨਹੀਂ ਹੈ। ਪਰ ਫਿਰ ਸੋਚਿਆ ਵੀ ਚੱਲ ਜੇ ਪੜ੍ਹਨ ਚ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਦੇਖ ਦੇ ਵਿੱਚ ਹੀ ਚੀਜ਼ ਸੋਹਣੀ ਹੋਵੇ, ਜੇ ਪੜ੍ਹਨ ਤੋਂ ਬਾਅਦ ਤੁਹਾਨੂੰ ਕੋਈ ਚੰਗੀ ਫੀਡਬੈਕ ਆਉਂਦੀ ਆ ਉਸੇ ਨੂੰ ਅਸੀਂ ਵਧੀਆ ਮੰਨਾਂਗੇ ਤੇ ਵਧੀਆ ਦੇਖਾਂਗੇ। ਪਰ ਦੋਸਤੋ ਜਿਹੜੀ ਕਿਤਾਬਾਂ ਦੇ ਇਸ ਕਲਚਰ ਦੀ ਜਿਹੜੀ ਗੱਲਬਾਤ ਮੇਰਾ ਕਰ ਸਾਂਝੀ ਕਰਨ ਦਾ ਕਾਰਨ ਹੀ ਇੱਥੇ ਸੀ ਵੀ ਤੁਸੀਂ ਵੀ ਜੇ ਹਲੇ ਤੱਕ ਨਹੀਂ ਜੁੜੇ, ਭਾਵੇਂ ਬਹੁਤ ਸਾਰੇ ਲੋਕ ਕਿਤਾਬਾਂ ਲੈ ਕੇ ਗਏ ਆ, ਨਹੀਂ ਜੁੜੇ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ, ਅਸੀਂ ਤੁਹਾਡੀਆਂ ਕਿਤਾਬਾਂ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ, ਜ਼ਰੂਰ ਪਹੁੰਚਾਵਾਂਗੇ ਤੇ ਤੁਸੀਂ ਗਾਂਹ ਅੱਗੇ ਦੇ ਅੱਗੇ ਖਿਲਾ ਰਹੇ ਹੋ। ਤੇ ਅਸੀਂ ਗ੍ਰਿਫਤ ਗੇਮਾਂ ਦੇ ਲਈ ਵੀ ਅੱਜ ਮੈਂ ਪ੍ਰਬੰਧਕਾਂ ਨਾਲ ਖਾਸ ਤੌਰ ਤੇ ਬੇਨਤੀ ਕੀਤੀ ਉਹਨਾਂ ਨੂੰ ਵੀ ਸਾਨੂੰ ਥੋੜਾ ਜਿਹਾ ਥਾਂ ਦਿਓ ਜੀ ਜਿਹਦੇ ਚ ਕਿ ਅਸੀਂ ਕਿਤਾਬਾਂ ਦਾ ਉੱਥੇ ਆਪਣਾ ਸਟਾਲ ਲਾ ਸਕੀਏ। ਸੋ ਸਾਰੇ ਸੱਜਣਾ ਮਿੱਤਰਾਂ ਨਾਲ ਜਿਹੜੇ ਵੀ ਜੁੜੇ ਆ, ਸੁਨੇਹੇ ਆ ਰਹੇ ਆ, ਉਹਨਾਂ ਦਾ ਮੈਂ ਛੇਤੀ ਜਵਾਬ ਦਿੰਦਾ ਜੀ। ਪਰ ਫਿਲਹਾਲ ਵੇਲਾ ਇੱਕ ਬ੍ਰੇਕ ਦਾ ਤੇ ਇੱਕ ਗੀਤ ਦਾ ਹੋ ਚੁੱਕਿਆ ਜੀ, ਤੇ ਆਪਾਂ ਉਹ ਸੁਣਦੇ ਹਾਂ ਤੇ ਨਾਲ ਨਾਲ ਮੈਂ ਅੱਜ ਦੇ ਪ੍ਰੋਗਰਾਮ ਚ ਦੱਸਦੇ ਹਾਂ ਵੀ ਅੱਜ ਦੇ ਪ੍ਰੋਗਰਾਮ ਚ ਆਪਾਂ ਨਾ ਕੁਝ ਇੱਕ ਮਾਹਰਾਂ ਨਾਲ ਗੱਲ ਕਰਨੀ ਆ। ਮੈਂ ਕੋਸ਼ਿਸ਼ ਕਰਦਾ ਸਾਡੇ ਮਾਹਰ ਜਸਪਾਲ ਸਿੰਘ ਸੰਧੂ ਹੋਰਾਂ ਨੂੰ ਵੀ ਜਗਾਉਣ ਦੀ, ਜੇ ਉੱਠੇ ਤਾਂ ਥੋੜੀ ਬਹੁਤ ਗੱਲਬਾਤ ਉਹਨਾਂ ਨਾਲ ਕਰਾਂਗੇ ਆਪਾਂ, ਤੇ ਥੋੜੀ ਬਹੁਤ ਗੱਲਬਾਤ ਅਸੀਂ ਸਾਡੇ ਨਵਜੋਤ ਕੈਲੇ ਭਾਜੀ, ਰੌਕੀ ਭਾਜੀ ਜਿਹੜੇ ਕਿ ਬੜੇ ਮਾਹਰ ਵਕੀਲ ਨੇ ਤੇ ਉਹਨਾਂ ਨੇ ਐਤਕੀ ਕਬੱਡੀ ਦੇ ਕੋਆਰਡੀਨੇਟਰ ਦੇ ਤੌਰ ਦੇ ਉੱਤੇ ਵੀ ਬਹੁਤ ਅਹਿਮ ਭੂਮਿਕਾ ਸਾਡੇ ਇਸ ਟੂਰਨਾਮੈਂਟ ਦੇ ਵਿੱਚ ਨਿਭਾਈ। ਉਹਨਾਂ ਤੋਂ ਵੀ ਅਸੀਂ ਜਾਣਾਂਗੇ ਜਿਹੜੇ ਵੀਜ਼ਿਆਂ ਦੇ ਮਾਮਲੇ ਦੇ ਵਿੱਚ, ਜਿਹੜੇ ਵੀਜ਼ਿਆਂ ਦੀ ਉਤਲ ਫੁਤਲ ਹੋਈ ਹੈ, ਚਾਹੇ 4-5-7 ਹੋਇਆ ਤੇ ਚਾਹੇ ਉਹ ਸਿਟੀਜ਼ਨ PR ਦੇ ਰੌਲੇ ਹੋਏ, ਕੀ ਚੇਂਜਸ ਆਈ, ਉਹ ਜਿਹੜਾ ਜ਼ਮੀਨੀ ਪੱਧਰ ਦੀ ਸੱਚਾਈ ਕੀ ਹੈ, ਜਿਹੜੀ ਕਾਗਜ਼ਾਂ ਦੇ ਵਿੱਚ ਸੱਚਾਈ ਕੀ ਹੈ, ਕਿਉਂਕਿ ਮੇਰੇ ਵਰਗਾ ਉਤਲੀਆਂ ਗੱਲਾਂ ਦਾ ਦੱਸੀ ਜਾਂਦਾ, ਪਰ ਇੱਕ ਇੱਕ ਚੇਂਜਸ ਪਿੱਛੇ 200-200 ਪੇਜ ਪੜ੍ਹ ਕੇ ਜਿਹੜੀ ਉਹਨਾਂ ਨੇ ਰਿਸਰਚ ਕੀਤੀ ਆ, ਉਹ ਗੱਲਾਂ ਬਾਤਾਂ ਆਪਾਂ ਜ਼ਰੂਰ ਕਰਾਂਗੇ ਤੁਹਾਡੇ ਨਾਲ ਹੁਣ ਤੋਂ ਥੋੜੀ ਦੇਰ ਬਾਅਦ। ਤੇ ਪਰ ਫਿਲਹਾਲ ਆਪਾਂ ਇੱਕ ਬ੍ਰੇਕ ਤੇ ਗੀਤ ਤੇ ਉਦੋਂ ਬਾਅਦ ਆਪਾਂ ਤੁਹਾਡੇ ਸੁਨੇਹੇ ਲੈਣੇ।
ਬਚਪਨ ਦੇ ਵਿੱਚ ਬਾਪੂ ਨੇ ਬਹੁਤ ਲਾਡ ਲੜਾਏ, ਮੋਢਿਆਂ ਤੇ ਚੁੱਕ ਕੇ ਆਪਣੇ ਮੇਲੇ ਬਹੁਤ ਦਿਖਾਏ। ਉਹ ਬਣਦਾ ਸੀ ਘੋੜਾ ਮੇਰਾ ਤੇ ਮੈਂ ਉਹਦੀ ਸਵਾਰੀ, ਪਰ ਇਸ ਮਿੱਠੀ ਜੇਲ ਨੇ ਮੇਰੀ ਮਤ ਮਾਰੀ। ਬਥੇਰੇ ਡਲ ਰਿਪੋਰਟ ਕਨਾਲੇ ਚੇਤਾ ਪੰਜਾਬ ਦਾ ਆਇਆ, ਉੱਥੇ ਜਾ ਕੇ ਬਾਪੂ ਨੂੰ ਮਿਲਣਾ ਜਿੰਨੇ ਵਿਖਾਇਆ। ਰਿਸ਼ਤੇ ਨਾਤੇ ਖੂਨ ਦੇ ਹੁੰਦੇ ਬਾਕੀ ਸਭ ਮੋਹ ਮਾਇਆ, ਪੂਰਾ ਕੀਤਾ ਖਾਬ ਬਾਪ ਨੇ ਜੋ ਸੀ ਦਿਲ ਚ ਸਜਾਇਆ। ਮੈਂ ਪੰਜਾਬ ਜਾਣਾ ਆ, ਪੰਜਾਬ ਜਾਣਾ ਆ, ਮਿੱਤਰੋ ਕਰੀ ਲਈ ਫੁੱਲ ਤਿਆਰੀ। ਮੈਂ ਪੰਜਾਬ ਜਾਣਾ ਆ, ਮਿੱਤਰੋ ਕਰੀ ਲਈ ਫੁੱਲ ਤਿਆਰੀ। ਮਾਂ ਮੇਰੀ ਮੰਜੇ ਤੇ ਬਹਿ ਗਈ, ਉਡੀਕਾਂ ਕਰਦੀ ਥੱਕ ਗਈ, ਭੈਣ ਦੇਰੀ ਸੀ ਮਹਿੰਦੀ ਲੱਗ ਗਈ, ਉਹ ਵੀ ਰੱਖੜੀ ਰੱਖਦੀ। ਮਾਂ ਮੇਰੀ ਮੰਜੇ ਤੇ ਬਹਿ ਗਈ, ਉਡੀਕਾਂ ਕਰਦੀ ਥੱਕ ਗਈ, ਭੈਣ ਦੇਰੀ ਸੀ ਮਹਿੰਦੀ ਲੱਗ ਗਈ, ਉਹ ਵੀ ਰੱਖੜੀ ਰੱਖਦੀ। ਕਰਜ਼ੇ ਪਿੰਡਦੀਆਂ ਜੂਹਾਂ ਦੇ ਨੇ, ਕਰਜ਼ੇ ਪਿੰਡ ਦੀਆਂ ਜੂਹਾਂ ਦੇ ਨੇ ਸਿਰ ਤੇ ਬੜੇ ਭਾਰੀ। ਮੈਂ ਪੰਜਾਬ ਜਾਣਾ ਆ, ਮਿੱਤਰੋ ਕਰੀ ਲਈ ਫੁੱਲ ਤਿਆਰੀ। ਮੈਂ ਪੰਜਾਬ ਜਾਣਾ ਆ, ਮਿੱਤਰੋ ਕਰੀ ਲਈ ਫੁੱਲ ਤਿਆਰੀ। ਹੱਲਾ ਸ਼ੇਰੀ ਮੈਨੂੰ ਇੱਥੇ ਭੇਜਿਆ, ਮਗਰੋਂ ਮੇਰੇ ਜੀ ਬਾਪ ਦਾ ਉਹਨਾਂ ਖੇਤਾਂ ਚੋਂ ਕਿੱਲਾ ਵੇਚਿਆ। ਸ਼ਰੀਕੇਦਾਰਾਂ ਦੇ ਹੱਲਾ ਸ਼ੇਰੀ ਮੈਨੂੰ ਇੱਥੇ ਭੇਜਿਆ, ਮਗਰੋਂ ਮੇਰੇ ਜੀ ਬਾਪ ਦਾ ਉਹਨਾਂ ਖੇਤਾਂ ਚੋਂ ਕਿੱਲਾ ਵੇਚਿਆ। ਕਿਸੇ ਕਢਾਇਆ ਬੁਲਟ ਤੇ ਕੋਈ, ਕਢਾਇਆ ਬੁਲਟ ਤੇ ਕੋਈ, ਲੈ ਆਇਆ ਸਫਾਰੀ। ਮੈਂ ਪੰਜਾਬ ਜਾਣਾ ਆ, ਮਿੱਤਰੋ ਕਰੀ ਲਈ ਫੁੱਲ ਤਿਆਰੀ। ਮੈਂ ਪੰਜਾਬ ਜਾਣਾ ਆ, ਮਿੱਤਰੋ ਕਰੀ ਲਈ ਫੁੱਲ ਤਿਆਰੀ। ਦਲੇਰ ਸੁਭਾ ਦਾ ਅੱਜ ਕਿਉਂ ਠੰਡਾ ਦਿਸਦਾ, ਦਿਲ ਦਾ ਦਰਦ ਅੱਖਾਂ ਚੋਂ ਦੇ ਹੰਝੂ ਬਣ ਬਣ ਗਿਰਦਾ। ਬਾਪ ਮੇਰਾ ਸੀ ਦਲੇਰ ਸੁਭਾ ਦਾ ਅੱਜ ਕਿਉਂ ਠੰਡਾ ਦਿਸਦਾ, ਦਿਲ ਦਾ ਦਰਦ ਅੱਖਾਂ ਚੋਂ ਦੇ ਹੰਝੂ ਬਣ ਬਣ ਗਿਰਦਾ। ਪੁੱਤਰਾਂ ਵੇ ਡੁੱਬ ਜਾਣ ਆਇਆ ਜਾ, ਡੁੱਬ ਜਾਣ ਆਇਆ ਜਾ, ਲੰਘ ਗਈ ਜ਼ਿੰਦਗੀ ਸਾਰੀ। ਮੈਂ ਪੰਜਾਬ ਜਾਣਾ ਆਇਆ, ਮਿੱਤਰੋ ਕਰੀ ਲਈ ਫੁੱਲ ਤਿਆਰੀ। ਮੈਂ ਪੰਜਾਬ ਜਾਣਾ ਆਇਆ, ਮਿੱਤਰੋ ਕਰੀ ਲਈ ਫੁੱਲ ਤਿਆਰੀ। ਮੈਂ ਪੰਜਾਬ ਜਾਣਾ ਆਇਆ, ਮਿੱਤਰੋ ਕਰੀ ਲਈ ਫੁੱਲ ਤਿਆਰੀ।
ਲਓ ਜੀ, ਕਰ ਲਈ ਪੂਰੀ ਤਿਆਰੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਬੋਲ ਰਿਹਾ ਜੀ ਤੇ ਜਿਹੜਾ ਟਾਈਮ ਆ ਉਹ 8:30 ਤਕਰੀਬਨ ਵੱਜ ਚੁੱਕੇ ਆ ਸਿਡਨੀ ਸਮੇਂ ਮੁਤਾਬਕ ਤੇ 8 ਵੱਜ ਚੁੱਕੇ ਆ ਜੀ ਐਡਲੇਟ ਸਮੇਂ ਮੁਤਾਬਕ ਤੇ ਮੇਰੇ ਗੱਲ ਚੇਤੇ ਆ ਗਈ ਗੱਲ ਕਰਦੇ ਕਰਾਉਂਦੇ ਤੇ ਕਹਿੰਦੇ ਜੀ ਜਿੰਗਲ ਬਣੇ ਆ ਸਾਰੇ ਪ੍ਰੋਗਰਾਮਾਂ ਦੇ ਸਰਬ ਜੀ ਦਾ ਤੁਹਾਡੇ ਪ੍ਰੋਗਰਾਮ ਦਾ ਕੋਈ ਜਿੰਗਲ ਨਹੀਂ ਬਣਿਆ ਮੈਂ ਹੁਣ ਕੀ ਦੱਸਾਂ ਵੀ ਮੈਂ ਜਿੰਗਲ ਕਿਉਂ ਨਹੀਂ ਬਣਾਉਂਦਾ ਕਿਉਂਕਿ ਜਦੋਂ ਮੈਂ ਜਿੰਗਲ ਬਣਾਉਣ ਲੱਗਦਾ ਤਾਂ ਮੈਂ ਗੱਲ ਕਰਨਾ ਸ਼ੁਰੂ ਕਰਦਾ ਦੋਸਤੋਂ ਤੋਂ ਤੇ ਅਮਨਦੀਪ ਮੈਨੂੰ ਕਹਿੰਦਾ ਹਾ ਸ਼ਬਦ ਨਾ ਵਰਤੋ ਊਂ ਜਿੰਗਲ ਬਣਾਓ ਤੇ ਮੇਰੇ ਤੋਂ ਗੱਲ ਨਹੀਂ ਸ਼ੁਰੂ ਹੁੰਦੀ ਦੋਸਤੋਂ ਕਹੇ ਬਿਨਾਂ ਤੇ ਫਿਰ ਉਹ ਮੈਂ ਵਿਚਾਲੇ ਅਟਕ ਜਾਂਦਾ ਤੇ ਫਿਰ ਮੈਂ ਕਹਿ ਦੇਣਾ ਜਿੰਗਲ ਹੀ ਨਹੀਂ ਬਣਾਉਂਦੇ ਆਪਾਂ ਸੋ ਆਪਣੇ ਜਿਹੜਾ ਪ੍ਰੋਗਰਾਮ ਦਾ ਜਿੰਗਲ ਨਹੀਂ ਬਣਿਆ ਹੋਇਆ ਇਹੀ ਇੱਕ ਕਾਰਨ ਆ ਪਰ ਕੋਸ਼ਿਸ਼ ਕਰਦੇ ਹਾਂ ਜੀ ਵੀ ਇਹ ਦੋਸਤੋਂ ਸ਼ਬਦ ਦੀ ਥਾਂ ਤੇ ਹੋਰ ਕੋਈ ਸ਼ਬਦ ਵਰਤ ਲੈਂਦੇ ਹਾਂ ਕਿਉਂਕਿ ਸਾਡੇ ਡਾਇਰੈਕਟਰ ਸਾਹਿਬ ਨੂੰ ਇਹ ਸ਼ਬਦ ਚੰਗਾ ਨਹੀਂ ਲੱਗਦਾ ਕਹਿੰਦੇ ਪਤਾ ਨਹੀਂ ਜੱਚਦਾ ਹੈ ਨਹੀਂ ਇਹ ਜਿੰਗਲ ਦੇ ਵਿੱਚ ਤੇ ਬਦਲੋ ਇਹਨੂੰ ਸੋ ਕੋਸ਼ਿਸ਼ ਕਰਾਂਗੇ ਜੀ ਕੋਈ ਬਦਲੇ ਤੌਰ ਦੇ ਉੱਤੇ ਜਿੰਗਲ 1-2 ਦਿਨਾਂ ਦੇ ਵਿੱਚ ਰਿਕਾਰਡ ਕਰਦੇ ਹਾਂ ਤੇ ਫਿਰ ਸਾਡੇ ਵੀ ਪ੍ਰੋਗਰਾਮ ਦੇ ਵਿੱਚ ਜਿੰਗਲ ਚੱਲਿਆ ਕਰੂ ਜੀ ਜਿਵੇਂ ਦੂਜੇ ਪ੍ਰੋਗਰਾਮਾਂ 'ਚ ਚੱਲਦਾ ਸੋ ਦੋਸਤੋ ਸੁਨੇਹੇ ਲੈਂਦੇ ਹਾਂ ਸੱਜਣਾ ਮਿੱਤਰਾਂ ਦੇ ਕਾਫੀ ਸਾਰੇ ਸੁਨੇਹੇ ਆ ਗਏ ਆ ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਸੁਨੇਹਾ ਸਾਡੇ ਕੋਲ ਹੈ ਹਰਮਨ ਹੋਰਾਂ ਨੇ ਭੇਜਿਆ ਸੀਗਾ ਹਰਮਨਪ੍ਰੀਤ ਚਾਂਦੀ ਹੋਰਾਂ ਨੇ ਤੇ ਉਹਨਾਂ ਨੇ ਧਿਆਨ ਦਵਾਇਆ ਸੀ ਆਵਾਜ਼ ਕੰਨੀ ਤੇ ਕਹਿੰਦੇ ਹੁਣ ਆਲ ਗੁੱਡ ਆ ਜੀ ਚਲੋ ਬਹੁਤ ਮਿਹਰਬਾਨੀ ਜੀ ਤੇ ਹਰਪ੍ਰੀਤ ਕੋਹਲੀ ਹੋਰਾਂ ਨੇ ਵੀ ਉਹਦੀ ਮੋਹਰ ਲਾਤੀ ਸੀ ਕਹਿੰਦੇ ਜੀ ਬਹੁਤ ਵਧੀਆ ਆਵਾਜ਼ ਆ ਰਹੀ ਆ ਤੇ ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲੇ ਉਹਨਾਂ ਨੇ ਤੜਕੇ ਤੜਕੇ ਭੇਜਤੀ ਹੈ ਜੀ ਫੋਟੋ ਐਨ ਕੁਦਰਤ ਨਾਲ ਲਵਰੇਜ ਪਹਾੜੀਆਂ ਪਹਿਲਾਂ ਤਾਂ ਇਹ ਦੱਸੋ ਜਗਤਾਰ ਬਾਈ ਤੁਸੀਂ ਹਾਂਗਕਾਂਗ ਰਹਿੰਦੇ ਹੋ ਬਾਕੀ ਸਾਰਾ ਕੁਛ ਇਹੋ ਜਿਹਾ ਕੁਛ ਹੀ ਹੈਗੇ ਕਿ ਸਾਡੇ ਕਾਲਜ ਮਚਾਉਣ ਲਈ ਐਵੇਂ 20-50 ਫੋਟੋਆਂ ਇਕੱਠੀਆਂ ਕਰ ਰੱਖੀਆਂ ਤੇ ਉਹਦੇ ਤੇ ਉਹ ਤੁਸੀਂ ਆਪਣੀ 4 ਲਾਈਨਾਂ ਲਿਖ ਕੇ ਸਾਨੂੰ ਸੁਬਹ ਸੁਬਹ ਭੇਜ ਦਿੰਦੇ ਹੋ ਪਰ ਜੇ ਸੱਚੀ ਮੁੱਚੀ ਇਹੋ ਜਿਹੇ ਮਾਹੌਲ 'ਚ ਰਹਿੰਦੇ ਹੋ ਤਾਂ ਬਹੁਤ ਖੂਬ ਜੀ ਇੰਨੀ ਕੁਦਰਤ ਦੇ ਨੇੜੇ ਰਹਿਣਾ ਕਿਸੇ ਕਰਮਾਂ ਵਾਲੇ ਦੇ ਹਿੱਸੇ ਆਉਂਦਾ ਕਿਉਂਕਿ ਕੁਦਰਤ ਆ ਜਿਹੜੀ ਉਹ ਅਪਰੰਪਾਰ ਆ ਉਹਦੀ ਜਿਹੜੀ ਖੂਬਸੂਰਤੀ ਆ ਉਹ ਸ਼ਬਦਾਂ 'ਚ ਨਹੀਂ ਲਪੇਟੀ ਜਾ ਸਕਦੀ ਉਹ ਅੱਖਾਂ ਦੇ ਵਿੱਚ ਵੀ ਨਹੀਂ ਸਮੋਈ ਜਾ ਸਕਦੀ ਉਹਦਾ ਕੋਈ ਵੀ ਅੰਤ ਹੀ ਹੈ ਨਹੀਂ ਸੋ ਬਹੁਤ ਖੂਬਸੂਰਤ ਇੱਕ ਬਾਦੀ ਪਹਾੜਾਂ ਦੀ ਬਾਦੀ ਦੇ ਵਿੱਚ ਉਹਨਾਂ ਨੇ ਭੇਜਿਆ ਜੀ ਆਪਣੀ ਗਲਤੀ ਨੂੰ ਦਿਮਾਗ 'ਚ ਥਾਂ ਨਾ ਦੇਵੋ ਉਹ ਤੁਹਾਡਾ ਦਿਮਾਗੀ ਸੰਤੁਲਨ ਵੀ ਵਿਗਾੜ ਸਕਦੀ ਹੈ ਉਸ ਗਲਤੀ ਨੂੰ ਪੈਰਾਂ ਥੱਲੇ ਰੱਖ ਪਲੇਟਫਾਰਮ ਬਣਾ ਕੇ ਲਕਸ਼ ਨੂੰ ਦੇਖਣ ਦੀ ਕੋਸ਼ਿਸ਼ ਕਰੋ ਸ਼ੁਭ ਸਵੇਰ ਦੋਸਤੋ ਢੁੱਡੀਕੇ ਸੋ ਜਗਤਾਰ ਸਿੰਘ ਢੁੱਡੀਕਿਆਂ ਵਾਲਿਆਂ ਨੇ ਬਹੁਤ ਖੂਬਸੂਰਤ ਗੱਲ ਕਹੀ ਹੈ ਜੀ ਵੀ ਜੇ ਗਲਤੀ ਹੋਈ ਹੈ ਤਾਂ ਉਸ ਗਲਤੀ ਦੇ ਉੱਤੇ ਖੜੇ ਹੋ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ ਉਸ ਗਲਤੀ ਨੂੰ ਤੋਂ ਸਿੱਖਣ ਦੀ ਕੋਸ਼ਿਸ਼ ਕਰੋ ਉਸ ਗਲਤੀ ਨੂੰ ਪੌੜੀ ਬਣਾਓ ਨਾ ਕਿ ਆਪਣੇ ਦਿਮਾਗ ਦੇ ਵਿੱਚ ਉਹਨੂੰ ਵਸਾ ਕੇ ਤੇ ਅੱਗੇ ਵਧਣ ਲਈ ਆਪਣੇ ਲਈ ਰਾਹ ਰੋਕ ਲਓ ਬਹੁਤ ਖੂਬਸੂਰਤ ਜਿਹੜੀ ਗੱਲ ਉਹਨਾਂ ਨੇ ਲਿਖੀ ਆ ਤੇ ਨਾਲ ਨਾਲ ਉਹਨਾਂ ਨੇ ਮੈਸੇਜ ਕੀਤਾ ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਵੀਰੇ ਦਿੱਲੀ 'ਚ MCD ਦੀਆਂ ਚੋਣਾਂ ਹੋ ਗਈਆਂ ਹੋਣਗੀਆਂ ਪਰ ਵੋਟਾਂ ਤੇ ਪਹਿਲਾਂ ਕਾਂਗਰਸੀ ਸਾਬਕਾ ਪ੍ਰਧਾਨ ਦਾ ਭਾਜਪਾ 'ਚ ਜਾਣਾ ਕੀ ਸਾਬਤ ਕਰਦਾ ਹੈ ਇਸ ਤਰ੍ਹਾਂ ਦੇ ਰੁਝਾਨ ਆਮ ਲੋਕਾਂ ਲਈ ਕੀ ਸੁਨੇਹਾ ਦਿੰਦੇ ਹਨ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕਰਜ਼ਾਈ ਕਿਸਾਨਾਂ ਦੀ ਮਦਦ ਆਪਣੀ ਜੇਬ 'ਚੋਂ ਕਰਨਗੇ ਭੂਤਕਾਲ ਵਰਤਮਾਨ ਨੂੰ ਦੇਖਦੇ ਹੋਏ ਭਵਿੱਖ ਬਾਰੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਬਿਲਕੁਲ ਜੀ ਬਹੁਤ ਵਧੀਆ ਕਈ ਮਸਲੇ ਤੁਸੀਂ ਇੱਕੋ ਗੱਲ 'ਚ ਉਠਾਏ ਆ ਜਿਹੜਾ ਤਾਂ MCD ਦੀਆਂ ਚੋਣਾਂ ਉਹਦੇ ਪਿੱਛੇ ਮੈਂ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਅਣਜਾਣ ਆ ਕਿਉਂਕਿ ਤੁਹਾਨੂੰ ਪਤਾ ਪਿਛਲਾ ਦੌਰ ਮੇਰਾ ਬੜਾ ਬਿਜ਼ੀ ਰਿਹਾ ਤੇ ਮੈਂ ਇਸ ਦੀ ਪੂਰੀ ਸਟੱਡੀ ਨਹੀਂ ਕੀਤੀ ਇਸ ਕਰਕੇ ਮੈਂ ਹਜੇ ਟਿੱਪਣੀ ਕਰਨ ਦੇ ਕਾਬਲ ਨਹੀਂ ਇੱਕ ਅੱਧੇ ਦਿਨ 'ਚ ਜ਼ਰੂਰ ਇਸ 'ਤੇ ਟਿੱਪਣੀ ਵੀ ਕਰਾਂਗੇ MCD ਦੀਆਂ ਚੋਣਾਂ ਦੇ ਉੱਤੇ ਵੀ ਪਰ ਨਵਜੋਤ ਸਿੱਧੂ ਹੋਰਾਂ ਦੀ ਜਿਹੜੀ ਮੈਂ ਕੱਲ੍ਹ ਜਾਣਕਾਰੀ ਲਈ ਸੀ ਉਹਨਾਂ ਨੇ ਕੁਝ ਜਿਹੜੀ ਕਣਕ ਉਹਨਾਂ ਦੇ ਏਰੀਏ ਦੇ ਵਿੱਚ ਕਿਉਂਕਿ ਕਣਕ ਨੂੰ ਅੱਗ ਬਹੁਤ ਸਾਰੇ ਥਾਵਾਂ ਤੇ ਲੱਗੀ ਆ ਕਈ ਥਾਵਾਂ ਤੇ 800 ਏਕੜ ਨੂੰ ਅੱਗ ਲੱਗੀ ਆ ਪਰ ਜਿਹੜੀ ਉਹਨਾਂ ਦੇ ਏਰੀਏ ਦੇ ਵਿੱਚ ਅੱਗ ਲੱਗੀ ਆ ਰਾਜਸਥਾਨ ਸੀ ਜਿੱਥੋਂ ਉਹਨਾਂ ਦਾ ਹਲਕਾ ਪੈਂਦਾ ਉੱਥੋਂ ਦੇ ਜਿਹੜੇ ਕਿਸਾਨਾਂ ਦਾ ਉਹਨਾਂ ਨੇ ਕੱਲ ਦੌਰਾ ਕੀਤਾ ਸੀਗਾ ਉਹਨਾਂ ਖੇਤਾਂ ਦਾ ਦੌਰਾ ਕੀਤਾ ਸੀ ਸਰਕਾਰੀ ਮੁਤਾਬਕ ਅੰਕੜਿਆਂ ਮੁਤਾਬਕ 8,000 ਏਕੜ ਦਾ ਜ਼ਮੀਨ ਦਾ ਦਿੰਦੇ ਆ ਕਣਕ ਦਾ ਤੇ ਉਹਦੇ ਮੁਤਾਬਕ 24 ਲੱਖ ਰੁਪਈਆ ਜਿਹੜਾ ਬਣਦਾ ਸੀਗਾ ਜਿਹੜਾ ਮੁਆਵਜ਼ੇ ਦਾ ਜਿਹੜੀ ਕਿ ਉਸੇ ਟਾਈਮ ਉੱਥੋਂ ਦੇ ਜਿਹੜੇ ਆਫਿਸਰਾਂ ਨੂੰ ਹੁਕਮ ਦੇ ਦਿੱਤਾ ਸੀ ਸਿੱਧੂ ਸਾਹਿਬ ਨੇ ਵੀ ਉਹਨਾਂ ਨੂੰ ਛੇਤੀ ਗਰਦੌਰੀ ਕਰਾ ਕੇ ਤੇ ਉਹਨਾਂ ਲੋਕਾਂ ਤੱਕ ਇਹ 8,000 ਦੇ ਹਿਸਾਬ ਨਾਲ 24 ਲੱਖ ਪਹੁੰਚਣਾ ਚਾਹੀਦਾ ਪਰ ਨਾਲ ਉਹਨਾਂ ਨੇ ਕੱਲ ਜਿਹੜਾ ਇੱਕ ਵੱਖਰਾ ਕੰਮ ਕੀਤਾ ਉਹ ਇਹ ਕੀਤਾ ਜੀ ਉਹਨਾਂ ਨੇ 24 ਲੱਖ ਆਪਣੀ ਜੇਬ 'ਚੋਂ ਦੇਣ ਦਾ ਵੀ ਕਿਹਾ ਉਹ ਕਹਿੰਦੇ ਜੀ ਮੈਂ 24 ਲੱਖ ਰੁਪਈਆ ਆਪਣੀ ਜੇਬ 'ਚੋਂ ਕਿਸਾਨਾਂ ਨੂੰ ਦੇਊਂਗਾ ਜਿੰਨਾ ਪੈਸਾ ਸਰਕਾਰ ਦੇ ਉਨਾ ਹੀ ਪੈਸਾ, ਯਾਨੀ ਕਿ 8000 ਜੇ ਏਕੜ ਦਾ ਇੱਕ ਬੰਦਾ ਸਰਕਾਰ ਮਿਲਦੀ ਹੈ ਸਰਕਾਰ ਵੱਲੋਂ ਤਾਂ 8000 ਹੀ ਸਿੱਧੂ ਵੱਲੋਂ ਮਿਲੂਗਾ। ਸੋ ਕਾਫੀ ਦਲੇਰਾਨਾ ਤੇ ਕਾਫੀ ਵਧੀਆ ਜਿਹੜਾ ਉਹਨਾਂ ਨੇ ਫੈਸਲਾ ਕੀਤਾ। ਪਰ ਮੈਂ ਇੱਥੇ ਦੱਸਦਾ ਵੀ ਨਵਜੋਤ ਸਿੱਧੂ ਲਈ ਇਹ ਪੈਸਾ ਇਕੱਠਾ ਕਰਨਾ ਜਾਂ ਗੱਲ ਕਰਨੀ ਕੋਈ ਵੱਡੀ ਚੀਜ਼ ਨਹੀਂ ਹੈ। ਉਹ ਉਹਨਾਂ ਦੇ ਜਿਹੜਾ ਸਟਾਰਡਮ ਆ ਉਹ ਕਿਤੇ ਵੀ ਕਿਤੋਂ ਵੀ ਇੰਨਾ ਕੁ ਪੈਸਾ ਤਾਂ ਇੱਕ ਕਿਸੇ ਨੂੰ ਕਹਿ ਕੇ ਇੱਕ ਤੋਂ ਚੈੱਕ ਫੜ ਕੇ ਲੈ ਸਕਦੇ। ਉਹ ਤਾਂ ਜੇ ਹੁਣ ਮੰਨ ਲਓ ਨਵਜੋਤ ਸਿੱਧੂ ਸਚਿਨ ਤੇਂਦੁਲਕਰ ਨੂੰ ਇਹ ਫੋਨ ਕਰੇ ਵੀ ਮੈਨੂੰ 50 ਲੱਖ ਦਾ ਚੈੱਕ ਕੱਟਿਓ ਜੀ ਐਸ ਜੇ ਦਾ, ਤਾਂ ਉਹ ਸਚਿਨ ਤੇਂਦੁਲਕਰ ਨੇ ਇਹ ਨਹੀਂ ਪੁੱਛਣਾ ਵੀ ਕਿਉਂ ਕੱਟੀਏ ਤੇ ਕਿਵੇਂ ਕੱਟੀਏ, ਕਾਹਦੇ ਲਈ ਮੰਗਦਾ। ਇਹੋ ਜਿਹੇ ਉਹਨਾਂ ਦੇ ਆਪਸੀ ਰਿਲੇਸ਼ਨ ਵੀ ਹੈਗੇ ਆ ਤੇ ਉਹਨਾਂ ਨੂੰ ਪਤਾ ਵੀ ਹੈ ਵੀ ਉਹਨਾਂ ਲਈ ਜਿਹੜਾ ਇਹ ਫੰਡ ਆ ਜਿਹੜਾ ਟੈਕਸ ਭਰਨ ਨਾਲੋਂ ਬਿਹਤਰ ਥਾਵਾਂ ਦੇ ਉੱਤੇ ਲੱਗਦਾ। ਸੋ ਪਰ ਇੱਕ ਇਹ ਚੀਜ਼ਾਂ ਕਰਨੀਆਂ, ਦਲੇਰਾਨਾ ਕੰਮ ਕਰਨਾ, ਉਹ ਨਵਜੋਤ ਸਿੱਧੂ ਦੇ ਲਈ ਅਸੀਂ ਉਹਦਾ ਕਰਦੇ ਹਾਂ, ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਇਹ ਗੱਲ ਕੀਤੀ। ਭਾਵੇਂ ਵੱਖਰੇ ਪਾਸੇ ਸੋਚਣ ਤੇ ਇਹ ਵੀ ਹੋ ਸਕਦਾ ਵੀ ਉਹ ਆਪਦੇ ਸਿਆਸੀ ਲਾਹੇ ਲੈਣ ਲਈ ਜਾਂ ਇਹ ਜਿਹੀਆਂ ਗੱਲਾਂ ਕਰ ਰਹੇ ਆ, ਪਰ ਦੇਖੋ ਦੋਸਤੋ ਕੋਈ ਵੀ ਸਿਆਸੀ ਲਾਹਾ ਲਵੇ ਕੁਛ ਕਰੋ ਦੇ ਤਾਂ ਰਿਹਾ ਨਾ, ਲੋਕ ਬਿਨਾਂ ਦਿੱਤੇ ਵੀ ਸਿਆਸੀ ਲਾਹੇ ਲੈਂਦੇ ਆ। ਤੁਸੀਂ ਉਸ ਐਂਗਲ ਤੋਂ ਦੇਖੋ, ਮੰਨ ਲੈਂਦੇ ਆ ਨਵਜੋਤ ਸਿੱਧੂ ਉਹਦੀਆਂ ਵੋਟਾਂ ਲਈ ਕਰ ਰਹੇ ਆ ਜਾਂ ਆਉਣ ਵਾਲੇ ਦਿਨਾਂ ਚ ਸਿਆਸੀ ਲਾਹਾ ਲੈਣਗੇ, ਪਰ ਸਿਆਸੀ ਲਾਹੇ ਤਾਂ ਸਾਰੇ ਲੋਕ ਹੀ ਲਈ ਜਾਂਦੇ ਜਿਹੜੇ ਸਾਨੂੰ ਦਿੰਦੇ ਵੀ ਕੁਛ ਨੀ, ਸਾਡੇ ਤੋਂ ਖੋਹਦੇ ਆ ਤੇ ਫੇਰ ਵੀ ਅਸੀਂ ਉਹਨਾਂ ਨੂੰ ਵੀ ਬਰਦਾਸ਼ਤ ਕਰਦੇ ਆ। ਸੋ ਚੰਗੇ ਕਾਰਜ ਦੀ ਸਾਨੂੰ ਉਹਨਾਂ ਦੀ ਜਿਹੜੀ ਵਡਿਆਈ ਕਰਨੀ ਚਾਹੀਦੀ ਹੈ, ਸਾਨੂੰ ਧੰਨਵਾਦ ਕਰਨਾ ਚਾਹੀਦਾ ਉਹਨਾਂ ਦਾ। ਇਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਗੁਰਸੇਵਕ ਮਾਂਗਟ ਸਿਡਨੀ ਵਾਲੇ। ਸਤਿ ਸ੍ਰੀ ਅਕਾਲ ਕਹਿੰਦੇ ਮਿੰਟੂ ਭਾਜੀ, ਅੱਜ ਸਿਡਨੀ ਦਾ ਮੌਸਮ ਵਧੀਆ ਜੀ, ਸ਼ੋਅ ਵੀ ਵਧੀਆ ਚੱਲਦਾ। ਹਰਜੀਤ ਸਿੰਘ ਸੱਜਣ ਵੱਲੋਂ ਦਲਜੀਤ ਦੋਸਾਂਝ ਨੂੰ ਕੋਇਨ ਆਫ ਆਨਰ ਦਿੱਤਾ ਗਿਆ, ਇਹਦੇ ਬਾਰੇ ਕੀ ਕਹੋਗੇ? ਗਾਣਾ ਲਾ ਦੋ ਵਰਕ ਆਫ ਵਾਰੀਅਰਸ ਦਲਜੀਤ ਦਾ, ਧੰਨਵਾਦ। ਦੇਖੋ ਜੀ, ਹਰ ਬੰਦਾ ਇੱਕ ਦੋ ਹਸਤੀਆਂ, ਬੰਦੇ ਚ ਹਸਤੀ ਵੀ ਹੁੰਦੀ ਹੈ, ਇੱਕ ਬੰਦਾ ਅਸਲੀ ਹੁੰਦਾ, ਅਸਲੀਅਤ ਹੁੰਦੀ ਹੈ ਬੰਦੇ ਦੀ, ਇੱਕੋ ਦਾ ਨਿੱਜ ਹੁੰਦਾ, ਇੱਕੋ ਦੀ ਹਸਤੀ ਹੁੰਦੀ ਆ ਜਾਂ ਇੱਕੋ ਦਾ ਦਿਖਾਵਾ ਵੀ ਹੁੰਦਾ, ਇਹ ਵੀ ਕਹਿ ਸਕਦੇ ਆ। ਪਰ ਇੱਕ ਇਹੋ ਜਿਹੇ ਲੋਕ ਹੁੰਦੇ ਆ ਵੀ ਜਿਨ੍ਹਾਂ ਦੇ ਉੱਤੇ ਇੱਕ ਜ਼ਿੰਮੇਵਾਰੀ ਪੈ ਜਾਂਦੀ ਹੈ ਤੇ ਜ਼ਿੰਮੇਵਾਰੀ ਪੈਣ ਤੋਂ ਬਾਅਦ ਉਹਨਾਂ ਦਾ ਚਿਹਰਾ ਮੋਹਰਾ ਉਹੀ ਲੋਕਾਂ ਦੇ ਸਾਹਮਣੇ ਜਾਂਦਾ ਵੀ ਫਲਾਨਾ ਬੰਦਾ ਭਾਈ ਆਹ ਚੀਜ਼ ਆ। ਤੇ ਜੇ ਹੁਣ ਮੰਨ ਲਓ ਹਰਜੀਤ ਸਿੰਘ ਸੱਜਣ ਹੋਰਾਂ ਦੀ ਗੱਲ ਕਰੀਏ ਤਾਂ ਉਹ ਇੱਕ ਡਿਫੈਂਸ ਮਿਨਿਸਟਰ ਦੇ ਤੌਰ ਤੇ, ਇੱਕ ਆਰਮੀ ਅਫਸਰ ਦੇ ਤੌਰ ਦੇ ਉੱਤੇ ਚੱਲੇ ਆ, ਉਹਨਾਂ ਦਾ ਇੱਕ ਸਖ਼ਤ ਜਿਹੜਾ ਰਵੱਈਆ ਦਿਖਾਇਆ ਗਿਆ ਬੜੇ ਉਹ, ਪਰ ਕੱਲ ਉਹ ਬੱਚਿਆਂ ਨਾਲ ਖੇਡਦੇ ਦੇਖੇ ਗਏ ਆ ਤੇ ਕੱਲ ਉਦੋਂ ਬਾਅਦ ਦੂਜੇ ਦਿਨ ਉਹ ਦਲਜੀਤ ਦੋਸਾਂਝ ਵਰਗੇ ਇੱਕ ਐਕਟਰ ਨਾਲ ਆਪਦੀ ਜਿਹੜੀ ਅੰਦਰਲੀ ਜਿਹੜੀ ਇੱਕ ਭਾਵਨਾ ਵਾ ਉਹ ਸਾਂਝੀਆਂ ਕਰਦੇ ਦੇਖੇ ਆ। ਸੋ ਦੋਸਤੋ, ਇਹ ਹਰ ਬੰਦੇ ਦੇ ਵਿੱਚ ਇੱਕ ਕਰੈਕਟਰ ਹੁੰਦਾ ਤੇ ਉਸ ਕਰੈਕਟਰ ਨੂੰ ਜਿੰਦਾ ਵੀ ਰੱਖਣਾ ਚਾਹੀਦਾ। ਤੁਹਾਡੀ ਪਸੰਦ ਨਾ ਪਸੰਦ ਵੀ ਹੋ ਸਕਦੀ ਆ, ਮੰਨ ਲੈਂਦੇ ਆ ਤੁਸੀਂ ਬਹੁਤ ਉੱਚ ਅਹੁਦੇ ਤੇ ਪਹੁੰਚ ਗਏ ਹੋ, ਪਰ ਤੁਸੀਂ ਉਹਦੇ ਵਿੱਚ ਆਪਣਾ ਆਪ ਤੇ ਆਪਣਾ ਬਚਪਨ ਜਾਂ ਆਪਦੀਆਂ ਇੱਛਾਵਾਂ ਤਾਂ ਨਹੀਂ ਗਵਾ ਸਕਦੇ ਨਾ, ਉਹ ਤਾਂ ਨਹੀਂ ਛੱਡ ਸਕਦੇ, ਲੋਕਾਂ ਲਈ ਦਿਖਾਵਾ ਕਰ ਸਕਦੇ ਆ, ਪਰ ਇਹ ਨਹੀਂ ਹੋ ਸਕਦਾ ਵੀ ਅਸੀਂ ਉਹਨਾਂ ਨੂੰ ਪਿੱਛੇ ਛੱਡ ਦਈਏ ਜਾਂ ਉਹ ਨਾ ਕਰੀਏ। ਤੇ ਮੇਰਾ ਇਹ ਮੰਨਣਾ ਵੀ ਤੁਹਾਡੇ ਦੋ ਚਿਹਰੇ ਨਹੀਂ ਹੋਣੇ ਚਾਹੀਦੇ, ਜੇ ਤੁਹਾਡੇ ਅੰਦਰ ਇੱਕ ਸਖ਼ਤ ਅਫਸਰ ਜਾਂ ਸਖ਼ਤ ਇੱਕ ਮਿਨਿਸਟਰ ਦਾ ਚਿਹਰਾ ਹੈ ਤਾਂ ਤੁਸੀਂ ਜੇ ਆਪਦੀ ਪਰਸਨਲ ਲਾਈਫ ਦੇ ਵਿੱਚੋਂ ਤਾਂ ਤੁਸੀਂ ਉਹ ਨਾਰਮਲ ਇੱਕ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਕਰ ਸਕਦੇ ਹੋ, ਕੋਈ ਇਹ ਤੁਹਾਡੇ ਮਿਆਰ ਨੂੰ ਨਹੀਂ ਡੇਗਦੀਆਂ, ਕੋਈ ਤੁਹਾਡੀ ਇਮੇਜ ਨਹੀਂ ਖਰਾਬ ਕਰਦੀਆਂ। ਹਾਂ, ਜੇ ਤੁਸੀਂ ਇਹ ਡਰਾਮਾ ਕਰੋ ਵੀ ਮੈਂ ਤਾਂ ਕਿਤੇ ਇਹ ਜਿਹੀਆਂ ਗੱਲਾਂ ਸੁਣਦਾ ਦੇਖਦਾ ਹੀ ਨਹੀਂ ਤੇ ਲੋਕਾਂ ਦੇ ਸਾਹਮਣੇ ਉਹੀ ਰਵੱਈਆ ਬਣਾ ਕੇ ਰੱਖੋ ਤਾਂ ਉਹ ਮੈਨੂੰ ਲੱਗਦਾ ਉਹ ਆਰਟੀਫਿਸ਼ੀਅਲ ਗੱਲਾਂ ਹੁੰਦੀਆਂ। ਅੱਜ ਜ਼ਮਾਨਾ ਰਿਐਲਿਟੀ ਦਾ, ਸੋ ਜਿਹੜੀ ਵੀ ਰਿਐਲਿਟੀ ਆ ਉਹੀ ਸਾਹਮਣੇ ਆਉਣੀ ਚਾਹੀਦੀ ਆ ਸਾਨੂੰ। ਉਹ ਚੰਗੀਆਂ ਲੱਗਦੀਆਂ ਗੱਲਾਂ ਅਸੀਂ ਅਕਸਰ ਦੇਖਦੇ ਆ, ਫਿਲਮ ਬਣਦੀ ਆ ਤਾਂ ਫਿਲਮ ਬਣਨ ਦੀ ਕਿਵੇਂ ਬਣੀ ਆ ਉਹਦੀਆਂ ਸੀਨ ਦੇਖਣੇ ਸਾਨੂੰ ਚੰਗੇ ਲੱਗਦੇ ਆ। ਸਾਨੂੰ ਜੇ ਕੋਈ ਕਿਹਾ ਜਾਵੇ ਵੀ ਧਰਮਿੰਦਰ ਦੇ ਅੰਦਰਲੇ ਘਰ ਦਾ ਸੀਨ ਦਿਖਾਉਣੇ ਆ ਵੀ ਉਹ ਕੀ ਕਰਦੇ ਆ ਦਿਨ ਰਾਤ ਦਿਨ ਚਰਿਆ ਕੇ ਜੀ ਉਹ ਸਾਨੂੰ ਚੰਗੀ ਲੱਗਦੀ ਆ, ਉਹ ਚੀਜ਼ਾਂ ਹੋਣੀਆਂ ਚਾਹੀਦੀਆਂ। ਨੈਚੁਰਲ ਜਿਹੜੀਆਂ ਜ਼ਿੰਦਗੀਆਂ ਉਹ ਹੋਣੀਆਂ ਚਾਹੀਦੀਆਂ। ਅਮਿਤਾਭ ਬੱਚਨ ਆ ਸੁਪਰ ਸਟਾਰ ਹੋਣਾ ਦੁਨੀਆਂ ਲਈ, ਪਰ ਅਮਿਤਾਭ ਬੱਚਨ ਦੀ ਜਿਹੜੀ ਉਹ ਇੱਕ ਦਾਦਾ ਵੀ ਆ, ਉਹ ਆਪਦੇ ਪੋਤੇ ਪੋਤੀ ਦੇ ਨੂੰ ਗਧਾੜਿਆਂ ਤੇ ਬਿਠਾਉਂਦਾ ਹੋਣਾ, ਉਹਨਾਂ ਲਈ ਉਹ ਘੋੜਾ ਵੀ ਬਣਦਾ ਹੋਣਾ। ਸੋ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਮੇਰਾ ਮੰਨਣਾ। ਸੋ ਜੇ ਦਲਜੀਤ ਨੂੰ ਉਹ ਪਸੰਦ ਕਰਦੇ ਆ, ਦਲਜੀਤ ਦੀਆਂ ਫਿਲਮਾਂ ਦੇਖਦੇ ਆ ਤੇ ਦਲਜੀਤ ਨਾਲ ਉਹਨਾਂ ਨੇ ਮੁਲਾਕਾਤ ਕਰਕੇ ਉਹਨਾਂ ਨੂੰ ਆਨਰ ਦਿੱਤਾ ਤਾਂ ਇਹ ਇੱਕ ਉਹਨਾਂ ਦੀ ਪਰਸਨਲ ਲਾਈਫ ਆ ਤੇ ਉਹਦੇ ਚ ਕੋਈ ਬੁਰਾਈ ਨਹੀਂ ਹੈ, ਮੇਰਾ ਇਹ ਪਰਸਨ ਨਿੱਜੀ ਤੌਰ ਤੇ ਮੰਨਣਾ। ਸੋ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਰਾਜ ਮੋਹਿੰਦਰ ਸਿੰਘ, ਤੇ ਰਾਜ ਮਹਿੰਦਰ ਸਿੰਘ ਹੋਰਾਂ ਨੇ ਸਾਨੂੰ ਫੋਟੋਆਂ ਭੇਜੀਆਂ ਜੀ ਦੋ। ਲਓ ਜੀ, ਪਹਿਲਾਂ ਤਾਂ ਇੱਕ ਬੱਚੇ ਨੂੰ ਇੱਕ ਗਨ ਦਿਖਾਈ ਜਾ ਰਹੀ ਹੈ ਤੇ ਪਰ ਬੱਚਾ ਅੱਗੋਂ ਜਿਹੜਾ ਕਾਂਟਾ ਦਿਖਾ ਰਿਹਾ, ਛੁਰੀ ਕਾਂਟੇ ਦੇ ਨਾਲ ਦਿਖਾ ਰਿਹਾ ਤੇ ਉਹਦੇ ਚ ਉਹਨਾਂ ਨੇ ਬਹੁਤ ਵਧੀਆ ਗੱਲਾਂ ਵੀ ਲਿਖੀਆਂ। ਤੇ ਦੂਜੇ ਪਾਸੇ ਕੜਾਹ ਪ੍ਰਸ਼ਾਦ ਇੱਥੇ ਲਵੋ ਜੀ ਤੇ ਮੂਹਰੇ ਪੁਲਿਸ ਖੜੀ ਹੈ ਚਾਰ ਸਵੇਰੇ ਸਮਝ ਤੋਂ ਬਾਹਰ ਹੈ ਕਿੱਥੋਂ ਦੀ ਫੋਟੋ ਹੋ ਸਕਦੀ ਆ ਪਰ ਦੋਨੇ ਫੋਟੋਆਂ ਦਾ ਆਪਾਂ ਜ਼ਰੂਰ ਬਿਰਬਾ ਵੀ ਲਵਾਂਗੇ ਉਹਨਾਂ ਤੋਂ ਤੇ ਪਰ ਫਿਲਹਾਲ ਆਪਾਂ ਲਿਖਿਆ ਉਹਨਾਂ ਨੇ ਜਦੋਂ ਫੋਟੋ ਦੇ ਵਿੱਚ ਇੱਕ ਫੌਜੀ ਆ ਜਿਹੜਾ ਬੱਚੇ ਬੰਨੀ ਜਿਹੜੀ ਬੰਦੂਕ ਤਾਣੀ ਆ ਉਹਦੇ ਤੇ ਲਿਖਿਆ ਜਦੋਂ ਬਚਪਨ ਵਿੱਚ ਹੀ ਦਿਲ ਵਿੱਚ ਇੰਨੀ ਨਫ਼ਰਤ ਤੇ ਦਲੇਰੀ ਦੇ ਬਦਲੇ ਦੀ ਭਾਵਨਾ ਜਨਮ ਲੈ ਲਵੇ ਉਹ ਕੌਮਾਂ ਜ਼ਿਆਦਾ ਦੇਰ ਗੁਲਾਮ ਨਹੀਂ ਰਹਿੰਦੀਆਂ ਇੱਕ ਸਾਡੀ ਕੌਮ ਹੈ ਜੋ ਆਪਸ ਵਿੱਚ ਉਲਝੀ ਹੋਈ ਹੈ ਆਪਣੇ ਹੱਕ ਲੈਣ ਲਈ ਦਲੇਰ ਤੇ ਇਕਜੁੱਟਤਾ ਜ਼ਰੂਰੀ ਹੈ ਜਿੰਨੀ ਜਲਦੀ ਹੋਵੇ ਸਮਝ ਆਓ ਨਹੀਂ ਜੇ ਸਭ ਕੁਝ ਗੁਆ ਕੇ ਸਮਝੇ ਤਾਂ ਫਿਰ ਕੋਈ ਫਾਇਦਾ ਨਹੀਂ ਨੀਂਦ ਚੋਂ ਬਾਹਰ ਆਓ ਸੰਗਤ ਜੀ ਅਜੇ ਵੀ ਕੁਝ ਨਹੀਂ ਵਿਗੜਿਆ ਕੌਮ ਨੂੰ ਇਕਜੁੱਟਤਾ ਦੀ ਬਹੁਤ ਲੋੜ ਹੈ ਬਿਲਕੁਲ ਜੀ ਇਕਜੁੱਟਤਾ ਦੀ ਲੋੜ ਹੈ ਕੌਮ ਨੂੰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਤੇ ਅਸੀਂ ਹਰ ਰੋਜ਼ ਇਸ ਗੱਲ ਦੇ ਉੱਤੇ ਕੋਸ਼ਿਸ਼ ਵੀ ਕਰਦੇ ਹਾਂ ਵੀ ਇਕਜੁੱਟ ਹੋ ਪਰ ਮੇਰਾ ਇਹ ਮੰਨਣਾ ਵੀ ਜੇ ਅਸੀਂ ਆਪਣੀ ਕੌਮ ਦੀ ਗੱਲ ਕਰੀਏ ਤੇ ਸਾਡੀ ਕੌਮ ਦਾ ਚੜ੍ਹਦੀ ਕਲਾ ਦਾ ਪੱਖ ਵੀ ਹੈ ਦੂਜੀਆਂ ਕੌਮਾਂ ਨਾਲੋਂ ਦੂਜੇ ਲੋਕਾਂ ਨਾਲੋਂ ਕਾਫੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ ਸਾਨੂੰ ਮੰਨਣਾ ਪੈਣਾ ਅਸੀਂ ਕੱਲਾ ਇੱਕ ਨੈਗੇਟਿਵ ਪੱਖ ਹੀ ਨਾ ਦੇਖੀਏ ਪੋਜ਼ਿਟਿਵ ਪੱਖ ਵੀ ਆ ਵੀ ਅਸੀਂ ਸਿਰਫ ਨੂਨ ਮੁਤਾਬਕ ਹਾਂ ਦੁਨੀਆਂ ਦੀ ਆਬਾਦੀ ਦੇ ਵਿੱਚ ਪਰ ਫਿਰ ਵੀ ਅਸੀਂ ਆਪਣਾ ਇੱਕ ਵੱਖਰਾ ਰੁਤਬਾ ਜਾਂ ਵੱਖਰਾ ਇੱਕ ਇਤਿਹਾਸ ਰੱਖਿਆ ਹੋਇਆ ਜਿਹਦੇ ਤੇ ਸਾਡਾ ਅਸੀਂ ਵੀ ਮਾਣ ਕਰਦੇ ਹਾਂ ਤੇ ਜੇ ਕਿਸੇ ਨੂੰ ਸੁਣਾਉਣੇ ਆ ਜਾਂ ਦੱਸਦੇ ਹਾਂ ਤੇ ਅਗਲੇ ਦੇ ਵੀ ਰੋਂਗਟੇ ਖੜੇ ਹੁੰਦੇ ਆ ਸੋ ਉਹ ਪੱਖ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਸੋ ਦੋਸਤੋ ਮੈਸੇਜ ਬਹੁਤ ਆ ਰਹੇ ਆ ਤੇ ਮੈਨੂੰ ਨਾ ਥੋੜਾ ਜਿਹਾ ਬ੍ਰੇਕ ਵੀ ਲੈਣਾ ਪੈਣਾ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਵੀ ਆਪਾਂ ਫੋਨ ਲੈਣਾ ਵੀ ਅੱਜ ਤੁਹਾਡੇ ਕਾਲਾਂ ਵੀ ਲੈਣੀਆਂ ਪਰ ਮੈਂ ਸਾਡੇ ਐਕਸਪਰਟ ਨਾਲ ਵੀ ਗੱਲਬਾਤ ਕਰਨੀ ਆ ਮੈਸੇਜ ਲੈਣ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਗੱਲਬਾਤ ਕਰਾਈਏ ਨਵਜੋਤ ਸਿੰਘ ਕੈਲੀ ਹੋਰਾਂ ਦੀ ਜਿਹੜੇ ਕਿ ਇਮੀਗ੍ਰੇਸ਼ਨ ਐਕਸਪਰਟ ਨੇ ਤੇ ਉਹਨਾਂ ਨੇ ਪਿਛਲੇ ਦਿਨੀ ਘਟਨਾਕ੍ਰਮ ਜਿਹੜੇ ਹੋਏ ਆ ਉਹਨਾਂ ਦੇ ਕਾਫੀ ਨੇੜੇ ਤੋਂ ਨਿਗਾਹ ਰੱਖੀ ਆ ਸੋ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਛੇਤੀ
ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ ਉਹ ਬਈ ਦੁਖੀ ਨਾ ਹੋਵੋ ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਹੱਥ ਵਡਿਆਈਆਂ ਜਿਸ ਪਾਵੇ ਤਿਸ ਦੇਵੇ ਸਤਿਗੁਰ ਆਪ ਆਪ ਹੈ ਬਾਣੀ ਬਾਣੀ ਮਿੱਠੇ ਮੇਵੇ ਸਤਿਗੁਰ ਆਪ ਆਪ ਹੈ ਬਾਣੀ ਬਾਣੀ ਮਿੱਠੇ ਮੇਵੇ ਜੱਗ ਜਿੱਤ ਕੇ ਵੀ ਕੀਤਾ ਕਦੇ ਹੰਕਾਰ ਨਹੀਂ ਜੱਗ ਜਿੱਤ ਕੇ ਵੀ ਕੀਤਾ ਕਦੇ ਹੰਕਾਰ ਨਹੀਂ ਚਰਨੀ ਧਰਨਾ ਕੰਮ ਸਰਦਾਰਾਂ ਦਾ ਜ਼ੁਲਮ ਦੀ ਖਾਤਰ ਲੜਨਾ ਕੰਮ ਸਰਦਾਰਾਂ ਦਾ ਕਹੂ ਗਰੀਬ ਲਈ ਖੜਨਾ ਕੰਮ ਸਰਦਾਰਾਂ ਦਾ ਕਹੂ ਗਰੀਬ ਲਈ ਖੜਨਾ ਕੰਮ ਸਰਦਾਰਾਂ ਦਾ ਭੀੜ ਚ ਖੜਕੇ ਦੂਰ ਦਿਸਦਾ ਸਿੰਘ ਗੁਰੂ ਦਾ ਸੂਰਾ ਐਸਾ ਰੂਪ ਨਿਰਾਲਾ ਮਿਲਿਆ ਸਾਬਤ ਸੂਰਤ ਪੂਰਾ ਐਸਾ ਰੂਪ ਨਿਰਾਲਾ ਮਿਲਿਆ ਸਾਬਤ ਸੂਰਤ ਪੂਰਾ ਸਿੱਖੀ ਖਾਤਰ ਵਪਾਰ ਹੈ ਬਲਵੀਰ ਸਿਆ ਸਿੱਖੀ ਖਾਤਰ ਵਪਾਰ ਹੈ ਬਲਵੀਰ ਸਿਆ ਹਰ ਦੁਖੜਾ ਹੱਸ ਕੇ ਜਰਨਾ ਕੰਮ ਸਰਦਾ
ਗਊ ਗਰੀਬ ਲਈ ਖੜਨਾ ਕੰਮ ਸਰਦਾਰਾਂ ਦਾ ਬਿਲਕੁਲ ਸੱਚ ਆ ਜੀ ਤੇ ਸੱਚਾਈ ਆ ਪਰ ਸੱਚਾਈ ਦੇ ਉੱਤੇ ਕਲੀਆਂ ਅਸੀਂ ਆਪਦੀ ਵਾਹ ਵਾਹ ਜਾਂ ਵਡਿਆਈ ਨਾ ਕਰੀਏ ਪਹਿਰਾ ਦੇਈਏ ਤਾਂ ਕਿ ਆਉਣ ਵਾਲੀਆਂ ਜਨਰੇਸ਼ਨ ਲਈ ਵੀ ਇਹ ਜਿਹੜੀ ਇੱਕ ਚੰਗਿਆਈ ਅੱਗੇ ਤੱਕ ਦੇ ਕੇ ਜਾਈਏ ਸੋ ਦੋਸਤੋ ਆਪਾਂ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਆਪਾਂ ਗੱਲਬਾਤ ਕਰਾਉਣੀ ਆ ਅੱਜ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਮਸਲੇ ਉੱਠੇ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਤੇ ਉਸ ਲਈ ਸਾਡੇ ਨਾਲ ਇਸ ਟਾਈਮ ਸਾਡੇ ਬਾਈ ਨਵਜੋਤ ਬਾਈ ਜੁੜ ਚੁੱਕੇ ਆ ਮੈਂ ਸਾਡੇ ਛੋਟੇ ਨਾਂ ਨਾਲ ਹੀ ਬੁਲਾਉਣ ਦਾ ਮੈਨੂੰ ਲੱਗਦਾ ਸੌਖਾ ਰਹੂੰਗਾ ਮੈਂ ਗੱਲਬਾਤ ਕਰਦਾ ਤੇ ਰੌਕੀ ਭਾਜੀ ਸਾਡੇ ਨਾਲ ਜੁੜ ਚੁੱਕੇ ਆ ਜਿਹੜੇ ਕਿ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕਾਫੀ ਸਟੱਡੀ ਕਰ ਰਹੇ ਆ ਕਾਫੀ ਮਾਹਰ ਨੇ ਤੇ ਇੱਕ ਸ਼ੌਕ ਆ ਉਹਨਾਂ ਦਾ ਭਾਵੇਂ ਉਹ ਕਿੱਤੇ ਵਜੋਂ ਇੱਕ ਇੰਜੀਨੀਅਰ ਆ ਤੇ ਪਰ ਇੱਕ ਸ਼ੌਕ ਵਜੋਂ ਇਹ ਕੰਮ ਚਲਾ ਰਹੇ ਆ ਤੇ ਆਪਾਂ ਉਹਨਾਂ ਤੋਂ ਕਾਫੀ ਜਿਹੜੀ ਉਹਨਾਂ ਨੇ ਨੇੜੇ ਤੋਂ ਜਾਣਕਾਰੀ ਹਾਸਿਲ ਕੀਤੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਸੋ ਰੌਕੀ ਬਾਈ ਜੀ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਬਹੁਤ ਬਹੁਤ ਸ਼ੁਕਰੀਆ ਬ੍ਰਾਡ ਸਾਹਿਬ ਐਂਡ ਹਰਮਨ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਰੌਕੀ ਬਾਈ ਜੀ ਤੇ ਤੁਸੀਂ ਤੜਕੇ ਤੜਕੇ ਤੁਹਾਨੂੰ ਉਠਾਇਆ ਸੁਬਹ ਸੁਬਹ ਪਰ ਸਾਡੇ ਸਰੋਤਿਆਂ ਦਾ ਨਾ ਪਿਛਲੇ ਕਈ ਦਿਨਾਂ ਦੇ ਵਿੱਚੋਂ ਕਾਫੀ ਜਿਹੜੇ ਇੱਕ ਸਵਾਲਾਂ ਦੇ ਘੇਰੇ ਚ ਘੇਰੇ ਹੋਏ ਆ ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਪੱਕੇ ਹੋ ਚੁੱਕੇ ਆ ਉਹਨਾਂ ਲਈ ਤਾਂ ਹੁਣ ਇਹ ਕੋਈ ਖਾਸ ਗੱਲਾਂ ਨਹੀਂ ਪਰ ਜਿਹੜੇ ਲੋਕ ਅੱਧ ਵਿਚਕਾਰ ਸਨ ਉਹਨਾਂ ਲਈ ਕਾਫੀ ਵੱਡੀਆਂ ਗੱਲਾਂ ਬਣ ਗਈਆਂ ਸੋ ਆਪਾਂ ਨਾ ਗੱਲਬਾਤ ਪਹਿਲਾਂ ਓਵਰਆਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਵਾਲ ਤੋਂ ਕਰਦੇ ਆ ਸਾਡੇ ਇੱਕ ਪਿਆਰੇ ਪਿਆਰੇ ਲਿਸਨਰ ਆ ਜਗਜੀਤ ਸਿੰਘ ਉਹਨਾਂ ਨੇ ਸਾਨੂੰ ਸਵਾਲ ਭੇਜਿਆ ਉਹ ਕਹਿੰਦੇ ਜੀ ਮੇਰਾ ਇੱਕ ਕੁਐਸਚਨ ਆ ਕਹਿੰਦੇ ਰਿਗਾਰਡਿੰਗ 186 ਔਰ ਵੀਜ਼ਾ ਉਹਨਾਂ ਨੇ ਲਿਖਿਆ ਮੈਂ ਆਲਰੇਡੀ 457 ਵੀਜ਼ਾ ਤੋਂ ਬਾਅਦ ਆਪਣੀ PR ਅਪਲਾਈ ਕੀਤੀ ਹੋਈ ਆ ਬਟ ਹੁਣ ਰੂਲ ਚੇਂਜ ਕਰਤੇ ਗਏ ਨੇ ਕੀ ਇਹਦਾ ਮੇਰੇ PR ਕੇਸ ਦੇ ਉੱਤੇ ਕੋਈ ਇਫੈਕਟ ਪਏਗਾ ਔਰ ਕਾਫੀ ਟਾਈਮ ਹੋ ਗਿਆ ਲੱਗਦਾ ਲਗਾਇਆ ਹੋਇਆ ਬਟ ਕੋਈ ਡਿਸੀਜਨ ਨਹੀਂ ਆਇਆ ਅਜੇ ਤੱਕ ਮੇਰਾ ਵੀਜ਼ਾ ਵੀ ਖਤਮ ਹੋਣ ਵਾਲਾ ਹੈ ਮਈ ਚ ਕਿੰਨਾ ਕੁ ਟਾਈਮ ਲੈ ਸਕਦੇ ਨੇ ਔਰ ਪਲੀਜ਼ ਡਿਸਕਸ ਅਬਾਊਟ ਦਿਸ ਮੈਟਰ ਉਹਨਾਂ ਨੇ ਜਿਹੜੀ ਇਹ ਸਵਾਲ ਪੁੱਛਿਆ ਵੀ ਉਹਨਾਂ ਨੇ ਜਿਹੜਾ 457 ਜਿਹੜਾ ਲਾਇਆ ਹੋਇਆ ਸੀ ਕੀ ਉਹ ਇਫੈਕਟ ਹੋਊਗਾ ਹੁਣ
ਮਿੰਟੂ ਜੀ ਬਹੁਤ ਵਧੀਆ ਸਵਾਲ ਆ ਮੈਨੂੰ ਵੀ ਘੱਟੋ ਘੱਟ 15-20 ਕਾਲ ਕੱਲ ਚ ਆ ਗਈਆਂ ਇਸ ਸਿਲਸਿਲੇ ਵਿਚ ਤੇ ਇਹ ਮੈਂ ਸਟਾਰ ਮਾਰਕ ਕਰਕੇ ਸ਼ੁਰੂ ਹੀ ਇੱਥੋਂ ਕਰਨਾ ਸੀ ਤੇ ਤੁਸੀਂ ਵਧੀਆ ਕੀਤਾ ਮੈਂ ਦੱਸਣਾ ਚਾਹੁੰਦਾ ਹਰਮਨ ਰੇਡੀਓ ਸੁਣ ਦੇ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੇ ਵੀ ਸਬ ਕਲਾਸ 186 190 489 407 ਐਂਡ 187 ਲਈ 19 ਅਪ੍ਰੈਲ 2017 ਤੋਂ ਪਹਿਲਾਂ ਐਪਲੀਕੇਸ਼ਨ ਲਾਈ ਸੀ ਤੇ ਉਹਦੇ ਤੇ ਡਿਸੀਜਨ ਨਹੀਂ ਹੋਇਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੀ ਇਸ ਅਨਾਊਂਸਮੈਂਟ ਨਾਲ ਉਹਨਾਂ ਦਾ ਜਿਹੜਾ ਵੀਜ਼ਾ ਐਪਲੀਕੇਸ਼ਨ ਆ ਚਾਹੇ ਉਹਨਾਂ ਦੀ ਆਕੂਪੇਸ਼ਨ ਲਿਸਟ ਦੇ ਵਿੱਚੋਂ ਕੱਢ ਦਿੱਤੀ ਗਈ ਹੈ ਪਰ ਉਹ ਪਹਿਲਾਂ ਵਾਲੀ ਲਿਸਟ ਦੇ ਮੁਤਾਬਕ ਹੀ ਉਸੇ ਤਰ੍ਹਾਂ ਹੀ ਪ੍ਰੋਸੈਸ ਕੀਤੀ ਜਾਊਗੀ ਡਿਪਾਰਟਮੈਂਟ ਵੱਲੋਂ। ਬਾਕੀ ਜਿਹੜਾ ਦੂਜਾ ਸਵਾਲ ਆ ਵੀ ਕਿੰਨਾ ਕੁ ਟਾਈਮ ਲੱਗ ਸਕਦਾ, ਇਸ ਵੇਲੇ ਬਰਾੜ ਸਾਹਿਬ ਬਹੁਤ ਸਾਰੀਆਂ ਐਪਲੀਕੇਸ਼ਨ 186 187 ਲਈ ਲੱਗੀਆਂ ਹੋਈਆਂ ਨੇ। ਡਿਪਾਰਟਮੈਂਟ ਦਾ ਵੈਸੇ ਹੀ ਜਿਹੜਾ ਟਾਈਮ ਚੱਲਦਾ ਉਹ ਰਾਊਂਡ ਰਾਊਂਡ ਅਬਾਊਟ 11-12 ਮਹੀਨੇ ਲੱਗਦੇ ਆ ਜਦੋਂ ਆਪਣੀ ਐਪਲੀਕੇਸ਼ਨ ਲਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ।
ਜੀ ਜੀ ਹਾਂਜੀ। ਸੋ ਮੀਨਸ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਜਿਹੜੇ ਪਿਛਲੇ ਹਫਤੇ ਤੱਕ ਜਿਨ੍ਹਾਂ ਨੇ ਅਪਲਾਈ ਕਰ ਦਿੱਤੇ ਆ ਜਦੋਂ ਅਨਾਊਂਸਮੈਂਟ ਹੋਈ ਹੈ, ਯਾਨੀ ਕਿ ਜਿਹੜੀ ਰਾਤ ਨੂੰ ਟਰਨਬੁੱਲ ਹੋਰਾਂ ਨੇ ਅਨਾਊਂਸਮੈਂਟ ਕੀਤੀ ਆ ਜਾਂ ਉਦੋਂ ਪਹਿਲਾਂ ਜਿਹੜਾ ਜਾਰੀ ਹੋਇਆ ਕੋਈ ਵੀ ਆਰਡੀਨੈਂਸ, ਉਦੋਂ ਪਹਿਲਾਂ ਜਿਹਦਾ ਵੀ ਕੇਸ ਲੱਗਿਆ ਉਹਨੂੰ ਕੋਈ ਘਬਰਾਉਣ ਦੀ ਲੋੜ ਨਹੀਂ।
ਉਦੋਂ ਪਹਿਲਾਂ ਜਿਹਦਾ ਵੀ ਕੇਸ ਲੱਗਿਆ, ਜਿਹੜੀਆਂ ਮੈਂ ਸਬ ਕਲਾਸਿਸ ਹੁਣੇ ਬੋਲੀਆਂ ਨੇ ਉਹਨਾਂ ਲਈ, ਪਰ ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹੂੰਗਾ, ਜਿਹੜੇ ਐਪਲੀਕੈਂਟਸ ਨੇ 457 ਵੀਜ਼ਾ ਅਪਲਾਈ ਕੀਤੇ ਆ ਤੇ ਅੰਡਰ ਪ੍ਰੋਸੈਸਿੰਗ ਨੇ, ਡਿਪਾਰਟਮੈਂਟ ਨੇ ਦੋ ਲਿਸਟਾਂ ਇਸ਼ੂ ਕਰਤੀਆਂ ਜੀ। ਇੱਕ ਤਾਂ ਹੈਗੀ ਆ MLTSSL, ਇਹਦਾ ਨਾਮ ਵੀ ਬੜਾ ਪੁੱਠਾ ਜਿਹਾ ਰੱਖਿਆ, ਮੀਡੀਅਮ ਟੂ ਲੌਂਗ ਟਰਮ ਸਟ੍ਰੈਟਜਿਕ ਸਕਿੱਲਸ ਲਿਸਟ। ਸੋ ਜਿਨ੍ਹਾਂ ਨੇ ਐਪਲੀਕੇਸ਼ਨ 457 ਲਈ ਲਾਈ ਹੋਈ ਹੈ, ਪਰਮਾਨੈਂਟ ਵੀਜ਼ੇ ਲਈ ਨੀ, 457 ਲਈ, ਉਹਨਾਂ ਦਾ ਜੇ ਤਾਂ ਉਹਨਾਂ ਦੀ ਅਕੂਪੇਸ਼ਨ MLTSSL ਤੇ ਆ ਤਾਂ ਉਹਨਾਂ ਨੂੰ 4 ਸਾਲ ਦਾ ਵੀਜ਼ਾ ਮਿਲੂਗਾ। ਜੇ ਉਹਨਾਂ ਦੀ ਅਕੂਪੇਸ਼ਨ STSOL ਆ, ਜਿਹਨੂੰ ਆਪਾਂ ਕਹਿੰਦੇ ਸ਼ਾਰਟ ਟਰਮ ਸਕਿੱਲ ਅਕੂਪੇਸ਼ਨ ਲਿਸਟ, ਇਹ ਵੀ ਨਵੀਂ ਲਿਸਟ ਆ ਜੀ, ਤਾਂ ਉਹਨਾਂ ਨੂੰ 2 ਸਾਲ ਦਾ ਵੀਜ਼ਾ ਮਿਲੂਗਾ। ਪਰ ਜਿਹੜੇ ਸੱਜਣਾਂ ਦੀ ਅਕੂਪੇਸ਼ਨ ਇਹਨਾਂ ਦੋਨਾਂ ਵਿੱਚੋਂ ਕਿਸੇ ਵੀ ਲਿਸਟ ਉੱਪਰ ਨਹੀਂ ਹੈਗੀ, ਉਹਨਾਂ ਨੂੰ ਡਿਪਾਰਟਮੈਂਟ ਨੇ ਧੱਕਾ ਕਰਤਾ ਥੋੜਾ ਜਿਹਾ। ਨਾਰਮਲੀ ਅੱਜ ਤੱਕ ਪਿਛਲੇ 10 ਸਾਲਾਂ ਦੇ ਵਿੱਚ ਮੈਂ ਨਹੀਂ ਦੇਖਿਆ, ਪਹਿਲੀ ਵਾਰੀ ਹੋਇਆ ਵੀ ਡਿਪਾਰਟਮੈਂਟ ਕਹਿੰਦਾ ਵੀ ਆਪਣੀ ਐਪਲੀਕੇਸ਼ਨ ਦਾ ਰਿਫੰਡ ਲੈ ਲਓ ਜੇ ਤੁਹਾਡੀ ਅਕੂਪੇਸ਼ਨ 457 ਦੇ ਲਈ ਆ ਦੋ ਲਿਸਟਾਂ ਦੇ ਉੱਪਰ ਨਹੀਂ ਹੈਗੀ। ਤੇ ਉਹ ਰਿਫੰਡ ਲੈਣ ਲਈ ਇੱਕ ਫਾਰਮ ਆ ਜੀ, ਉਹਨੂੰ 1446 ਕਹਿੰਦੇ ਆ, ਉਹ ਲਿਖ ਕੇ ਦੇਣਾ ਪੈਣਾ, ਤਾਂ ਡਿਪਾਰਟਮੈਂਟ ਤੁਹਾਡੀ ਫੀਸ ਰਿਫੰਡ ਕਰ ਦੂਗਾ ਫਾਰ 457 ਵੀਜ਼ਾ। ਜਿਨ੍ਹਾਂ ਨੇ ਪਰਮਾਨੈਂਟ ਐਪਲੀਕੇਸ਼ਨ ਲਾਈ ਆ ਉਹਨਾਂ ਨੂੰ ਨੀ ਕੋਈ ਫਰਕ ਪੈਣਾ ਜੀ ਇਸ ਅਨਾਊਂਸਮੈਂਟ ਨਾਲ। ਹਾਂਜੀ
ਅੱਛਾ ਅੱਛਾ, ਪਰ ਹਜੇ ਵੀ ਕੁਝ ਇੱਕ ਕਲਾਸਿਸ ਹੈਗੀਆਂ ਚਿੰਤਾ ਵਾਲੀ।
457 ਆ ਜੀ ਮੇਨ ਮਿੰਟੂ ਜੀ, ਜਿਹੜੀ ਨਾ 457 ਵੀਜ਼ਾ ਲਈ ਜਿਨ੍ਹਾਂ ਨੇ ਐਪਲੀਕੇਸ਼ਨ ਲਾਈ ਹੋਈ ਆ ਤੇ ਉਹਦਾ ਡਿਸੀਜਨ ਨਹੀਂ ਹੋਇਆ, ਉਹਨਾਂ ਦੇ ਲਈ ਜੇ ਤਾਂ ਉਹਨਾਂ ਦੀ ਐਪਲੀਕੇਸ਼ਨ ਇਹਨਾਂ ਦੇ ਵਿੱਚੋਂ ਕਿਸੇ ਲਿਸਟ ਅਕੂਪੇਸ਼ਨ ਨਾਲ ਮੈਚ ਕਰਦੀ ਆ, ਫੇਰ ਤਾਂ ਕੋਈ ਫਰਕ ਨੀ
ਪਊਗਾ
ਜੀ, ਅਦਰਵਾਈਜ਼ ਡਿਪਾਰਟਮੈਂਟ ਕਹਿੰਦਾ ਫੀਸ ਵਾਪਸ ਲੈ ਲਓ ਜੀ।
ਜੀ 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 ਜੀ। ਸੋ ਆਸਾ ਜੀ ਸਾਡੇ ਘੱਟ ਤੋਂ ਘੱਟ ਸੱਜਣ ਮਿੱਤਰ ਇਸ ਤੋਂ ਪ੍ਰਭਾਵਿਤ ਹੋਣ, ਅਸੀਂ ਤਾਂ ਇਹੀ ਦੁਆ ਅਰਦਾਸ ਕਰ ਸਕਦੇ ਹਾਂ, ਕਿਉਂਕਿ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਕੇਸ ਜ਼ਿਆਦਾ ਲਮਕ ਜਾਂਦੇ ਆ। ਚਲੋ ਹੁਣ ਆਪਾਂ ਰੋਕੀ ਭਾਈ ਗੱਲ ਕਰੀਏ, ਜੇ ਤਾਂ ਜਿਹੜੀਆਂ ਪਿਛਲੇ ਦਿਨਾਂ ਚ ਦੋ ਚੇਂਜਸ ਵੱਡੀਆਂ ਆਈਆਂ, ਇੱਕ ਤਾਂ ਆਈ ਜਿਹੜੀ ਇਹ 457 ਦੇ ਵਿੱਚ ਸ਼ੁਰੂ ਦੇ ਵਿੱਚ, ਤੇ ਉਦੋਂ ਬਾਅਦ ਆਈ PR ਦੇ ਤੇ ਸਿਟੀਜਨ ਵਾਲੇ ਜਿਹੜੇ ਕੇਸ ਦੇ ਵਿੱਚ, ਉਹਦੇ ਚ ਵੀ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ। ਪਰ ਪਹਿਲਾਂ ਤਾਂ ਮੈਂ ਚਾਹਾਂਗਾ ਵੀ ਜਿਹੜਾ 457 ਨੂੰ ਥੋੜਾ ਜਿਹਾ ਹੋਰ ਜੇ ਕੋਈ ਖਾਸ ਗੱਲਾਂ ਜਿਹੜੀਆਂ ਕਿ ਮੰਨ ਲਓ ਵੀ ਹੁਣ ਇਦੋਂ ਬਾਅਦ ਜਿਹਨੇ ਪਾਉਣਾ ਜਾਂ ਹੋਰ ਕੀ ਜਿਹੜੀਆਂ ਚੀਜ਼ਾਂ ਅਵੇਅਰ ਕਰਨ ਵਾਲੀਆਂ ਜਿਹਨਾਂ ਪ੍ਰਤੀ ਸਾਡੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ, ਜਿਹੜੇ ਕਿ ਇਸ ਪ੍ਰੋਸੈਸ ਚ ਜਾਂ ਨੇੜੇ ਆ ਜਾਂ ਕਰਨਾ ਚਾਹੁੰਦੇ ਆ, ਪਹਿਲਾਂ ਤਾਂ ਇਹਨੂੰ ਐਕਸਪਲੇਨ ਕਰੋ, ਫਿਰ ਆਪਾਂ PR ਤੇ ਸਿਟੀਜਨ ਵਾਲੀ ਗੱਲ ਕਰਾਂਗੇ।
ਹਾਂਜੀ, ਹੁਣ ਇਹਦੇ ਵਿੱਚ ਨਾ ਜਿਹੜੀ ਨਵੀਂ ਅਨਾਊਂਸਮੈਂਟ ਹੋਈ ਆ 18 ਅਪ੍ਰੈਲ ਨੂੰ ਹੋਈ ਸੀ, ਇਹਦੇ ਵਿੱਚ ਕੁਛ ਡੇਟਸ ਨੇ ਉਹ ਧਿਆਨ ਵਿੱਚ ਰੱਖਣੀਆਂ ਬਹੁਤ ਜ਼ਰੂਰੀ ਨੇ ਜਦੋਂ ਆਪਾਂ ਨੇ ਐਪਲੀਕੇਸ਼ਨ ਲਾਉਣੀ ਆ। ਹੁਣ ਇਮੀਡੀਏਟਲੀ 19 ਅਪ੍ਰੈਲ ਤੋਂ ਕੀ ਹੋ ਗਿਆ ਜਿਹੜੀ ਕਿ ਅੱਜ ਤੋਂ ਲਾਗੂ ਆ, ਪਹਿਲਾਂ ਲਿਸਟ ਹੁੰਦੀ ਸੀ ਜੀ 651 ਅਕੂਪੇਸ਼ਨਾਂ ਹੁੰਦੀਆਂ ਸੀ, ਉਹਦੇ ਵਿੱਚੋਂ 216 ਅਕੂਪੇਸ਼ਨ ਡਿਲੀਟ ਕਰਤੀਆਂ ਡਿਪਾਰਟਮੈਂਟ ਨੇ 457 ਵੀਜ਼ਾ ਲਈ, ਹੁਣ 435 ਰਹਿ ਗਈਆਂ। ਜੇ ਕਿਸੇ ਨੇ ਉਹਨਾਂ 435 ਦੇ ਵਿੱਚੋਂ 24 ਅਕੂਪੇਸ਼ਨ ਇਹੋ ਜਿਹੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਰੀਜਨਲ ਆਸਟ੍ਰੇਲੀਆ ਦੇ ਵਿੱਚ ਜਿਹੜੇ ਇੰਪਲੋਇਰ ਨੇ ਉਹਨਾਂ ਲਈ ਨੇ। ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ, ਡਿਪਾਰਟਮੈਂਟ ਨੇ ਜਿਹੜੀਆਂ 435 ਅਕੂਪੇਸ਼ਨ ਨੇ ਇਹਨਾਂ ਦੇ ਵਿੱਚੋਂ 59 ਅਨਾਹਟ ਅਕੂਪੇਸ਼ਨ ਇਹੋ ਜਿਹੀਆਂ ਨੇ ਜਿਹਨਾਂ ਦੇ ਨਾਲ ਇੱਕ ਨੋਟ ਐਡ ਕਰਤਾ, ਅੰਗਰੇਜ਼ੀ ਦੇ ਵਿੱਚ ਜਿਹਨੂੰ ਕੈਬਿਟ ਕਹਿੰਦੇ, ਕੈਬਿਟ ਦਾ ਮਤਲਬ ਆ ਚੇਤਾਵਨੀ ਸਿੱਧੇ ਲਫ਼ਜ਼ਾਂ ਚ, ਵੀ ਜੇ ਤੁਸੀਂ ਉਹ 59 ਅਕੂਪੇਸ਼ਨਾਂ ਦੇ ਵਿੱਚੋਂ ਇੱਕ ਅਕੂਪੇਸ਼ਨ ਪਿੱਕ ਕਰਦੇ ਹੋ ਤਾਂ ਉਹਦੇ ਨਾਲ ਨੋਟ ਲਿਖਿਆ ਹੋਇਆ, ਉਹ ਨੋਟ ਜਿਹੜੀਆਂ ਸ਼ਰਤਾਂ ਨੇ ਉਹ ਵੀ ਤੁਹਾਨੂੰ ਸੈਟਿਸਫਾਈ ਕਰਨੀਆਂ ਪੈਣੀਆਂ ਨੇ। ਉਹ ਨੋਟ ਚਾਹੇ ਤਾਂ ਤੁਹਾਡਾ ਐਕਸਪੀਰੀਅੰਸ ਚਾਹੀਦਾ ਹੋਵੇ, ਚਾਹੇ ਤੁਹਾਨੂੰ ਸਕਿੱਲ ਅਸੈਸਮੈਂਟ ਚਾਹੀਦੀ ਹੋਵੇ, ਜਾਂ ਤੁਸੀਂ ਰੀਜਨਲ ਏਰੀਆ ਚ ਕੰਮ ਕਰਨਾ ਹੋਵੇ, ਮਤਲਬ ਕਿ ਇੱਕ ਕੰਪਲੈਕਸ ਜਿਹਾ ਕੰਮ ਕਰਤਾ। ਸਿੱਧੇ ਲਫ਼ਜ਼ਾਂ ਦੇ ਵਿੱਚ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਵੀ ਹੁਣ ਆਪਣੇ ਕੋਲ ਕੋਈ ਦੇਸੀ ਜੁਗਾੜ ਨਹੀਂ ਹੈਗਾ, ਮੈਂ ਸਰੋਤਿਆਂ ਨੂੰ ਦੱਸਣਾ ਚਾਹੂੰਗਾ, ਪੈਸੇ ਪੂਸੇ ਖਰਚਣੇ ਇੰਪਲਾਇਰ ਨੂੰ ਦੇਣੇ, ਇਹ ਗੱਲ ਮੈਂ ਬਹੁਤ ਵਾਰੀ ਪਹਿਲਾਂ ਵੀ ਹੋਰ ਰੇਡੀਓ ਸਟੇਸ਼ਨ ਜਾਂ ਤੁਹਾਡੇ ਨਾਲ ਵੀ ਬਹੁਤ ਵਾਰੀ ਕੀਤੀ ਆ, ਉਹਨੂੰ ਭੁੱਲ ਜਾਓ ਜੀ, ਦਿਮਾਗ ਚੋਂ ਕੱਢ ਦੋ
ਜੀ ਜੀ,
ਉਹਦੇ ਨਾਲ ਮਸਲੇ ਹੱਲ ਨਹੀਂ ਹੋਣੇ, ਤੁਸੀਂ ਖਰਾਬ ਹੋਵੋਗੇ। ਠੀਕ ਹੈ ਜੀ, ਹੁਣ ਇਹ ਚੀਜ਼ ਤਾਂ ਅੱਜ ਤੋਂ ਇੰਪਲੀਮੈਂਟ ਆ ਵੀ 435 ਅਕੂਪੇਸ਼ਨ ਆ ਨੇ ਜਦੋਂ ਤੁਸੀਂ 457 ਵੀਜ਼ਾ ਪਾਉਣਾ, ਹੁਣ ਇਹ ਵੀਜ਼ਾ ਜਦੋਂ ਪਾਓਗੇ, ਜੇ ਤਾਂ ਤੁਹਾਡਾ ਹੀ ਅਕੂਪੇਸ਼ਨ MLT SSL ਤੇ ਆ ਤਾਂ ਤੁਹਾਨੂੰ 4 ਸਾਲ ਦਾ ਵੀਜ਼ਾ ਮਿਲ ਜੂਗਾ, ਜੇ ਉਹ STSOL ਤੇ ਆ ਤਾਂ 2 ਸਾਲ ਦਾ ਵੀਜ਼ਾ ਮਿਲ ਜੂਗਾ। ਹੁਣ ਇਹ ਦੋਨਾਂ ਦੇ ਵਿੱਚ ਫਰਕ ਆ ਜੀ, ਜਿਹੜਾ ਤਾਂ 4 ਸਾਲ ਦਾ ਵੀਜ਼ਾ
ਜੀ,
457 ਜਿਹੜਾ ਕਿ ਨਵਾਂ ਵੀਜ਼ਾ ਹੁਣ ਆਉਣਾ ਇਹਦੇ ਨਾਲ ਰਿਪਲੇਸ ਹੋਣਾ ਹਨਾ, ਉਹਨੂੰ ਤਾਂ ਤੁਸੀਂ 3 ਸਾਲ ਉਹਦੇ ਤੇ ਰਹਿ ਕੇ ਤੁਸੀਂ PR ਅਪਲਾਈ ਕਰ ਸਕਦੇ ਹੋ, ਜਿਹੜਾ ਕਿ ਪਹਿਲਾਂ 2 ਸਾਲ ਦਾ ਟਾਈਮ ਸੀ, ਹੁਣ ਇਹਨਾਂ ਨੇ ਆ 3 ਸਾਲ ਕਰਤਾ, ਇਹਨੂੰ ਮੀਡੀਅਮ ਟਰਮ ਬੋਲਦੇ
ਜੀ।
ਜਿਹੜਾ ਹੈਗਾ ਦੂਸਰੀ STSOL ਲਿਸਟ ਤੇ ਜੇ ਤੁਹਾਡੀ ਅਕੂਪੇਸ਼ਨ ਆ ਤਾਂ ਤੁਹਾਨੂੰ ਵੀਜ਼ਾ ਮਿਲੂਗਾ ਜੀ ਸਿਰਫ 2 ਸਾਲ ਦਾ, ਤੇ ਤੁਹਾਨੂੰ ਕਮਿਟ ਕਰਨਾ ਪੈਣਾ ਵੀ ਅਸੀਂ ਆਸਟ੍ਰੇਲੀਆ ਦੇ ਵਿੱਚ ਸਿਰਫ ਟੈਂਪਰੇਰੀ ਰਹਿਣਾ, ਤੇ ਇਹ ਵੀਜ਼ਾ ਜਿਹੜਾ ਸਿਰਫ 1 ਵਾਰੀ ਨਹੀਂ ਹੋ ਸਕਦਾ, ਇਹਦੇ ਵਿੱਚ ਕੋਈ PR ਨਹੀਂ ਹੋਣੀ। ਇਹ ਡਿਪਾਰਟਮੈਂਟ ਨੇ ਤਾਂ ਇੰਟਰੋਡਿਊਸ ਕੀਤਾ ਜੀ, ਕਈ ਇੰਪਲਾਇਰ ਨੇ ਜਿਹੜੇ ਉਹਨਾਂ ਨੂੰ ਟੈਂਪਰੇਰੀ ਵਰਕ ਫੋਰਸ ਚਾਹੀਦੀ ਹੁੰਦੀ, ਇਸ ਕਰਕੇ ਉਹ ਕਹਿੰਦੇ ਵੀ ਪੱਕੇ ਨੀ ਕਰਨਾ ਤੁਹਾਨੂੰ, ਤੁਸੀਂ ਇੱਥੇ 2 ਸਾਲ ਲਓ, 1 ਵਾਰ ਰਿਨਿਊ ਕਰ ਲਓ, 4 ਸਾਲ ਲਓ ਤੇ ਇੱਥੇ ਜਾਓ ਵਾਪਸ। ਸੋ ਸਿੱਧੇ ਲਫ਼ਜ਼ਾਂ ਦੇ ਵਿੱਚ ਜੇ ਕਿਸੇ ਨੇ 457 ਪਾਉਣਾ, ਤੁਹਾਡੇ ਕੋਲ ਕੋਈ ਜੈਨੂਅਨ ਇੰਪਲਾਇਰ ਆ, ਜਿਵੇਂ ਇੰਜੀਨੀਅਰ ਨੇ, ਕਈ ਨਰਸਿਸ ਨੇ ਉਹ ਵੀ ਪਾਉਂਦੀਆਂ ਨੇ ਹਨਾ, ਜਾਂ ਕੋਈ ਸ਼ੈਫ ਨੇ ਜਿਹੜੇ ਜੈਨੂਅਨ ਨੇ, ਵੱਡੇ ਵੱਡੇ ਇੰਪਲਾਇਰ ਲਈ ਕੰਮ ਕਰਦੇ ਆ, ਤਾਂ ਤੁਸੀਂ ਸਿਰਫ 1 ਚੀਜ਼ ਦੇਖਣੀ ਆ, ਤੁਹਾਡੀ ਅਕੂਪੇਸ਼ਨ MLT SSL ਤੇ ਹੋਣੀ ਲਾਜ਼ਮੀ ਆ, ਤਾਂ ਤੁਸੀਂ ਇਹਦੇ ਵਿੱਚ ਤੁਹਾਨੂੰ ਪਾਸਵੇ ਮਿਲ ਸਕਦਾ PR ਲਈ। ਹੁਣ ਇਸ ਤੋਂ ਬਾਅਦ 1 ਜੁਲਾਈ 2017 ਇੱਕ ਕੀ ਡੇਟ ਆ ਜੀ, ਇਹ ਮੈਂ ਦੁਬਾਰਾ ਬੋਲ ਲਿਆ, 1 ਜੁਲਾਈ 2017। ਹੁਣ ਜਿੰਨਾ ਮੇਰੇ ਵੀਰਾਂ ਨੇ ਜਾਂ ਭੈਣਾਂ ਨੇ 457 ਤੇ ਜੋ ਆਲਰੇਡੀ ਹੈਗੇ ਨੇ, ਬਹੁਤ ਵਾਰੀ ਕੁਸਚਨ ਪੁੱਛਿਆ, ਉਹਨਾਂ ਨੇ 186 ਵੀਜ਼ਾ ਪਾਉਣਾ ਹੁੰਦਾ ਜੀ, ਉਹਦੇ ਲਈ ਇੱਕ ਬੜੀ ਮੇਜਰ ਚੇਂਜ ਕਰਤੀ ਡਿਪਾਰਟਮੈਂਟ ਨੇ, ਇਹ ਰਿਟਰਨ ਦੇ ਵਿੱਚ ਆਉਣੀ ਹੈ ਹਜੇ, ਪਰ ਉਹਨਾਂ ਨੇ ਵੈਬਸਾਈਟ ਤੇ ਵੀ ਲਿਖ ਕੇ ਪਾਤਾ, ਸਾਨੂੰ ਵੀ ਗਾਈਡਲਾਈਨਸ ਆ ਗਈਆਂ। ਇੰਗਲਿਸ਼ ਦੇ ਵਿੱਚ 6 ਈਚ ਲਾਜ਼ਮੀ ਕਰਤੇ ਜੀ ਆਈਲੈਟਸ ਦੇ ਵਿੱਚ, ਜਿਹੜੇ ਕਿ ਪਹਿਲਾਂ ਟ੍ਰਾਂਜੀਸ਼ਨ ਸਟ੍ਰੀਮ ਲਈ ਹੈ ਨਹੀਂ ਸੀ। ਸੋ ਇਸ ਕਰਕੇ ਜਿਹੜੇ ਵੀ ਵੀਰਾਂ ਨੇ 1 ਜੁਲਾਈ 2017 ਤੋਂ 457 ਦੇ ਆਲਰੇਡੀ ਹੈਗੇ ਆ, ਉਹਨਾਂ ਨੇ 186 ਪਾਉਣੀ ਆ, ਤਾਂ ਤਿਆਰ ਹੋ ਜਾਓ, ਅੰਗਰੇਜ਼ੀ ਤਾਂ ਸਿੱਖਣੀ ਹੀ ਪੈਣੀ ਆ ਜੇ ਇਸ ਮੁਲਕ ਦੇ ਵਿੱਚ ਰਹਿਣਾ। ਦੂਜੀ ਮੇਜਰ ਚੇਂਜ ਆ ਜੀ, ਪਹਿਲਾਂ 50 ਸਾਲ ਸੀਗੀ ਡਾਇਰੈਕਟ ਐਂਟਰੀ 186 ਲਈ ਏਜ, ਉਹ 1 ਜੁਲਾਈ ਤੋਂ ਉਹ 45 ਕਰ ਦਿੱਤੀ ਜਾਣੀ। ਬਾਕੀ 2 ਮਾਈਨਰ ਚੇਂਜਸ ਨੇ ਜਿਹੜੀਆਂ ਲਿਸਟ ਨੇ ਜੀ, ਉਹ ਡਿਪਾਰਟਮੈਂਟ ਆਫ
ਇੰਪਲਾਇਮੈਂਟ, ਪਹਿਲਾਂ ਕਿੰਨੀ ਸੀ ਜੀ,
ਪਹਿਲਾਂ ਜਿਹੜੀ ਡਾਇਰੈਕਟ ਐਂਟਰੀ
ਪਹਿਲਾਂ ਕਿੰਨੀ ਸੀ,
ਡਾਇਰੈਕਟ ਐਂਟਰੀ ਲਈ ਜੀ ਵਿਦਆਊਟ 457 ਕਈ ਲੋਕ ਸਿੱਧੇ PR ਪਾਉਂਦੇ ਸੀ 186, ਉਹਨਾਂ ਲਈ 45 ਸੀਗੀ ਜੀ ਏਜ ਲਿਮਿਟ, ਹੁਣ 45 ਆ, ਪਹਿਲਾਂ 50 ਸੀ। ਠੀਕ ਹੈ ਜੀ,
ਉਹਨਾਂ
ਏਜ ਲਿਮਿਟ ਵੀ ਘਟਾਤੀ ਜੀ। ਹਾਂਜੀ, ਜਿਹੜੇ ਡਾਇਰੈਕਟ ਪਾਉਂਦੇ ਆ, ਜਿਹੜੇ 457 ਤੋਂ 186 ਪਾਉਂਦੇ, ਉਹਨਾਂ ਲਈ ਕੋਈ ਚੇਂਜ ਨੀ, ਉਹ 50 ਸਾਲ ਤੱਕ ਵੀ ਪਾ ਸਕਦੇ ਆ। ਇਹ ਲਿਸਟਾਂ ਨੇ ਜਿਹੜੀਆਂ ਜੀ, ਇਹ ਅਪਡੇਟ ਹੋਇਆ ਕਰਨਗੀਆਂ ਹਰ 6 ਮਹੀਨੇ, ਡਿਪਾਰਟਮੈਂਟ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਤੇ ਡਿਪਾਰਟਮੈਂਟ ਆਫ ਇੰਪਲਾਇਮੈਂਟ ਜਿਹੜੇ ਉਹਨਾਂ ਨੂੰ ਆਪਦੇ ਫੀਡਬੈਕ ਦਿਆ ਕਰੂ। ਹੁਣ ਪਹਿਲਾਂ ਕੀ ਹੁੰਦਾ ਸੀਗਾ ਜੀ, ਜਿਹੜੇ ਐਪਲੀਕੈਂਟ ਜਾਂ ਵੀਜ਼ਾ ਹੋਲਡਰ 457 ਤੇ ਸੀ ਤੇ ਉਹਨਾਂ ਦੀ ਸੈਲਰੀ $96,400 ਤੋਂ ਉੱਪਰ ਸੀ, ਉਹਨਾਂ ਨੂੰ ਕੋਈ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਨਹੀਂ ਸੀਗੀ ਜੀ। ਹੁਣ ਉਹਨਾਂ ਨੇ ਉਹਨਾਂ ਨੂੰ ਵੀ ਉਸੇ ਧਾਗੇ ਚ ਸਿੱਟਤਾ, ਧਾਗੇ ਨਾਲ ਪਰੋਤਾ, ਕਹਿੰਦੇ ਚਾਹੇ ਤੁਹਾਡੀ ਸੈਲਰੀ 96,400 ਆ, ਚਾਹੇ 50,000 ਆ, ਚਾਹੇ 1,00,000 ਆ, ਉਹਨੂੰ ਇੰਗਲਿਸ਼ ਦਾ ਟੈਸਟ ਦੇਣਾ ਹੀ ਪੈਣਾ, ਉਹਦੇ ਵਿੱਚੋਂ 6 ਈਚ ਲੈਣੇ ਹੀ ਪੈਣੇ ਨੇ, ਇਹ ਤੋਂ ਬਿਨਾਂ ਕੋਈ ਹੱਲ ਨੀ ਹੈਗਾ ਜੀ। ਦੂਜੀ ਕੀ ਡੇਟ ਆ ਜੀ, 31 ਦਸੰਬਰ 2017, ਇਹ ਪੜਾਅ ਨੇ ਜੀ ਅਲੱਗ ਅਲੱਗ, ਇਹਨਾਂ ਨੇ ਮਾਰਚ 2018 ਤੱਕ ਸਾਰੀਆਂ ਚੀਜ਼ਾਂ ਇੰਪਲੀਮੈਂਟ ਕਰਨੀਆਂ ਨੇ। ਪਹਿਲੀ ਡੇਟ ਆਉਂਦੀ ਹੈ ਜੀ 19 ਅਪ੍ਰੈਲ 2017, ਫਿਰ 1 ਜੁਲਾਈ 2017, ਫਿਰ ਆ ਜੀ 31 ਦਸੰਬਰ 2017। ਡਿਪਾਰਟਮੈਂਟ ਨੇ ਜਿਹੜੇ ਲੋਕ 457 ਵੀਜ਼ਾ ਤੇ ਹੈਗੇ ਨੇ ਜਾਂ ਜਿਨ੍ਹਾਂ ਨੂੰ ਮਿਲਣਗੇ ਉਦੋਂ ਤੱਕ, ਉਹਨਾਂ ਨੇ ਉਹਨਾਂ ਦੇ TFN ਇਕੱਠੇ ਕਰਨੇ ਆ, ਜਿਹੜੀ ਉਹਨਾਂ ਨੂੰ ਸੈਲਰੀ ਮਿਲਦੀ ਆ ਉਹ ਕੰਪੇਅਰ ਕੀਤੀ ਜਾਊਗੀ ਵੀ ਆਸਟ੍ਰੇਲੀਅਨ ਸਿਟੀਜ਼ਨ ਜਾਂ ਆਸਟ੍ਰੇਲੀਅਨ ਪਰਮਾਨੈਂਟ ਰੈਜ਼ੀਡੈਂਟ ਨੂੰ ਸੇਮ ਜੌਬ ਤੇ ਕੰਮ ਕਰਨ ਦੇ ਲਈ ਕੀ 19 ਸੈਲਰੀ ਮਿਲਦੀ ਆ। ਜੇ ਕੋਈ ਇੰਪਲੋਇਰ 457 ਵੀਜ਼ੇ ਵਾਲੇ ਨੂੰ ਨਾਰਮਲ ਸੈਲਰੀ ਤੋਂ ਘੱਟ ਸੈਲਰੀ ਤੇ ਰੱਖੂਗਾ ਤਾਂ ਉਹਦੇ ਅਗੇਂਸਟ ਸੈਂਕਸ਼ਨ ਲਾਈ ਜਾਊਗੀ ਜੀ, ਉਹਦਾ ਵੀਜ਼ਾ ਵੀ ਐਪਲੀਕੈਂਟ ਦਾ ਵੀਜ਼ਾ ਕੈਂਸਲ ਹੋਊਗਾ, ਇੰਪਲਾਇਰ ਦੇ ਅਗੇਂਸਟ ਐਕਸ਼ਨ ਹੋਊਗਾ ਤੇ ਉਹ ਵੈਬਸਾਈਟ ਤੇ ਪਬਲਿਸ਼ ਹੋਊਗਾ ਜੀ। ਪਹਿਲਾਂ ਹੁੰਦਾ ਨੀ, ਹੁੰਦਾ ਸੀਗਾ ਜੀ ਕਿਸੇ ਨੇ, ਹਾਂ ਇਹ ਬੰਦੇ ਨੇ ਗਲਤ ਕੀਤਾ, 31 December 2017 ਤੱਕ ਉਹ ਕਹਿੰਦੇ ਵੀ ਆਪਦੇ ਜਿਹੜੇ ਹਿਸਾਬ ਕਿਤਾਬ ਸੈੱਟ ਕਰ ਲਓ, ਹੁਣ ਤੁਹਾਡੇ ਪਬਲਿਕਲੀ ਪਬਲਿਸ਼ ਹੋਇਆ ਕਰਨਗੇ ਇੰਪਲਾਇਰ ਦੇ। ਫੇਰ ਕੀ, ਫੇਰ ਆ ਜੀ March 2018, ਉਹ ਕਹਿੰਦੇ March 2018 ਤੱਕ ਜਿਹੜਾ ਹੁਣ 457 ਵੀਜ਼ਾ ਜਾਂ ਜਿਹੜੇ ਲੋਕਾਂ ਨੂੰ ਉਦੋਂ ਤੱਕ ਮਿਲੂਗਾ, March 2018 ਤੋਂ ਬਾਅਦ 457 ਵੀਜ਼ਾ ਕੰਪਲੀਟਲੀ ਅਬੋਲਿਸ਼ ਕਰ ਦਿੱਤਾ ਜਾਊਗਾ ਜੀ। ਇਹਦਾ ਨਾਂ ਚੇਂਜ ਕਰਕੇ ਨਵਾਂ ਵੀਜ਼ਾ ਜਿਹੜਾ ਆਊਗਾ ਉਹਨੂੰ ਉਹਦਾ ਨਾਂ ਰੱਖਿਆ ਜੀ ਟੈਂਪਰੇਰੀ ਸਕਿੱਲ ਸ਼ੋਰਟੇਜ ਵੀਜ਼ਾ। ਇਹ ਜਿੱਦਾਂ ਮੈਂ ਪਹਿਲਾਂ ਦੱਸਿਆ ਦੋ ਤਰ੍ਹਾਂ ਦਾ ਜੀ, ਜੇ ਤੁਹਾਡੀ ਆਕੂਪੇਸ਼ਨ MLT SSL ਤੇ ਤੁਹਾਨੂੰ 4 ਸਾਲ ਦਾ ਮਿਲੂਗਾ, ਜੇ STSOL ਤੇ ਆ ਤਾਂ 2 ਸਾਲ ਦਾ ਮਿਲੂਗਾ। 4 ਸਾਲ ਵਾਲੇ ਵੀਜ਼ੇ ਦੇ ਵਿੱਚ PR ਪਾ ਸਕਦੇ ਹੋ ਆਫਟਰ 3 ਈਅਰਸ, ਤੇ 2 ਸਾਲ ਵਾਲਾ ਜਿਹੜਾ ਵੀਜ਼ਾ ਉਹਦੇ ਵਿੱਚ PR ਨੀ ਪੈਣੀ ਜੀ, ਉਹ ਸਿਰਫ ਇੱਕ ਵਾਰੀ ਨਿਊ ਹੋਊਗਾ ਤੇ ਤੁਹਾਨੂੰ ਵਾਪਸ ਜਾਣਾ ਪਊਗਾ
ਜੀ ਜੀ।
ਇਹ ਦੋਨਾਂ ਦੇ ਲਈ ਜਿਹੜੀਆਂ ਮੇਨ ਰਿਕੁਆਇਰਮੈਂਟ ਨੇ ਜੀ, ਪਹਿਲਾਂ ਜਿਹੜੀ ਨਹੀਂ ਹੁੰਦੀ ਸੀ, ਹੁਣ March 2018 ਤੋਂ ਜੇ ਕਿਸੇ ਨੇ 457 ਵਰਗਾ ਵੀਜ਼ਾ ਪਾਉਣਾ, 457 ਤਾਂ ਹੋਣਾ ਨੀ, ਜਿਹੜਾ ਉਹਦੇ ਵਰਗਾ ਵੀਜ਼ਾ ਉਹਨੂੰ ਕਹਿੰਦੇ ਆ TSS ਟੈਂਪਰੇਰੀ ਸਕਿੱਲ ਸ਼ੋਰਟੇਜ ਵੀਜ਼ਾ, ਉਹਦੇ ਲਈ ਲਾਜ਼ਮੀ ਕਰਤਾ ਜੀ ਇਹਨਾਂ ਨੇ 2 ਸਾਲ ਦਾ ਵਰਕ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਵੀਜ਼ਾ ਪਾਉਣ ਲਈ ਵੀ
ਜੀ ਜੀ ਜੀ,
ਜਿਹੜਾ ਕਿ ਪਹਿਲਾਂ ਹੈ ਨੀ। ਤੇ ਜਿਹੜਾ
ਵਰਕ ਐਕਸਪੀਰੀਅੰਸ ਕਿਤੇ ਵੀ ਹੋਵੇ ਜਾਂ ਇਹ ਵਰਕ ਐਕਸਪੀਰੀਅੰਸ ਕਿਤੇ
ਨਹੀਂ, ਇਹ ਰੈਲੇਵੈਂਟ ਹੋਣਾ ਚਾਹੀਦਾ ਜੀ। ਜੇ ਕੋਈ ਫੋਰ ਐਗਜ਼ਾਮਪਲ ਜੇ ਕੋਈ ਬੰਦਾ ਵੀਜ਼ਾ ਪਾਉਂਦਾ ਜੀ ਐਜ਼ ਅ ਸ਼ੈਫ, ਤਾਂ ਉਹ ਐਜ਼ ਅ ਸ਼ੈਫ ਪਿਛਲੇ 2 ਸਾਲ ਤੋਂ ਕੰਮ ਕਰਦਾ, ਠੀਕ ਹੈ। ਮਤਲਬ ਸਿੱਧੇ ਲਫ਼ਜ਼ਾਂ ਦੇ ਵਿੱਚ ਜਿਹੜੇ ਸਟੂਡੈਂਟ ਆਪਣੇ ਵੀਰ ਇੱਥੇ 457 ਵੀਜ਼ਾ ਪਾ ਦਿੰਦੇ ਸੀ ਬਿਨਾਂ ਕਿਸੇ ਐਕਸਪੀਰੀਅੰਸ ਤੋਂ, ਉਹਨਾਂ ਦੇ ਲਈ ਕੋਈ ਚੋਇਸ ਰਹੀ ਨਹੀਂ, ਉਹਨਾਂ ਨੂੰ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਕੋਈ ਵੀ ਇੰਪਲਾਇਰ ਸਪੌਂਸਰਡ ਵੀਜ਼ਾ ਪਾਉਣ ਦੇ ਲਈ, ਠੀਕ ਹੈ ਜੀ। ਸੋ ਇਹ ਮੇਜਰ ਮੇਜਰ ਚੇਂਜਸ ਨੇ ਜੀ, ਪਰ March 2018 ਤੋਂ ਜੇ ਕਿਸੇ ਨੇ ਪੱਕੀ PR ਪਾਉਣੀ ਆ, ਜਿਹਨੂੰ ਆਪਾਂ ਕਹਿੰਦੇ ਹਾਂ ਇੰਪਲਾਇਰ ਨੋਮੀਨੇਸ਼ਨ ਸਕੀਮ ਜਾਂ ਕਹਿੰਦੇ ਹਾਂ ਰੀਜਨਲ ਸਪੌਂਸਰਡ ਮਾਈਗ੍ਰੇਸ਼ਨ ਸਕੀਮ, ਇੱਕ 186 ਆ 7 ਕਲਾਸ, ਦੂਜੀ ਹੈਗੀ ਜੀ 187, ਉਹਨਾਂ ਦੇ ਲਈ ਇੱਕ ਲਿਸਟ ਐਪਲੀਕੇਬਲ ਹੋਊਗੀ, ਉਹਨਾਂ ਦੀ ਐਕੂਪੇਸ਼ਨ MLT SSL ਤੇ ਚਾਹੀਦੀ ਹੈ। ਤੇ ਜੇ ਕੋਈ ਬੰਦਾ ਰੀਜਨਲ ਏਰੀਆ ਚ ਕੰਮ ਕਰਦਾ ਉਹਦੇ ਲਈ ਥੋੜੀਆਂ ਜਿਹੀ ਐਕੂਪੇਸ਼ਨ ਹੋਰ ਨੇ, ਉਹਨਾਂ ਨੂੰ ਥੋੜੀ ਜਿਹੀ ਰਿਲੈਕਸੇਸ਼ਨ ਆ। ਪਰ ਇਹਦੇ ਵਿੱਚ ਇੱਕ ਮੇਜਰ ਚੇਂਜ ਆ ਜੀ, 186 ਤੇ 187 ਲਈ 3 ਸਾਲ ਦਾ ਐਕਸਪੀਰੀਅੰਸ ਲਾਜ਼ਮੀ ਕਰਤਾ, ਤੇ ਜਿਹੜੀ ਏਜ ਆ ਉਹ 50 ਸਾਲ ਤੋਂ ਘਟਾ ਕੇ 45 ਸਾਲ ਕਰਤੀ। ਸਿੱਧੇ ਲਫ਼ਜ਼ਾਂ ਦੇ ਵਿੱਚ ਆਹ ਚੇਂਜਸ ਹੋਈਆਂ ਨੇ।
ਸਿੱਧੇ ਲਫ਼ਜ਼ਾਂ ਚ ਤਾਂ ਇਹੀ ਕਿਹਾ ਜਾ ਸਕਦਾ ਵੀ ਮਿਸ ਯੂਜ ਨਹੀਂ ਹੁਣ ਹੋ ਸਕੂਗਾ, ਜਿਹੜੇ ਅਸੀਂ ਨਿੰਦਿਆ ਭੰਡੀ ਕਰ ਰਹੇ ਹਾਂ ਵੀ ਆਸਟ੍ਰੇਲੀਆ ਨੇ ਐ ਕਰਤਾ, ਟਰਨਬੁੱਲ ਨੇ ਇਹ ਕਰਤਾ, ਉਹਨਾਂ ਨੇ ਤਾਂ ਕੁਛ ਗਲਤ ਨਹੀਂ ਕੀਤਾ, ਉਹਨਾਂ ਨੇ ਤਾਂ ਜਿਹੜੇ ਗਲਤ ਬੰਦੇ ਸੀ ਉਹਨਾਂ ਨੂੰ ਰੋਕਣ ਲਈ ਇਹ ਚੀਜ਼ਾਂ ਕੀਤੀਆਂ ਲੱਗਦੀਆਂ। ਮੈਨੂੰ ਤਾਂ
ਇਹ ਕਰਨੀਆਂ ਪੈਣੀਆਂ ਸੀ ਬਰਾੜ ਸਾਹਿਬ, ਕਿਉਂਕਿ ਗੱਲ ਪਤਾ ਕੀ ਹੈ ਜੀ, ਸਾਡੇ ਕੋਲ ਵੀ ਜਾਂ ਤੁਹਾਡੇ, ਤੁਸੀਂ ਵੀ ਬਹੁਤ ਵਾਰੀ ਸੁਣਦੇ ਹੋਵੋਗੇ ਫਲਾਨੇ ਰੈਸਟੋਰੈਂਟ ਵਾਲੇ ਨੇ 50,000 ਲੈ ਲਿਆ ਜੀ ਦੱਬ ਲਿਆ ਵੀਜ਼ਾ ਲੱਗਿਆ ਨੀ
ਜੀ 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 ਜੀ।
ਹੁਣ ਉਹ ਚੀਜ਼ਾਂ ਹੋਣੀਆਂ ਨੀ। ਮੈਂ ਬਹੁਤ ਸਾਲਾਂ ਤੋਂ ਪਿੱਟ ਪਿੱਟ ਕੇ ਕਹਿੰਦਾ ਰਿਹਾ ਜੀ ਵੀ ਅੰਗਰੇਜ਼ੀ ਸਿੱਖ ਲਓ, ਅੰਗਰੇਜ਼ੀ ਸਿੱਖ ਲਓ। ਤੇ ਹੁਣ ਮੈਂ ਇੱਥੇ ਇੱਕ ਗੱਲ ਐਡ ਕਰਨੀ ਚਾਹੂੰਗਾ ਜੀ, ਆਪਣੇ ਲੋਕਾਂ ਨੂੰ ਆਦਤ ਹੁੰਦੀ ਹੈ ਜੀ ਸ਼ਾਰਟਕੱਟ ਲੱਭਣ ਦੀ, ਖਾਸ ਕਰਕੇ ਪੰਜਾਬੀਆਂ ਨੂੰ। ਹੁਣ ਸ਼ਾਰਟਕੱਟ ਇੰਨੇ ਲੱਭਣ ਲੱਗ ਗਏ ਵੀ ਟੇਫ ਸਾਊਥ ਆਸਟ੍ਰੇਲੀਆ ਨੇ ਪੰਜਾਬ ਬੋਰਡ ਦੇ ਪਲੱਸ ਟੂ ਪਾਸ ਜਵਾਕਾਂ ਨੂੰ ਲੈਣਾ ਹੀ ਬੰਦ ਕਰਤਾ, ਇੰਨਾ ਆਪਣਾ ਇਤਿਹਾਸ ਇੱਥੇ ਇਹਨਾਂ ਨੇ ਬਹੁਤ ਵਧੀਆ ਕਰਤਾ ਇੱਥੇ, ਠੀਕ ਹੈ। ਹੁਣ ਲੋਕ ਸਾਰੇ ਭੱਜਣਗੇ ਜਾਂ ਤਾਂ ਰੈਸਟੋਰੈਂਟ ਮੈਨੇਜਰ ਕਰ ਦੋ ਜਾਂ ਰਿਟੇਲ ਮੈਨੇਜਰ ਕਰ ਦੋ। ਹੁਣ ਮੈਂ ਤੁਹਾਨੂੰ ਨਾ ਇੱਕ 4-5 ਐਕੂਪੇਸ਼ਨਾਂ ਦੀ ਐਗਜ਼ਾਮਪਲ ਦੇ ਕੇ ਗੱਲ ਕਰੂੰਗਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਪੜ੍ਹਾਈ ਓਦਾਂ ਦੀ ਕਰੋ ਜਿਹੜੀ ਆਪਣੇ ਕੰਮ ਆਵੇ ਕਿੱਤੇ ਦੇ ਵਿੱਚ, ਹੈਨਾ। ਸਭ ਤੋਂ ਪਹਿਲਾਂ ਜੀ ਜਿਵੇਂ ਰਜਿਸਟਰਡ ਨਰਸ ਆ, ਰਜਿਸਟਰਡ ਨਰਸ ਇਹਨਾਂ ਨੂੰ ਇਸ ਸਾਲ 2017 June ਤੱਕ 30 ਤੱਕ 16,346 ਐਪਲੀਕੈਂਟ ਚਾਹੀਦੇ ਸੀ ਪੱਕੇ ਕਰਨ ਲਈ, 16,346, ਜਿਹਦੇ ਵਿੱਚੋਂ ਹੁਣ ਤੱਕ ਸਿਰਫ 2583 ਐਪਲੀਕੇਸ਼ਨਾਂ ਨੂੰ ਇਨਵਾਈਟ ਕੀਤਾ। ਮਤਲਬ ਕਿ ਐਪਲੀਕੇਸ਼ਨਾਂ ਲੱਗੀਆਂ ਹੀ 2583 ਨੇ, ਉਹਨਾਂ ਦਾ ਟਾਰਗੇਟ ਦੇਖੋ ਕਿੱਥੇ ਪਿਆ, 16,000 ਬੰਦੇ ਚਾਹੀਦੇ। ਹੁਣ ਉਦੋਂ ਬਾਅਦ ਦੇਖੋ ਜਿਹੜੇ ਆਪਣੇ ਮੈਡੀਕਲ ਇਮੇਜਿੰਗ ਵਾਲੇ ਕੋਰਸ ਕਰਦੇ ਆ, MRI ਹੋ ਗਈ, CT ਸਕੈਨ ਹੋ ਗਈ, ਏਦਾਂ ਦੇ ਕੋਰਸ, ਉਹ ਇਹਨਾਂ ਨੂੰ ਹਰ ਸਾਲ 1000 ਚਾਹੀਦੇ। ਹੁਣ ਤੱਕ ਬੰਦੇ ਮਿਲੇ ਨੇ ਸਾਰੇ ਇਹਨਾਂ ਨੂੰ 75 ਮੋਟਰ ਮਕੈਨਿਕ ਲਾ ਲੋ ਜੀ 5,597 ਚਾਹੀਦੇ ਨੇ, ਕੁੱਲ ਐਪਲੀਕੇਸ਼ਨਾਂ ਗਈਆਂ ਨੇ 159, ਪਰ ਇਹਦੇ ਵਿੱਚ ਮੈਂ ਥੋੜਾ ਜਿਹਾ ਐਡ ਕਰਨਾ ਚਾਹੂੰਗਾ ਜੀ, ਜਿਹੜੇ ਤਾਂ ਮੈਡੀਕਲ ਇਮੇਜਿੰਗ ਵਾਲੇ ਨੇ ਆਪਣੇ ਜਿਹੜੇ ਬੱਚੇ ਨੇ ਜਿਹੜੇ ਨਵੇਂ ਆਉਂਦੇ ਆ ਉਹ ਤਾਂ ਭੱਜਦੇ ਪਤਾ ਕਿਉਂ ਨੇ ਜੀ, ਇੱਕ ਤਾਂ ਥੋੜੀ ਜਿਹੀ ਪੜ੍ਹਾਈ ਔਖੀ, ਦੂਜਾ ਉਹਦੇ ਵਿੱਚ ਥੋੜਾ ਜਿਹਾ ਮੈਡੀਕਲ ਨਾਲ ਰਿਲੇਟਡ ਉਹਨੂੰ ਥੋੜੇ ਜਿਹੇ ਟੈਸਟ ਦੇਣੇ ਪੈਂਦੇ ਨੇ, ਜੋ ਏਡੇ ਤੋਪ ਨੀ ਹੈਗੇ ਆਰਾਮ ਨਾਲ ਕਲੀਅਰ ਹੋ ਸਕਦੇ ਆ, ਲੋਕ ਕਰਦੇ ਨੇ, ਐਵਰੇਜ ਸਟੂਡੈਂਟ ਕਰਦੇ ਆ। ਹੁਣ ਨਰਸਿਸ ਨੇ ਉਹ ਭੱਜਦੇ ਨੇ ਜੀ ਇੰਗਲਿਸ਼ ਵਾਲੇ ਟੈਸਟ ਤੋਂ, ਪਰ ਨਰਸਿਸ ਨੂੰ ਉਹਨਾਂ ਨੇ ਇੱਕ ਨੋਰਮ ਇੱਕ ਹੋਰ ਥੋੜਾ ਜਿਹਾ ਈਜ਼ੀ ਆ ਉਹ ਟੈਸਟ ਅਕੂਪੇਸ਼ਨਲ ਇੰਗਲਿਸ਼ ਟੈਸਟ ਦਿੱਤਾ ਹੋਇਆ, ਤੁਸੀਂ ਉਹ ਦੇ ਕੇ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਇਵੇਂ ਜਿਹੜੇ ਮੋਟਰ ਮਕੈਨਿਕ ਆ ਉਹ ਭੱਜਦੇ ਨੇ ਜੀ ਹੱਥ ਕਾਲੇ ਕਰਨ ਤੋਂ, ਕਹਿੰਦੇ ਸਾਨੂੰ ਜੋਬ ਰੈਡੀ ਟੈਸਟ ਬਹੁਤ ਔਖਾ ਲੱਗਦਾ, ਉਹ ਆ ਕੇ ਲੈਂਦੇ ਆ। ਪਰ ਮੈਂ ਕਹੂੰਗਾ ਵੀ ਉਹੋ ਜਿਹੀਆਂ ਪੜ੍ਹਾਈਆਂ ਕਰੋ ਜਿਹੜੀਆਂ ਤੁਹਾਨੂੰ ਲੌਂਗ ਟਰਮ ਵਿੱਚ ਕੰਮ ਵੀ ਆਉਣ ਤੇ ਤੁਸੀਂ ਉਹਦੇ ਵਿੱਚ ਪੱਕੇ ਵੀ ਸੌਖੇ ਹੋਵੇ। ਸਾਰੀਆਂ ਉਹ ਨੇ ਜੀ ਜਿਨ੍ਹਾਂ ਦੇ ਵਿੱਚ ਆਰਾਮ ਨਾਲ ਪੀ ਆਰ ਹੁੰਦੀ ਹੈ 2-4 ਮਹੀਨਿਆਂ ਚ।
ਦੇਖੋ ਰੋਕੀ ਭਾਈ, ਮੈਂ ਇੱਥੇ ਇੱਕ ਗੱਲ ਕਹਿਣੀ ਚਾਹੂੰਗਾ ਵੀ ਸਾਡਾ ਨਾ ਜਿਹੜਾ ਦੋਹਰਾ ਮਾਪਦੰਡ ਆ ਉਹ ਕਿਤੇ ਆੜੇ ਆਉਂਦਾ। ਜੇ ਅਸੀਂ ਤਾਂ ਜਿਹੜਾ ਕੰਮ ਕਰਨਾ ਤਾਂ ਆਪਦੀ ਮਰਜ਼ੀ ਨਾਲ ਕਰੀਏ, ਜੇ ਦੂਜੇ ਕੋਈ ਸਾਡੀ ਮਰਜ਼ੀ ਦੇ ਖਿਲਾਫ਼ ਕਰਦਾ ਤਾਂ ਉਹ ਮਾੜੇ ਆ। ਹੁਣ ਤੁਸੀਂ ਫੇਸਬੁੱਕ ਤੇ ਦੇਖੋਗੇ ਹਰ ਦੂਜਾ ਬੰਦਾ ਗਾਲਾਂ ਲਿਖ ਰਿਹਾ, ਬੰਦਾ ਚੰਗਾ ਬੋਲ ਰਿਹਾ, ਫਰਸਟ੍ਰੇਸ਼ਨ ਆਉਣੀ ਲਾਜ਼ਮੀ ਆ। ਜਿਹੜਾ ਬੰਦਾ ਮੰਨ ਲੈਂਦੇ 5-7 ਸਾਲਾਂ ਦਾ ਇੱਥੇ ਉਲਝਿਆ ਹੋਇਆ ਵੀਜ਼ੇ 'ਚ ਤੇ ਹੋ ਸਕਦਾ, ਪਰ ਉਹਦੇ ਪਿੱਛੇ ਪਹਿਲਾਂ ਆਪਾਂ ਤਾਂ ਪੜਚੋਲਣੇ ਚਾਹੀਦਾ ਨਾ ਸਾਨੂੰ ਵੀ ਜੇ ਅਸੀਂ ਆਏ ਮੋਟਰ ਮਕੈਨਿਕ ਦੇ ਤੌਰ ਤੇ ਆ ਉਹ ਕਰ ਰਹੇ ਹਾਂ, ਚਲਾਈ ਟੈਕਸੀ ਜਾਂਦੇ ਹਾਂ, ਆਏ ਅਸੀਂ ਬੇਕਰੀ ਦੇ ਤੌਰ ਦਿੱਤਾ ਕਰੀ ਅਸੀਂ ਕੁਛ ਹੋਰ ਜਾਂਦੇ ਹਾਂ, ਤਾਂ ਸਾਨੂੰ ਉਹ ਚੀਜ਼ਾਂ ਨਤੀਜੇ ਤਾਂ ਭੁਗਤਣੇ ਪੈਣੇ ਸੀ ਤੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਸੀਗਾ। ਪਰ ਇਹ ਅਸੀਂ ਚਾਹੁੰਦੇ ਹਾਂ ਵੀ ਸਰਕਾਰਾਂ ਅੱਖਾਂ ਮੀਚ ਕੇ ਬੈਠੀਆਂ ਰਹਿਣ, ਐਂ ਮੂਰਖ ਬਣੇ ਕਰੀ ਜਾਣ ਜਿਵੇਂ ਪਾਸਟ ਦੇ ਵਿੱਚ ਹੁੰਦੇ ਰਹੇ ਆ, ਤੇ ਬਸ ਅਸੀਂ ਆਪਦੇ ਪੱਕੇ ਹੋਈ ਜਾਈਏ। ਇਹ ਨਾ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ। ਤਕਰੀਬਨ 2007-08 ਦੇ ਵਿੱਚ ਮੇਰਾ ਲਿਖਿਆ ਆਰਟੀਕਲ ਸੀ ਜਿਹਦੇ ਚ ਮੈਂ ਇਹ ਗੱਲ ਕਹੀ ਸੀ ਵੀ ਸਹੀ ਬੰਦੇ ਲਈ ਆਸਟ੍ਰੇਲੀਆ ਚ ਸਦਾ ਹੀ ਸਵਾਗਤ ਆ, ਸਦਾ ਹੀ ਸਵਾਗਤ ਆਸਟ੍ਰੇਲੀਆ ਦੇ ਵਿੱਚ, ਕਦੇ ਵੀ ਉਹਨੂੰ ਰੋਕ ਨਹੀਂ ਹੈ, ਰੋਕ ਤਾਂ ਉਹਨਾਂ ਲਈ ਹੈ ਜਿਹੜੇ ਗਲਤ ਆ। ਹੁਣ ਤੁਸੀਂ ਆਪਣੇ ਤੇ ਢਾਲ ਕੇ ਦੇਖੋ, ਸਾਡੇ ਘਰ ਦੇ ਵਿੱਚ ਕੋਈ ਗਲਤ ਤਰੀਕੇ ਨਾਲ ਕੁਛ ਸਪੈਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕੀ ਅਸੀਂ ਅਲਾਓ ਕਰਾਂਗੇ ਉਹਨੂੰ? ਸੋ ਇਹ ਕੁਝ ਗੱਲਾਂ ਸੋਚਣੀਆਂ ਪੈਣੀਆਂ। ਰੋਕੀ ਜੀ, ਆਪਾਂ ਅੱਗੇ ਵਧਣ ਤੋਂ ਬਾਅਦ ਪਹਿਲਾਂ ਨਾ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸਵਾਲ ਆ ਰਹੇ ਆ ਤੇ ਮੈਂ ਛੇਤੀ ਛੇਤੀ ਉਹਨਾਂ ਚੋਂ ਇੱਕ ਇੱਕ ਕਰਕੇ ਆਪਾਂ ਸਵਾਲ ਵੀ ਲੈਣੇ ਆ, ਨਾਲ ਨਾਲ ਆਪਾਂ ਆਪਣੀ ਵੀ ਗੱਲਬਾਤ ਸੁਣਾਉਣੀ ਆ। ਮੈਂ ਪਹਿਲਾਂ ਪਹਿਲਾਂ ਸ਼ੁਰੂ ਚ ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਤੋਂ ਜੁੜੇ ਸਨ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਗੁਰਿੰਦਰ ਚਹਿਲ ਜੁੜੇ ਸਨ ਸਾਡੇ ਨਾਲ, ਉਹਨਾਂ ਨੇ ਫੋਟੋ ਭੇਜੀ ਹੈ, ਕਹਿੰਦੇ ਉਹਨਾਂ ਨੇ ਇੱਕ ਬੜੀ ਹਾਸੋਹੀਣੀ ਫੋਟੋ ਭੇਜੀ ਹੈ ਜੀ, ਕਹਿੰਦੇ ਪਾਣੀ ਦੀ ਟੈਂਕੀ ਨਾ ਹੌਕਿੰਸ ਦਾ ਕੁੱਕਰ ਬਣਾ ਰੱਖਿਆ। ਪੰਜਾਬ ਚ ਅੱਗੇ ਜਹਾਜ਼ ਤਾਂ ਬਣਾਉਂਦੇ ਹੁੰਦੇ ਸੀ ਤੇ ਹੁਣ ਹੌਕਿੰਸ ਦਾ ਕੁੱਕਰ ਲਾ ਰੱਖਿਆ ਤੇ ਕਹਿੰਦੇ ਸਾਡੇ ਪਿੰਡ ਦੀ ਸਬਜ਼ੀ ਕਹਿੰਦੇ ਇੱਥੇ ਬਣਦੀ ਹੈ ਜੀ। ਸੋ ਕਿਆ ਬਾਤ ਆ ਜੀ, ਇਹ ਥੋੜੇ ਜਿਹੇ ਪਹਿਲਾਂ ਮੈਸੇਜ ਆਏ ਆ ਪਰ ਮੈਨੂੰ ਸਾਰੇ ਤਰਤੀਬ ਵਾਰ ਲੈਣੇ ਪੈਣੇ ਆ। ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਵੀ ਆਪਣੇ ਪਿੰਡ ਦਾ ਜਿਹੜੇ ਦਰਸ਼ਨ ਕਰਾਏ ਆ। ਸੋ ਬਹੁਤ ਮਿਹਰਬਾਨੀ ਜੀ, ਤੁਹਾਡੇ ਪਿੰਡ ਦੇ ਦਰਸ਼ਨ ਕਰ ਲਏ ਅਸੀਂ ਹਾਂਗਕਾਂਗ ਦੇ। ਤੇ ਗੁਰਸੇਵਕ ਮਾਂਗਟ ਸਿਡਨੀ ਤੋਂ ਜੁੜੇ ਆ ਜੀ ਤੇ ਇਹਨਾਂ ਨੇ ਸਵਾਲ ਕੀਤਾ ਜੀ, ਕਹਿੰਦੇ ਭਾਜੀ ਕਹਿੰਦੇ ਮੇਰੇ ਕੋਲ ਆਲਰੇਡੀ 457 ਵੀਜ਼ਾ ਹੈਗਾ, ਮੈਂ 2 ਸਾਲ ਬਾਅਦ PR ਲਈ ਫਾਈਲ ਲਾਉਣੀ ਆ ਤੇ ਮੈਨੂੰ ਵੀ ਕੋਈ ਫਰਕ ਪਊਗਾ 2 ਸਾਲ ਬਾਅਦ? ਧੰਨਵਾਦ। ਸੋ ਇਹ ਦੱਸਿਓ ਜੀ, ਗੁਰਸੇਵਕ ਸਿੰਘ ਮਾਂਗਟ ਹੋਰਾਂ ਦੇ ਕੋਲ ਆਲਰੇਡੀ 457 ਹੈਗਾ।
ਹਾਂਜੀ
ਜੀ,
ਹੁਣ ਇੱਥੇ ਹੁਣ ਆਪਾਂ ਨੂੰ ਇਹ ਨੀ ਕਲੀਅਰ ਜੀ, ਇੱਥੇ ਡੇਟਸ ਕੰਮ ਕਰਦੀਆਂ ਨੇ ਜੀ। ਜੇ ਤਾਂ ਉਹਨਾਂ ਨੇ PR ਲਾਉਣੀ ਹੈ 1 ਜੁਲਾਈ 2017 ਤੋਂ ਪਹਿਲਾਂ, ਫਿਰ ਤਾਂ ਉਹ ਲਾ ਸਕਦੇ ਆ, ਕੋਈ ਫਰਕ ਨੀ ਪਊਗਾ ਜੀ। ਪਰ ਜੇ ਉਹਨਾਂ ਨੇ 1 ਜੁਲਾਈ 2017 ਤੋਂ ਬਾਅਦ PR ਪਾਉਣੀ ਆ ਤਾਂ ਉਹਨਾਂ ਨੂੰ IELTS ਤੋਂ 6 ਇੰਚ ਲੈਣੇ ਪੈਣੇ ਨੇ ਜੀ, ਪਹਿਲੀ ਗੱਲ
ਜੀ।
ਉਸ ਤੋਂ ਪਰ ਜੇ ਉਹਨਾਂ ਦਾ ਵੀ ਉਹਨਾਂ ਨੇ PR ਪਾਉਣੀ ਹੈ ਮਾਰਚ 2018 ਤੋਂ ਬਾਅਦ, ਫੇਰ ਜੇ ਤਾਂ ਉਹਨਾਂ ਦੀ ਅਕੂਪੇਸ਼ਨ MLT SSL ਤੇ ਹੈਗੀ ਹੈ ਜੀ, ਫਿਰ ਤਾਂ ਉਹ ਪਾ ਸਕਦੇ ਆ, ਅਦਰਵਾਈਜ਼ PR ਲਈ ਐਲੀਜੀਬਲ ਨਹੀਂ ਹੋਣਗੇ ਜੀ, ਸੋਰੀ ਟੂ ਸੇ। ਪਰ ਮੈਂ ਆਸ ਕਰਦਾ ਵੀ ਉਹਨਾਂ ਦੀ ਜਿਹੜੀ ਅਕੂਪੇਸ਼ਨ ਉਹ MLT SSL ਤੇ ਹੋਊਗੀ, ਤੇ ਉਹ 6 ਇੰਚ ਵੀ ਲੈ ਲੈਣਗੇ ਤੇ ਇੱਥੇ ਪੱਕੇ ਹੋਣਗੇ ਤੇ ਸਾਡੇ ਕੋਲ ਰਹਿਣਗੇ ਤੇ ਸਾਡੇ ਨਾਲ ਗੱਲ ਕਰਦੇ ਰਹਿਣਗੇ ਇੱਦਾਂ ਹੀ।
ਸੋ ਉਹਨਾਂ ਨੇ ਬਾਅਦ ਚ ਲਾਉਣੀ, ਉਹਨਾਂ ਨੇ ਮੈਸੇਜ ਕੀਤਾ ਜੀ, ਕਹਿੰਦੇ ਲਾਉਣੀ ਤਾਂ ਬਾਅਦ ਚ ਹੀ ਆ ਤੇ ਮੇਰੇ ਕੋਲ ਕਹਿੰਦੇ 6.5 ਇੰਚ ਨੇ। ਸੋ ਫੇਰ ਤੁਹਾਨੂੰ ਕਾਹਦਾ ਡਰ ਮੰਗਟ
ਸਾਹਿਬ? 6.5 ਇੰਚ ਆਉਂਦੇ, ਜੇ ਥੋੜੀ ਜਿਹੀ ਮਿਹਨਤ ਕਰੇ ਤਾਂ 7 ਇੰਚ ਵੀ ਲੈ ਜਾ ਸਕਦੇ ਆ
ਜੀ।
ਫੇਰ ਤੁਹਾਨੂੰ PR ਲਈ ਵੇਟ ਕਰਨ ਦੀ ਲੋੜ ਨੀ, ਤੁਸੀਂ ਸਿੱਧੀ ਇੰਡੀਪੈਂਡੈਂਟ PR ਅਪਲਾਈ ਕਰ ਸਕਦੇ ਹੋ 189 ਜਾਂ 190 ਤੇ। ਉਹਦੇ ਲਈ ਜਿਹੜੀਆਂ ਲਿਸਟਾਂ ਨੇ ਹਜੇ ਤੱਕ ਜਿਹੜਾ 457 ਵੀਜ਼ਾ ਇੰਪੈਕਟ ਨਹੀਂ ਹੋਇਆ ਇਹ ਮਾਰਚ 2018 ਤੱਕ ਤੁਹਾਡੇ ਕੋਲੇ ਚਾਂਸ ਹੈਗੇ ਆ ਪਰ ਮੈਨੂੰ ਲੱਗਦਾ ਜਿੱਦਾਂ ਡਿਪਾਰਟਮੈਂਟ ਚੱਲ ਰਿਹਾ ਹੋ ਸਕਦਾ ਇਨ ਫਿਊਚਰ ਇਹ ਗਾਈਡਲਾਈਨ ਥੋੜੀਆਂ ਬਹੁਤੀਆਂ ਹੋਰ ਚੇਂਜ ਇਹਨਾਂ ਦੇ ਵਿੱਚ ਰੱਦੋ ਬਦਲ ਹੋ ਸਕਦੀ ਹੈ
ਜੀ 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 ਤੇ ਉਹਨਾਂ ਨੇ ਅੱਗੇ ਐਡ ਆਨ ਕੀਤਾ ਜੀ ਕਹਿੰਦੇ ਮੈਂ ICT ਚ ਕੰਪਿਊਟਰ ਸਪੋਰਟ ਆਫਿਸਰ ਹਾਂ ਸੋ ਇਹ ਚੈੱਕ ਕਰਨੀ ਪੈਣੀ ਹੈ ਇੱਕ ਆਕੂਪੇਸ਼ਨ ਵੀ ਆਉਂਦਾ ਜਾਂ ਨਹੀਂ ਆਉਂਦਾ ਵਿੱਚ
ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਜੀ ਬਾਰਡਰ DIBP ਦੀ ਸਾਈਟ ਤੇ ਜਾਣ border.gov.au MLTSSL ਸਰਚ ਕਰਨ ਉਹ ਲਿਸਟ ਦੇਖਣ ਜੇ ਉਹਦੇ ਉੱਪਰ ਉਹਨਾਂ ਦੀ ਲਿਸਟ ਹੈਗੀ ਆ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪਊਗਾ ਜੇ ਉਹ ਮਾਰਚ 2018 ਤੋਂ ਬਾਅਦ ਵੀ PR ਪਾ ਸਕਦੇ ਆ
ਜੀ 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 ਸੋ ਬਹੁਤ ਮਿਹਰਬਾਨੀ ਆਪਣੇ ਮੰਗਤ ਸਾਹਿਬ ਤੁਸੀਂ ਤੁਹਾਨੂੰ ਲੱਗਦਾ ਵੀ ਜਿਹੜੀਆਂ ਗੱਲਾਂ ਮੈਨੂੰ ਲੱਗਦਾ ਬਹੁਤ ਕਲੀਅਰ ਹੋ ਗਈਆਂ ਤੇ ਬਾਈ ਹੋਰਾਂ ਨੇ ਤੁਹਾਨੂੰ ਦੱਸਤੀਆਂ ਬਾਕੀ ਥੋੜੀ ਜਿਹੀ ਆਪ ਖੇਚਲ ਕਰੋ ਸਤੀ ਸਿੰਘ ਕੌਫ ਸਰਵਰ ਤੋਂ ਜੁੜੇ ਆ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਮੇਰਾ ਸਵਾਲ ਹੈ ਕਿ ਮੇਰੀ ਫਾਈਲ 31 ਦਸੰਬਰ ਨੂੰ ਲੱਗੀ ਹੋਈ ਆ 457 ਦੀ ਤੇ ਮੇਰਾ ਵੀਜ਼ਾ 15 ਮਾਰਚ ਨੂੰ ਫਿਨਿਸ਼ ਹੋ ਗਿਆ ਮੇਰੀ ਅਜੇ ਨੋਮੀਨੇਸ਼ਨ ਨਹੀਂ ਆਈ ਤੇ ਮੈਂ ਹਾਰਟੀਕਲਚਰ ਚ ਅਪਲਾਈ ਕੀਤਾ ਹੋਇਆ ਹੈ ਕੀ ਮੇਰੇ ਕੇਸ ਵਿੱਚ ਵੀ ਕੋਈ ਚੇਂਜ ਆਊਗਾ
ਦੇਖੋ ਜੀ ਰੀਜਨਲ ਏਰੀਆ ਦੇ ਵਿੱਚ ਨੇ ਪਹਿਲਾਂ ਤਾਂ ਜਿਹੜੇ ਕੌਫ ਸਰਵਰ ਨੇ ਹਨਾ ਉਹਨਾਂ ਦੇ ਲਈ ਇੱਕ ਅਟੈਚਮੈਂਟ ਬੀ ਆ ਜੀ ਜੇ ਉਹ ਬਾਰਡਰ ਵਾਲੀ ਸਾਈਟ ਤੇ ਜਾਣਗੇ ਉਹਦੇ ਵਿੱਚ 24 ਆਕੂਪੇਸ਼ਨ ਨੇ ਉਹ ਫਾਰਮਿੰਗ ਦੇ ਨਾਲ ਰਿਲੇਟਡ ਹੀ ਆ ਜੇ ਤਾਂ ਉਹਨਾਂ ਦੀ ਆਕੂਪੇਸ਼ਨ ਉਹ 24 ਦੇ ਵਿੱਚੋਂ ਆ ਜਾਂ MLTSSL ਦੇ ਵਿੱਚੋਂ ਆ ਤਾਂ ਕੋਈ ਫਰਕ ਨੀ ਪਊਗਾ ਜੀ ਉਹਨਾਂ ਨੂੰ 4 ਸਾਲ ਦਾ ਵੀਜ਼ਾ ਮਿਲੂਗਾ ਤੇ 3 ਸਾਲ ਬਾਅਦ ਉਹ PR ਅਪਲਾਈ ਕਰ ਸਕਦੇ ਆ ਪਰ ਜੇ ਉਹਨਾਂ ਦੀ ਆਕੂਪੇਸ਼ਨ ਇਹਨਾਂ ਚੋਂ ਕਿਸੇ ਵੀ ਲਿਸਟ ਦੇ ਉੱਪਰ ਨਹੀਂ ਹੈਗੀ ਤਾਂ ਫਿਰ ਉਹ ਜਾਂ ਤਾਂ ਰਿਫੰਡ ਲੈ ਸਕਦੇ ਨੇ ਜੀ ਨਹੀਂ ਫਿਰ ਅਨਫੋਰਚੂਨੇਟਲੀ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਜਾਊਗਾ ਜੋ ਕੁਛ ਨਹੀਂ ਕਰਨਗੇ ਪਰ ਜੇ ਰੀਜਨਲ ਆਸਟ੍ਰੇਲੀਆ ਲਈ ਉਹ 24 ਆਕੂਪੇਸ਼ਨ ਚ ਆਉਂਦੀ ਹੈ ਅਟੈਚਮੈਂਟ ਵੀਜ਼ਾ ਤਾਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਨੂੰ ਵੀਜ਼ਾ ਮਿਲੂਗਾ ਜੀ
ਸੋ ਬਿਲਕੁਲ ਜੀ ਸਤੀ ਬਾਈ ਤੁਸੀਂ ਜਾ ਕੇ ਬਾਰਡਰ ਸਿਕਿਉਰਿਟੀ ਦੀ ਜਿਹੜੀ ਗਵਰਨਮੈਂਟ ਦੀ ਸਾਈਟ ਆ ਉਹਦੇ ਤੇ ਜਾ ਕੇ ਪਲੀਜ਼ ਆਪਣੀ ਲਿਸਟ ਚੈੱਕ ਕਰ ਲਓ ਜੀ ਤੇ ਉਸ ਤੋਂ ਬਾਅਦ ਸਾਡੇ ਨਾਲ ਰਣਜੀਤ ਸਿੰਘ ਔਲਖ ਜੁੜਿਆ ਜੀ ਮੈਲਬਨ ਤੋਂ ਕਹਿੰਦੇ ਗੁੱਡ ਮਾਰਨਿੰਗ ਸਰ ਤੇ ਇਟਸ ਰਣਜੀਤ ਹੇਅਰ ਆਈ ਅਪਲਾਈ 186 ਵੀਜ਼ਾ ਇਟਸ ਆਲਰੇਡੀ 9 ਮੰਥ ਨਾਓ ਮਾਈ ਕੁਐਸਚਨ ਇਜ਼ ਇਫ ਦੇ ਟੇਕ ਮੋਰ ਦੈਨ 12 ਮੰਥਸ ਦੇ ਕੈਨ ਆਸਕ ਅਬਾਊਟ ਮੈਡੀਕਲ ਅਗੇਨ ਐਂਡ PCC ਥੈਂਕਸ ਇਹ ਪੁੱਛਣਾ ਚਾਹੁੰਦੇ ਹੈ
ਹਾਂਜੀ ਜੀ ਹੁਣ ਇਹ ਵਧੀਆ ਸਵਾਲ ਆ ਜੀ ਪਹਿਲੀ ਗੱਲ ਤਾਂ ਜੀ 9 ਮਹੀਨੇ ਤੋਂ ਵੱਧ ਦਾ ਟਾਈਮ ਲੱਗਦਾ ਜੀ ਜਿਹੜਾ ਹੁਣ ਇਹਨਾਂ ਨੇ ਗੱਲ ਕੀਤੀ ਹੈ PCC ਤੇ ਮੈਡੀਕਲ ਦੀ ਇਹ ਡਿਪੈਂਡ ਕਰਦਾ ਜੀ ਕੇਸ ਆਫੀਸਰ ਤੇ ਮੋਸਟ ਲਾਈਕਲੀ ਤਾਂ 12 ਮਹੀਨੇ ਬਾਅਦ ਇਹ ਦੋਨੇ ਚੀਜ਼ਾਂ ਐਕਸਪਾਇਰ ਹੋ ਜਾਂਦੀਆਂ ਨੇ ਤੇ ਕੇਸ ਆਫੀਸਰ ਦੁਬਾਰਾ ਮੰਗਦਾ ਪੁਲਿਸ ਕਲੀਅਰੈਂਸ ਵੀ ਤੇ ਮੈਡੀਕਲ ਵੀ ਪਰ ਕਈ ਕੇਸ ਆਫੀਸਰ ਏਦਾਂ ਵੀ ਹੁੰਦੇ ਜਿਵੇਂ 1-2 ਦਿਨ ਟੱਪਦੇ ਆ ਤਾਂ ਪਹਿਲਾਂ ਵਾਲਾ ਹੀ ਕੰਸਿਡਰ ਕਰਕੇ ਵੀਜ਼ਾ ਜਿਹੜਾ ਉਹ ਡਿਸੀਜਨ ਦੇ ਦਿੰਦੇ ਆ ਹਾਂਜੀ
ਸੋ ਇਹ ਤਾਂ ਡਿਪੈਂਡ ਔਨ ਕੇਸ ਆਫੀਸਰ ਸੋ ਅੱਗੇ ਸਾਡੇ ਨਾਲ ਜੁੜਿਆ ਜੀ ਧਣੀ ਸਾਹਿਬ ਤੇ ਧਣੀ ਸਾਹਿਬ ਕਹਿੰਦੇ ਜੀ ਗੁੱਡ ਮਾਰਨਿੰਗ ਬੁਲਾ ਰਹੇ ਆ ਭਾਜੀ ਤੇ ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਨਵਤੇਜ ਭਾਜੀ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇਮੀਗ੍ਰੇਸ਼ਨ ਬਾਰੇ ਅਸੀਂ ਬੈਚਲਰ ਆਫ ਨੈਟਵਰਕਿੰਗ ਡਿਗਰੀ ਲਾਸਟ ਸਮੈਸਟਰ ਚ ਈ ਚਾ ਹੁਣ ਇਹ ਦੱਸੋ ਇਸ ਤੋਂ ਬਾਅਦ ਕੀ ਕਰਨਾ ਪੈਣਾ ਈਅਰ ਕਰਨਾ ਪੈਣਾ ਜਾਂ ਨਹੀਂ ਗੋਟ 7 ਈਚ ਪ੍ਰੋਫੈਸ਼ਨਲ ਈਅਰ ਕਰਨਾ ਪੈਣਾ ਕਿ ਨਹੀਂ ਆਈ ਗੋਟ 7 ਈਚ ਉਹਨਾਂ ਨੇ 7 ਬੈਂਡ ਆਲਰੇਡੀ ਲਏ ਹੋਏ ਆ
ਹਾਂਜੀ ਹੁਣ ਇਹਦੇ ਵਿੱਚ ਵਧੀਆ ਕੁਐਸਚਨ ਆ ਜੀ ਥੋੜਾ ਜਿਹਾ ਹਟਵਾਂ ਕੁਐਸਚਨ ਆ ਜੀ ਮੈਂ ਵਧੀਆ ਇਸ ਗੱਲ ਨੂੰ ਆਪਾਂ ਜਦੋਂ ਇਹਦਾ ਆਨਸਰ ਕਰਾਂਗੇ ਤਾਂ ਬਹੁਤ ਸਾਰੇ ਹੋਰ ਸਰੋਤਿਆਂ ਨੂੰ ਵੀ ਕਲੀਅਰ ਹੋ ਜਾਊਗਾ ਦੇਖੋ ਜੀ ਧਨੀ ਸਾਹਿਬ ਨੇ ਮੈਂ ਨਾਮ ਨੀ ਮੇਰੇ ਜਦੋਂ ਮੈਂ ਮਾਫੀ ਚਾਹੂੰਗਾ ਪਹਿਲਾਂ ਤਾਂ ਬਹੁਤ ਵਧੀਆ ਸਵਾਲ ਕੀਤਾ ਜੀ ਇਹਨਾਂ ਨੇ ਧੰਨਵਾਦ ਹਾਂਜੀ ਧਨੀ ਸਾਹਿਬ ਦੇਖੋ ਜੀ ਤੁਹਾਨੂੰ MTSSL ਦੇ ਉੱਪਰੋਂ ਲਿਸਟ ਦੇ ਵਿੱਚੋਂ ਕੋਈ ਵੀ ਆਕੂਪੇਸ਼ਨ ਨੋਮੀਨੇਟ ਕਰਨੀ ਪੈਣੀ ਆ ਤੁਹਾਡੀ ਸਟੱਡੀ ਦੇ ਅਕੋਰਡਿੰਗ ਤੁਹਾਡੀ ਸਟੱਡੀ ਬੈਚਲਰ ਆਫ ਨੈਟਵਰਕਿੰਗ ਹੈ ਜੀ ਉਹਦੇ ਅਕੋਰਡਿੰਗ ਤੁਸੀਂ ਕੋਈ ਵੀ ਕੰਪਿਊਟਰ ਰਿਲੇਟਡ ਆਕੂਪੇਸ਼ਨ ਨੋਮੀਨੇਟ ਕਰੋਗੇ MTSSL ਤੇ ਚਾਹੀਦੀ ਹੈ ਹੁਣ ਤੁਹਾਨੂੰ ਉਹਦੇ ਲਈ 60 ਪੁਆਇੰਟ ਪੂਰੇ ਕਰਨੇ ਪੈਣੇ ਆ ਏਜ ਦੇ ਪੁਆਇੰਟ ਮਿਲਦੇ ਆ ਜੀ ਐਜੂਕੇਸ਼ਨ ਦੇ ਪੁਆਇੰਟ ਮਿਲਦੇ ਆ ਇੰਗਲਿਸ਼ ਦੇ ਪੁਆਇੰਟ ਮਿਲਦੇ ਆ ਪਰ ਜਿਹੜੀਆਂ ਜ਼ਿਆਦਾਤਰ ਕੰਪਿਊਟਰ ਰਿਲੇਟਡ ਜਾਂ ਅਕਾਊਂਟਿੰਗ ਵਾਲੀਆਂ ਆਕੂਪੇਸ਼ਨ ਨੇ ਉਹਨਾਂ ਲਈ 60 ਪੁਆਇੰਟਾਂ ਤੇ ਗੱਲ ਬਣਦੀ ਨੀ 65 ਤੇ 70 ਪੁਆਇੰਟ ਕਰਨੇ ਪੈਂਦੇ ਆ ਜੇ ਤਾਂ ਤੁਹਾਡੇ ਪੁਆਇੰਟ 65 ਹੁੰਦੇ ਆ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਲੌਜ ਕਰ ਦੋ ਇੰਡੀਪੈਂਡੈਂਟ ਸਕਿੱਲਡ ਵੀਜ਼ੇ ਲਈ ਤਾਂ ਤੁਹਾਨੂੰ ਇਨਵੀਟੇਸ਼ਨ ਆਊਗਾ ਵੀ ਜਦੋਂ ਇਨਵੀਟੇਸ਼ਨ ਆਊਗਾ ਫਿਰ ਤੁਸੀਂ 60 ਦਿਨਾਂ ਦੇ ਵਿੱਚ ਵਿੱਚ ਆਪਣਾ ਇੰਡੀਪੈਂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਇਹਦੇ ਲਈ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ, ਤੁਸੀਂ 65 ਤੋਂ 70 ਪੁਆਇੰਟ ਪੂਰੇ ਕਰਨੇ ਆ। ਮੈਨੂੰ ਲੱਗਦਾ ਜਿੱਦਾਂ ਦਾ ਤੁਸੀਂ ਦੱਸਿਆ 15 ਪੁਆਇੰਟ ਤੁਹਾਨੂੰ ਡਿਗਰੀ ਦੇ ਮਿਲਣੇ ਆ, 10 ਪੁਆਇੰਟ ਤੁਹਾਨੂੰ ਇੰਗਲਿਸ਼ ਦੇ ਮਿਲਣੇ ਆ, ਜੇ ਤੁਹਾਡੀ ਏਜ ਸਹੀ ਆ ਤਾਂ 30 ਪੁਆਇੰਟ ਉਹਦੇ ਮਿਲਣੇ ਆ, ਜਿੱਥੇ ਪੜ੍ਹੇ ਹੋ 5 ਪੁਆਇੰਟ ਐਜੂਕੇਸ਼ਨ ਦੇ ਆਸਟ੍ਰੇਲੀਅਨ ਦੇ, ਜੇ ਰੀਜਨਲ ਏਰੀਆ ਚ ਪੜ੍ਹੇ ਹੋ ਤਾਂ 5 ਪੁਆਇੰਟ ਉਹਦੇ, ਜੇ ਕੋਈ ਤੁਹਾਨੂੰ ਸਟੇਟ ਨੋਮੀਨੇਟ ਕਰ ਦਿੰਦਾ ਤਾਂ 10 ਪੁਆਇੰਟ ਉਧਰੋਂ ਮਿਲ ਸਕਦੇ। ਮਤਲਬ ਕਿ ਓਵਰਆਲ ਮੈਨੂੰ ਲੱਗਦਾ ਤੁਹਾਡੀ ਪੀ ਆਰ ਹੋਜੂਗੀ ਜੀ, ਕਿਉਂਕਿ ਤੁਹਾਡੀ ਇੰਗਲਿਸ਼ ਬਹੁਤ ਚੰਗੀ ਆ। ਤੋ ਇਸੇ ਕਰਕੇ ਮੈਂ ਹੋਰ ਇੰਗਲਿਸ਼ ਤੇ ਧਿਆਨ ਦਿਓ।
ਮੈਂ ਇੱਥੇ ਹੋਰ ਐਡ ਆਨ ਕਰਦੇ ਆ ਜੀ ਤੁਹਾਨੂੰ, ਧਨੀ ਸਾਹਿਬ ਆਪਣੇ ਨਾਮ ਵਾਂਗ ਸੱਚੀ ਮੁੱਚੀ ਧਨੀ ਨੀ ਹੈਗਾ ਜੀ, ਪੈਸਾ ਟਕਾ ਤਾਂ ਉਹਨਾਂ ਕੋਲ ਵੀ ਮਿੰਟੂ ਬਰਾੜ ਜਿੰਨਾ ਹੀ ਆ, ਵਿਚਾਰਾਂ ਦੇ ਧਨੀ ਆ ਜੀ ਇਹ ਧਨੀ ਸਾਹਿਬ ਸਾਡੇ। ਸੋ ਬਹੁਤ ਮਿਹਰਬਾਨੀ ਧਨੀ ਬਾਈ, ਤੁਸੀਂ ਮੈਨੂੰ ਲੱਗਦਾ ਆਪਣੀ ਗੱਲ ਤੋਂ ਸੰਤੁਸ਼ਟ ਹੋ ਗਏ ਹੋਵੋਗੇ ਬਾਈ ਰੋਕੀ ਭਾਜੀ ਦੀ ਗੱਲ ਤੋਂ। ਬਰਿੰਦਰ ਚੀਮਾ ਜੀ 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 ਬਰਿੰਦਰ ਚੀਮਾ ਜੁੜਿਆ ਜੀ ਸਾਡੇ ਨਾਲ, ਕਹਿੰਦੇ ਹੈਲੋ ਵੀਰ ਜੀ ਸਤਿ ਸ੍ਰੀ ਅਕਾਲ। ਵੀਰ ਜੀ ਦੱਸਣਾ ਇਹ ਆਲਰੇਡੀ 457 ਤੇ ਪਰ ਅਸੀਂ ਆਲਰੇਡੀ 457 ਤੇ ਆ, ਅਸੀਂ ਜੂਨ ਵਿਚ ਪੀ ਆਰ ਪਾਉਣੀ ਆ, ਅਸੀਂ ਰੀਜਨਲ ਏਰੀਆ ਵਿਚ ਵੀ ਰੀਜਨਲ ਏਰੀਆ ਚ ਸਾਨੂੰ 6 ਇੰਚ ਜ਼ਰੂਰੀ ਆ, ਨਰਸਰੀ ਪਰਸਨ ਟੂ ਤੋਂ ਸਪੋਂਸਰ ਆ।
ਅੱਛਾ ਜੀ ਨਰਸਰੀ ਪਰ ਜੇ ਤਾਂ ਇਹਨਾਂ ਨੇ ਜੂਨ ਤੱਕ ਪਾਉਣੀ ਆ ਜੀ, ਹਜੇ ਤਾਂ ਗਾਈਡਲਾਈਨ ਕੋਈ ਨੀ ਆਈ ਆ, ਮੇਰਾ ਖਿਆਲ ਆ ਇਹ ਪਾ ਸਕਦੇ ਜੀ ਪੀ ਆਰ। ਪਰ
ਜੀ
ਮੈਂ ਜਿੱਦਾਂ ਪਹਿਲਾਂ ਕਿਹਾ ਸੀ ਰੱਦੋ ਬਦਲ ਹੋ ਸਕਦੀ ਆ, ਉਹ ਕਹਿ ਸਕਦੇ ਆ ਵੀ ਜਿਹੜੀ ਤੁਹਾਡੀ ਆਕੂਪੇਸ਼ਨ ਉਹ MLT SSL ਜਾਂ ST SSL ਤੇ ਹੋਊਗੀ ਤਾਂ ਹੀ ਤੁਸੀਂ ਪੀ ਆਰ ਪਾ ਸਕਦੇ ਹੋਵੋਗੇ ਆਫਟਰ ਜੁਲਾਈ। ਪਰ ਹਜੇ ਤੱਕ ਜਿਹੜੇ ਲੋਕ 457 ਵੀਜ਼ਾ ਤੇ ਹੈਗੇ ਨੇ ਜਾਂ ਜਿਨ੍ਹਾਂ ਨੇ 457 ਤੋਂ ਪਰਮਾਨੈਂਟ ਪਾਈ ਹੋਈ ਆ, ਉਹਨਾਂ ਨੂੰ ਫਰਕ ਨਹੀਂ ਪੈਣਾ ਜਿਹੜੀ ਅੱਜ ਤੱਕ ਦੀ ਅਨਾਊਂਸਮੈਂਟ ਆ। ਸੋ ਮੈਂ ਦੱਸਣਾ ਚਾਹੂੰਗਾ ਵੀ ਹਜੇ ਤੱਕ ਤੁਸੀਂ ਸੇਫ ਹੋ, ਜਦੋਂ ਤੁਸੀਂ ਐਲੀਜੀਬਲ ਹੁੰਦੇ ਹੋ ਨਾਲ ਦੀ ਨਾਲ ਪੀ ਆਰ ਪਾਓ ਜੀ।
ਜੀ 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 ਸੋ ਮੈਂ ਅਗਲੇ ਸਰੋਤਿਆਂ ਦੇ ਜਾਣ ਤੋਂ ਪਹਿਲਾਂ ਇੱਥੇ ਦੱਸ ਦਿਆਂ ਜੀ ਵੀ ਨਵਜੋਤ ਭਾਜੀ ਜਾਂ ਰੌਕੀ ਭਾਜੀ ਸਾਡੇ ਐਡਲੇਡ ਦੇ ਵਿੱਚ ਰਹਿੰਦੇ ਆ ਜੀ, ਤੇ ਪ੍ਰੋਫੈਸ਼ਨਲ ਤੌਰ ਦੇ ਉੱਤੇ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦੇ, ਇਹ ਤਾਂ ਸਿਰਫ ਇੱਕ ਸ਼ੌਕ ਦੇ ਤੌਰ ਦੇ ਉੱਤੇ ਕੰਮ ਇਹਨਾਂ ਨੇ ਕੀਤਾ ਹੋਇਆ ਤੇ ਕਰਦੇ ਆ, ਤੇ ਨਹੀਂ ਤਾਂ ਇੱਕ ਆਪ ਖੁਦ ਇੰਜੀਨੀਅਰ ਆ ਤੇ ਕਈ ਵਾਰੀ ਬੰਦੇ ਨੂੰ ਸ਼ੌਂਕ ਨਹੀਂ ਹੁੰਦਾ ਵੀ ਦੇਖਣ ਦਾ ਵੀ ਕੀ ਹੈਗਾ, ਤੇ ਉਹ ਕਰਦੇ ਕਰਾਉਂਦੇ ਇੱਕ ਵਕੀਲ ਬਣ ਗਿਆ ਜੀ ਸ਼ੌਂਕ ਦੇ ਤਰਤ ਤੇ। ਪਰ ਅੱਜ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਹੇ ਆ। ਇੱਧਰ ਮੇਰੇ ਨਾਲ ਜਸਪਾਲ ਸੰਧੂ ਵੀ ਜੁੜ ਰਹੇ ਸੀ, ਮੈਂ ਕੋਸ਼ਿਸ਼ ਉਹਨਾਂ ਨੂੰ ਵੀ ਕੀਤੀ ਸੀ ਪਹਿਲਾਂ ਲੈਣ ਦੀ, ਜਿਹੜੇ ਕਿ 5 ਬੈਟਰ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਦਾ ਜਿਹੜਾ ਉਹ ਬਿਜ਼ਨਸ ਚਲਾਉਂਦੇ ਆ ਤੇ ਸਾਡੇ ਰੇਡੀਓ ਨਾਲ ਕਾਫੀ ਚਿਰਾਂ ਤੋਂ ਜੁੜੇ ਹੋਏ ਆ ਤੇ ਕਾਫੀ ਵੇਲੇ ਸਵੇਲੇ ਖੜਦੇ ਆ। ਸੋ ਜੇ ਤੁਸੀਂ ਬ੍ਰਿਸਬਨ ਏਰੀਆ ਚ ਰਹਿੰਦੇ ਹੋ ਜਾਂ ਕਿਤੇ ਵੀ ਰਹਿੰਦੇ ਹੋ ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ, ਉਹ ਵੀ ਤੁਹਾਨੂੰ ਇਸ ਰਾਹ ਪਾਉਣਗੇ। ਪਰ ਫਿਲਹਾਲ ਆਪਾਂ ਇੰਨੇ ਕੁ ਸਵਾਲ ਆਏ ਹੋਏ ਆ ਰੋਕੀ ਬਾਈ, ਜਿਹੜੇ ਮੈਨੂੰ ਲੱਗਦਾ ਅੱਜ ਪ੍ਰੋਗਰਾਮ ਦੇ ਵਿੱਚ ਦੇਣੇ ਨਾਮੁਮਕਿਨ ਆ, ਪਰ ਕੋਸ਼ਿਸ਼ ਕਰਦੇ ਆ ਆਪਣੇ ਅਗਲੇ ਆਉਣ ਵਾਲੇ ਅੱਧੇ ਘੰਟੇ ਚ ਵੱਧ ਤੋਂ ਵੱਧ ਸਵਾਲ ਕਵਰ ਕਰਦੇ।
ਗੁਰਸੇਵਕ
ਮੰਗ ਢੋਰਾ ਨੇ ਜੀ 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 ਗੁਰਸੇਵਕ ਮੰਗ ਢੋਰਾ ਨੇ ਧੰਨਵਾਦ ਕੀਤਾ ਜੀ, ਤੇ ਇੰਦਰ ਦੁਬਲੀ ਕੇਂਸ ਤੋਂ ਜੁੜੇ ਆ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਕਹਿੰਦੇ ਬਰਾੜ ਸਾਹਿਬ। ਨਰਸ ਇੱਕ ਸਵਾਲ ਹੈ ਜੀ, ਕਹਿੰਦੇ ਜਿਨ੍ਹਾਂ ਨੂੰ 457 ਵੀਜ਼ੇ ਤੇ 1 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਉਹਨਾਂ ਲਈ ਕੀ ਰੂਲ ਨੇ। ਮੇਰੇ ਇੱਕ ਫਰੈਂਡ ਪਿਛਲੇ 1 ਸਾਲ 9 ਮਹੀਨੇ ਤੋਂ 457 ਤੇ ਹੈ ਐਜ਼ ਏ ਕੁੱਕ ਕੇਂਸ ਦੇ ਵਿੱਚ।
ਫਿਲਹਾਲ ਤਾਂ ਜੀ ਜਿਹੜੇ ਲੋਕ ਆਲਰੇਡੀ 457 ਵੀਜ਼ੇ ਤੇ ਜੀ ਉਹਨਾਂ ਨੂੰ ਇਸ ਡਿਸੀਜਨ ਨਾਲ ਇੰਪੈਕਟ ਨਹੀਂ ਪਿਆ। ਪਰ ਜੇ ਕੋਈ ਵੀ ਐਪਲੀਕੈਂਟ ਜਾਂ ਵੀਜ਼ਾ ਹੋਲਡਰ ਮਾਰਚ 2018 ਟੱਪ ਜਾਂਦਾ 457 ਤੋਂ ਤਾਂ ਉਹਦੀ ਆਕੂਪੇਸ਼ਨ ਪੀ ਆਰ ਪਾਉਣ ਲਈ MLT SSL ਤੇ ਹੋਣੀ ਲਾਜ਼ਮੀ ਹੈ ਤੇ ਉਹਨੂੰ 3 ਸਾਲ ਦਾ ਐਕਸਪੀਰੀਅੰਸ ਹੋਣਾ ਵੀ ਜ਼ਰੂਰੀ ਹੈ ਜਦੋਂ ਉਹਨੇ ਪੀ ਆਰ ਪਾਉਣੀ ਹੈ। ਇਹ ਮਾਰਚ 2018 ਤੋਂ ਬਾਅਦ ਦੀਆਂ ਗੱਲਾਂ ਨੇ। ਹਾਂਜੀ ਜੇ ਉਸ ਤੋਂ ਪਹਿਲਾਂ ਪਾਉਣੀ ਆ ਤਾਂ ਉਹ ਪਾ ਸਕਦੇ ਨੇ। ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹੂੰਗਾ ਬਰਾੜ ਦਾ, ਕਈ ਮੈਨੂੰ ਕੱਲ ਕਾਲਾਂ ਆਈਆਂ ਕੁਛ, ਕਈ ਲੋਕ ਨਾ ਤੇਜ਼ੀ ਦੇ ਵਿੱਚ ਆ ਕੇ ਐਜ ਆ ਰੈਸਟੋਰੈਂਟ ਮੈਨੇਜਰ ਜਾਂ ਰਿਟੇਲ ਮੈਨੇਜਰ 187 ਐਪਲੀਕੇਸ਼ਨ ਆ, ਕਈ ਏਜੰਟ ਕਹੀ ਜਾਂਦੇ ਆ ਵੀ ਪਾ ਦੋ ਤੁਸੀਂ ਹਜੇ ਸੇਫ ਹੋ ਕਿਉਂਕਿ ਉਹਨਾਂ ਦੀ ਆਕੂਪੇਸ਼ਨ ST SSL ਦੇ ਆ। ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਵੀ ਜੇ ਤਾਂ ਤੁਸੀਂ ਜੈਨੂਅਨ ਹੋ, $2,000-4,000 ਫੀਸ ਹੀ ਦੇਣੀ ਆ ਫੇਰ ਤਾਂ ਪਾ ਦਿਓ। ਪਰ ਜੇ ਕਿਤੇ ਪੈਸੇ ਦੇ ਕੇ $50,000-60,000 ਖਰਚ ਕੇ ਕੰਮ ਕਰਨਾ ਇਹ ਨਹੀਂ ਪਤਾ ਆਉਣ ਵਾਲੇ ਸਮੇਂ ਚ ਮਾਰਚ ਚ ਉਹ ਕਹਿ ਦੇਣ ਵੀ ਜਿਨ੍ਹਾਂ ਦੇ ਆਹ ਲਿਸਟ ਦੇ ਉੱਪਰ ਅਕੂਪੇਸ਼ਨ ਦੇ ਵਿੱਚ ਪੀ ਆਰ ਪਾਈ ਹੋਈ ਆ ਉਹ ਆਪਣੀ ਐਪਲੀਕੇਸ਼ਨ ਵਾਪਸ ਕਰ ਲਓ, ਜਿਵੇਂ ਹੁਣ ਉਹ 457 ਵੀਜ਼ੇ ਲਈ ਕਹਿ ਰਹੇ ਆ। ਇਸ ਕਰਕੇ ਪੈਸੇ ਦੇ ਕੇ ਕੋਈ ਕੰਮ ਨੀ ਕਰਨਾ, ਆਪਣੇ ਲੋਕ ਸ਼ਾਰਟਕੱਟ ਨੂੰ ਛੇਤੀ ਭੱਜਦੇ ਆ। ਮੈਂ ਬਾਰ ਬਾਰ ਕਹਿੰਦਾ ਵੀ ਜੈਨੂਅਨ ਕੰਮ ਕਰੋ, ਜੇ ਤੁਹਾਡੇ ਕੋਲ ਜੈਨੂਅਨ ਇੰਪਲਾਇਰ ਹੈਗਾ ਫੇਰ ਟਰਾਈ ਕਰ ਲਿਓ, ਅਦਰਵਾਈਜ਼ ਪੈਸੇ ਦੇ ਕੇ ਐਸ ਐਟ ਪ੍ਰੈਜੈਂਟ ਆਰ ਐਸ ਐਮ ਐਸ ਰੈਸਟੋਰੈਂਟ ਰਿਲੇਟਡ ਬਿਜ਼ਨਸ ਲਈ ਨਹੀਂ ਪਾਉਣੀ।
ਹਾਂਜੀ, ਸੋ ਸਬਰ ਸੰਤੋਖ ਹੀ ਚੰਗਾ ਹੁੰਦਾ, ਕਈ ਵਾਰੀ ਕਾਹਲੀ ਦੇ ਵਿੱਚ ਵੀ ਸਟੈਪ ਮਾੜਾ ਹੋ ਜਾਂਦਾ ਹੁੰਦਾ। ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਜੁੜਿਆ ਜੀ ਬ੍ਰਿਸਬਨ ਤੋਂ, ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਜਾਣਕਾਰੀ ਵਾਲਾ ਹੈ ਜੀ। ਬਰਾੜ ਸਾਹਿਬ ਮੇਰਾ ਕੁਐਸਚਨ ਹੈ ਕਿ ਜਿਹੜਾ ਪੀ ਆਰ ਹੈ ਤੇ ਉਹਨੂੰ ਸਿਟੀਜ਼ਨ ਲਈ ਵੀ ਇੰਗਲਿਸ਼ ਟੈਸਟ ਦੀ ਜ਼ਰੂਰਤ ਹੈ? ਬਿਲਕੁਲ ਜੀ, ਅਸੀਂ ਅਗਲੇ ਸਵਾਲ ਇਹ ਕਹਾਂਗੇ, ਤੁਹਾਡਾ ਸਵਾਲ ਕਿਹੜਾ ਸੀ, ਇਹ 457 ਨੂੰ ਨਵੇਠ ਲਈ, ਉਦੋਂ ਬਾਅਦ ਇਸ ਮਸਲੇ ਨੂੰ ਜ਼ਰੂਰ ਚੱਕਾਂਗੇ ਸੀ। ਤੇ ਸੱਤੀ ਬਾਈ ਫੇਰ ਜੁੜੇ ਆ ਕੌਪਸਾਵਰ ਤੋਂ, ਉਹਨਾਂ ਨੇ ਕਿਹਾ ਕੈਨ ਯੂ ਪਲੀਜ਼ ਸੈਂਡ ਮੀ ਵੈਬ ਨੇਮ। ਬਿਲਕੁਲ ਜੀ, ਵੈਬਸਾਈਟ ਦਾ ਨੇਮ ਬੜਾ ਸੌਖਾ, ਜਿਹੜੀ ਅੱਗੇ imi.gov.au ਸੀ, ਹੁਣ ਬਾਰਡਰ ਸਿਕਿਉਰਿਟੀ, ਮੈਨੂੰ ਲੱਗਦਾ ਪੂਰਾ ਹੀ ਹੈ ਨਾ ਜੀ,
border.gov.au ਨਹੀਂ border.gov.au
ਜੀ, ਬਿਲਕੁਲ ਜੀ, ਬੜਾ ਸੌਖਾ ਨਾ, ਤੇ ਤੁਸੀਂ ਹੁਣ ਇਹਦੇ ਤੇ ਜਾ ਸਕਦੇ ਹੋ। ਅੱਗੇ ਸਾਡੇ ਨਾਲ ਜੁੜੇ ਆ ਜੀ ਹਰਮਨਪ੍ਰੀਤ ਸਿੰਘ ਚਾਂਦੀ, ਤੇ ਉਹਨਾਂ ਨੇ ਕਿਹਾ ਜੀ ਭਾਜੀ ਰਜਿਸਟਰਡ ਨਰਸ ਲਈ ਉਹੀ ਪੁਰਾਣਾ ਰੂਲ ਹੈ 7 ਚ ਲੋ ਐਂਡ ਪੀਰ ਅਪਲਾਈ ਕਰੋ, ਜਾਂ ਕੋਈ ਹੋਰ ਨਵਾਂ ਰੂਲ ਆਇਆ? ਸਟੱਡੀ ਕੰਪਲੀਟ ਇਨ ਫਰਵਰੀ 2018 ਐਂਡ ਪੀ ਟੀ ਈ ਐਗਜ਼ਾਮ ਦੇ ਸਕੋਰ ਚੱਲੂਗਾ, ਇਹ ਉਹਨਾਂ ਨੇ ਪੁੱਛਿਆ ਜੀ।
ਦੇਖੋ ਜੀ, ਪੀ ਟੀ ਵੀ ਚੱਲੂਗਾ, ਓ ਈ ਟੀ ਅਕੂਪੇਸ਼ਨ ਇੰਗਲਿਸ਼ ਟੈਸਟ ਵੀ ਚੱਲੂਗਾ ਜੀ, ਆਈਲੈਟਸ ਵੀ ਚੱਲੂਗਾ, ਟੋਫਲ ਵੀ ਚੱਲੂਗਾ, ਇੱਕ ਹੋਰ ਐਗਜ਼ਾਮ ਹੁੰਦਾ ਸੀ ਏ ਈ, ਉਹਨੂੰ ਕਹਿੰਦੇ ਕੈਂਬਰੇਜ ਇੰਗਲਿਸ਼ ਐਪਟੀਚਿਊਡ ਐਗਜ਼ਾਮ, ਉਹ ਵੀ ਚੱਲੂਗਾ। ਤੁਸੀਂ ਸੇਫ ਹੋ ਜੀ, ਬਸ ਮਿਹਨਤ ਕਰੋ, ਓ ਈ ਟੀ ਬੀ ਏਚ ਆਈਲੈਟਸ 7 ਈਚ ਦੇ ਇਕੁਇਵਲੈਂਟ ਤੁਸੀਂ ਇੰਗਲਿਸ਼ ਦਾ ਸਕੋਰ ਲੈਣਾ, ਬਾਕੀ ਕੰਮ ਤੁਹਾਡਾ ਸਿਲਿੰਗ ਗੌਰਮੈਂਟ ਨੇ ਆਪੇ ਹੀ ਕਰਨਾ।
ਜੀ ਜੀ ਜੀ, ਸਹੀ ਬੰਦਿਆਂ ਨੂੰ ਤਾਂ ਆਸਟ੍ਰੇਲੀਆ ਗੌਰਮੈਂਟ ਅੜਿੱਕੀ ਜਾਂਦੀ ਆ, ਉਹ ਤਾਂ ਹੱਥ ਖੋਲੀ ਬੈਠੀ ਆ। ਤੁਸੀਂ ਜੈਨੂਨ ਕੰਮ ਵਾਲੇ ਆਓ ਤਾਂ ਸਹੀ ਇੱਥੇ। ਤੇ ਅੰਮ੍ਰਿਤ ਗੁਰਾਇਆ ਨੇ ਵੀ ਨਰਸਿੰਗ ਬਾਰੇ ਪੁੱਛਿਆ ਸੀ, ਵੈਸੇ ਤਾਂ ਅੰਮ੍ਰਿਤ ਜੀ ਨਰਸਿੰਗ ਬਾਰੇ ਦੱਸਤਾ ਪਹਿਲਾਂ ਹੀ ਵੀ 16,000 ਚਾਹੀਦੀਆਂ ਤੇ 2500 ਹੀ ਉਹਨਾਂ ਕੋਲੇ ਹੈ, ਤਾਂ ਜੇ ਤੁਸੀਂ ਸ਼ਰਤਾਂ ਕਲੀਅਰ ਕਰਦੇ ਹੋ ਤਾਂ ਮੈਨੂੰ ਨੀ ਲੱਗਦਾ ਵੀ ਨਰਸਿੰਗ ਦੇ ਵਿੱਚ ਕੋਈ ਦਿੱਕਤ ਆਊ ਜਾਂ ਹੋਰ ਕੁਛ ਐਡ ਆਨ ਕਰਨਾ ਚਾਹੋਗੇ? ਰੋਕੀ ਭਾਜੀ,
ਇੱਥੇ ਮੈਂ ਬਰਾੜ ਸਾਹਿਬ ਐਡ ਕਰਨਾ ਚਾਹੂੰਗਾ, ਕੱਲੀਆਂ ਨਰਸਾਂ ਇੱਥੋਂ ਹੀ ਨੀ ਆਪਾਂ ਨੂੰ ਚਾਹੀਦੀਆਂ, ਜਿਨ੍ਹਾਂ ਦੇ ਰਿਸ਼ਤੇਦਾਰ ਮਿੱਤਰ ਇੰਡੀਆ ਤੋਂ BSc ਕੀਤੀ ਹੈ ਜੀ, ਉਹ ਵੀ ਕੰਟੈਕਟ ਕਰ ਸਕਦੇ ਆ। ਮੈਂ ਘੱਟੋ ਘੱਟ 10 ਮਿੱਤਰ ਦੋਸਤ ਇਹੋ ਜਿਹੇ ਨੇ ਜਿਹੜੇ ਇੰਡੀਆ ਤੋਂ BSc ਨਰਸਿੰਗ ਕਰਕੇ ਇੱਥੇ ਪੱਕੇ ਆਏ ਆ ਤੇ ਜੋਬਾਂ ਕਰਦੇ ਨੇ
ਜੀ ਜੀ,
ਇੰਡੀਆ ਤੋਂ ਵੀ ਉਹੀ ਰੂਲ ਨੇ, ਸਿਰਫ 3 ਮਹੀਨੇ ਦਾ ਬ੍ਰਿਜਿੰਗ ਕੋਰਸ ਕਰਨਾ ਪੈਂਦਾ
ਜੀ।
ਹਾਂਜੀ,
ਸੋ ਬਹੁਤ ਖੂਬ ਜੀ, ਬਹੁਤ ਚਾਂਸਸ ਆ ਜੀ ਇਸ ਕੰਮ ਦੇ ਵਿੱਚ, ਤੇ ਇੱਥੇ ਆ ਕੇ ਪੈਸੇ ਵੀ ਸੋਹਣੇ ਆ, ਇਹ ਵੀ ਗੱਲ ਮੰਨਣੀ ਪਊ, ਬਹੁਤ ਸੋਹਣੇ ਸੋਹਣੇ ਪੈਕੇਜ ਜਿਹੜੇ ਨਰਸਿੰਗ ਦੇ ਵਿੱਚ ਮਿਲਦੇ ਆ। ਤੇ ਗੁਰਸੇਵਕ ਮੰਗ ਇੱਕ ਵਾਰੀ ਫੇਰ ਜੁੜਿਆ ਜੀ, ਕਹਿੰਦੀ ਭਾਜੀ ਮੇਰਾ ਅਕੂਪੇਸ਼ਨ ਨਹੀਂ ਲੱਭਦੀ MLTSS ਤੇ, ਲੱਗਦਾ ਕੈਨੇਡਾ ਹੀ ਜਾਣਾ ਪੈਣਾ ਹੁਣ ਤਾਂ। ਨਹੀਂ ਨਹੀਂ, ਐਡੀ ਗੱਲ ਨਹੀਂ, ਤੁਸੀਂ ਕੋਈ ਨੀ, ਪ੍ਰੋਗਰਾਮ ਤੋਂ ਬਾਅਦ ਡਾਇਰੈਕਟ ਕਾਲ ਕਰਕੇ ਵੀ ਹੋਰ ਪਹਿਲਾਂ ਬਰੀਕੀ ਨਾਲ ਸਾਰੀ ਚੀਜ਼ ਦੇਖਿਓ, ਕਾਲ ਨਾਲ ਕੋਈ ਵੀ ਕੰਮ ਕਰਨ ਦੇ ਵਾਇਦੇ ਨਹੀਂ ਹੁੰਦੇ। ਹਾਂ, ਕੋਸ਼ਿਸ਼ ਕਰੋ ਤੁਸੀਂ ਗੱਲਬਾਤ ਕਰਕੇ ਦੇਖੋ, ਜੇ ਤੁਹਾਡੇ ਕੋਲ ਤੁਸੀਂ 7 ਈਚ ਵੀ ਲੈ ਸਕਦੇ ਹੋ, ਹੋਰ ਬਹੁਤ ਸਾਰੀਆਂ ਆਪਸ਼ਨ ਆਏਗਾ, ਕੈਨੇਡਾ ਦੀ ਆਪਸ਼ਨ ਅਖੀਰਲੀ ਆਪਸ਼ਨ ਹੋਣੀ ਚਾਹੀਦੀ ਆ। ਸੋ ਇਸ ਤੋਂ ਬਾਅਦ ਸਾਡੇ ਨਾਲ ਫੇਰ ਧਨੀ ਸਾਹਿਬ ਜੁੜੇ ਆ, ਕਹਿੰਦੇ ਜੀ ਮੇਰਾ ਸਵਾਲ ਹੈ ਕਿ ਉਹਨੇ 27 ਏਜ ਆਪਣੀ ਐਂਡ ਆਪਣਾ ਨੰਬਰ ਵੀ ਸੈਂਡ ਕਰਿਓ ਜੀ, 1 ਮੰਥ ਰਹਿ ਗਿਆ ਸਟੱਡੀ ਨੂੰ ਭਾਜੀ। ਸੋ ਬਿਲਕੁਲ ਜੀ, ਕੋਈ ਨੀ, ਤੁਹਾਨੂੰ ਨੰਬਰ ਭੇਜ ਦਿਆਂਗੇ, ਤੇ 27 ਸਾਲ ਉਮਰ ਹਜੇ ਤੁਸੀਂ ਚੜ੍ਹਦੀ ਜਵਾਨੀ ਚੋਂ ਜੀ, ਤਾਂ ਫਿਰ ਹਜੇ ਕੋਈ ਡਰ
ਲੱਗਿਆ
ਹਾਂਜੀ ਹਾਂਜੀ। ਇੱਧਰ ਈਮੇਲ ਦੇ ਜ਼ਰੀਏ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਆ ਜੀ ਸਾਡੇ ਨਾਲ, ਅਮਨਦੀਪ ਗਿੱਲ ਜੁੜੇ ਸਨ, ਤੇ ਉਹਨਾਂ ਨੇ ਇੱਕ ਹੋਰ ਇਸ਼ੂ ਕਿਹਾ ਜੀ, ਕੈਨ ਯੂ ਪਲੀਜ਼ ਹੈਵ ਏ ਪ੍ਰੋਗਰਾਮ ਔਨ ਆਸਟ੍ਰੇਲੀਅਨ ਵੂਮਨਸ ਰਾਈਟ ਆਫ ਮੈਟਰਨਿਟੀ ਲੀਵ ਐਂਡ ਪ੍ਰੋਗਰਾਮ ਫਾਰ ਨਿਊ ਪੇਰੈਂਟਸ, ਹਾਓ ਦੇ ਕੈਨ ਪ੍ਰਿਪੇਅਰ ਐਂਡ ਆਰਗਨਾਈਜ਼ ਦੈਮ ਸੈਲਫ ਡਿਊਰਿੰਗ ਦਾ ਟਾਈਮ, ਸਪੈਸ਼ਲੀ ਇਫ ਦੇ ਆਰ ਹੈਵਿੰਗ ਫਸਟ ਚਾਈਲਡ। ਥੈਂਕਸ ਮਨਦੀਪ ਗਿੱਲ। ਬਿਲਕੁਲ ਜੀ, ਅਸੀਂ ਪਹਿਲਾਂ ਬਹੁਤ ਸਾਰੇ ਪ੍ਰੋਗਰਾਮ ਇਸ ਵਿਸ਼ੇ ਤੇ ਕੀਤੇ ਆ, ਪਰ ਕੋਈ ਗੱਲ ਨਹੀਂ ਜੀ, ਇਸ ਵਿਸ਼ੇ ਤੇ ਆਪਾਂ ਅਗਲਾ ਪ੍ਰੋਗਰਾਮ ਰੱਖ ਲਾਂਗੇ। ਤੇ ਅੱਗੇ ਸਾਡੇ ਨਾਲ ਗਗਨ ਕੌਰ ਜੁੜੇ ਆ, ਉਹ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਸਾਡੀ ਲਾਸਟ ਈਅਰ ਨਵੰਬਰ ਚ ਪੀ ਆਰ ਆਈ ਸੀ 457 ਤੇ, 2 साल कंप्लीट करने तो बाद हुण 6 महीने हो गए आ और मेरे हसबेंड फुल टाइम ते पार्ट टाइम फुल टाइम तो पार्ट टाइम हो गए हुण जॉब ते इस दा कोई असर पै सकदा न्यू रूल्स ते न्यू रूल दे कारण सिटीजनशिप लैण च फ्यूचर च प्लीज दस्यो जी ਭੁਪਿੰਦਰ ਸਿੰਘ ਸੋਨੀ ਸਰਾਏ ਹੋਰਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਏਡਾ ਵਧੀਆ ਪ੍ਰੋਗਰਾਮ ਕਰਨ ਲਈ ਸੋ ਬਹੁਤ ਬਹੁਤ ਮਿਹਰਬਾਨੀ ਸੋਨੀ ਬਾਈ ਉਸ ਤੋਂ ਬਾਅਦ ਸਾਡੇ ਨਾਲ ਰਵਿੰਦਰ ਕੌਰ ਜੁੜੇ ਆ ਜੀ ਬ੍ਰਿਸਬਨ ਤੋਂ ਕਹਿੰਦੇ ਗੁਰਫਤਿਹ ਬਾਈ program is going good good talk regarding books and good motivational talk today I decide I will read books I am not sure which book I supposed to be read I want to write message in punjabi and don't know how can I do this thanks koi gal nahi ji tonu assi punjabi write karn layi bhi saukha ja software sarbji tonu bhej denge tusi punjabi ch bhi likh sakoge te kitabaan de mamle de vich bhi tonu bahut sariyan kitabaan assi zarur recommend karange ਤੇ ਜੇ ਲੋੜ ਪਈ ਤੁਹਾਨੂੰ ਭੇਜ ਵੀ ਦੇਵਾਂਗੇ ਤੇ ਨਹੀਂ ਤਾਂ ਨੇੜੇ ਦੀ ਲਾਇਬ੍ਰੇਰੀ ਚੋਂ ਵੀ ਤੁਸੀਂ ਕਿਤਾਬਾਂ ਇਸ਼ੂ ਕਰਕੇ ਪੜ੍ਹ ਸਕਦੇ ਹੋ ਇਹ ਰੋਕੀ ਜੀ ਅਸੀਂ ਸ਼ੁਰੂ ਚ ਨਾ ਕਿਤਾਬਾਂ ਦੇ ਵਿਸ਼ੇ ਤੇ ਗੱਲ ਕੀਤੀ ਸੀਗੀ ਤੇ ਉਹ
ਕੀਤੀ
ਹੈ ਜੀ ਕਿਉਂਕਿ ਇਸ ਵਾਰ ਤੁਸੀਂ ਦੇਖਿਆ ਵੀ ਆ ਵੀ ਮੇਲੇ ਚ ਕਿਤਾਬਾਂ ਦੇ ਉੱਤੇ ਸਭ ਤੋਂ ਵੱਧ ਰਸ ਸੀ ਤੇ ਸਾਡੇ ਸੁਖਵੰਤ ਸਿੰਘ ਜੁੜ ਚੁੱਕੇ ਆ ਜੀ 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 ਸੁਖਵੰਤ ਸਿੰਘ ਜੁੜ ਚੁੱਕੇ ਆ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਜਾਣਕਾਰੀ ਭਰਪੂਰ ਗੱਲਬਾਤ ਹੈ ਗੱਲ ਮੁਕਾ ਦਿੱਤੀ ਜਦੋਂ ਕਿਹਾ ਕਿ ਪੈਸੇ ਦੇ ਕੇ ਕੰਮ ਕਰਵਾਉਣ ਲਈ ਭੁੱਲ ਜਾਓ ਅੰਗਰੇਜ਼ੀ ਜ਼ਰੂਰੀ ਹੈ ਜੀ ਜੈਸਾ ਦੇਸ਼ ਵੈਸਾ ਭੇਸ ਬਿਲਕੁਲ ਸੁਖਵੰਤ ਬਾਈ ਦੇਖੋ ਅਸੀਂ ਤਾਂ ਖਰੀ ਗੱਲ ਕਰਦੇ ਹਾਂ ਤੇ ਖਰੀਆਂ ਗੱਲਾਂ ਹੋ ਸਕਦਾ ਹੱਡਾਂ ਤੇ ਵੱਜਣ ਕਿਸੇ ਦੇ ਪਰ ਐਂਡ ਆਫ ਦੇ ਡੇ ਜ਼ਰੂਰ ਲੋਕ ਕਹਿਣਗੇ ਬਾਈ ਰੌਕੀ ਤਾਂ ਉਦਾਂ ਹੀ ਕਹਿ ਗਏ ਸੀਗੇ ਰੇਡੀਓ ਤੇ ਜੇ ਉਦਾਂ ਹੀ ਮੰਨ ਲੈਂਦੇ ਤਾਂ ਚੰਗੇ ਰਹਿੰਦੇ ਸੋ ਇਹ ਧੰਨਵਾਦ ਇਹਨਾਂ ਦਾ ਸੁਖਵੰਤ ਬਾਈ ਹੋਰਾਂ ਦਾ ਸੋ ਅੱਗੇ ਅੱਗੇ ਸਾਡੇ ਨਾਲ ਜੁੜਿਆ ਜੀ ਰੇਖਾ ਬੈਂਸ Hi, I am doing professional accounting and I am finishing my study in this July. Could you tell me any option? So, ਇਹਨਾਂ ਨੇ option ਪੁੱਛੀ ਹੈ ਜੀ
ਹਾਂਜੀ ਹੁਣ ਮੈਂ ਅਕਾਊਂਟੈਂਟ ਲਈ ਵਧੀਆ ਕੁਐਸਚਨ ਹੈ ਜੀ ਮੈਂ ਆਪ ਵੀ ਦੱਸਣਾ ਚਾਹੁੰਦਾ ਸੀ ਜਿਹੜੇ ਅਕਾਊਂਟੈਂਟ ਨੇ ਜੀ ਇਹ ਇੱਕ ਹੌਟ ਐਜੂਕੇਸ਼ਨ ਆ ਕਿਉਂਕਿ ਇੰਡੀਆ ਦੇ ਵਿੱਚ ਨਾ ਬੀ ਕੌਮ ਵਾਲੇ ਸਟੂਡੈਂਟ ਇੱਥੇ ਬਹੁਤ ਆਏ ਨੇ ਮਾਸਟਰਸ ਦਾ ਪ੍ਰੋਫੈਸ਼ਨਲ ਅਕਾਊਂਟਿੰਗ ਕਰਨ ਜਾਂ ਬੁੱਕ ਕੀਪਿੰਗ ਕਰਨ ਅਨਫੋਰਚੁਨੇਟਲੀ ਜਿਹੜਾ ਅਕਾਊਂਟੈਂਟ ਦਾ ਕੋਟਾ ਉਹ ਇਸ ਸਾਲ ਲਈ ਪੂਰਾ ਹੋ ਚੁੱਕਿਆ ਬਰਾੜ ਸਾਹਿਬ 70 ਪੁਆਇੰਟਾਂ ਵਾਲੇ ਨੂੰ ਇਨਵੀਟੇਸ਼ਨ ਆਉਂਦਾ ਤੁਹਾਡੇ ਪੁਆਇੰਟ ਟੈਸਟ ਦੇ ਉੱਪਰ 70 ਪੁਆਇੰਟ ਪੂਰੇ ਹੋਣੇ ਚਾਹੀਦੇ ਆ ਐਜੂਕੇਸ਼ਨ ਏਜ ਆਸਟ੍ਰੇਲੀਅਨ ਐਜੂਕੇਸ਼ਨ ਇੰਗਲਿਸ਼ ਲੈਂਗੁਏਜ ਦੇ ਪੁਆਇੰਟ ਨੇ ਜੇ ਤੁਹਾਡੇ ਪੁਆਇੰਟ 65 ਬਣਦੇ ਆ ਤਾਂ ਤੁਸੀਂ ਇੱਕ ਸਾਲ ਦਾ ਪ੍ਰੋਫੈਸ਼ਨਲ ਈਅਰ ਕਰਕੇ 70 ਕਰ ਸਕਦੇ ਹੋ ਜੀ ਪਰ ਅਨਫੋਰਚੁਨੇਟਲੀ ਹੁਣ 1 ਜੁਲਾਈ 2017 ਤੋਂ ਬਾਅਦ ਖੁੱਲੂਗਾ ਜੀ ਅਗਲਾ ਕੋਟਾ ਨੈਕਸਟ ਈਅਰ ਲਈ ਤਾਂ ਉਹਨਾਂ ਨੂੰ 2500 ਅਕਾਊਂਟੈਂਟ ਚਾਹੀਦੇ ਹੁੰਦੇ ਆ ਉਸ ਤੋਂ ਪਹਿਲਾਂ ਤੁਸੀਂ ਆਪਦਾ ਜਿਹੜਾ ਵੀ ਕਾਗਜ਼ ਪੱਤਰ ਤਿਆਰ ਕਰਕੇ ਰੱਖੋ ਪੁਆਇੰਟ ਪੂਰੇ ਕਰਕੇ ਰੱਖੋ ਬਸ 1 ਜੁਲਾਈ ਨੂੰ EOI ਨਾਲ ਦੀ ਨਾਲ ਪਾ ਦਿਓ ਜੀ ਇਹ ਫਸਟ ਕਮ ਫਸਟ ਸਰਵ ਵਾਲਾ ਕੰਮ ਹੁੰਦਾ ਜੀ ਇਹਦੇ ਚ
ਜੀ 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 ਸੋ ਬੜਾ ਸਾਰੇ ਜਿੰਨੇ ਵੀ ਸੱਜਣ ਮਿੱਤਰ ਸਾਡੇ ਅਕਾਊਂਟਿੰਗ ਕਰ ਰਹੇ ਆ ਉਹਨਾਂ ਸਾਰਿਆਂ ਦਾ ਹੀ ਜਵਾਬ ਆ ਗਿਆ ਜੀ ਇਸ ਸਵਾਲ ਦੇ ਵਿੱਚ ਤੇ ਉਮੀਦ ਆ ਉਹਨਾਂ ਨੂੰ ਇਸ ਦਾ ਫਾਇਦਾ ਵੀ ਹੋਊਗਾ ਸੋ ਪਹਿਲਾਂ ਤਾਂ ਇੱਕ ਦਿਮਾਗ ਦੇ ਵਿੱਚ ਧਾਰਨਾ ਧਾਰ ਲਓ ਜੀ ਵੀ ਤੁਸੀਂ ਜੇ ਕਾਬਲ ਹੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਤੁਸੀਂ ਟਰਨ ਬੁੱਲ ਛੱਡ ਟਰਨ ਬੁੱਲ ਦਾ ਤੋਂ ਵੀ ਵੱਡੇ ਵਡੇਰੇ ਆ ਜਾਣ ਉਹ ਵੀ ਨਹੀਂ ਤੁਹਾਨੂੰ ਰੋਕ ਸਕਦੇ ਇੱਥੇ ਆਸਟ੍ਰੇਲੀਆ ਚ ਆਉਣ ਤੋਂ ਜੇ ਤੁਸੀਂ ਜੈਨੂਨ ਆ ਹਾਂ ਜੇ ਤੁਸੀਂ ਉਂਝ ਹੀ ਕਹੀ ਜਾਂਦੇ ਵੀ ਟਰਨ ਬੁੱਲ ਨੇ ਐਂ ਕਰਤਾ ਫਲਾਨੇ ਨੇ ਐਂ ਕਰਤਾ ਤਾਂ ਉਹਦੇ ਚ ਕਿਤੇ ਨਾ ਕਿਤੇ ਤੁਸੀਂ ਆਪਦਾ ਪੜਤਾਲ ਕੇ ਦੇਖੋ ਸੱਚ ਪੜਤਾਲ ਕੇ ਦੇਖੋ ਵੀ ਤੁਸੀਂ ਸਹੀ ਹੋ ਆਪਦੀ ਥਾਂ ਦੇ ਉੱਤੇ ਇਹ ਜ਼ਰੂਰ ਮੇਰੀ ਗੱਲ ਚਾਹੇ ਤੁਹਾਡੇ ਕੌੜੀ ਲੱਗੇ ਪਰ ਇਹ ਗੱਲ ਮੰਨਣੀ ਪੈਣੀ ਆ ਇਹ ਸੱਚਾਈ ਆ ਸੱਚ ਨੂੰ ਕਿਤੇ ਵੀ ਕੋਈ ਨਹੀਂ ਰੋਕ ਸਕਦਾ ਸੋ ਅੱਗੇ ਸਾਡੇ ਨਾਲ ਕੁਲਵਿੰਦਰ ਢਿੱਲੋਂ ਜੁੜਿਆ ਜੀ ਮਿੰਟੂ ਜੀ ਮੇਰੇ ਫਰੈਂਡ ਨੇ ਰੀਜਨਲ ਏਰੀਏ ਚ ਹੇਅਰ ਡਰੈਸਰ ਚ RSMS ਪਾਉਣੀ ਆ ਉਹਦੇ ਚ ਕੀ ਚੇਂਜਸ ਆਈਆਂ ਥੈਂਕਸ ਕਹਿੰਦੇ ਜੀ ਉਹਨਾਂ ਨੇ ਨਾ ਓਰੀਜਨਲ ਏਰੀਆ ਚ ਹੇਅਰ ਡਰੈਸਰ ਦਾ ਪਾਉਣਾ ਜੀ RSMS ਕੀ ਉਹਨਾਂ ਨੂੰ ਫੈਕਟ
ਤੁਸੀਂ ਆਪਣੀ ਲਿਸਟ ਚੈੱਕ ਕਰੋ ਜੀ ਹਾਂਜੀ MLT SSL ਤੇ STSL ਚੈੱਕ ਕਰੋ ਜੇ ਤਾਂ ਉਹਨਾਂ ਦੀ ਲਿਸਟ ਦੇ ਉੱਪਰ ਹੇਅਰ ਡਰੈਸਿੰਗ ਆਕੂਪੇਸ਼ਨ ਹੈਗੀ ਆ ਜੀ ਫੇਰ ਉਹ ਪਾ ਸਕਦੇ ਆ ਪਰ RSMS ਪਾਉਣ ਲਈ 6 ਇੰਚ ਆਈਲਟਸ ਚੋਂ ਚਾਹੀਦੇ ਆ ਜੀ ਉਹ ਪਹਿਲਾਂ ਵੀ ਚਾਹੀਦੇ ਸੀ ਲਿਸਟ ਤੇ ਜੇ ਤੁਹਾਡੀ ਉਹਨਾਂ ਦੀ ਆਕੂਪੇਸ਼ਨ ਹੈਗੀ ਆ ਤਾਂ ਉਹ ਪਾ ਸਕਦੇ ਆ ਜੀ ਅਦਰਵਾਈਜ਼ ਨਹੀਂ ਫਿਰ ਉਹਨਾਂ ਨੂੰ ਕੋਈ ਆਪਣਾ ਆਪ ਨੂੰ ਇੰਪਰੂਵ ਕਰਨਾ ਪੈਣਾ ਕਿਸੇ ਪਾਸੇ
ਹਾਂਜੀ ਸੋ ਅੱਗੇ ਜਿਹੜੇ ਆ ਜੀ ਸਾਡੇ ਨਾਲ ਗੁਰਪਿੰਦਰ ਤੇ ਉਹ ਕਹਿੰਦੇ ਜੀ ਉਹਨਾਂ ਨੇ ਵੀ RSM ਪਾਉਣਾ ਚਾਹੁੰਦੇ ਆ ਮਾਰਚ 2018 ਤੋਂ ਪਹਿਲਾਂ ਉਸ ਲਈ ਕੀ ਚੇਂਜਸ ਆ ਥੈਂਕਸ ਮੈਨੂੰ ਲਗਦਾ ਉਹਨਾਂ ਦਾ ਵੀ ਇਸੇ ਜਵਾਬ ਜਵਾਬ ਆ ਗਿਆ ਜੀ
ਸਵਾਲ ਸੇਮ ਹੈ ਮੈਂ ਦੁਬਾਰਾ ਫੇਰ ਰਿਪੀਟ ਕਰਨਾ ਚਾਹੁੰਦਾ ਜੀ ਕੱਲ ਤੋਂ ਮਿੰਟ ਬਰਾੜ ਸਾਹਿਬ ਮੈਨੂੰ ਘੱਟੋ ਘੱਟ ਨਹੀਂ ਤਾਂ 40-50 ਕਾਲਾਂ ਇਹੀ ਆਈਆਂ ਨੇ ਵੀ ਅਸੀਂ ਆਰ ਐਸ ਐਮ ਐਸ ਪਾਉਣੀ ਆ ਕਿਉਂਕਿ ਥੋੜਾ ਜਿਹਾ ਚੱਕਰ ਹੁੰਦਾ ਹੁਣ ਆਪਣਾ ਕੰਮ ਪ੍ਰੋਫੈਸ਼ਨਲ ਹੈ ਨੀਗਾ ਆਪਾਂ ਗਲਤ ਕੰਮ ਤਾਂ ਕਦੇ ਵੀ ਪ੍ਰਮੋਟ ਨਹੀਂ ਕਰ ਸਕਦੇ ਕਿਉਂਕਿ ਜਮੀਰੀ ਇਜਾਜ਼ਤ ਨਹੀਂ ਉਹ ਹੁਣ ਆਪਣੇ ਪੰਜਾਬੀ ਨੂੰ ਆਦਤ ਹੁੰਦੀ ਆ ਘੁਮਾ ਕੇ ਜੇ ਪੁੱਛਣਗੇ ਮੈਂ ਪਾ ਸਕਦਾ ਪਰ ਪ੍ਰੋਬਲਮ ਇਹ ਹੁੰਦੀ ਉਹਨਾਂ ਨੇ ਕੋਈ ਟਾਈ ਅਪ ਕੀਤੀ ਹੁੰਦੀ ਹੈ ਗੰਢ ਧੁੱਪ ਕੀਤੀ ਹੁੰਦੀ ਹੈ ਪੈਸੇ ਦੇ ਕੇ ਕਿਸੇ ਇੰਪਲੋਇਰ ਦੇ ਨਾਲ ਵਿਗਨੋ ਆ ਜੀ ਪਾਇਓ ਨਾ ਕਿਤੇ ਇਹ ਨਾ ਹੋਵੇ ਮਾਰਚ 2018 ਚ ਕੋਈ 7,000 ਰੁਪਇਆ ਵੀ ਗਵਾ ਲਵੋ ਤੇ ਤੁਹਾਡੀ ਲਿਸਟ ਚੋਂ ਆਕੂਪੇਸ਼ਨ ਨਿਕਲ ਜਾਵੇ ਤੇ ਉਹ ਕਹਿੰਦੇ ਨੂੰ ਯਾਰ ਪੈਸੇ ਵਾਪਸ ਲੈ ਲਓ ਜਿਹੜਾ 2-4,000 ਆ ਤਾਂ 10% ਵੀ ਨੀ ਬਣਨਾ ਜੇ ਜੈਨੂਅਨ ਆ ਤਾਂ ਪਾ ਲਿਓ ਜੀ ਫਿਰ ਤਾਂ 2-4,000 ਡਾਲਰ ਦਾ ਹੀ ਰਿਸਕ ਆ ਦੂਜੇ ਲੋਟ ਨਾ ਪਾਇਓ ਹਾਂਜੀ
ਜੀ ਜੀ ਸੋ ਸਿੱਧੇ ਉਂਗਲ ਨਾਲ ਹੀ ਘਿਓ ਕੱਢਿਓ ਜੀ ਮੰਦੇਰ ਗਿੱਲ ਜੁੜਿਆ ਜੀ ਸਾਡੇ ਨਾਲ ਕਹਿੰਦੇ ਸਤਿ ਸ੍ਰੀ ਅਕਾਲ ਟੂ ਆਲ ਹਰਮਨ ਆਡੀਅੰਸ ਐਂਡ ਪ੍ਰੋਡਿਊਸਰਸ ਮਾਈ ਕੁਐਸਚਨ ਇਜ਼ ਦੈਟ ਆਈ ਐਮ ਅਪਲਾਈਂਗ ਫਾਰ ਆਰ ਐਸ ਐਮ ਐਸ ਵੀਜ਼ਾ ਐਜ਼ ਏ ਹੇਅਰ ਡਰੈਸਰ ਸੋ ਆਈ ਵਾਂਟ ਟੂ ਨੋ ਦੈਟ ਇਜ਼ ਆਈ ਐਮ ਐਲੀਜੀਬਲ ਟੂ ਅਪਲਾਈ ਫਾਰ ਦਿਸ ਵੀਜ਼ਾ ਪਲੀਜ਼ ਗਿਵ ਸਮ ਮੋਰ ਇਨਫੋਰਮੇਸ਼ਨ ਅਬਾਊਟ ਦਿਸ ਐਂਡ ਆਲਸੋ ਡੂ ਮਾਈ ਹਸਬੈਂਡ ਨੀਡ 6 ਇਨ ਈਚ ਐਜ਼ ਵੈਲ ਥੈਂਕਸ ਮਨਪ੍ਰੀਤ ਕੌਰ ਸੋ ਮੰਦੇਰ ਗਿੱਲ ਹੋਰਾਂ ਦੀ ਆਈ ਡੀ ਤੋਂ ਉਹਨਾਂ ਨੇ ਮਨਪ੍ਰੀਤ ਹੋਰਾਂ ਨੇ ਈਮੇਲ ਪਾਈ ਹੈ ਜੀ ਤੇ ਉਹਨਾਂ ਨੇ ਵੀ ਆਰ ਐਸ ਐਮ ਐਸ ਦਾ ਸਵਾਲ ਹੀ ਹੋਈ ਹੈ ਡਰੈਸਰ ਵਾਲਾ ਪੁੱਛਿਆ ਜੀ ਤੇ ਮੈਨੂੰ ਲੱਗਦਾ ਜਵਾਬ
ਕਰਨੀ ਚਾਹੂੰਗਾ ਜੀ 6 ਨੀ ਜ਼ਰੂਰੀ ਆ ਆਰ ਐਸ ਐਮ ਐਸ ਲਈ ਆਇਲਟਸ
ਨੇ ਉਹਨਾਂ ਨੇ ਇਹ ਪੁੱਛਿਆ ਪਲੀਜ਼ ਗਿਵ ਮੀ ਸਮ ਮੋਰ ਐਂਡ ਅਬਾਊਟ ਐਟ ਦਿਸ ਆਲਸੋ ਡੂ ਮਾਈ ਹਸਬੈਂਡ ਉਹਨਾਂ ਦੇ ਹਸਬੈਂਡ ਨੂੰ ਵੀ ਲੋੜ ਆ 6 ਇੰਚ ਲੈਣ ਦੀ
ਜੇ ਹਸਬੈਂਡ ਮੇਨ ਐਪਲੀਕੈਂਟ ਮੰਨਦੀ ਤਾਂ ਫਿਰ ਉਹਨਾਂ ਨੂੰ ਲੋੜ ਆ ਨਹੀਂ 4.5 ਬੈਂਡ ਚਾਹੀਦੇ ਜੇ ਉਹ ਸੈਕੰਡਰੀ ਐਪਲੀਕੈਂਟ
ਜੀ ਜੀ ਮੈਨੂੰ ਲੱਗਦਾ ਮੇਨ ਐਪਲੀਕੈਂਟ ਉਹ ਸੈਕੰਡਰੀ ਆ ਸੋ
ਹਾਂਜੀ ਹਾਂਜੀ
ਅਵਤਾਰ ਸਿੰਘ ਮਾਨ ਜੁੜਿਆ ਜੀ ਸਿਡਨੀ ਤੋਂ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਗ੍ਰੇਟ ਪ੍ਰੋਗਰਾਮ ਗ੍ਰੇਟ ਇਨਫੋ ਡੂਇੰਗ ਏ ਗ੍ਰੇਟ ਜੋਬ ਜੀ ਮੇਰੀ ਪੀ ਆਰ 6 ਮੰਥ ਤੋਂ ਆਈ ਹੋਈ ਆ ਆਈ ਵਾਂਟ ਟੂ ਨੋ ਕਿ ਮੈਂ ਲੀਗਲੀ ਕਦੋਂ ਕੰਮ ਛੱਡ ਸਕਦਾ ਅੰਪਲਾਇਰ ਇਜ਼ ਐਗਰੀ ਵਿਦ ਮੀ ਇਨ ਐਨੀ ਵੇ ਜੇ ਕੰਮ ਛੱਡ ਸਕਦਾ ਤਾਂ ਕੋਈ ਪ੍ਰੋਸੈਸ ਹੈ ਜੇ ਨਹੀਂ ਛੱਡ ਸਕਦਾ ਤਾਂ ਕੀ ਸੇਮ ਕੰਪਨੀ ਸੇਮ ਸੈਲਰੀ ਕੰਟੀਨਿਊ ਕਰਕੇ ਸੁਪਰਐਨੂਨੇਸ਼ਨ ਐਂਡ ਟੈਕਸ ਸਟੋਪ ਕਰਕੇ ਏ ਬੀ ਐਨ ਤੇ ਜਾ ਸਕਦਾ ਹਾਂ ਇਹ ਕਾਫੀ ਗੁੰਝਲਦਾਰ ਸਵਾਲ ਆ ਅਵਤਾਰ ਹੋਰਾਂ ਦਾ ਤੇ ਮੈਨੂੰ ਲੱਗਦਾ ਉਹ ਉਸੇ ਇੰਪਲਾਈ ਤੋਂ ਪੱਕੇ ਹੋਏ ਆ ਤੇ ਹੁਣ ਉਹ ਅੱਗੇ ਉਹਨਾਂ ਨਾਲ ਕੰਮ ਪੁੱਛ ਰਹੇ ਆ ਵੀ ਉਹ ਕਦੋਂ ਛੱਡ ਸਕਦੇ ਆ ਜਾਂ ਆਪਾਂ ਨੇ ਆਪ ਨੂੰ ਏ ਬੀ ਐਨ ਤੇ ਲਿਜਾਣਾ ਚਾਹੁੰਦੇ ਆ ਇਹਦੇ ਬਾਰੇ ਪਲੀਜ਼ ਦੱਸਿਓ
ਇਹਦੇ ਬਾਰੇ ਗੱਲ ਇਹ ਆ ਜੀ ਦੇਖੋ ਜੀ ਜੇ ਤਾਂ ਤੁਹਾਨੂੰ ਇੰਪਲਾਇਰ ਕਹਿੰਦਾ ਤੇਰੀ ਜੋਬ ਆ ਜਿਹੜੀ ਉਹ ਸਰਪਲਸ ਹੋ ਗਈ ਵੀ ਸਾਨੂੰ ਮੇਰੀ ਲੋੜ ਨੀ ਹੈਗੀ ਫੇਰ ਤਾਂ ਉਹ ਕੰਮ ਆਟੋਮੈਟਿਕਲੀ ਛੁੱਟ ਗਿਆ ਪਰ ਵੈਸੇ ਜਦੋਂ ਆਪਾਂ ਪੀ ਆਰ ਪਾਉਂਦੇ ਹਾਂ 4-5-7 ਤੋਂ 1-8-6 ਪਾਉਂਦੇ ਹਾਂ ਜਾਂ 1-8-7 ਪਾਉਂਦੇ ਹਾਂ ਤਾਂ ਆਪਾਂ ਕਮਿਟ ਕਰਦੇ ਹਾਂ ਨੋਮੀਨੇਸ਼ਨ ਪਾਉਣ ਲਈ ਵੀ ਅਗਲੇ 2 ਸਾਲ ਮੈਂ ਇਸੇ ਇੰਪਲਾਇਰ ਲਈ ਕੰਮ ਕਰਨਾ ਤੇ ਕੰਟਰੈਕਟ ਤੁਹਾਡਾ ਇਮੀਗ੍ਰੇਸ਼ਨ ਨੂੰ ਜਾਂਦਾ ਜੇ ਤਾਂ ਤੁਹਾਨੂੰ ਇੰਪਲਾਇਰ ਕਹਿੰਦਾ ਛੱਡ ਦੋ ਫੇਰ ਛੱਡ ਸਕਦੇ ਹਾਂ ਜੀ ਜੇ ਤੁਸੀਂ ਆਪਣੇ ਆਪ ਛੱਡਣ ਲੱਗੇ ਹੋ ਤੇ ਕੱਲ ਨੂੰ ਕੋਈ ਚੱਕਰ ਪੈ ਜਾਂਦਾ ਤਾਂ ਫਿਰ ਤੁਹਾਡੇ ਨੁਕਸਾਨ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਜੀ ਕਲੀਅਰ ਹੈ ਜੀ ਮੇਰਾ ਖਿਆਲ ਤੁਹਾਨੂੰ ਤੁਹਾਡਾ ਆਨਸਰ ਮਿਲ ਗਿਆ ਹੋਣਾ ਜੀ ਤੁਸੀਂ ਨੀ ਛੱਡ ਸਕਦੇ ਇੰਪਲਾਇਰ ਤੁਹਾਡਾ ਛੱਡਾ ਸਕਦਾ
ਤੇ ਪਰ ਜੇ ਉਹ ਏ ਬੀ ਐਨ ਤੇ ਜਾਣਾ ਚਾਹੁਣ ਸੇਮ ਥਾਂ ਦੇ ਉੱਤੇ ਤਾਂ ਕੀ ਐ ਕਰ ਸਕਦੇ ਆ
ਨਹੀਂ ਜੀ ਏ ਬੀ ਐਨ ਤੇ ਜਾਣਾ ਨਹੀਂ ਕਰ ਸਕਦੇ ਜੀ ਕਿਉਂਕਿ ਏ ਬੀ ਐਨ ਤਾਂ ਇੱਕ ਸਿੱਧੇ ਲਫ਼ਜ਼ਾਂ ਦੇ ਵਿੱਚ ਆਪਣਾ ਬਿਜ਼ਨਸ ਰਨ ਕਰਨ ਲਈ ਆ ਉਹ ਜਿਹੜੇ ਸਪੋਂਸਰ ਹੋਏ ਨੇ ਜਾਂ ਨੋਮੀਨੇਟ ਹੋਏ ਨੇ ਉਹ ਐਜ਼ ਐਨ ਇੰਪਲਾਈ ਹੋਏ ਹੋਏ ਨੇ ਇਸ ਕਰਕੇ ਉਹਨਾਂ ਨੂੰ ਸ਼ਰਤਾਂ ਪੂਰੀਆਂ ਕਰਨੀਆਂ ਪੈਣੀਆਂ ਨੇ ਸੁਪਰ ਤੇ ਟੈਕਸ ਦੇਣਾ ਹੀ ਪੈਣਾ ਜਿਹੜਾ ਨਾਰਮਲ ਹਾਲਾਤਾਂ ਦੇ ਵਿੱਚ ਦੇਣਾ ਹੁੰਦਾ ਜੀ
ਜੀ ਜੀ ਜੀ ਜੀ ਸੋ ਮੈਨੂੰ ਲੱਗਦਾ ਅਵਤਾਰ ਸਿੰਘ ਹੋਰਾਂ ਦਾ ਸਾਰੇ ਸਵਾਲ ਕਲੀਅਰ ਹੋ ਗਿਆ ਜੀ ਅੱਗੇ ਸਾਡੇ ਨਾਲ ਰਵਿੰਦਰ ਜੋਰਜ
ਇੱਥੇ ਮੈਂ ਐਡ ਕਰਨਾ ਚਾਹੂੰਗਾ ਜਿਹੜੀ ਵੀ ਐਡਵਾਈਸ ਆਪਾਂ ਦੇ ਰਹੇ ਜੀ ਇੱਕ ਜਨਰਲ ਐਡਵਾਈਸ ਆ ਹਰ ਇੱਕ ਦਾ ਐਪਲੀਕੈਂਟ ਟੂ ਐਪਲੀਕੈਂਟ ਵੇਰੀ ਕਰਦਾ ਜੇ ਕਿਸੇ ਨੂੰ ਬਹੁਤ ਲੋੜ ਆ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਫੋਨ ਕਰ ਸਕਦੇ ਪਰ ਜਨਰਲ ਐਡਵਾਈਸ ਆ ਜੀ ਇਹ ਕੋਈ ਇਮੀਗ੍ਰੇਸ਼ਨ ਐਡਵਾਈਸ ਨਾ ਸਮਝੀ ਜਾਵੇ
ਜੀ
ਹਰ ਇੱਕ ਦਾ ਹਰ ਇੱਕ ਦੀ ਸਿਚੁਏਸ਼ਨ ਵੱਖਰੀ ਹੈ
ਜੀ 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 ਸੋ ਬਿਲਕੁਲ ਜੀ ਕੇਸ ਦਰ ਕੇਸ ਐਪਲੀਕੇਸ਼ਨ ਦਰ ਐਪਲੀਕੇਸ਼ਨ ਹਾਲਾਤ ਦਰ ਹਾਲਾਤ ਬਹੁਤ ਚੀਜ਼ਾਂ ਬਦਲ ਜਾਂਦੀਆਂ ਸੋ ਕੋਸ਼ਿਸ਼ ਕਰੋ ਐਕਸਪਰਟ ਨਾਲ ਬੈਠ ਕੇ ਰਾਇ ਕਰੋ ਪੂਰਾ ਘੋਖੋ ਪੜਤਾਲੋ ਤੇ ਜਿਹੜਾ ਜਾਇਜ਼ ਸਟੈਪ ਆ ਉਹੀ ਚੱਕੋ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਪਛਤਾਉਣਾ ਨਾ ਪਵੇ ਰਵਿੰਦਰ ਸਿੰਘ ਜੋਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਮਿੰਟੂ ਜੀ ਤੇ ਰੋਕੀ ਭਾਜੀ ਪਲੀਜ਼ ਇਹ ਦੱਸਣਾ ਕਿ ਆਰ ਐਸ ਐਮ ਐਸ ਵਿੱਚ ਕੋਈ ਚੇਂਜ ਆਈ ਆ
ਫਿਲਹਾਲ ਕੋਈ ਚੇਂਜ ਨਹੀਂ ਆਈ ਜੀ, ਜਿੱਦਾਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਮਾਰਚ 2018 ਤੱਕ, ਪਰ ਮਾਰਚ 2018 ਤੋਂ ਬਾਅਦ MLT SSL ਲਿਸਟ ਲਾਗੂ ਹੋਊਗੀ ਜੀ. 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੋਊਗਾ, 6 ਨੀਚ ਚਾਹੀਦੇ ਹੋਣਗੇ. ਉਸ ਤੋਂ ਪਹਿਲਾਂ ਜੇ ਤੁਸੀਂ ਅੱਜ ਵੀ ਪਾਉਂਦੇ ਹੋ ਤਾਂ ਉਹਨਾਂ ਨੂੰ 12 ਮਹੀਨੇ ਤਾਂ ਲੱਗਣੇ ਹੀ ਲੱਗਣੇ ਆ. ਇਸ ਕਰਕੇ ਮੈਂ ਦੁਬਾਰਾ ਰਿਪੀਟ ਕਰਦਾ, ਜੇ ਜੈਨੂਅਨ ਆ ਤਾਂ ਪਾਇਓ, ਪੈਸੇ ਦੇ ਕੇ ਕੋਈ ਕੰਮ ਗਲਤ ਨਾ ਕਰਿਓ.
ਹਾਂਜੀ. ਸੋ ਮੁਹੰਮਦ ਅਲੀ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਭਾਜੀ ਆਈ ਐਮ ਜਸਟ ਵੰਡਰਿੰਗ ਦੈਟ ਬੈਚਲਰਸ ਆਫ ਬਿਜ਼ਨਸ ਮੈਨੇਜਮੈਂਟ ਡਿਗਰੀ ਇਜ਼ ਨਾਟ ਇਨ ਦਾ ਲਿਸਟ ਐਂਡ ਆਈ ਐਮ ਪ੍ਰੀਟੀ ਸ਼ੋਰ ਦੈਟ ਇਟ ਵਿਲ ਨਾਟ ਬੀ ਇਨ ਲਿਸਟ ਵੈਨ ਆਈ ਫਿਨਿਸ਼ ਮਾਈ ਡਿਗਰੀ ਇਨ ਐਂਡ ਆਫ 2018. ਦੇਰ ਇਜ਼ ਨੋ 4-5-7 ਐਸ ਵੈਲ ਨਾਓ, ਸੋ ਵਟ ਵੀ ਵਿਲ ਹੈਵ ਟੂ ਡੂ ਨਾਓ, ਵੈਦਰ ਵੀ ਸ਼ੁਡ ਨੀਡ ਟੂ ਚੇਂਜ ਦਾ ਡਿਗਰੀ ਐਂਡ ਪਿਕ ਐਨੀ ਡਿਗਰੀ ਫਰੋਮ ਲਿਸਟ, ਪਲੀਜ਼ ਡੂ ਰਿਪਲਾਈ. ਸੋ ਮੁਹੰਮਦ ਅਲੀ ਹੋਰੇ ਜਾਣਨਾ ਚਾਹੁੰਦੇ ਆ ਵੀ ਜੇ ਉਹਨਾਂ ਦਾ ਹੁਣੀ ਹੈ ਨੀ ਤੇ ਗਾਂਹ ਤਾਂ ਹੁਣ ਕੋਈ ਮੰਨੇ ਜਮੇ ਨੀ ਯਕੀਨ ਹੈ ਤੇ ਕੀ ਉਹ ਚੇਂਜ ਕਰ ਸਕਦੇ ਆਪਣੀ ਕੋਈ ਵੀ ਹੁਣੇ ਪੜ੍ਹਾਈ ਹੋਵੇ ਜੀ.
ਇੱਥੇ ਮੈਂ ਇੱਕ ਚੀਜ਼ ਐਡ ਕਰਨੀ ਚਾਹੂੰਗਾ ਬਰਾੜ ਸਾਹਿਬ, ਜਿਹੜੇ ਇਹਨਾਂ ਨੇ ਕਿਹਾ ਨਾ ਬੈਚਲਰ ਆਫ ਬਿਜ਼ਨਸ ਮੈਨੇਜਮੈਂਟ, ਜਿਹੜੀ ਇੱਕ ਡਿਗਰੀ ਆ ਤੇ ਇੱਕ ਤੁਹਾਡੀ ਐਕੂਪੇਸ਼ਨ, ਇਹ ਅਲੱਗ ਅਲੱਗ ਚੀਜ਼ਾਂ ਨੇ. ਡਿਗਰੀ ਦੇ ਹਿਸਾਬ ਨਾਲ ਤੁਸੀਂ ਆਪਣੀ ਐਕੂਪੇਸ਼ਨ ਸਿਲੈਕਟ ਕਰਦੇ ਹੋ, ਠੀਕ ਹੈ. ਫੋਰ ਐਗਜ਼ਾਮਪਲ ਕੋਈ ਮਕੈਨੀਕਲ ਇੰਜੀਨੀਅਰ ਆ, ਉਹ ਮਕੈਨੀਕਲ ਇੰਜੀਨੀਅਰ ਵੀ ਹੋ ਸਕਦਾ, ਉਹ ਪ੍ਰੋਡਕਸ਼ਨ ਇੰਜੀਨੀਅਰ ਵੀ ਹੋ ਸਕਦਾ, ਉਹ ਪਲਾਂਟ ਇੰਜੀਨੀਅਰ ਵੀ ਹੋ ਸਕਦਾ, ਬਹੁਤ ਸਾਰੀਆਂ ਐਕੂਪੇਸ਼ਨ ਨੇ. ਜੇ ਕਿਸੇ ਨੇ ਬੈਚਲਰ ਆਫ ਬਿਜ਼ਨਸ ਮੈਨੇਜਮੈਂਟ ਕੀਤੀ ਆ, ਤੁਸੀਂ ਮੈਨੇਜਰ ਵਾਲੀਆਂ ਐਕੂਪੇਸ਼ਨ ਦੇਖੋ ਜਿੱਥੇ ਤੁਹਾਡੀ ਉਹ ਡਿਗਰੀ ਫਿੱਟ ਹੁੰਦੀ ਆ. ਜੇ ਉਹ ਲਿਸਟ ਦੇ ਉੱਪਰ ਆ ਤਾਂ ਉਹਦੇ ਵਿੱਚ ਸਕਿੱਲ ਅਸੈਸਮੈਂਟ ਅਪਲਾਈ ਕਰੋ, 7 ਹੀ ਚਲਾਓ ਤੇ ਆਪਦੀ PR ਪਾਓ. ਜ਼ਰੂਰੀ ਨਹੀਂ ਤੁਹਾਡੀ ਡਿਗਰੀ, ਤੁਸੀਂ ਜਿਵੇਂ ਕਹਿ ਤਾ ਵੀ ਮੇਰੀ ਡਿਗਰੀ ਲਿਸਟ ਦੇ ਵਿੱਚ ਨਹੀਂ ਹੈਗੀ, ਕੋਈ ਹੋਰ ਮੈਨੇਜਰ ਆ ਜਿਹਦੇ ਨਾਲ ਉਹ ਰਿਲੇਟਡ ਕੋਰਸ ਤੁਹਾਡਾ ਉੱਥੇ ਟੈਲੀ ਕਰ ਸਕਦਾ, ਤੁਸੀਂ ਉਹਦੇ ਵਿੱਚੋਂ ਆਪਣੀ ਸਕਿੱਲ ਅਸੈਸਮੈਂਟ ਕਰਵਾ ਕੇ, ਐਜੂਕੇਸ਼ਨ ਅਸੈਸ ਕਰਵਾ ਕੇ, ਹੋ ਸਕਦਾ ਤੁਸੀਂ ਕਿਸੇ ਨਾ ਕਿਸੇ ਐਕੂਪੇਸ਼ਨ ਦੇ ਵਿੱਚ ਫਿੱਟ ਹੋ ਜਾਓ.
ਜੀ ਜੀ, ਸੋ ਨਿਰਾਸ਼ ਹੋਣ ਦੀ ਲੋੜ ਨੀ ਜੀ, ਅਖੀਰਲੇ ਦਮ ਤੱਕ ਲੜਨਾ ਚਾਹੀਦਾ, ਕਈ ਵਾਰੀ ਅਖੀਰਲੀ ਚਾਬੀ ਹੀ ਜਿੰਦਾ ਖੋਲ ਦਿੰਦੀ ਆ. ਸੋ ਨਿਰਾਸ਼ ਨਾ ਹੋਇਓ, ਕਿਸੇ ਵੀ ਇਸ ਪ੍ਰੋਗਰਾਮ ਤੋਂ ਬਾਅਦ ਕਹੋ ਵੀ ਇਸ ਤਰ੍ਹਾਂ ਨਿਰਾਸ਼ ਹੋ ਗਏ, ਸੋ ਨਿਰਾਸ਼ ਹੋਣ ਦੀ ਲੋੜ ਨੀ. ਸਾਡੇ ਕੋਲੇ ਇੱਕ ਪੰਜਾਬੀ ਲੈਟਰ ਭੇਜਿਆ ਜੀ ਸਾਡੇ ਬੜੇ ਪਿਆਰੇ ਜਸਪ੍ਰੀਤ ਸਿੰਘ ਬੈਂਸ ਹੋਰਾਂ ਨੇ ਅਮਰੀਕਾ ਤੋਂ, ਤੇ ਉਹਨਾਂ ਨੇ ਲਿਖਿਆ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਅਮਰੀਕਾ ਵਿੱਚ ਇਸ ਵੇਲੇ ਸੰਡੇ ਦੀ ਸ਼ਾਮ ਹੈ, ਪ੍ਰੋਗਰਾਮ ਲਹਿਰਾਂ ਇਜ਼ ਗੋਇੰਗ ਵੈਲ. ਟਰੰਪ ਨੇ 3 ਹਫ਼ਤੇ ਪਹਿਲਾਂ ਇੱਕ ਸਪੀਚ ਵਿੱਚ ਆਸਟ੍ਰੇਲੀਆ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਪੁਆਇੰਟ ਸਿਸਟਮ ਬੇਸਡ ਹੈ ਤੇ ਹੈ ਉਸ ਦੀ ਤਾਰੀਫ਼ ਕੀਤੀ, ਪਰ ਅਮਰੀਕਾ ਵਿੱਚ 70% ਇਲੀਗਲ ਇਮੀਗ੍ਰੇਸ਼ਨ ਘੱਟ ਗਈ ਹੈ ਟਰੰਪ ਦੇ 3 ਮਹੀਨੇ ਦੇ ਰਾਜ ਵਿੱਚ. ਇਸ ਤੋਂ ਇਲਾਵਾ HIV ਵੀਜ਼ਾ, H1B ਵੀਜ਼ਾ ਜਿਹੜਾ ਕੈਟੇਗਰੀ ਦਾ ਰੂਲ ਟਰੰਪ ਨੇ ਚੇਂਜ ਕਰ ਦਿੱਤਾ ਹੈ. ਰਿਗਾਰਡ ਟੂ ਐਵਰੀਵਨ, ਜਸਪ੍ਰੀਤ ਸਿੰਘ ਬੈਂਸ, ਜਸਟ ਔਨ ਅਬਜ਼ਰਵੇਸ਼ਨ ਆਊਟ ਆਫ ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਕੰਪੈਰੀਜ਼ਨ ਵਿੱਚ ਇਮੀਗ੍ਰੇਸ਼ਨ ਇਸ ਵੇਲੇ ਕੈਨੇਡਾ ਵਿੱਚ ਆਸਾਨ ਹੈ. ਇਹ ਜਸਪ੍ਰੀਤ ਸਿੰਘ ਬੈਂਸ ਸਾਡੇ ਡਾਕਟਰ ਨੇ ਜੀ, ਜਸਪ੍ਰੀਤ ਬੈਂਸ ਅਮਰੀਕਾ ਤੋਂ ਤੇ ਬੜੇ ਪਿਆਰੇ ਲਿਸਨਰ ਨੇ ਤੇ ਬਹੁਤ ਵਧੀਆ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਦੇ ਆ. ਸੋ ਤੁਸੀਂ ਕੀ ਕਹਿਣਾ ਚਾਹੋਗੇ ਅਮਰੀਕਾ ਟਰੰਪ ਦਾ ਜਿਹੜਾ ਪੱਤਾ ਉਹਦੇ ਬਾਰੇ ਥੋੜੀ ਜੀ ਆਪਾਂ ਲੀ ਤੋਂ ਹਟਵੀਂ ਵੀ ਗੱਲ ਕਰ ਲਈਏ, ਰੋਕੀ ਬਾਈ ਟਰੰਪ ਦਾ ਪੱਤਾ ਕੀ ਲੱਗਦਾ?
ਦੇਖੋ ਜੀ, ਜਿਹੜੀ ਮੇਰੀ ਅਬਜ਼ਰਵੇਸ਼ਨ ਆ ਜੀ ਜਿਹੜਾ ਕੁਛ ਆ ਆਸਟ੍ਰੇਲੀਆ ਚ ਵੀ ਹੋਇਆ ਵੀ ਟਰੰਪ ਕਰਕੇ ਹੋਇਆ, ਕਿਉਂਕਿ ਟਰੰਪ ਨੇ ਜਿਹੜਾ ਪੱਤਾ ਖੇਡਿਆ ਸੀ ਉੱਥੇ ਉਹਨੂੰ ਉਹਦੇ ਵਿੱਚ ਜਿਹੜੇ ਨੇਟਿਵ ਅਮੈਰੀਕਨ ਨੇ ਜਾਂ ਜਿਹੜੇ ਅਮੈਰੀਕਨ ਸਿਟੀਜ਼ ਆ ਉਹਨਾਂ ਨੂੰ ਉਹ ਚੰਗਾ ਲੱਗਿਆ ਵੀ ਇਹਨਾਂ ਨੇ ਬਾਕੀ ਓਵਰਸੀਜ਼ ਮਾਈਗ੍ਰੈਂਟ ਨੂੰ ਜਾਂ ਓਵਰਸੀਜ਼ ਵਰਕਰ ਨੂੰ ਥੋੜਾ ਜਿਹਾ ਰੋਕਿਆ, ਉਹੀ ਚੱਕ ਕੇ ਟਰਨਬੁੱਲ ਸਾਹਿਬ ਨੇ ਚੇਪਤਾ ਇੱਥੇ. ਹੁਣ ਜਿਹੜੇ ਲੋਕਲ ਆਸਟ੍ਰੇਲੀਅਨ ਕਮਿਊਨਿਟੀ ਆ ਉਹਨਾਂ ਨੂੰ ਇਹ ਵਧੀਆ ਲੱਗਣਾ. ਹਾਂਜੀ, ਪਰ ਮੈਂ ਇੱਥੇ ਗੱਲ ਇੱਕ ਐਡ
ਕਰਨੀ.
ਹਾਂਜੀ, ਪਰ ਜਿਹੜਾ 4-5-7 ਵੀਜ਼ਾ ਜੀ ਇਹਦਾ ਆਸਟ੍ਰੇਲੀਅਨ ਜੋਬ ਦੇ ਉੱਪਰ ਕੋਈ ਬੜਾ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ, ਕਿਉਂਕਿ 1% ਵੀ ਨਹੀਂ ਹੈਗਾ ਜੀ ਜਿਹੜੇ ਲੋਕ 4-5-7 ਵੀਜ਼ਾ ਤੇ ਆ. ਪਰ ਇੱਥੇ ਇੱਕ ਚੀਜ਼ ਹੋਰ ਮੈਂ ਐਡ ਕਰਨੀ ਚਾਹੂੰਗਾ, ਜਿਹੜੇ ਲੋਕ ਆਪਾਂ ਨੂੰ ਪੰਜਾਬੀਆਂ ਨੂੰ ਨਾ ਜ਼ਿਆਦਾ ਰੈਸਟੋਰੈਂਟ ਕੁੱਕ ਸ਼ੈਫ ਹੀ ਮਿਲਦੇ ਆ ਜੀ, ਪਰ ਜੇ ਆਪਾਂ ਨਾ ਆਪਦਾ ਦਾਇਰਾ ਵੱਡਾ ਕਰੀਏ, ਤੁਸੀਂ ਮਾਈਨਾ ਵਾਲਿਆਂ ਨਾਲ ਗੱਲ ਕਰਕੇ ਦੇਖੋ, ਉਧਰ ਰੀਜਨਲ ਏਰੀਆ ਦੇ ਵਿੱਚ ਗੱਲ ਕਰਕੇ ਦੇਖੋ, ਇੰਜੀਨੀਅਰ ਡਾਕਟਰ ਬਹੁਤ ਸਾਰੇ ਨੇ 4-5-7 ਵੀਜ਼ੇ ਤੇ, ਉਹ ਬਿਜ਼ਨਸ ਖਰਾਬ ਵੀ ਹੋਣਗੇ ਜੀ ਇਹ ਨੀਤੀ ਦੇ ਨਾਲ. ਜਿਹੜੇ ਆਹ ਰੈਸਟੋਰੈਂਟ ਰੁਸਟਰ ਵਾਲੇ ਨੇ ਤਾਂ 2-3 ਹਜ਼ਾਰ ਹੀ ਨੇ 45,000 ਦੇ ਵਿੱਚ.
ਹਾਂਜੀ ਬਿਲਕੁਲ ਬਿਲਕੁਲ.
ਸੋ ਟਰੰਪ ਦਾ ਪਤਾ ਮੈਨੂੰ ਟੂ ਬੀ ਓਨੈਸਟ, ਹਾਂਜੀ ਹਾਂਜੀ
ਉਹ ਆਸਟ੍ਰੇਲੀਆ ਤੇ ਵੀ ਅਸਰ ਕਰ ਗਿਆ.
ਹਾਂਜੀ ਅਸਰ ਕਰ ਗਿਆ ਜੀ ਇੱਥੇ.
ਸੋ ਗੌਰਵ ਕੁਮਾਰ ਸਾਡੇ ਨਾਲ ਜੁੜਿਆ, ਕਹਿੰਦੇ ਮੈਂ ਗੌਰਵ ਫਰੋਮ ਬ੍ਰਿਸਬਨ, ਮੈਂ ਪਿਛਲੇ 9 ਸਾਲ ਤੋਂ ਜੋਬ ਕਰ ਰਿਹਾ ਜੀ, 3 ਸਾਲ ਮੈਂ 4-5-7 ਤੇ ਜੋਬ ਕਰਕੇ PR ਲੈਤੀ ਆ, ਬਟ ਹੁਣ ਮੈਂ ਜੋਬ ਤੇ ਕੈਜੂਅਲ ਹੋਣਾ ਚਾਹੁੰਦਾ, ਕਿਆ ਇਸ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਕਿ ਮੈਨੂੰ ਹਾਲੇ ਵੀ 2 ਸਾਲ ਹੋਰ ਕੰਮ ਕਰਨਾ ਪੈਣਾ? ਪਹਿਲਾਂ ਤੁਸੀਂ ਇਸ ਬਾਰੇ ਥੋੜਾ ਦੱਸਿਓ ਜੀ। ਮੈਨੂੰ ਲੱਗਦਾ ਇਹ ਉਹੀ ਅਵਤਾਰ ਸਿੰਘ ਵਾਲਾ ਮਸਲਾ।
ਹਾਂਜੀ ਹਾਂਜੀ ਹਾਂਜੀ, ਜੇ ਤਾਂ ਇਹਨਾਂ ਨੂੰ ਇੰਪਲਾਇਰ ਸਰਪਲਸ ਕਰਦਾ ਜੀ, ਇਹਨਾਂ ਦੀ ਜੋਬ ਤਾਂ ਇਹ ਛੱਡ ਸਕਦੇ ਆ, ਪਰ ਜੇ ਕ੍ਰੋਸ ਚੈਕਿੰਗ ਹੋ ਗਈ ਆਪਣੇ ਆਪ ਬੰਦ ਕਰ ਦਿੰਦੇ ਆ ਤਾਂ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਜੀ। ਇਸ ਕਰਕੇ ਇੰਪਲਾਇਰ ਦੀ ਰਜ਼ਾਮੰਦੀ ਤੋਂ ਬਿਨਾਂ ਇਹ ਨਹੀਂ ਜੋਬ ਛੱਡ ਸਕਦੇ ਜੀ। ਜੇ ਉਹ ਕਹਿੰਦੇ ਨੇ ਵੀ ਇਹਨਾਂ ਦੀ ਜੋਬ ਸਰਪਲਸ ਹੋ ਗਈ, ਫਿਰ ਇਹ ਛੱਡ ਸਕਦੇ।
ਲਓ ਜੀ, ਤੁਹਾਨੂੰ ਫੀਡਬੈਕ ਆ ਗਈ ਆ, ਤੁਹਾਨੂੰ ਫੀਡਬੈਕ ਆਈ ਆ, ਅਵਤਾਰ ਸਿੰਘ ਮਾਨ ਹੋਰਾਂ ਨੇ ਦਿੱਤੀ ਹੈ। ਕਹਿੰਦੇ ਜੀ, ਦ ਬੇ ਰੌਕੀ ਜੀ ਗਿਵਿੰਗ ਇਨਫੋਰਮੇਸ਼ਨ, ਹਿਜ ਨੇਮ ਸ਼ੁਡ ਨਾਟ ਬੀ ਰੌਕੀ, ਹਿਜ ਨੇਮ ਸ਼ੁਡ ਬੀ ਰੌਕ ਕੀ। ਠੀਕ ਹੈ ਨੀ, ਆਰ ਓ ਸੀ ਕੇ, ਜਾਣੀ ਕਿ ਰੌਕ, ਉਦੋਂ ਬਾਅਦ ਕੀ ਉਹ ਚਾਬੀ ਵਾਲੀ ਕੀ, ਕੇ ਈ ਵਾਈ। ਠੀਕ ਹੈ ਨਾ, ਫੀਡਬੈਕ ਦਿੱਤੀ ਹੈ ਜੀ, ਦੇਖ ਲਓ ਸਾਡੇ ਲਿਸਨਰ।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਤੇ ਤੁਸੀਂ ਸਾਡਾ ਫਰਜ਼ ਬਣਦਾ ਜੀ, ਬਰਾੜ ਸਾਹਿਬ ਨੇ ਮੌਕਾ ਦਿੱਤਾ ਤੁਹਾਡੇ ਕੁਐਸਚਨ ਆਨਸਰ ਕਰਨ ਦਾ, ਕਿਉਂਕਿ ਬਹੁਤ ਸਾਰੇ ਫੋਨ ਕਾਲ ਇਹਨਾਂ ਨੂੰ ਵੀ ਮੈਨੂੰ ਵੀ ਆਉਂਦੇ ਸੀ, ਤਾਂ ਹੀ ਅਸੀਂ ਇਹ ਪ੍ਰੋਗਰਾਮ ਲਿਖਿਆ, ਜਿਹੜੇ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਕੁਐਸਚਨ ਕਲੀਅਰ ਕਰ ਦਈਏ। ਹਾਂਜੀ
ਜੀ ਜੀ ਜੀ। ਨਵੀ ਮਲਹਾਸ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਐਂਡ ਰੌਕੀ ਭਾਜੀ, ਆਈ ਗੋਟ ਵਨ ਕੁਆਰੀ ਫਰੋਮ ਇੰਡੀਆ, ਮਾਈ ਬ੍ਰਦਰ ਵਾਂਟ ਪੁੱਟ 457 ਵੀਜ਼ਾ ਇੰਪਲੋਇਰ ਸਪੋਂਸਰ ਇਨ ਹਿਜ ਟੈਲੀਕੋਮ, ਤੇ he can his occupation is in present list, he had already TRA assessment, do he need 6 each now, also he had sponsor for him, thanks, please send me your number, please zarur number bhi bhejange tuhanu ji, te ki kehna chahoge Rocky bhai,
ਜਿਹੜੀਆਂ ਟੈਕਨੀਕਲ ਅਕੂਪੇਸ਼ਨ ਨੇ ਨਾਰਮਲੀ ਉਹ ਸੇਫ ਹੀ ਨੇ ਜੀ, ਜੇ ਉਹਨਾਂ ਕੋਲ ਸਪੋਂਸਰ ਆ, ਐਟ ਪ੍ਰੈਜੈਂਟ 6 each ਦੀ ਲੋੜ ਨਹੀਂ ਹੈਗੀ ਜੀ, 5 each ਚਾਹੀਦੇ ਹੋਣਗੇ, ਜਿਹੜਾ ਨਵਾਂ ਵੀਜ਼ਾ ਜਦੋਂ ਮਾਰਚ 2018 ਚ ਇੰਟਰੋਡਿਊਸ ਕਰਨਾ ਮੀਡੀਅਮ ਟਰਮ ਲਈ, ਜਿਹੜਾ ਕਿ 4 ਸਾਲ ਵਾਲਾ, ਇਸ ਕਰਕੇ ਕੋਈ ਲੰਬੀ ਚੌੜੀ ਇਹਦੇ ਵਿੱਚ ਰਿਕੁਆਇਰਮੈਂਟ ਨਹੀਂ ਹੈਗੀ ਜੀ। ਜਿਹੜੇ ਟੈਲੀਕਾਮ ਵਾਲੇ ਨੇ ਉਹਨਾਂ ਨੂੰ ਤਾਂ ਆਸਟ੍ਰੇਲੀਆ ਚਾਹੁੰਦੀ ਹੈ, ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਤੇ 6 each 457 ਲਈ ਨਹੀਂ ਚਾਹੀਦੇ ਜੀ। ਜੇ ਉਹਨਾਂ ਨੇ ਡਾਇਰੈਕਟ ਪਰਮਾਨੈਂਟ ਰੈਜ਼ੀਡੈਂਸੀ ਪਾਉਣੀ ਆ ਤਾਂ 6 each ਦੀ ਲੋੜ ਹੈ, ਫਿਰ 6 each ਚਾਹੀਦੇ ਆ, ਇੰਪਲਾਇਰ ਸਪੋਂਸਰ 186 ਜਾਂ 187 ਲਈ। ਹਾਂਜੀ
ਪਰ ਰੋਕੀ ਬਾਈ, ਮੇਰੀ ਹੋਮੇ ਆੜੇ ਆ ਗਈ ਇਸ ਈਮੇਲ ਤੋਂ ਬਾਅਦ, ਨਵੀ ਬਾਈ ਦੀ ਈਮੇਲ ਤੋਂ ਬਾਅਦ, ਟੈਲੀਕਮਿਊਨੀਕੇਸ਼ਨ ਚ ਤੁਸੀਂ ਵੀ ਦੱਸਿਆ ਵੀ ਆਸਟ੍ਰੇਲੀਆ ਚਾਹੁੰਦਾ, ਤੇ ਨਵੀ ਬਾਈ ਦਾ ਭਰਾ ਵੀ ਉੱਥੋਂ ਆ ਰਿਹਾ ਦੇਖ ਲੋ, ਤੇ ਪਰ ਮੇਰੇ ਵਰਗਾ ਟੈਲੀਕਮਿਊਨੀਕੇਸ਼ਨ ਚ ਜਿਹਨੂੰ 9 ਸਾਲ ਜੋਬ ਦਾ ਤਜਰਬਾ, ਤੇ ਉਹ ਘਰੇ ਬੈਠਾ ਝਾਕੀ ਜਾਂਦਾ, ਉਹਨੂੰ ਜੋਬ ਮਿਲ ਨਹੀਂ ਰਹੀ, ਤਾਂ ਫਿਰ ਇਹ ਤਾਂ ਮੇਰੇ ਨਾਲ ਧੱਕਾ ਹੋ ਗਿਆ ਸਿੱਧਾ ਹੀ, ਮੇਰੇ ਅਧਿਕਾਰਾਂ ਦਾ ਖਨਨ ਨਹੀਂ ਹੈਗਾ ਇਹ।
ਨਹੀਂ ਨਹੀਂ ਜੀ, ਤੁਹਾਨੂੰ ਮਿਲ ਜਾਣੀ ਹੈ ਜੀ, ਤੁਸੀਂ ਤਾਂ ਇੱਕ ਥੋੜਾ ਜਿਹਾ ਹੁਣ ਬਿਜ਼ੀ ਆਪਣੀਆਂ ਸੋਸ਼ਲ ਡਿਊਟੀਆਂ ਨਿਭਾਉਣ ਲੱਗ ਗਏ ਜੀ, ਤੁਹਾਡੀ ਜੋਬ ਦੀ ਮੇਰੇ ਹਿਸਾਬ ਨਾਲ ਕੋਈ ਦਿੱਕਤ ਨਹੀਂ ਹੋਣੀ, ਤੁਹਾਨੂੰ ਬਹੁਤ ਜਲਦੀ ਜੋਬ ਮਿਲ ਜਾਣੀ ਜੀ।
ਕੋਸ਼ਿਸ਼ ਕਰਦੇ ਆ ਜੀ, ਲੱਭਦੇ ਆ ਆਪਾਂ ਜੋਬ ਤੇ, ਪਰ ਦੇਖ ਲੋ ਜੀ ਬਾਹਰਲਿਆਂ ਨੂੰ ਸੱਦੀ ਜਾਂਦੇ ਆ, ਸਾਨੂੰ ਇੱਥੇ ਬੈਠਿਆਂ ਨੂੰ ਜੋਬ ਨਹੀਂ ਦਿੰਦੇ, ਇਹ ਗਿਲਾ ਸੀ ਮੇਰਾ। ਅੰਮ੍ਰਿਤ ਜੀ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ, ਸਾਡਾ 457 ਵੀਜ਼ੇ ਨੂੰ 1 ਸਾਲ ਹੋ ਗਿਆ ਜੀ ਐਜ਼ ਏ ਕੁੱਕ, ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਅਸੀਂ 186 ਪਾ ਸਕਦੇ ਆ, ਬਿਕੋਜ਼ ਮੇਰਾ ਟਾਈਮ ਨੈਕਸਟ ਅਪ੍ਰੈਲ 2018 ਵਿੱਚ ਪੂਰਾ ਹੋ ਰਿਹਾ। ਥੈਂਕਸ, ਉਹਨਾਂ ਨੇ ਲਿਖਿਆ ਜੀ
ਨਹੀਂ ਪਾ ਸਕਦੇ, ਜੇ ਤੁਹਾਡੀ ਜੇ ਤਾਂ ਕੁੱਕ ਐਡ ਹੋ ਜਾਂਦੀ ਹੈ ਜੀ MLT SSL ਦੇ ਵਿੱਚ, ਉਦੋਂ ਫਿਰ ਪਾ ਸਕਦੇ ਜੀ, ਐਟ ਪ੍ਰੈਜੈਂਟ MLT SSL ਤੇ ਲਿਸਟ ਤੇ ਹੈ ਨੀ ਗੀ ਜੀ, ਅੱਜ ਦੀ ਲਿਸਟ ਦੇ ਹਿਸਾਬ ਨਾਲ PR ਅਨਫੋਰਚੂਨੇਟਲੀ ਤੁਸੀਂ ਨਹੀਂ ਪਾ ਸਕਦੇ
ਜੀ। ਜੀ, ਸੋ ਭਾਵੇਂ 1 ਸਾਲ ਇਹਨਾਂ ਨੂੰ 457 ਤੇ ਹੋ ਗਿਆ ਗਿਆ ਨੂੰ, ਤੇ ਅੱਗੇ ਸਾਡੇ ਨਾਲ ਜੁੜੇ ਅੱਗੇ। ਜੀ ਜੀ ਜੀ, ਮੁਹੰਮਦ ਅਲੀ ਫੇਰ ਜੁੜਿਆ ਭਾਜੀ, ਥੈਂਕ ਯੂ ਸੋ ਮਚ ਫਾਰ ਯੂਰ ਰਿਪਲਾਈ, ਇਟ ਵਾਜ਼ ਰੀਅਲੀ ਹੈਲਪਫੁਲ, ਇਜ਼ ਇਟ ਪੋਸੀਬਲ ਦੈਟ ਕੈਨ ਆਈ ਗੈਟ ਦਾ ਬੈਸਟ ਕੰਟੈਕਟ ਨੰਬਰ ਆਫ ਦਾ ਬਲੌਕ ਹੂ ਇਜ਼ ਅਡਵਾਈਜ਼ਿੰਗ ਅਸ, ਹੀ ਇਜ਼ ਰੀਅਲੀ ਗ੍ਰੇਟ, ਐਂਡ ਬਰਾੜ ਸਾਹਿਬ ਜਸਟ ਵਾਂਟ ਲੈਟ ਯੂ ਨੋ ਦੈਟ ਆਈ ਐਮ ਫਰੈਂਡ ਆਫ ਹਰਵਿੰਦਰ ਸਿੰਘ ਚਾਹਲ ਫਰੋਮ ਟੌਨਸਵਿਲ ਕੁਇਨਜ਼ਲੈਂਡ, ਐਸ ਬੋਥ ਆਰ ਲਿਸਨਿੰਗ ਟੂ ਯੂਰ ਸ਼ੋ, ਇਟਸ ਔਸਮ, ਪਲੀਜ਼ ਕੈਨ ਆਈ ਗੈਟ ਹਿਜ ਨੰਬਰ, ਥੈਂਕਸ ਬਰਾੜ ਸਾਹਿਬ, ਥੈਂਕ ਯੂ ਸੋ ਮਚ। ਬਿਲਕੁਲ ਜੀ, ਨੰਬਰ ਤੁਹਾਨੂੰ ਭੇਜ ਦਿਆਂਗੇ ਜੀ, ਤੁਸੀਂ ਬਾਅਦ ਚ ਮੈਨੂੰ ਹਰਵਿੰਦਰ ਕਾਲ ਕਰ ਲਿਓ ਤੇ ਮੈਂ ਤੁਹਾਨੂੰ ਮੈਸੇਜ ਦੇ ਵਿੱਚ ਨੰਬਰ ਭੇਜ ਦੂੰਗਾ ਜੀ ਰੋਕੀ ਭਾਈ ਦਾ। ਸੋ ਧੰਨਵਾਦ ਜੀ, ਤੁਸੀਂ ਉਹ ਕੀਤਾ, ਪ੍ਰੋਗਰਾਮ ਸੁਣ ਰਹੇ ਹੋ ਤੇ ਪਸੰਦ ਕੀਤਾ। ਅਵਤਾਰ ਸਿੰਘ ਮਾਨ ਹੋਰਾਂ ਨੇ ਫੇਰ ਕਹਿੰਦੇ ਜੀ, ਸੋਰੀ ਟੂ ਡਿਸਟਰਬ ਮੈਨੀ ਟਾਈਮ, ਬਟ ਪੋਜੀਸ਼ਨ ਸਰਪਲਸ ਵਾਸਤੇ ਪੂਰਾ ਲੀਗਲ ਪ੍ਰੋਸੈਸ ਕੀ ਹੈ? ਇੰਪਲਾਇਰ ਇਜ਼ ਐਗਰੀ ਬਟ ਮੇਨ ਇਨ ਐਨੀ ਵੇ, ਕਹਿੰਦੇ ਚਲੋ ਉਹ ਸਰਪਲਸ ਦੀ ਪੋਜੀਸ਼ਨ ਦਾ ਪ੍ਰੋਸੀਜਰ ਕੀ ਆ, ਇਹ ਪੁੱਛਣਾ ਚਾਹੁੰਦੇ ਆ।
ਇਹ ਕੰਪਲੈਕਸ ਆ ਜੀ, ਇਹ ਥੋੜਾ ਜਿਹਾ ਆਊਟ ਆਫ ਦਾ ਟੋਪਿਕ ਜਾ ਕੇ ਗੱਲ ਹੋ ਜਾਣੀ ਹੈ, ਆਪਣਾ ਟਾਈਮ ਬਹੁਤ ਲੱਗ ਜਾਣਾ। ਇਹਨਾਂ ਨੇ ਨਾ ਬੈਟਰ ਇਹੀ ਹੈ ਮੈਨੂੰ ਜਾਂ ਤਾਂ ਈਮੇਲ ਕਰ ਦੇਣ ਬਾਅਦ ਜਾਂ ਮੈਨੂੰ ਫੋਨ ਕਰ ਦੇਣ।
ਹਾਂ ਪਰਸਨਲ 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 ਗੱਲ ਕਰ ਲੈਣ ਤਾਂ ਜਾ ਕੇ ਇਹ ਹੋ ਸਕਦਾ। ਤੇ ਹਰਮਨਪ੍ਰੀਤ ਸਿੰਘ ਚਾਂਦੀ ਫੇਰ ਜੁੜੇ ਆ ਜੀ, ਕਹਿੰਦੇ ਜੀ ਇਹਨਾਂ ਨੇ ਸ਼ੁਕਰੀਆ ਕੀਤਾ ਜੀ ਆਪਣੇ ਜਵਾਬ ਦਾ। ਧਨੀ ਸਾਹਿਬ ਹੋਰ ਜੁੜੇ ਆ ਜੀ, ਫੇਰ ਕਹਿੰਦੇ ਜੀ ਇੱਕ ਮੰਥ ਰਹਿ ਗਿਆ ਸਟੱਡੀ ਨੂੰ ਭਾਜੀ, ਪ੍ਰੋਫੈਸ਼ਨਲ ਈਅਰ ਜ਼ਰੂਰੀ ਆ ਜਾਂ ਨਹੀਂ ਇਸ ਬਾਰੇ ਪੁੱਛ ਰਿਹਾ ਸਰ ਜੀ। ਕਹਿੰਦੇ ਵੀ ਮੈਂ ਪੁੱਛਣਾ ਚਾਹੁੰਦਾ ਵੀ ਪ੍ਰੋਫੈਸ਼ਨਲ ਈਅਰ ਜ਼ਰੂਰੀ ਆ ਜੀ ਇਹਨਾਂ ਨੂੰ, ਧਨੀ ਸਾਹਿਬ ਹੋਰਾਂ
ਨੂੰ। ਧਨੀ ਸਾਹਿਬ ਡਿਪੈਂਡ ਕਰਦਾ ਜੀ ਹੁਣ ਤੁਹਾਡੀ ਸਿਚੁਏਸ਼ਨ ਕੀ ਹੈ ਜੀ, ਤੁਹਾਡੇ ਪੁਆਇੰਟ ਕੈਲਕੂਲੇਟ ਕਰਨੇ ਪੈਣਗੇ। ਜਿੱਦਾਂ ਤੁਹਾਡੇ 65-70 ਬਿਨਾਂ ਪ੍ਰੋਫੈਸ਼ਨਲ ਈਅਰ ਤੋਂ ਬਣਦੇ ਆ ਤਾਂ ਮੇਰਾ ਖਿਆਲ ਕੋਈ ਲੋੜ ਨਹੀਂ। ਤੁਸੀਂ ਵੀ ਕੋਈ ਗੱਲ ਨੀ, ਮੈਨੂੰ ਬਾਅਦ ਵਿੱਚ ਈਮੇਲ ਕਰ ਲਿਓ ਜੀ ਜਾਂ ਫੋਨ ਕਰ ਲਿਓ, ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰ ਲਾਂਗੇ। ਹਾਂਜੀ
ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਰਾਜਮਿੰਦਰ ਹੋਰੇ, ਉਹਨਾਂ ਨੂੰ ਵੀ ਪ੍ਰੋਗਰਾਮ ਪਸੰਦ ਹੈ। ਜਸਪਾਲ ਸਿੰਘ ਰਾਮਾ ਸਿਡਨੀ ਤੋਂ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ, ਬਹੁਤ ਸੋਹਣਾ ਜੀ, ਸਾਰੇ ਜਵਾਬ ਮਿਲ ਰਹੇ ਨੇ, ਸਵਾਲ ਕਰਨ ਦੀ ਲੋੜ ਹੀ ਨੀ ਪਈ ਸਾਨੂੰ ਕਹਿੰਦੇ। ਸੋ ਬਿਲਕੁਲ ਜੀ, ਕੋਸ਼ਿਸ਼ ਕੀਤਾ ਸਭ ਕੁਛ ਕਵਰ ਕਰਨ ਦੀ। ਅੰਮ੍ਰਿਤ ਗੁਰਾਇਆ ਫੇਰ ਜੁੜੇ ਆ ਜੀ, ਅੰਮ੍ਰਿਤ ਗੁਰਾਇਆ ਜੁੜਿਆ ਜੀ, ਕਹਿੰਦੇ ਹੈਲੋ ਸਰ, ਮਾਈ ਵਾਈਫ ਇਜ਼ ਡੂਇੰਗ ਨਰਸਿੰਗ ਐਂਡ ਹਰ ਸਟੱਡੀ ਇਜ਼ ਕੰਪਲੀਟਿੰਗ ਇਨ ਦਸੰਬਰ 2017, ਆਈ ਐਮ ਸਪਾਊਸ ਇੰਡੀਪੈਂਡੈਂਟ, ਆਈ ਜਸਟ ਵਾਂਟ ਟੂ ਨੋ ਇਜ਼ ਦੇਅਰ ਐਨੀ ਚੇਂਜ ਔਰ ਰਿਕੁਆਇਰਮੈਂਟ ਫਾਰ ਦਾ ਸਪਾਊਸ ਟੂ ਅਪਲਾਈ ਫਾਰ PR? ਅਮਰਵੀਰ ਸਿੰਘ ਗੁਰਾਇਆ,
ਕੋਈ ਚੇਂਜ ਨੀ ਹੈਗੀ ਜੀ, ਸੈਕੰਡਰੀ ਐਪਲੀਕੈਂਟਸ ਲਈ ਸਭ ਕੁਝ ਉਹੀ ਹੈ, ਨਰਸਾਂ ਲਈ ਤਾਂ ਵੈਸੇ ਹੀ ਨਹੀਂ ਹੈਗੀ ਮੇਨ ਐਪਲੀਕੈਂਟ ਲਈ। ਹਾਂਜੀ
ਜੀ ਜੀ ਜੀ। ਸੋ ਜਗਜੀਤ ਸਿੰਘ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਅੱਜ ਦੇ ਪਹਿਲੇ ਮੈਸੇਜ ਦੀ, ਉਹਨਾਂ ਲਿਖਿਆ ਮਿੰਟੂ ਵੀਰ ਜੀ ਇੱਕ ਕੁਆਰੀ ਆਇਆ ਜੀ, 186 PR ਵਾਸਤੇ ਇਮੀਗ੍ਰੇਸ਼ਨ ਕੀ ਚੈੱਕ ਕਰਦੀ ਆ, ਸਪੈਸ਼ਲੀ ਲਾਈਕ ਟੈਕਸ ਐਂਡ ਸੁਪਰ ਇਨੋਵੇਸ਼ਨ, ਜਾਂ ਫਿਰ ਇਮੀਗ੍ਰੇਸ਼ਨ ਕਿੰਨੇ ਸਾਲ ਦਾ ਟੈਕਸ ਐਂਡ ਸੁਪਰ ਚੈੱਕ ਕਰਦੀ ਹੈ ਜੀ?
ਦੇਖੋ ਜੀ, ਇੱਥੇ ਮੈਂ ਇਨ ਬਰੀਫ ਸ਼ਾਰਟ ਦੱਸ ਦਿੰਦਾ ਜੀ, ਜਿਨ੍ਹਾਂ ਦੇ ਜਿਹੜੇ ਇੰਪਲਾਇਰ ਨਵੇਂ ਨੇ ਜੀ, ਜਿਨ੍ਹਾਂ ਨੇ ਬਿਜ਼ਨਸ ਸਟਾਰਟ ਕੀਤਾ, ਉਹਨਾਂ ਨੂੰ ਪਹਿਲੀ ਗੱਲ ਜੇ 457 ਲੈਣਾ ਜਾਂ 186 ਲੈਣਾ, ਉਹਨਾਂ ਦੀਆਂ ਸ਼ਰਤਾਂ ਥੋੜੀਆਂ ਜਿਹੀਆਂ ਸਖਤ ਨੇ ਜੀ, ਲੰਬੀ ਹੈ ਲਿਸਟ। ਜਿਹੜੇ ਪੁਰਾਣੇ ਐਸਟੈਬਲਿਸ਼ਡ ਇੰਪਲਾਇਰ ਨੇ ਉਹਨਾਂ ਲਈ ਲਿਸਟ ਥੋੜੀ ਜਿਹੀ ਛੋਟੀ ਆ। ਹੁਣ ਜੇ ਆਪਾਂ ਉਧਰ ਵਾਲੇ ਪਾਸੇ ਚਲੇ ਗਏ ਤਾਂ ਟਾਈਮ ਬਹੁਤ ਲੱਗ ਜੂਗਾ ਜੀ, ਕਿਉਂਕਿ 2 ਪੇਜਾਂ ਦੀ ਲਿਸਟ ਆ ਜੀ ਜਿਹੜੀ ਇੰਪਲਾਇਰ ਤੇ ਇੰਪਲਾਈ ਦੀ ਜਾਂਦੀ ਆ। ਇਸ ਕਰਕੇ ਇਹ ਬੈਟਰ ਆਪਾਂ ਇਹ ਬਾਅਦ ਵਿੱਚ ਫੋਨ ਜਾਂ ਈਮੇਲ ਕਰ ਲੈਣ, ਆਪਾਂ ਫੇਰ ਇਹਨਾਂ ਨੂੰ ਆਨਸਰ ਕਰ ਦਾਂਗੇ ਜੀ।
ਜੀ ਜੀ
ਹਾਂਜੀ।
ਜਾਰਡਨ ਸੰਧੂ ਜੁੜੇ ਆ ਜੀ, ਕਹਿੰਦੇ ਆ ਜਾਰਡਨ, ਆਈ ਕੇਮ ਹੇਅਰ ਇਨ ਡਿਪਲੋਮਾ। ਨਹੀਂ ਨਹੀਂ ਨਹੀਂ, ਕੋਈ ਚੱਕਰ ਨਹੀਂ, ਸਾਰੇ ਸਾਡੇ ਸਰੋਤੇ ਸਮਝਦਾਰ ਆ ਵੀ ਲਿਮਿਟਡ ਟਾਈਮ ਦੇ ਵਿੱਚ ਲਿਮਿਟਡ ਇਨਫੋਰਮੇਸ਼ਨ ਹੀ ਪਾਸ ਕੀਤੀ ਜਾ ਸਕਦੀ ਆ। ਜਾਰਡਨ ਜੁੜੇ ਜੀ, ਕਹਿੰਦੇ ਆਈ ਕੈਮ ਹੇਅਰ ਡਿਪਲੋਮਾ ਆਫ ਇਨਫੋਰਮੇਸ਼ਨ ਟੈਕਨੋਲੋਜੀ, ਦੈਟ ਵਾਜ ਦ ਟੂ ਡੀ ਵਟ ਡੀ ਟੂ ਡੀ ਵਟ ਆਫਟਰ ਇਟ ਇਜ਼, ਹਾਂਜੀ, ਇਟ ਟੂ ਕੁਕਰੀ, ਬਟ ਮਾਈ ਕਾਲਜ ਡਿਡ ਨਾਟ ਗਿਵ ਮੀ ਐਨੀ ਸਰਟੀਫਿਕੇਟ ਬਿਕੋਜ਼ ਆਈ ਵਾਜ ਫੇਲ ਇਨ ਸਮ ਸਬਜੈਕਟ, ਬਟ ਨਾਓ ਐਜ ਆਫ ਨਿਊ visa rules regards of to cookery, I am totally scared, so I want an advice to know that am I eligible to go back to information technology, my visa is going to expire in 15 March 2019. Thanks sir. One more question, if I will go for information technology in future, if I need visa extension, is it possible?
Possible hai gi hai ji
ji,
ਪਰ ਹੁਣ ਤੁਸੀਂ ਉਹਦੇ ਕਹਿਣ ਵਾਂਗੂ ਸ਼ਾਰਟਕਟ ਜ਼ਿਆਦਾ ਮਾਰਤੇ ਪਿਛਲੇ, ਜਿੰਨਾ ਕੁ ਤੁਹਾਡਾ ਵੀਜ਼ਾ ਹੈਗਾ ਉਹਦੇ ਵਿੱਚ ਥੋੜਾ ਜਿਹਾ ਔਖਾ ਤਾਂ ਹੋਊਗਾ, ਬਹੁਤ ਸਾਰੇ ਡਾਕੂਮੈਂਟ ਲਾਉਣੇ ਪੈਣੇ, ਸਟੇਟਮੈਂਟ ਆਫ ਪਰਪਸ ਜਿਹੜੀ ਕਿ ਮੇਨ ਲੱਗਣੀ ਹੈ ਤੁਹਾਡੀ ਐਪਲੀਕੇਸ਼ਨ ਨਾਲ, ਵੀ ਇਹ ਕੰਮ ਕਿਉਂ ਕੀਤਾ, ਉਹਦੇ ਜਵਾਬ ਦੇਣੇ ਪੈਣੇ ਨੇ ਜੀ। ਪੋਸੀਬਿਲਿਟੀ ਹੈਗੀ ਆ, ਪਰ ਸੋਰੀ ਟੂ ਸੇ ਨੈਗੇਟਿਵ ਵੀ ਹੋ ਸਕਦਾ ਜੀ ਰਿਜ਼ਲਟ,
ਡਿਪੈਂਡ ਔਨ ਬੰਦਾ ਬੈਠਾ।
ਹਾਂਜੀ, ਅੱਗੇ ਕਿਵੇਂ ਜਾ ਬੰਦਾ ਨੀ ਬਰਾੜ ਸਾਹਿਬ, ਇੱਥੇ ਮੈਂ ਗੱਲ ਐਡ ਕਰਨੀ ਚਾਹੂੰਗਾ, ਜਿਹੜਾ ਸਾਰਾ ਤਾਣਾ ਬਾਣਾ ਇੱਕਦਮ ਚੇਂਜ ਹੋਇਆ ਨਾ, ਆਪਣੇ ਬੰਦਿਆਂ ਨੇ ਵੀ ਨਾ ਇੱਥੇ ਆਉਂਦੇ ਨੇ ਮਾਸਟਰ ਡਿਗਰੀ ਕਰਨ, ਚੱਲ ਕੋਰਸ ਚੇਂਜ, ਚੱਲ ਕੁੱਕਰੀ, ਚੱਲ ਜੇ, ਕਿਉਂਕਿ ਸ਼ਾਰਟਕੱਟ ਦਿਖਦੇ ਹੁੰਦੇ ਨੇ ਜੀ, ਠੀਕ ਹੈ ਨਾ। ਹੁਣ ਮੇਰੀਆਂ ਗੱਲਾਂ ਲੱਗਦੀਆਂ ਬਹੁਤ ਕੌੜੀਆਂ ਨੇ, ਜੇ ਕੋਈ ਨਰਸਿੰਗ ਚ ਆਉਂਦਾ ਉਹਨੂੰ 7 ਇੰਚ ਦਾ ਡਰਦਾ ਕੁੱਕਰੀ ਵੱਲ ਨੂੰ ਭੱਜ ਲੈਂਦਾ, ਕੋਈ ਇੰਜੀਨੀਅਰਿੰਗ ਚ ਆਉਂਦਾ ਉਹ 6.5 ਇੰਚ ਤੋਂ ਡਰਦਾ ਕੁੱਕਰੀ ਵੱਲ ਭੱਜ ਲੈਂਦਾ ਜੀ, ਕੋਈ IT ਦੇ ਵਿੱਚ ਆਉਂਦਾ ਪੜ੍ਹਾਈ ਔਖੀ ਕਰਕੇ ਭੱਜ ਲੈਂਦਾ ਕੁੱਕਰੀ ਵੱਲ, ਪਰ ਆਹ ਦੇਖ ਲਓ ਹੁਣ ਤੁਸੀਂ ਮੂਹਰੇ ਕਿਹੋ ਜਿਹਾ ਟੋਆ ਪੱਟ ਕੇ ਸਿੱਟ ਤਾ ਤਰਨ ਵੱਲ, ਠੀਕ ਹੈ ਨਾ। ਹੁਣ ਜਿਹਨੂੰ ਤਰਨਾ ਆਉਂਦਾ ਉਹ ਨਿਕਲ ਜੂਗਾ ਜੀ ਪਾਣੀ ਦੇ ਵਿੱਚੋਂ, ਹਾਂ
ਹੁਣ ਤਾਂ ਉਹੀ ਕਹਿ ਸਕਦੇ ਵੀ ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ, ਬਸ ਹੁਣ ਤਾਂ ਇਹੀ ਕਹਿ ਸਕਦੇ ਵੀ ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ,
ਬਸ ਹਾਂ ਬਿਲਕੁਲ ਜੀ, ਬਸ ਦੋ ਹੀ ਚੀਜ਼ਾਂ ਨੇ ਜੀ, ਆਪਦੀ ਐਜੂਕੇਸ਼ਨ ਵਧੀਆ ਤੇ ਅੰਗਰੇਜ਼ੀ ਵਧੀਆ। ਗੱਲ ਮੁੱਕਦੀ ਇੱਥੇ
ਜੀ 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 ਕੁਲਵੀਰ ਸਿੰਘ ਜੁੜੇ ਆ ਜੀ ਸਤਿ ਸ੍ਰੀ ਅਕਾਲ ਬੜਾ ਰਹੇ ਆਪਾਂ ਦੋਨਾਂ ਨੂੰ ਤੇ ਕਹਿੰਦੇ ਥੈਂਕਸ ਫਾਰ ਸ਼ੇਅਰਿੰਗ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਫਾਰ ਲਿਸਨਰਸ ਕੁਲਵੀਰ ਸਿੰਘ ਬ੍ਰਿਸਬਨ ਤੋਂ ਸੋ ਬਹੁਤ ਮਿਹਰਬਾਨੀ ਕੁਲਵੀਰ ਜੀ ਤੁਸੀਂ ਪ੍ਰੋਗਰਾਮ ਬੜੇ ਧਿਆਨ ਨਾਲ ਸੁਣ ਰਹੇ ਹੋ ਤੇ ਧਨੀ ਸਾਹਿਬ ਫਿਰ ਜੁੜਿਆ ਕਹਿੰਦੇ ਥੈਂਕਸ ਭਾਜੀ ਬਹੁਤ ਵਧੀਆ ਆਨਸਰ ਦੇ ਰਹੇ ਸਾਰੇ ਸਵਾਲਾਂ ਦੇ ਆਨਸਰ ਮਿਲ ਗਏ ਥੈਂਕਸ ਅਲੋਟ ਭਾਜੀ ਅਸੀਂ ਪਹਿਲਾਂ ਕਿਸੇ ਨਾਲ ਕੰਟੈਕਟ ਨਹੀਂ ਕੀਤਾ ਰਿਗਾਰਡ ਪੀ ਆਰ ਤੁਸੀਂ ਆਪਣਾ ਨੰਬਰ ਸੈਂਡ ਕਰੋ ਅਸੀਂ ਕਰਦੇ ਹਾਂ ਤੁਹਾਡੇ ਨਾਲ ਕੰਟੈਕਟ ਐਂਡ ਤੁਹਾਡੇ ਆਫਿਸ ਕਿੱਥੇ ਆ ਜੀ ਬਿਲਕੁਲ ਜੀ ਇਹ ਵੀ ਤੁਹਾਨੂੰ ਦੱਸਦੇ ਹਾਂ ਆਫਿਸ ਕਿੱਥੇ ਆ ਜੀ ਬਾਈ ਦਾ ਤੇ ਨਾਲ ਤੁਹਾਨੂੰ ਈਮੇਲ ਦੇ ਜ਼ਰੀਏ ਵੀ ਹੋਰ ਸਾਡੇ ਨਾਲ ਸੱਜਣ ਜੁੜੇ ਆ ਜੀ ਕਹਿੰਦੇ ਜੀ ਐਂਡ ਨੰਬਰ ਪਲੀਜ਼ ਕਹਿੰਦੇ ਰੋਕੀ ਭਾਈ ਦਾ ਨੰਬਰ ਦੇ ਦਿਓ ਅਵਤਾਰ ਸਿੰਘ ਮਾਨ ਕਹਿੰਦੇ ਖੋਲੀ ਜਾ ਰਹੇ ਨੇ ਪੱਥੜਾਂ ਵਰਗੇ ਸਵਾਲਾਂ ਨੂੰ ਰੋਕੀ ਬਾਈ ਸੋ ਬਹੁਤ ਮਿਹਰਬਾਨੀ ਤੁਹਾਡੀ ਗੁਲਸ਼ਨ ਜੁੜੇ ਆ ਜੀ ਥਿੰਕ ਵਾਈਜ਼ ਗੁਲਸ਼ਨ ਜੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਮੀ ਐਂਡ ਮਾਈ ਮਾਈ ਪੀ ਆਰ ਫਰੋਮ ਫੋ ਮੀ ਐਂਡ ਮਾਈ ਪੀ ਆਰ ਫਰੋਮ 457 ਭਾਜੀ ਸਾਡੇ ਇੱਕ ਬੇਬੀ ਵੀ ਆ ਬੇਬੀ ਪੀ ਆਰ ਤੋਂ ਪਹਿਲਾਂ ਬੋਰਨ ਹੋਇਆ ਸੀ ਬਟ ਕੇਸ ਅਫਸਰ ਨੇ ਸਾਡੇ ਨਾਲ ਹੀ ਪੀ ਆਰ ਦੇ ਦਿੱਤੀ ਸੀ ਭਾਜੀ ਅਕੋਰਡਿੰਗ ਟੂ ਨਿਊ ਰੂਲਸ ਆਫ ਸਿਟੀਜ਼ਨਸ਼ਿਪ ਕੀ ਸਾਡਾ ਬੇਬੀ ਸਿਟੀਜ਼ਨਸ਼ਿਪ ਲਈ ਐਲੀਜੀਬਲ ਹੈ ਜਾਂ ਨਹੀਂ ਇਸ ਮੈਨ ਮੀ ਐਂਡ ਮਾਈ ਹਸਬੈਂਡ ਹੈਵ ਟੂ ਵੇਟ ਟਿਲ 4 ਈਅਰ ਥੈਂਕਸ ਇਹਨਾਂ ਨੇ ਇਹ ਪੁੱਛਣਾ ਚਾਹਿਆ ਜੀ
ਸਿਟੀਜ਼ਨਸ਼ਿਪ ਦੀ ਗੱਲ ਕਰਦੇ ਜੀ ਆਪਾਂ ਸ਼ਾਰਟਲੀ ਆਉਂਦੇ ਹਾਂ ਉਹਦੇ ਤੇ ਫਿਰ ਇਹਨਾਂ ਨੂੰ ਸਵਾਲ ਦਾ ਆਨਸਰ
ਜੀ 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 ਸਰੋਜ ਰਾਣੀ ਜੁੜੇ ਆ ਜੀ ਕਹਿੰਦੇ ਹੈਲੋ ਸਰ ਕੈਨ ਆਈ ਅਪਲਾਈ ਨਾਓ ਆਰ ਐਸ ਐਮ ਐਜ਼ ਏ ਕੁੱਕ ਨਹੀਂ ਜੀ ਮੈਨੂੰ ਲੱਗਦਾ ਤੁਹਾਡਾ ਜਵਾਬ ਮਿਲ ਗਿਆ ਤੁਸੀਂ ਲਿਸਟ ਦੇ ਵਿੱਚ ਨਹੀਂ ਹੋ ਪਰ ਫਿਰ ਵੀ ਜਿਹੜੀ ਐਮ ਐਲ ਐਸ ਟੀ ਕੀ ਹੈ ਤੁਸੀਂ ਕਹੋਗੇ ਉਹਨੂੰ
ਮੀਡੀਅਮ ਟੂ ਲੌਂਗ
ਜਾ ਕੇ ਬਾਰਡਰ ਡੋਟ ਗੋਵ ਡੋਟ ਲਿਸਟ
ਹਾਂਜੀ ਹਾਂਜੀ ਬਿਲਕੁਲ
ਓਕੇ ਜੀ ਓਕੇ ਸੋ ਜਤਿੰਦਰ ਸਿੰਘ ਜੁੜਿਆ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਅਸੀਂ 187 ਵੀਜ਼ਾ ਪਾਈ ਆ ਜੀ 11 ਮੰਥ ਹੋ ਗਏ ਆ ਨਿਊ ਰੂਲਸ ਦਾ ਕੋਈ ਇਫੈਕਟ ਤਾਂ ਨਹੀਂ ਪਏਗਾ ਇਹਨਾਂ ਤੇ
ਕੋਈ ਇਫੈਕਟ ਨਹੀਂ ਜੀ ਵੇਟ ਕਰੋ ਬਸ
ਜੀ ਜੀ ਸੋ ਗੌਰਵ ਕੁਮਾਰ ਜੁੜਿਆ ਥੈਂਕ ਯੂ ਭਾਜੀ ਰਿਪਲਾਈ ਵੈਰੀ ਹੈਲਪਫੁਲ ਭਾਜੀ ਮੈਨੂੰ ਮੇਰੇ ਬੌਸ ਤੇ ਲੈਟਰ ਮਿਲ ਗਈ ਹੈ ਜਿਸ ਵਿੱਚ ਉਹਨਾਂ ਨੇ ਲਿਖ ਦਿੱਤਾ ਹੈ ਕਿ ਦੇ ਮੋਰ ਦੈਨ ਹੈਪੀ ਮੈਨੂੰ ਕੈਜੂਅਲ ਕਰਨ ਲਈ ਮੈਨੂੰ ਬਿਲਕੁਲ ਵੀ ਜੌਬ ਛੱਡ ਨਹੀਂ ਰਿਹਾ ਸਿਰਫ ਕੈਜੂਅਲ ਹੋ ਰਿਹਾ ਇਸ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਕਿ ਨਹੀਂ
ਇਹ ਬਰਾੜ ਸਾਹਿਬ ਇਹਨਾਂ ਦਾ ਜਿਹੜਾ ਕੁਐਸਚਨ ਆ ਨਾ ਇਹ ਬਹੁਤ ਚੀਜ਼ਾਂ ਹੋਰ ਵੀ ਰਿਲੇਟ ਕਰਦੀਆਂ ਇਹਨਾਂ ਦਾ ਕੰਟੈਕਟ ਕਿੱਦਾਂ ਦਾ ਸੀਗਾ
ਬੈਟਰ ਹੋਊਗਾ
ਇਹਨਾਂ ਨਾਲ ਸਕਦੇ ਹਾਂਜੀ ਹਾਂ ਸਿੱਧਾ ਆਪਾਂ ਇਹਨਾਂ ਨੂੰ ਹਾਂ ਜਾਂ ਨਾ ਆਨਸਰ ਨਹੀਂ ਦੇ ਸਕਦੇ ਜੀ ਇਹਦਾ ਹਾਂਜੀ
ਹਾਂਜੀ ਗੁਰਫਤਿਹ ਬਹੁਤ ਬਾਈ ਜੀ ਕਹਿੰਦੇ ਬੋਥ ਬਾਈ ਜੀ ਪ੍ਰੋਗਰਾਮ ਇਜ਼ ਗੋਇੰਗ ਗੁੱਡ ਅਵਿਸਮ ਔਸਮ ਇਨਫੋਰਮੇਸ਼ਨ ਲਾਈਕ ਦੈਟ ਥੈਂਕਸ ਗੁਰਚਰਨ ਸਿੰਘ ਗੁਰਚਰਨ ਸਿੰਘ ਹੋਰਾਂ ਨੇ ਵੀ ਪ੍ਰੋਗਰਾਮ ਪਸੰਦ ਕੀਤਾ ਜੀ ਤੇ ਜਾਰਡਨ ਸੰਧੂ ਫੇਰ ਜੁੜਿਆ ਤੇ ਉਹਨਾਂ ਨੇ ਵੀ ਥੈਂਕਸ ਕੀਤਾ ਕਹਿੰਦੇ ਰੀਅਲੀ ਐਪਰੀਸ਼ੀਏਟੇਬਲ ਸੋ ਮਿੰਟ ਰਹਿ ਗਿਆ ਸਾਡੇ ਕੋਲੇ 5 ਤੇ ਮੈਸੇਜ ਤਾਂ ਲੈਣਾ ਲੱਗੀਆਂ ਪਈਆਂ ਅਜੇ ਹੋਰ ਬਹੁਤ ਪਰ ਜਿਹੜਾ ਪੀ ਆਰ ਤੋਂ ਸਿਟੀਜ਼ਨ ਵਾਲਾ ਮਸਲਾ ਉਹ ਵੀ ਵਿਚਾਰਨਾ ਜ਼ਰੂਰੀ ਆ ਮੈਨੂੰ ਕੱਲ ਹੀ ਕਿਸੇ ਮਿੱਤਰ ਦਾ ਫੋਨ ਆਇਆ ਮੈਂ ਹੀ ਸਵਾਲ ਕਰ ਦਿੰਦਾ ਇਹੀ ਸਵਾਲ ਸਾਰਿਆਂ ਦਾ ਹੋਊਗਾ ਉਹ ਕਹਿੰਦੇ ਜੀ ਵੀ ਸਾਡੀ ਪੀ ਆਰ ਐਲੀਜੀਬਲ ਹੋਈ ਹੋਈ ਸੀਗੀ ਤੇ ਅਸੀਂ ਪਾਉਣ ਦੀ ਘੋਲ ਕਰ ਗਏ ਮੈਂ 5-6 ਮਹੀਨੇ ਟਪਾ ਤੇ ਵੀ ਚੱਲ ਪਾਉਣੇ ਆ ਤੇ ਹੁਣ ਪ੍ਰੋਬਲਮ ਇਹ ਆ ਵੀ ਮੈਂ ਸਾਨੂੰ ਹੁਣ 6 ਬੈਂਡ ਈਚ ਲੈਣੇ ਪੈਣੇ ਆ ਪੀ ਆਰ ਬੰਦਿਆਂ ਨੂੰ ਸਿਟੀਜ਼ਨ ਪਾਉਣ ਲਈ ਪਰ ਮੈਨੂੰ ਇਹ ਗੱਲ ਹਜਮ ਜੀ ਨਹੀਂ ਹੋਈ ਵੀ ਕੀ ਇਹ ਟੈਸਟ ਇਹ ਵੀ ਇਵੇਂ ਵੀ ਲੈਣੇ ਪੈਣੇ ਆ ਇਹ ਸਵਾਲ ਆ ਸਭ ਦਾ ਇੱਕੋ ਹੀ
ਦੇਖੋ ਜੀ ਇਹਦੇ ਵਿੱਚ ਜਿਹੜੀਆਂ ਸਿਟੀਜ਼ਨਸ਼ਿਪ ਆ ਮੈਂ ਬਰੀਫ ਰੱਖੂੰਗਾ ਜਿਹੜਾ ਪਹਿਲਾਂ 12 ਮਹੀਨੇ ਲਈ ਸੀਗਾ 12 ਮਹੀਨੇ ਐਜ਼ ਆ ਪੀ ਆਰ ਰਹਿ ਕੇ ਟੋਟਲ 4 ਸਾਲ ਲੈ ਕੇ ਤੁਸੀਂ ਪੀ ਆਰ ਪਾ ਸਕਦੇ ਸੀ ਹੁਣ ਐਜ਼ ਪੀ ਆਰ ਤੁਹਾਨੂੰ 4 ਸਾਲ ਰਹਿਣਾ ਪੈਣਾ ਜੀ ਆਸਟ੍ਰੇਲੀਆ ਤੇ ਇਸ 4 ਸਾਲਾਂ ਦੇ ਵਿੱਚੋਂ ਤੁਸੀਂ 12 ਮਹੀਨੇ ਆਸਟ੍ਰੇਲੀਆ ਤੋਂ ਬਾਹਰ ਕੱਢ ਸਕਦੇ ਹੋ ਦੂਜੀ ਗੱਲ ਜਿਹੜੀ ਇੰਗਲਿਸ਼ ਲੈਂਗੁਏਜ ਦੀ ਗੱਲ ਕਰਦੇ ਆ ਜੀ ਉਹਨਾਂ ਨੇ ਹਜੇ ਤੱਕ ਕਿਤੇ ਇਹ ਮੈਂਸ਼ਨ ਨਹੀਂ ਕੀਤਾ ਹੈਗਾ ਵੀ 6 ਈਚ ਚਾਹੀਦੇ ਆ ਪਰ ਉਹਨਾਂ ਨੇ ਇੱਕ ਚੀਜ਼ ਮੈਂਸ਼ਨ ਕਰਤੀ ਜੀ ਵੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਲਈ ਕੰਪੀਟੈਂਟ ਇੰਗਲਿਸ਼ ਚਾਹੀਦੀ ਹੈ ਰੀਡਿੰਗ ਲਿਸਨਿੰਗ ਰਾਈਟਿੰਗ ਤੇ ਸਪੀਕਿੰਗ ਦੇ ਵਿੱਚੋਂ ਤੇ ਚੈੱਕ ਕੀਤੀ ਜਾਊਗੀ ਇੰਡੀਪੈਂਡੈਂਟ ਪ੍ਰੋਵਾਈਡਰ ਤੋਂ ਟੈਸਟ ਦੇ ਦੁਆਰਾ ਪਰ ਕੰਪੀਟੈਂਟ ਇੰਗਲਿਸ਼ ਜੇ ਆਪਾਂ ਮਾਈਗ੍ਰੇਸ਼ਨ ਦੇ ਹਿਸਾਬ ਨਾਲ ਦੇਖੀਏ ਜੀ ਉਹਦਾ ਮਤਲਬ ਇਹੀ ਬਣਦਾ 6 ਈਚ ਪਰ ਇਹ ਜਿਹੜੀਆਂ ਗਾਈਡਲਾਈਨਸ ਨੇ ਇਹ ਅਜੇ ਸਬਮਿਸ਼ਨ ਮੰਗ ਰਿਹਾ ਜੀ ਡਿਪਾਰਟਮੈਂਟ ਇਹਦੇ ਤੇ ਵਿਚਾਰ ਕੀਤੀ ਜਾਊਗੀ 1 ਜੂਨ 2017 ਤੱਕ ਮੈਂ ਸਾਰੇ ਸਰੋਤਿਆਂ ਨੂੰ ਕਹੂੰਗਾ ਜਿਹੜੇ ਵੀ ਚਿੰਤਤ ਨੇ ਆਪਣੀ ਚਿੰਤਾ ਪ੍ਰਗਟ ਕਰਨ ਡਿਪਾਰਟਮੈਂਟ ਨਾਲ ਆਪਣੇ ਨਾਲ ਕਰੇ ਤੇ ਤੁਹਾਡੇ ਨਾਲ ਕਰੇ ਤੇ ਕੋਈ ਬੜਾ ਫਰਕ ਨਹੀਂ ਬੜਾ ਫਰਕ ਉਦੋਂ ਪੈਣਾ ਜਦੋਂ ਈਮੇਲ ਭੇਜਣਗੇ citizenship.submissions@border.gov.au ਤੇ ਹੋ ਸਕਦਾ ਤੁਹਾਨੂੰ ਰਿਲੈਕਸ ਕਰ ਦੇਣ 6 ਇੰਚ ਦੀ ਬਜਾਏ ਉਹ ਕਹਿਣ ਚੱਲ ਕੋਈ ਨਾ 4.5 ਬੈਂਡ ਨਾਲ ਹੀ ਦੇ ਦਿਓ ਵੀ ਯਾਰ ਠੀਕ ਆ, ਇਹ ਵਿਚਾਰ ਕੀਤਾ ਜਾਣਾ ਜੀ ਜਿੰਨੀਆਂ ਵੀ ਸਬਮਿਸ਼ਨ 1 June 2017 ਤੱਕ ਜਾਣੀਆਂ ਨੇ। ਪਰ ਜੇ ਇੰਟਰਪ੍ਰੀਟੇਸ਼ਨ ਦੀ ਗੱਲ ਕਰੀਏ ਅਕੋਰਡਿੰਗ ਟੂ ਲੈਜਿਸਲੇਸ਼ਨ, ਕੰਪੀਟੈਂਟ ਇੰਗਲਿਸ਼ ਦਾ ਮਤਲਬ ਇਹੀ ਹੈ 6 in each, ਠੀਕ ਆ। ਪਰ ਉਹ ਅਜੇ ਉਹਨਾਂ ਨੇ ਡੈਡ ਡਾਇਰੈਕਟਲੀ ਲਿਖਿਆ ਨੀ ਕਿਤੇ ਵੀ ਆਈਲੈਟਸ ਚੋਂ ਚਾਹੀਦੇ ਆ ਜਾਂ ਕਿਹਦੇ ਚੋਂ ਚਾਹੀਦੇ ਆ। ਆਜੂਗਾ ਉਹ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਅਮੈਂਡਮੈਂਟ ਹੋਣੀ ਹੈ ਜੀ, ਬਾਈ ਐਂਡ ਆਫ ਦਿਸ ਈਅਰ ਹੋ ਜਾਣੀ ਆ, ਉਹ ਤੁਹਾਡੀਆਂ ਸਬਮਿਸ਼ਨ ਦੇ ਹਿਸਾਬ ਨਾਲ ਹੋਣੀ ਹੈ। ਇਸ ਕਰਕੇ ਮੈਂ ਕਹਿਣਾ ਚਾਹੂੰਗਾ citizenship.submission@border.gov.au ਤੇ 1 June ਤੋਂ ਪਹਿਲਾਂ ਆਪਣੇ ਵਿਚਾਰ ਪ੍ਰਗਟ ਕਰੋ ਤਾਂ ਕਿ ਸਰਕਾਰ ਤੁਹਾਡੇ ਹਿਸਾਬ ਨਾਲ ਜਿਹੜਾ ਸਿਟੀਜ਼ਨਸ਼ਿਪ ਐਕਟ ਆ ਉਹਨੂੰ ਅਮੈਂਡ ਕਰ ਸਕੇ। ਹਾਂਜੀ ਜੀ,
ਸੋ ਇੱਧਰ ਤਰਸੇਮ ਰਟਾਲ ਜੁੜਿਆ ਜੀ, ਸਤਿ ਸ੍ਰੀ ਅਕਾਲ ਵੀਰ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਪੀ ਆਰ ਆਉਣ ਤੇ ਜੇਕਰ ਮੈਂ ਐਪਲੀਕੈਂਟ ਨੂੰ 6 ਨੂੰ 6 each ਚਾਹੀਦੇ ਹਨ, ਕੀ ਡਿਪੈਂਡੈਂਟ ਪੈਸੇ ਦੇ ਕੇ ਲੈ ਸਕਦਾ ਹੈ? ਪਰ ਮਤਲਬ ਜੇਕਰ ਉਸ ਨੂੰ ਇੰਗਲਿਸ਼ ਨਹੀਂ ਆਉਂਦੀ, ਜਿਵੇਂ ਅੱਗੇ ਸੀਗਾ ਜੀ ਵੀ ਪੈਸੇ ਦੇ ਕੇ ਹੋ ਜਾਂਦਾ ਸੀਗਾ ਸਿਸਟਮ, ਇਹ ਹੋ ਸਕਦਾ ਹੁਣ ਵੀ?
ਹੁਣ ਇਹਨਾਂ ਦੀ ਕੁਐਸਚਨ ਜੇ ਤਾਂ ਪੀ ਆਰ ਦੇ ਹਿਸਾਬ ਨਾਲ ਆ ਜੀ, ਫੇਰ ਤਾਂ ਹੋ ਸਕਦਾ। ਜੇ ਪੀ ਆਰ ਤੋਂ ਸਿਟੀਜ਼ਨਸ਼ਿਪ ਆ, ਫੇਰ ਨਵੇਂ ਜਿਹੜਾ ਨਵੀਂ ਚੇਂਜ ਆਉਣ ਲੱਗੀ ਹੈ, ਮੈਨੂੰ ਲੱਗਦਾ ਹਰ ਇੱਕ ਲਈ ਹੈ ਜੀ ਸਰ ਇੰਗਲਿਸ਼ ਸਿਟੀਜ਼ਨਸ਼ਿਪ ਐਪਲੀਕੇਸ਼ਨ ਲਈ। ਪੀ ਆਰ ਲਈ ਤੁਸੀਂ ਪੈਸੇ ਦੇ ਸਕਦੇ $5,000, ਬਹੁਤ ਔਖਾ ਹੋ ਜਾਣਾ ਜੀ। ਇਹ ਤਾਂ ਇਹ ਥੋੜਾ ਜਿਹਾ ਹਾਰਸ਼ ਡਿਸੀਜਨ ਹੈ ਜੀ ਮੇਰੇ ਹਿਸਾਬ ਨਾਲ, ਹੋਣਾ ਨੀ ਚਾਹੀਦਾ। ਕਿਉਂਕਿ ਮੈਂ ਦਾਅਵੇ ਨਾਲ ਕਹਿ ਸਕਦਾ 6 each ਤਾਂ ਲੋਕਲ ਕਮਿਊਨਿਟੀ ਨੂੰ ਜਿੰਨੇ ਤੋਂ ਮਰਜ਼ੀ ਦਵਾ ਲਓ ਜੀ, ਬਹੁਤ ਲੋਕਾਂ ਦੇ ਨਹੀਂ ਹੋਣੇ,
ਬਿਲਕੁਲ ਨਹੀਂ ਆਉਂਦੇ ਬਿਲਕੁਲ। ਮੇਰੀ ਮੈਂ ਇੱਥੇ ਰੋਕੀ ਬਾਈ ਤੁਹਾਡੇ ਨਾਲ ਇੱਕ ਆਪਦੀ ਯਾਦ ਸਾਂਝੀ ਕਰਦਾ। ਕੈਵਨ ਰੱਡ ਜਿਹੜੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਤੇ ਉਹਨਾਂ ਨੂੰ ਅਚਾਨਕ ਉਹਨਾਂ ਦਾ ਰੁਤਬਾ ਬਦਲ ਕੇ ਵਿਦੇਸ਼ ਮੰਤਰੀ ਬਣ ਗਏ ਸੀ ਇੱਕ ਵਾਰੀ, ਤੁਹਾਨੂੰ ਯਾਦ ਹੋਣਾ। ਤੇ ਉਹ ਸਪੈਸ਼ਲ ਐਡਲੇਡ ਦੇ ਦੌਰੇ ਦੇ ਉੱਤੇ, ਉਸ ਟਾਈਮ ਉਹ ਐਡਲੇਡ ਦੇ ਦੌਰੇ ਤੇ ਆਏ ਸੀ, ਤੇ ਉਹ ਚ ਉਹਨਾਂ ਨੇ 40 ਬੰਦੇ ਆਪਣੀ ਕਮਿਊਨਿਟੀ ਚੋਂ ਸੱਦੇ ਸੀ, ਇੰਡੀਅਨ ਕਮਿਊਨਿਟੀ ਦੇ, ਜਿਨ੍ਹਾਂ ਨਾਲ ਉਹਨਾਂ ਨੇ ਲੰਚ ਰੱਖਿਆ ਸੀਗਾ। ਤਾਂ ਮੈਨੂੰ ਵੀ ਉਸ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਤੇ ਮੇਰੀ ਤਕਰੀਬਨ ਉਹ 40-45 ਮਿੰਟ ਦੇ ਜਿਹੜਾ ਉਹਨਾਂ ਦਾ ਟੂਰ ਸੀ, ਸਿਰਫ 45 ਮਿੰਟ ਦਾ ਲੰਚ ਦਾ ਤੇ ਲੋਕਾਂ ਨੂੰ ਮਿਲਣ ਦਾ, ਉਹ 45 ਮਿੰਟ ਚੋਂ 22-25 ਮਿੰਟ ਮੇਰੀ ਉਹਨਾਂ ਨਾਲ ਗੱਲਬਾਤ ਹੋਈ, ਕਿਉਂਕਿ ਵਿਸ਼ਾ ਇੰਨਾ ਭੱਗ ਗਿਆ ਸਾਡਾ ਗੱਲਬਾਤ ਦਾ ਵੀ ਮੈਨੂੰ ਟੁੱਟੀ ਫੁੱਟੀ ਅੰਗਰੇਜ਼ੀ ਉਹਨਾਂ ਨੂੰ ਸਮਝਾਉਣੀ ਪਈ, ਤੇ ਉਹਨਾਂ ਨੂੰ ਸਮਝ ਨਹੀਂ ਪਈ ਮੇਰੀ ਅੰਗਰੇਜ਼ੀ, ਮਸਲਾ ਏਡਾ ਭੱਖ ਗਿਆ ਸੀ। ਤਾਂ ਅਖੀਰ ਉਹਨਾਂ ਨੇ ਐਂਡ ਦੇ ਉੱਤੇ ਜਿਹੜਾ ਇੱਕ ਜਵਾਬ ਦਿੱਤਾ, ਮੈਨੂੰ ਬੜਾ, ਮੈਂ ਮਿਸ ਕਰਦਾ ਵੀ ਮੈਨੂੰ ਰਿਕਾਰਡਿੰਗ ਰੱਖਣੀ ਚਾਹੀਦੀ ਸੀਗੀ। ਤਾਂ ਉਹ ਉਸ ਚ ਉਹਨਾਂ ਨੇ ਕਿਹਾ ਜੀ ਵੀ ਮੈਂ ਬਹੁਤ ਸਾਰੇ ਇੰਡੀਅਨ ਫੰਕਸ਼ਨ ਅਟੈਂਡ ਕਰਦਾ, ਪਰ ਮੈਨੂੰ ਕਹਿੰਦੇ ਅਨਫੋਰਚੁਨੇਟਲੀ ਕਹਿਣਾ ਪੈਂਦਾ ਵੀ ਉੱਥੇ ਜ਼ਿਆਦਾਤਰ ਫੋਟੋ ਖਿਚਾਉਣ ਤੋਂ ਸਿਵਾਏ ਹੋਰ ਕੁਛ ਨਹੀਂ ਹੁੰਦਾ। ਅੱਜ ਪਹਿਲੀ ਵਾਰ ਹੋਇਆ ਵੀ ਮੈਨੂੰ ਇਸ ਨੌਜਵਾਨ ਨਾਲ 20-25 ਮਿੰਟ ਗੱਲ ਕਰਕੇ ਕਾਫੀ ਚੀਜ਼ਾਂ ਦਾ ਪਤਾ ਲੱਗਿਆ, ਤੇ ਜ਼ਮੀਨੀ ਸੱਚਾਈਆਂ ਦਾ ਪਤਾ ਲੱਗਿਆ, ਤੇ ਮੈਨੂੰ ਸਕੂਨ ਮਿਲਿਆ। ਮੈਨੂੰ ਉਹਨਾਂ ਨੇ ਇਹ ਉੱਥੇ ਆਪਦੇ ਐਂਡਿੰਗ ਭਾਸ਼ਣ ਚ ਇਹ ਸ਼ਬਦ ਕਹੇ, ਪਰ ਉਹਨਾਂ ਨਾਲ ਜਿਹੜੀ ਗੱਲਬਾਤ ਦਾ ਵਿਸ਼ਾ ਸੀ ਉਸ ਦਿਨ ਉਹ ਸੇਮ ਸੀ, ਉਦੋਂ ਵੀ ਇਹ 7 ਬੈਂਡ ਦਾ ਰੌਲਾ ਪਿਆ ਸੀ, ਤੇ ਮੈਂ ਉਦੋਂ ਉਹਨਾਂ ਨੂੰ ਇਹ ਪੁੱਛਿਆ ਸੀ, ਮੇਰੀ ਗੱਲਬਾਤ ਸ਼ੁਰੂ ਇੱਥੋਂ ਹੋਈ ਸੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਇੱਕ ਗੱਲ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਈਲੈਟਸ ਦਾ ਪੇਪਰ ਦੇ ਕੇ ਤੇ 7 each band ਲੈ ਕੇ ਦਿਖਾ ਦਿਓ ਮੈਨੂੰ, ਜੇ ਤੁਸੀਂ ਲੈ ਲਓਗੇ ਸਾਡਾ ਹਰ ਇੰਡੀਅਨ ਲੈ ਲੂਗਾ। ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ, ਇੱਥੋਂ ਗੱਲ ਸ਼ੁਰੂ ਹੋਈ ਸੀ ਸਾਡੀ, ਪਰ 22-25 ਮਿੰਟ ਉਸ ਗੱਲ ਨੂੰ ਦੇ ਉੱਤੇ ਸਾਡੀ ਆਪਸ ਵਿੱਚ ਤਕਰਾਰ ਵੀ ਹੋਈ, ਉਹਨਾਂ ਨੇ ਸੁਣਿਆ ਵੀ, ਮੈਨੂੰ ਕਈ ਚੀਜ਼ਾਂ ਮੈਂ ਤਲਖੀ ਚ ਆ ਕੇ ਵੱਧ ਵੀ ਕਹਿ ਗਿਆ ਸੀ, ਪਰ ਬੜਾ ਥਰਮੇ ਨਾਲ ਉਹਨਾਂ ਨੇ ਉਹ ਗੱਲ ਸੁਣੀ, ਤੇ ਮੈਨੂੰ ਐਂਡ ਦੇ ਵਿੱਚ ਆਪਦੇ ਲੈਕਚਰ ਦੇ ਵਿੱਚ ਉਹਨਾਂ ਨੇ ਜਿਹੜੀ ਅਕਨੋਲਜਮੈਂਟ ਦਿੱਤੀ ਉਹ ਮੇਰੇ ਅੱਜ ਵੀ ਚੇਤੇ ਆ। ਤੇ ਪਰ ਉਹੀ ਤੁਸੀਂ ਅੱਜ ਗੱਲ ਕਹੀ ਤਾਂ ਮੇਰੇ ਯਾਦ ਆ ਗਿਆ ਵੀ ਜੇ ਅੱਜ ਆਸਟ੍ਰੇਲੀਅਨ ਨੂੰ ਵੀ ਕਿਸੇ ਨੂੰ ਕਹਿ ਦਈਏ ਤਾਂ ਉਹਨੂੰ ਵੀ 6 each ਨਹੀਂ ਲੈ ਜਾ ਸਕਦੇ,
ਨਹੀਂ ਲੈ ਜਾ ਸਕਦੇ। ਇਹ ਥੋੜਾ ਜਿਹਾ ਹਾਰਸ਼ ਆ ਜੀ, ਪਰ ਮੈਨੂੰ ਬਰਾੜ ਸਾਹਿਬ ਇੱਥੇ ਗੱਲ ਐਡ ਕਰਨੀ ਚਾਹੂੰਗਾ, ਕਿਉਂਕਿ ਤੁਹਾਡੇ ਤਾਂ ਜੇਨ ਦੇ ਵਿੱਚ ਆ ਲੋਕਾਂ ਦੇ ਮਸਲੇ ਚੁੱਕਣਾ, ਤੁਸੀਂ ਇਹ ਤੋਂ ਹਟ ਨਹੀਂ ਸਕਦੇ। ਤੁਸੀਂ ਹਮੇਸ਼ਾ ਲੱਗੇ ਰਹਿੰਦੇ ਹੋ ਰੇਡੀਓ ਤੇ ਵੀ, ਸੋਸ਼ਲ ਕਮਿਟਮੈਂਟਸ ਦੇ ਵਿੱਚ ਵੀ, ਠੀਕ ਹੈ ਨਾ। ਇਹ ਸਾਨੂੰ ਵੀ ਬਹੁਤ ਵਧੀਆ ਲੱਗਦਾ ਤੁਹਾਨੂੰ ਦੇਖਦੇ ਕਿ ਅਸੀਂ ਸਿੱਖਦੇ ਹਾਂ, ਪਰ ਜਿਹੜੀ ਆ ਇੰਗਲਿਸ਼ ਵਾਲੀ ਗੱਲ ਆ, ਇਹ ਮੇਰਾ ਓਪੀਨੀਅਨ ਆ ਜੀ, ਮੈਨੂੰ ਲੱਗਦਾ ਸਰਕਾਰ ਇਹਨੂੰ ਰਿਲੈਕਸੇਸ਼ਨ ਦਊਗੀ, ਨਹੀਂ ਤਾਂ ਬਹੁਤ ਔਖਾ ਹੋ
ਜੇ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ। ਪ੍ਰੈਸ਼ਰ ਕ੍ਰੀਏਟ ਕਰਨਾ ਪੈਣਾ ਕੱਲੀ ਸਾਡੀ ਕਮਿਊਨਿਟੀ ਨੂੰ ਨਹੀਂ, ਇਹ ਪ੍ਰੋਬਲਮ ਇਹ ਚਾਈਨੀਜ਼ ਨੂੰ, ਹੋਰ ਵੀਅਤਨਾਮੀ, ਸਾਡੇ ਨਾਲ ਤਾਂ ਬਹੁਤ ਮਾੜੀ ਅੰਗਰੇਜ਼ੀ ਵਾਲੇ ਲੋਕ ਬੈਠੇ ਇੱਥੇ।
ਹਾਂਜੀ, ਇਟਾਲੀਅਨ, ਗ੍ਰੀਕ, ਯੂਰੋਪੀਅਨ ਮੈਂ ਬਹੁਤ ਦੇਖੇ ਨੇ, ਯੂਰੋਪੀਅਨ ਮੈਲਬਨ ਪੜਾਉਂਦਾ ਵੀ ਰਿਹਾ, ਇਹ ਇਹਨਾਂ ਨੂੰ ਵੀ ਪ੍ਰੋਬਲਮ ਬਹੁਤ ਆਉਣੀ ਹੈ ਵੱਡੇ ਪੱਧਰ ਤੇ।
ਮੈਂ ਰੋਕੀ ਬਾਈ, ਮੈਂ ਤਾਂ ਆਪਦੇ ਦਿਲ ਨੂੰ ਦਿਲਾਸਾ ਦੇ ਕੇ ਨਾ ਅਕਸਰ ਹੀ ਇਹ ਸ਼ੇਰ ਗੁਣਗਣਾਉਣਾ ਹੁਣ ਵੀ ਭਾਈ ਮੇਰੇ ਨਾਲੋਂ ਮਾੜੇ ਅੰਗਰੇਜ਼ੀ ਵਾਲੇ ਵੀ ਬਹੁਤ ਹੈਗੇ, ਸੋ ਐਡੀ ਕੋਈ ਡਰ ਵਾਲੀ ਗੱਲ ਨੀ ਹੈਗੀ, ਤੇ ਆਪਾਂ ਆਪਦੇ ਆਪ ਨੂੰ ਮਾੜਾ ਨੀ ਸਮਝਦੇ ਫਿਰ ਮਾੜੀ ਅੰਗਰੇਜ਼ੀ ਬੋਲ ਕੇ। ਸੋ ਅੱਗੇ ਸਾਡੇ ਨਾਲ ਇੱਕੋ ਹੀ ਮੈਸੇਜ, ਤਰਸੇਮ ਸਿੰਘ ਟੋਲ ਨੇ ਧੰਨਵਾਦ ਕੀਤਾ ਜੀ, ਤੇ ਰਿੱਕੀ ਮਧੇਰ ਜੁੜਿਆ ਬਾਈ ਜੀ ਸਤਿ ਸ਼੍ਰੀ ਅਕਾਲ ਬੋਥ ਜੀਨੀਅਸ ਡਰਾਈਵਿੰਗ ਐਂਡ ਲਿਸਨਿੰਗ ਐਂਡ ਇੰਜੋਇੰਗ ਵੈਨ ਆਈ ਵਾਜ਼ ਇਨ ਬ੍ਰਿਸਬਨ ਆਈ ਟੂ ਚੇਂਜ ਮਾਈ ਕਾਲਜ ਟੂ ਟਾਈਮ ਵਨ ਓ ਮਾਈ ਫਰੈਂਡ ਕੰਪਲੀਟਡ ਹਿਸ ਸਟੱਡੀਜ਼ ਫਰੋਮ ਮੈਟਰੋ ਕਾਲਜ ਬਟ ਦੇ ਕਲੋਜ਼ ਦਾ ਕਾਲਜ ਐਂਡ ਡਿਡ ਨਾਟ ਗਿਵ ਹਿਮ ਸਰਟੀਫਿਕੇਟ ਆਈ ਮਿਸ ਆਸਟ੍ਰੇਲੀਆ ਆਲਵੇਜ਼ ਸੋ ਇਹ ਮੈਨੂੰ ਲੱਗਦਾ ਆਸਟ੍ਰੇਲੀਆ ਚ ਨਹੀਂ ਹਨ ਹੁਣ ਕਿਤੋਂ ਬਾਹਰੋਂ ਸੁਣ ਰਹੇ ਇਹਨਾਂ ਨੇ ਇਹ ਨੀ ਦੱਸਿਆ ਤੇ ਪਰ ਇਹ ਆਸਟ੍ਰੇਲੀਆ ਨਾਲ ਇਹਨਾਂ ਦਾ ਵਾਹ ਵਾਸਤਾ ਰਿਹਾ ਤੇ ਉਹੀ ਜਿਹੜੇ ਮਾੜੇ ਕਾਲਜ ਜਾਂ ਮਾੜੀ ਵਿਵਸਥਾ ਕਰਕੇ ਕਈ ਵਾਰੀ ਆੜੇ ਆਈਆਂ ਸੋ ਦੋਸਤੋ ਪ੍ਰੋਗਰਾਮ ਇੱਕ ਮਿੰਟ ਉੱਤੇ ਟੱਪ ਚੱਲਿਆ ਤੇ ਮਾਫੀ ਚਾਹੁੰਦੇ ਹਾਂ ਇਸ ਇੱਕ ਮਿੰਟ ਲਈ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸਾਰੇ ਸੁਨੇਹੇ ਲਾਏ ਸਾਨੂੰ ਅਸੀਂ ਵੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਦੇ ਸੁਨੇਹਿਆਂ ਦੇ ਉੱਤੇ ਖਰਾ ਉਤਰਨ ਦੀ ਖਾਸ ਕਰਕੇ ਮੈਂ ਰੋਕੀ ਬਾਈ ਹੋਰਾਂ ਦਾ ਧੰਨਵਾਦ ਕਰਨਾ ਚਾਹੂੰਗਾ ਵੀ ਉਹਨਾਂ ਨੇ ਮੈਨੂੰ ਬੜੇ ਸ਼ਾਰਟ ਨੋਟਿਸ ਦੇ ਉੱਤੇ ਉਹ ਆਏ ਆ ਤੇ ਉਹਨਾਂ ਨੇ ਸ਼ਾਰਟ ਨੋਟਿਸ ਦੇ ਉੱਤੇ ਆ ਕੇ ਤੁਹਾਡੇ ਸਵਾਲਾਂ ਦੇ ਬਹੁਤ ਸਾਰੇ ਲੋਕਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਸੀ ਕਾਮਨ ਜਵਾਬ ਸੀ ਉਹ ਦਿੱਤੇ ਆ ਪਰ ਜਿਵੇਂ ਉਹਨਾਂ ਨੇ ਵੀ ਕਿਹਾ ਤੇ ਅਸੀਂ ਫੇਰ ਚਿਤਰਾਉਣੇ ਆ ਵੀ ਇਹ ਚੀਜ਼ਾਂ ਨਾ ਕੇਸ ਦਰ ਕੇਸ ਬਹੁਤ ਸਾਰੀਆਂ ਚੇਂਜਸ ਹੋ ਜਾਂਦੀਆਂ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਹੋਰ ਗੱਲਾਂ ਹੋ ਜਾਂਦੀਆਂ ਤੇ ਤੁਸੀਂ ਜ਼ਿਆਦਾ ਜਾਣਕਾਰੀ ਲਈ ਆਪਣੇ ਕਿਸੇ ਵੀ ਐਕਸਪਰਟ ਨਾਲ ਗੱਲ ਕਰ ਸਕਦੇ ਹੋ ਜਿਨ੍ਹਾਂ ਲੋਕਾਂ ਨੇ ਰੋਕੀ ਬਾਈ ਦਾ ਨੰਬਰ ਮੰਗਿਆ ਸੀ ਜ਼ਰੂਰ ਉਹਨਾਂ ਦਾ ਨੰਬਰ ਭੇਜਾਂਗੇ ਤੇ ਰੋਕੀ ਬਾਈ ਜਾਂਦੇ ਜਾਂਦੇ ਇੱਕ ਤਾਂ ਇਹ ਦੱਸ ਦਿਓ ਵੀ ਤੁਸੀਂ ਕੀ ਇਹ ਪ੍ਰੋਫੈਸ਼ਨ ਆ ਤੁਹਾਡਾ ਕਿੱਥੇ ਆਫਿਸ ਆ ਕੀ ਕਰਨਾ ਚਾਹੁੰਦੇ ਤੇ ਨੰਬਰ ਅਨਾਊਂਸ ਕਰ ਦਿਓ ਪਲੀਜ਼
ਦੇਖੋ ਜੀ ਮੇਰਾ ਆਫਿਸ ਤਾਂ ਚੱਲਦਾ ਫਿਰਦਾ ਹੀ ਹੈ ਪਰ ਮੈਂ ਘਰੋਂ ਕੰਮ ਕਰਦਾ ਜੀ ਜੇ ਕੋਈ ਮਿੱਤਰ ਦੋਸਤ ਆ ਜਾਂਦਾ ਆਪਾਂ ਉਹਦਾ ਕੇਸ ਲਾ ਦਿੰਦੇ ਹਾਂ ਜੀ ਪਹਿਲਾਂ ਤਾਂ ਮੈਂ ਫ੍ਰੀ ਕਰਦਾ ਸੀ ਹੁਣ ਮੈਂ ਪੈਸੇ ਲੈਣ ਲੱਗ ਗਿਆ ਉਹ ਪੈਸੇ ਚੈਰਿਟੀ ਲਈ ਜਾਂਦੇ ਆ ਜੀ ਉਹਦਾ ਜ਼ਿਆਦਾ ਹਿੱਸਾ ਖਰਚੇ ਕੱਢ ਕੇ ਮੈਂ ਦੱਸਣਾ ਚਾਹੂੰਗਾ ਮੇਰਾ ਜਿਹੜਾ ਪ੍ਰੋਫੈਸ਼ਨ ਹੈ ਮੈਂ ਟ੍ਰੇਨ ਆਪਰੇਸ਼ਨ ਚ ਜੋਬ ਕਰਦਾ ਜੀ ਸਿਟੀ ਐਡਲੇਡ ਮੈਟਰੋ ਦੇ ਵਿੱਚ ਮੇਰਾ ਤਾਂ ਸਿਰਫ ਇੱਕ ਉਹਦੇ ਕਹਿਣਾ ਨਾ ਮਿੱਤਰਾਂ ਦੋਸਤਾਂ ਨੇ ਕਹਿ ਕੇ ਲਾਅ ਕਰਵਾਤੀ ਇਸ ਕਰਕੇ ਮੇਰਾ ਇਹ ਸ਼ੌਕ ਆ ਇਹ ਮੈਂ ਸ਼ੌਕ ਲਈ ਕੰਮ ਕਰਦਾ ਤੇ ਕਮਿਊਨਿਟੀ ਨੂੰ ਜਿਹੜਾ ਮੇਰਾ ਫਰਜ਼ ਆ ਮਿੰਟੂ ਜੀ ਤੁਹਾਡੇ ਤੋਂ ਸਿੱਖਦੇ ਆ ਉਹਦੇ ਨਾਲ ਜਿਹੜੇ ਮੇਰਾ ਫਰਜ਼ ਸਮਝ ਕੇ ਮੈਂ ਮੇਰੀ ਜ਼ਮੀਰ ਕਹਿੰਦੀ ਆ ਉਹ ਮੈਂ ਪੂਰਾ ਕਰਦਾ ਪਰ ਮੈਂ ਇੱਥੇ ਦੱਸਣਾ ਚਾਹੂੰਗਾ ਜੇ ਕਿਸੇ ਨੇ ਕੋਈ ਟੇਢਾ ਮੇਢਾ ਕੰਮ ਕਰਾਉਣਾ ਉਹ ਮੈਨੂੰ ਨਾ ਹੀ ਕੰਡਕਟ ਕਰਿਓ ਜੀ ਕਿਉਂਕਿ ਟਾਈਮ ਵੇਸਟ ਹੋਊ ਤੁਹਾਡਾ ਵੀ ਮੇਰਾ ਵੀ ਜੇ ਕਿਸੇ ਨੇ ਸਿੱਧਾ ਕੰਮ ਕਰਨਾ ਜਾਂ ਸਿੱਧੇ ਰਾਹ ਪੈਣਾ ਜਾਂ ਪੜ੍ਹਾਈ ਵਧੀਆ ਕਰਨੀ ਹੈ ਜਾਂ ਇੰਗਲਿਸ਼ ਇੰਪਰੂਵ ਕਰਨੀ ਆ ਜਦੋਂ ਮਰਜ਼ੀ ਮੈਂ ਐਡਲੇਡ ਦੇ ਵਿੱਚ ਘਰੋਂ ਹੀ ਕੰਮ ਕਰਦਾ ਜੀ ਤੁਹਾਨੂੰ ਮਿੰਟੂ ਜੀ ਨੰਬਰ ਛੱਡ ਦੇਣਗੇ ਤੇ ਮੈਂ ਦੱਸ ਵੀ ਦਿੰਦਾ ਮੇਰਾ ਨੰਬਰ ਹੈ 0488852500 ਜਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਰੋਕੀ ਕੈਲੇ ਐਟ ਦਾ ਰੇਟ ਯਾਹੂ ਡੋਟ ਕਾਮ ਤੇ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਹਾਡਾ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਕਮਿਊਨਿਟੀ ਦੇ ਲਈ ਮੈਨੂੰ ਸੇਵਾ ਦਾ ਮੌਕਾ ਦਿੱਤਾ ਤੇ ਸਰੋਤਿਆਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸੁਣਿਆ ਹੋਪਫੁਲੀ ਉਹਨਾਂ ਨੂੰ ਇਹ ਸਹਾਇਤਾ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ
ਜੀ ਮੈਂ ਇੱਥੇ ਸਰੋਤਿਆਂ ਨੂੰ ਜਾਂਦੇ ਜਾਂਦੇ ਦੱਸਦੇ ਹਾਂ ਜੀ ਵੀ ਜਿਹੜੀ ਖਾਲਸਾ ਏਡ ਦਾ ਜਿਹੜਾ ਵੀ ਕਾਰੋਬਾਰ ਸਾਊਥ ਆਸਟ੍ਰੇਲੀਆ ਤੋਂ ਚੱਲਦਾ ਉਹ ਸਾਡੇ ਰੋਕੀ ਭਾਜੀ ਸਾਹਮਣੇ ਆ ਜੀ ਤੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਅੰਬੈਸਡਰ ਹੀ ਕਹਿੰਦੇ ਹਾਂ ਵੀ ਖਾਲਸਾ ਏਡ ਦੇ ਸਾਡੇ ਸਾਊਥ ਆਸਟ੍ਰੇਲੀਆ ਦੇ ਇਹ ਅੰਬੈਸਡਰ ਆ ਜੀ ਤੇ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਜੀ ਵੀ ਜਿਵੇਂ ਇਹਨਾਂ ਨੇ ਦੱਸਿਆ ਵੀ ਇਹ ਕੰਮ ਇਹਨਾਂ ਦਾ ਸ਼ੌਕ ਸੀ ਤੇ ਨਾਲ ਨਾਲ ਚੈਰਿਟੀ ਦੇ ਤੌਰ ਦੇ ਉੱਤੇ ਕਰਦੇ ਆ ਤਾਂ ਇਹਦੇ ਉਹਨਾਂ ਨੇ ਜਿਹੜੀ ਗੇਮਾਂ ਦੇ ਵਿੱਚ ਜਿੱਥੇ ਇੱਕ ਕਬੱਡੀ ਕੋਆਰਡੀਨੇਟਰ ਦੀ ਬਹੁਤ ਸਖਤ ਜੌਬ ਸੀ ਕਬੱਡੀ ਵਾਲਿਆਂ ਨੂੰ ਕੰਟਰੋਲ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਪਰ ਪਿਛਲੇ 3-4 ਮਹੀਨੇ ਦੀ ਸਖਤ ਮਿਹਨਤ ਨਾਲ ਇਹਨਾਂ ਨੇ ਜਿਹੜਾ ਕਬੱਡੀ ਸਿੱਖ ਖੇਡਾਂ ਦੇ ਵਿੱਚ ਕਬੱਡੀ ਹੋਈ ਆ ਉਹਦੇ ਲੋਕਲ ਕੋਆਰਡੀਨੇਟਰ ਦੀ ਭੂਮਿਕਾ ਦੇ ਵਿੱਚ ਖਰੇ ਉਤਰੇ ਆ ਤੇ ਜਿਹੜਾ ਅਵਾਰਡ ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਮਿਲੂਗਾ ਮੇਰੀ ਨਜ਼ਰੇ ਕਿਉਂਕਿ ਅਸੀਂ ਜੋ ਪਲਾਨ ਕਰ ਰਹੇ ਹਾਂ ਇਹਨਾਂ ਨੂੰ ਇਹ ਇਸ ਕੰਮ ਦਾ ਅਵਾਰਡ ਮਿਲਣਾ ਦੂਜਾ ਉੱਥੇ ਇੱਕ ਨਾ ਇਹਨਾਂ ਨੇ ਬਹੁਤ ਵਧੀਆ ਆਈਡੀਆ ਕ੍ਰੀਏਟ ਕੀਤਾ ਸੀ ਡੈਨੀਅਲ ਕੋਨਲ ਨਾਲ ਮਿਲ ਕੇ ਇੱਕ ਪੇਂਟਿੰਗ ਡਿਜ਼ਾਈਨ ਕੀਤੀ ਸੀ ਤੇ ਉਹ ਪੇਂਟਿੰਗ ਦੀ ਉੱਥੇ ਨਿਲਾਮੀ ਹੋਈ ਸੀ ਕਿਰਤ ਕਰੋ ਜੀ ਦਾ ਨਾਂ ਸੀ ਤੇ ਉਸ ਪੇਂਟਿੰਗ ਜ਼ਰੀਏ ਵੀ ਬਹੁਤ ਵੱਡੀ ਰਕਮ ਆ ਜਿਹੜੀ ਸੋਚ ਤੋਂ ਵੱਡੀ ਰਕਮ ਜਿਹ 'ਚ ਇਹਨਾਂ ਨੇ ਖੁਦ ਵੀ ਆਪਣਾ ਹਿੱਸਾ ਪਾਇਆ ਤੇ ਉਹ ਅਸੀਂ ਖਾਲਸਾ ਐਡ ਲਈ ਇਕੱਠੀ ਹੋਈ ਆ 10,000 ਤੋਂ ਉੱਤੇ ਕਹਿ ਸਕਦੇ ਹਾਂ ਟੋਟਲ ਪੈਸਾ ਜਿਹੜਾ ਸਿੱਖੇਡਾਂ ਦੇ ਵਿੱਚ ਸਿਰਫ ਇੱਕ ਅੱਧੇ ਘੰਟੇ ਦੇ ਵਿੱਚ ਹੀ ਜਿਹੜਾ ਇਕੱਠਾ ਹੋਇਆ ਸੋ ਉਹਦਾ ਕ੍ਰੈਡਿਟ ਵੀ ਸਾਰਾ ਮੈਂ ਰੋਕੀ ਬਾਈ ਤੁਹਾਨੂੰ ਦੇਣਾ ਚਾਹੂੰਗਾ ਤੇ ਬਾਕੀ ਤੁਸੀਂ ਵੇਲੇ ਵੇਲੇ ਸਿਰ ਸਾਡੇ ਨਾਲ ਜੁੜਦੇ ਰਿਹਾ ਕਰੋ ਜੀ ਤਾਂ ਕਿ ਅਸੀਂ ਸਰੋਤਿਆਂ ਨੂੰ ਆਪਣੀ ਜਿਹੜੀ ਜਾਣਕਾਰੀ ਦਿੰਦੇ ਰਹੀਏ ਤਾਂ ਕਿ ਸਰੋਤੇ ਅੱਗੇ ਅਲਾਹਾ ਲੈ ਸਕਣ ਅਸੀਂ ਇੱਕ ਚੰਗੇ ਸਮਾਜ ਨੂੰ ਸਿਰਜ ਸਕੀਏ ਅਸੀਂ ਸੌਖੇ ਹੋ ਗਏ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਹੁਣ ਨਾਲ ਆਪਣੇ ਭੈਣ ਬੰਦਾ ਨੂੰ ਵੀ ਨਾਲ ਲੈ ਕੇ ਤੁਰੀਏ ਸੋ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ
ਸੁਨੇਹਾ ਇਹੀ ਹੈ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਸਰੋਤਿਆਂ ਦੇ ਦਰਸ਼ਨ ਕਰਵਾਏ ਤੇ ਜਦੋਂ ਵੀ ਤੁਸੀਂ ਯਾਦ ਕਰੋਗੇ ਜੀ ਜਿੰਨੀ ਕਾਬਲੀਅਤ ਹੈਗੀ ਆ ਤੁਹਾਡੇ ਲਈ ਹਾਜ਼ਰ ਹੋ ਜਾਵਾਂਗੇ ਪਰ ਸੁਨੇਹਾ ਇਹੀ ਹੈ ਜੀ ਦੋ ਹੀ ਚੀਜ਼ਾਂ ਨੇ ਅੰਗਰੇਜ਼ੀ ਤੇ ਤੁਹਾਡੀ ਐਜੂਕੇਸ਼ਨ ਉਹਨੂੰ ਇੰਪਰੂਵ ਕਰੋ ਤਾਂ ਆਸਟ੍ਰੇਲੀਆ 'ਚ ਤੁਸੀਂ ਵੈਲਕਮ ਹੋ ਜੀ ਕੋਈ ਔਖ ਨਹੀਂ ਆਉਣ ਲੱਗੀ ਤੁਹਾਨੂੰ ਪੱਕੇ ਹੋਣ ਲਈ ਤੇ ਸਾਰਿਆਂ ਨੂੰ ਮੇਰੀਆਂ ਸ਼ੁਭੇਚਾਵਾਂ ਜੇ ਕਿਸੇ ਨੂੰ ਮੇਰੀ ਲੋੜ ਆ ਤਾਂ ਤੁਹਾਡੇ ਲਈ ਹਾਜ਼ਰ ਹਾਂ ਜੀ ਜਿੰਨਾ ਹੋ ਸਕਦਾ ਅਸੀਂ ਮੈਂ ਤੇ ਬਰਾੜ ਸਾਹਿਬ ਜਿੰਨਾ ਸਾਡੇ ਤੋਂ ਹੋ ਸਕੂਗਾ ਅਸੀਂ ਤੁਹਾਡੀ ਹੈਲਪ ਕਰਨ ਲਈ ਤਿਆਰ ਬੈਠੇ ਹਾਂ, ਪਰ ਹੈਲਪ ਤੁਹਾਡੇ ਕੀਤੇ ਹੋਣੀ ਅਸੀਂ ਤਾਂ 5 ਮਿੰਟ ਚ ਦੱਸ ਦੇਣਾ, ਠੀਕ ਹੈ ਜੀ? ਇਸ ਕਰਕੇ ਅੰਗਰੇਜ਼ੀ ਤੇ ਐਜੂਕੇਸ਼ਨ ਇੰਪਰੂਵ ਕਰੋ ਜੀ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਮਿਲਦੇ ਹਾਂ ਜੀ ਦੁਬਾਰਾ ਫੇਰ ਜਲਦੀ।
ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਬਾਈ ਨਵਜੋਤ ਕੈਲੇ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਰੌਕੀ ਬਾਈ ਕਹਿੰਦੇ ਆ, ਉਹ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਬਹੁਤ ਹੀ ਵਿਸਤਾਰ ਪੂਰਵਕ ਆਪਣੀ ਜਾਣਕਾਰੀ ਤੁਹਾਡੇ ਤੱਕ ਪੁੱਜਦੀ ਕੀਤੀ ਆ। ਸੇ ਕਿਤੇ ਵੀ ਕੋਈ ਵੀ ਕਿਸੇ ਕਿਸਮ ਦੀ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਂ ਮਾਫ਼ੀ ਮੰਗਦਾਗਾ, ਤੇ ਤੁਹਾਡੀਆਂ ਆਸਾਵਾਂ ਦੇ ਉੱਤੇ ਨਾ ਖਰੇ ਉਤਰੇ ਹੋਗੀ। ਕਈ ਵਾਰ ਕੀ ਹੁੰਦਾ ਨਾ, ਕੁਝ ਇੱਕ ਗੱਲਾਂ ਜੇ ਤੁਹਾਡੇ ਤੇ ਨਹੀਂ ਟੁੱਕਦੀਆਂ ਤਾਂ ਤੁਹਾਨੂੰ ਗਿਲਾ ਆਉਂਦਾ ਵੀ ਸ਼ਾਇਦ ਇੱਦਾਂ ਨਹੀਂ ਹੈ, ਪਰ ਸਾਡਾ ਕਿਸੇ ਦਾ ਕੋਈ ਦਿਲ ਦਿਖਾਉਣਾ ਕੋਈ ਮਕਸਦ ਨਹੀਂ ਹੈ। ਸੋ ਜਿਹਨੇ ਵੀ ਸੱਜਣ ਮਿੱਤਰ ਨੇ ਜਦੋਂ ਵੀ ਕੋਈ ਸੰਪਰਕ ਕਰਨਾ ਹੋਵੇ ਤਾਂ ਸਾਡੇ ਤੋਂ ਨੰਬਰ ਲੈ ਸਕਦਾ, ਪਰ ਮੈਂ ਫੇਰ ਬੋਲ ਦਿੰਦਾ 0488-551-0000 ਇਹ ਰੌਕੀ ਬਾਈ ਦਾ ਨੰਬਰ ਆ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਲੱਗਣਾ ਨਾ ਬਹੁਤਾ ਟਾਈਮ ਨੀ ਉਹ ਮੈਨੂੰ ਲੈ ਆ।